ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਆਵਾਜ਼ ਦੇ ਸਫ਼ਰ ਦੇ ਵਿੱਚ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਸੋ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿਨ ਹਮੇਸ਼ਾ ਵਾਂਗ ਹੈਗਾ ਜੀ ਅੱਜ ਮੰਗਲਵਾਰ ਤਰੀਕ ਜਿਹੜੀ ਆ ਜੀ ਸਾਲ 2017 ਦੇ ਮਾਰਚ ਮਹੀਨੇ ਦੀ 28 ਹੋ ਚੁੱਕੀ ਆ ਯਾਨੀ ਮਾਰਚ ਮਹੀਨਾ ਜਿਹੜਾ ਜੀ ਆਪਣੇ ਅੰਤਲੇ ਦਿਨਾਂ ਵੱਲ ਵਾਧਾ ਹੋਇਆ ਤੇ ਨਾਨਕ ਸ਼ਾਹੀ ਸੰਮਤ 549 ਦੇ ਚੇਤ ਮਹੀਨੇ ਦੀ 15 ਤਰੀਕ ਜਿਹੜੀ ਆ ਜੀ ਹੋ ਚੁੱਕੀ ਆ ਤੇ ਮੈਲਬਨ ਦੀਆਂ ਘੜੀਆਂ ਜਾਂ ਆਸਟ੍ਰੇਲੀਆ ਦੀਆਂ ਘੜੀਆਂ ਦੇਖੀਏ ਤਾਂ ਸਮਾਂ ਦੱਸ ਰਿਹਾ ਜੀ ਕਿ ਆਸਟ੍ਰੇਲੀਆ ਦੇ ਸਿਡਨੀ ਮੈਲਬਨ ਤੇ ਕੈਨਬਰਾ ਸ਼ਹਿਰ ਦੇ ਵਿੱਚ ਇਸ ਵੇਲੇ 8:01 ਹੋ ਚੁੱਕੇ ਆ ਤੇ ਐਡੀਲੇਡ ਦੇ ਵਿੱਚ 7:31 ਹੋਏ ਆ ਪਰਥ ਦੇ ਵਿੱਚ 5:02 ਹੋਏ ਆ ਜੀ ਤੇ ਬ੍ਰਿਸਬੇਨ ਦੇ ਵਿੱਚ 7:02 ਇਸ ਵੇਲੇ ਹੋ ਚੁੱਕੇ ਆ ਆਸਟ੍ਰੇਲੀਅਨ ਸਮੇਂ ਮੁਤਾਬਕ ਤੇ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਦੋਸਤੋ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ 10:02 ਸਵੇਰ ਦੇ ਹੋ ਚੁੱਕੇ ਆ ਤੇ ਉੱਥੇ ਵੀ ਮੰਗਲਵਾਰ ਦਾ ਦਿਨ ਆ ਤੇ ਬਾਕੀ ਕੁਛ ਮੁਲਕਾਂ ਦੇ ਵਿੱਚ ਅਜੇ ਜਿਹੜੀ ਤਰੀਕ ਹੈ ਜੀ ਉਹ 27 ਮਾਰਚ ਚੱਲ ਰਹੀ ਆ ਦਿਨ ਸੋਮਵਾਰ ਦਾ ਚੱਲ ਰਿਹਾ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਨਿਗਾਹ ਮਾਰ ਲੈਂਦੇ ਆ ਕੈਨੇਡਾ ਦੇ ਵਿੱਚ ਅਜੇ 27 ਮਾਰਚ ਚੱਲ ਰਿਹਾ ਦਿਨ ਸੋਮਵਾਰ ਹੈ ਜੀ ਟੋਰਾਂਟੋ ਦੇ ਵਿੱਚ 5:02 ਹੋਏ ਆ ਉੱਥੇ ਸ਼ਾਮ ਦੇ ਵੈਨਕੂਵਰ ਦੇ ਵਿੱਚ 2:02 ਹੋਏ ਆ ਬਾਅਦ ਦੁਪਹਿਰ ਦੇ ਤੇ ਕੈਲਗਰੀ ਦੇ ਵਿੱਚ 3:02 ਹੋਏ ਆ ਬਾਅਦ ਦੁਪਹਿਰ ਦੇ ਤੇ USA ਚਲੀਏ ਤਾਂ ਦੋਸਤੋ USA ਦੇ ਲੋਸ ਏਂਜਲਸ ਦੇ ਵਿੱਚ ਵੀ ਸੋਮਵਾਰ USA ਦੇ ਵਿੱਚ ਵੀ ਚੱਲ ਰਿਹਾ ਤੇ ਸੋਮਵਾਰ ਦਾ ਜਿਹੜਾ ਸਮਾਂ 2:02 ਦਾ ਉੱਥੇ ਵੀ ਬਾਅਦ ਦੁਪਹਿਰ ਦਾ ਹੋ ਗਿਆ ਤੇ ਮਿਆਮੀ ਦੇ ਵਿੱਚ 5:02 ਯਾਨੀ ਕਿ ਉੱਥੇ ਸ਼ਾਮ ਪਈ ਹੋਈ ਹੈ ਸੋਮਵਾਰ ਦੀ ਤੇ ਕੁਛ ਹੋਰ ਮੁਲਕਾਂ ਵੱਲ ਅੱਗੇ ਵੱਧਦੇ ਹਾਂ ਤੇ ਇਹਨਾਂ ਥਾਵਾਂ ਦੇ ਉੱਤੇ ਵੀ ਅਜੇ 27 ਮਾਰਚ ਯਾਨੀ ਦਿਨ ਸੋਮਵਾਰ ਚੱਲ ਰਿਹਾ ਪੁਰਤਗਾਲ ਦੇ ਵਿੱਚ ਲਿਸਬਨ ਸ਼ਹਿਰ ਦੇ ਵਿੱਚ 10:03 ਹੋਏ ਆ ਯਾਨੀ ਸੋਮਵਾਰ ਦੀ ਰਾਤ ਉੱਥੇ ਪੈ ਚੁੱਕੀ ਹੈ ਇਸੇ ਤਰ੍ਹਾਂ ਇਟਲੀ ਦੇ ਵਿੱਚ ਵੀ 11:03 ਰਾਤ ਦੇ ਹੋ ਚੁੱਕੇ ਆ ਉੱਥੇ ਵੀ ਸੋਮਵਾਰ ਦੀ ਰਾਤ ਜਿਹੜੀ ਆ ਉਹ ਚੱਲ ਰਹੀ ਆ ਅਜੇ ਤੇ ਜਿੱਥੇ ਜਿੱਥੇ ਚੜ ਗਿਆ ਜੀ ਅੱਜ ਮੰਗਲਵਾਰ ਯਾਨੀ 28 ਮਾਰਚ ਹੋ ਚੁੱਕੀ ਆ ਉਹ ਹੈਗਾ ਜੀ ਦੁਬਈ ਜਿੱਥੇ 1 ਘੰਟਾ ਪਹਿਲਾਂ ਹੀ ਅਜੇ ਚੜਿਆ ਸੋ ਦੁਬਈ ਦੇ ਵਿੱਚ 1:03 ਹੋ ਚੁੱਕੇ ਆ ਮੰਗਲਵਾਰ ਦੇ ਤੇ ਚੀਨ ਦੇ ਵਿੱਚ ਵੀ ਮੰਗਲਵਾਰ ਚੜ ਚੁੱਕੇ ਆ 28 ਮਾਰਚ ਹੋ ਚੁੱਕੇ ਉੱਥੇ 5:03 ਹੋ ਚੁੱਕੇ ਆ ਇਸ ਵੇਲੇ ਤੇ ਆਪਣੇ ਦੇਸ਼ ਚਲੀਏ ਤਾਂ ਭਾਰਤ ਦੇ ਵਿੱਚ ਵੀ 2:33 ਵੱਡਾ ਤੜਕਾ ਸੋ ਇਸ ਵੱਡੇ ਤੜਕੇ ਭਾਰਤ ਤੋਂ ਯਾਨੀ ਪੰਜਾਬ ਤੋਂ ਪਟਿਆਲਾ ਸਟੂਡੀਓ ਤੋਂ ਮੈਨੂੰ ਸਪੋਰਟ ਦੇਣ ਦੇ ਲਈ ਟੈਕਨੀਕਲ ਸਪੋਰਟ ਦੇ ਲਈ ਇਸ ਵੇਲੇ ਸਾਡੇ ਨਾਲ ਸਰਬਜੀਤ ਸਿੰਘ ਹੁਰੀ ਵੀ ਹਾਜ਼ਰ ਨੇ ਪ੍ਰੋਗਰਾਮ ਦੇ ਬੈਕ ਦੇ ਉੱਤੇ ਸੋ ਅਸੀਂ ਦੋਵੇਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੇ ਉਮੀਦ ਵੀ ਕਰਦੇ ਹਾਂ ਅਰਦਾਸ ਵੀ ਕਰਦੇ ਹਾਂ ਆਸ ਵੀ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ ਤੁਹਾਡਾ ਵੈਸੇ ਹਰ ਦਿਨ ਹਰ ਘੜੀ ਹਰ ਪਾਲੀ ਜਿਹੜਾ ਜੀ ਉਹ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ ਸੁੱਖਾਂ ਲੱਦਾ ਹੋਵੇ ਇਹ ਆਸ ਅਸੀਂ ਕਰਦੇ ਹਾਂ ਜੀ ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ ਦੋਸਤੋ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਅਸੀਂ ਗੱਲ ਕਰਾਂਗੇ ਖਬਰਾਂ ਦੇ ਉੱਤੇ ਸੋ ਖਬਰਾਂ ਅੱਜ ਦੀਆਂ ਜਿਹੜੀਆਂ ਵੀ ਖਾਸ ਖਬਰਾਂ ਹੋਣਗੀਆਂ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਤੇ ਉਸ ਸਿਲਸਿਲੇ ਦੇ ਵਿੱਚ ਮੇਰਾ ਸਾਥ ਦੇਣਗੇ ਐਡੀਲੇਡ ਤੋਂ ਮਿੰਟੂ ਬਰਾੜਹੋਰੀ ਤੇ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਖਾਸ ਅਸੀਂ ਜਾਣਕਾਰੀ ਵੀ ਲੈਣੀ ਹੈ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਕੋਸ਼ਿਸ਼ ਕਰਾਂਗੇ ਜਿਹੜਾ ਸਿੱਖ ਹੈਰੀਟੇਜ ਡੇ ਆਸਟ੍ਰੇਲੀਆ ਦੇ ਵਿੱਚ ਮਨਾਇਆ ਜਾਣਾ ਸੋ ਸਿਡਨੀ ਸ਼ਹਿਰ ਦੇ ਵਿੱਚ ਉਲੀਕਿਆ ਗਿਆ ਜੀ ਇਹ ਸੋ ਉਸ ਸਮਾਗਮ ਦੇ ਬਾਰੇ ਚ ਅਸੀਂ ਉਹਨਾਂ ਦੇ ਪ੍ਰਬੰਧਕਾਂ ਤੋਂ ਜਿਹੜੀ ਜਾਣਕਾਰੀ ਆ ਉਹ ਲਵਾਂਗੇ ਤੇ ਉਹਨਾਂ ਦੇ ਪ੍ਰਬੰਧਕਾਂ ਚੋਂ ਸਾਡੇ ਨਾਲ प्रोग्राम दे विच असी गल करांगे उना दे किसे एक प्रबंधक दे नाल कोशिश करांगे प्रोग्राम दे अगले घंटे दे विच। ते दोस्तो इस तो अलावा प्रोग्राम दे विच अगला जेड़ा विशा जी ओह अगले घंटे दे विच गलबात दा साडा ओह भी आपां रखना हुंदा है ना। सो सिमरदीप साडे नाल जुड़दे हुंदे आ ते गल्लां बातां जिहड़ियां जी ओह अज चाह पाणी दे उत्ते करांगे। ते साडे जे सभ्याचार दा हिस्सा जेड़ा जी एक टुट हिस्सा मन्निया जावे तां साडा चाह पाणी हुंदा है ना। वैसे पाणी पूणी तां घट ही हुंदा, चाह ज्यादा हुंदी है। असीं आए गए नूं किसे नूं चाह तों बिना जाण नहीं देईदा, पर चाह जिहड़ी आ ओह किस ढंग दे नाल साडी जिंदगी दा हिस्सा बनी हुई आ, की ओहदे प्रभाव चंगे प्रभाव की आ की माड़े प्रभाव आ, एदे बाबत आपां जरूर गल करांगे। तुसीं वी अपने जिहड़े तजर्बे ओह साडे नाल जरूर सांझे करियो दोस्तो। ते इस तो अलावा प्रोग्राम च की होना जी, इस तो अलावा गीत संगीत दा सिलसिला भी चलदा रखना आपां। ते जिहड़ा सब तो अहम हुंदा जी तुहाडे सुनेहे, सो तुहाडे सुनेहे जिहड़े आ जी तुसीं सानूं भेज सकदे हो ईमेल करके request@harmanradio.com साडा ईमेल पता। इस तो अलावा तुसीं सानूं टैलीग्राम मैसेजेस जिहड़े आ जी ओह भी भेज सकदे हो। टैलीग्राम नंबर जिहड़ा साडा 9175080144489 यानी 7508 14499 मोहरे तुसीं लगाउणा जी 91। ते इस तो अलावा ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਲਈ ਸਾਡਾ ਨੰਬਰ ਹੈ ਜੀ 02-8599-2811 ਯਾਨੀ 02 ਲਗਾ ਕੇ ਤੁਸੀਂ 85-99-28-11 ਜਿਹੜਾ ਜੀ ਨੰਬਰ ਲਗਾਉਣਾ ਤੇ ਇਹਦੇ ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਜਿਹੜਾ ਗੱਲਬਾਤ ਦਾ ਵਿਸ਼ਾ ਹੋਣਾ ਜੀ ਉਹਦੇ ਵਿੱਚ ਭਰਪੂਰ ਹਿੱਸਾ ਪਾ ਸਕਦੇ ਹੋ, ਵਾਚਣ ਕੇ ਹਿੱਸਾ ਜ਼ਰੂਰ ਪਾਇਆ ਕਰੋ। ਗੱਲ ਕਰਨ ਦਾ ਸਵਾਦ ਹੀ ਤਾਂ ਆਉਂਦਾ ਜੇ ਅੱਗਿਓਂ ਤੁਹਾਡਾ ਹੁੰਗਾਰਾ ਸਾਨੂੰ ਮਿਲਦਾ ਰਹੇ। ਸੋ ਤੁਹਾਡੇ ਹੁੰਗਾਰੇ ਦੀ ਆਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਤਾਂ ਕਰਾਂਗੇ। ਨਾਲ ਹੀ ਨਾਲ ਤੁਹਾਨੂੰ ਦੱਸਦੇ ਜਾਈਏ ਕਿ ਅੱਜ ਇੱਕ ਖਾਸ ਦਿਹਾੜਾ ਵੀ ਹੈ ਜੀ। ਅੱਜ ਸਿੱਖਾਂ ਦੇ ਜਿਹੜੇ ਸਭ ਤੋਂ ਅਹਿਮ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ ਜੀ। ਸੋ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਦੇ ਮੁਤਾਬਕ ਅੱਜ ਗੁਰੂ ਅਮਰਦਾਸ ਜੀ ਦਾ ਜਿਹੜਾ ਗੁਰਤਾ ਗੱਦੀ ਦਿਹਾੜਾ। ਤੇ ਜਦੋਂ ਅਸੀਂ ਤਰੀਕਾਂ ਦੀ ਗੱਲ ਕਰਦੇ ਹਾਂ ਤੇ ਕੁਛ ਕੁ ਜਿਹੜੇ ਭੰਬਲ ਭੂਸੇ ਆ ਜੀ ਉਹ ਤਰੀਕਾਂ ਕਾਰਨ ਪਏ ਹੋਏ ਆ। ਕੁਛ ਕੁ ਜਿਹੜੀਆਂ ਵੈਬਸਾਈਟਸ ਆ ਉੱਥੇ ਜਿਹੜੀ ਤਰੀਕ ਆ ਉਹ ਭਾਵੇਂ ਵੱਖਰੀ ਦੱਸੀ ਜਾ ਰਹੀ ਆ, ਪਰ ਅਸੀਂ ਜਿਹੜੀ ਤਰੀਕ ਅੱਜ ਦੀ ਹੈ ਯਾਨੀ 28 ਮਾਰਚ ਉਸ ਨੂੰ ਗੁਰੂ ਅਮਰਦਾਸ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ ਕਰਦੇ ਹਾਂ। ਸੋ ਇੱਕ ਛੋਟੀ ਜਿਹੀ ਉਹਨਾਂ ਦੇ ਜੀਵਨ ਦੇ ਉੱਤੇ ਆਪਾਂ ਨਜ਼ਰ ਮਾਰ ਲੈਂਦੇ ਹਾਂ। ਗੁਰੂ ਅਮਰਦਾਸ ਜੀ ਜਿਹੜੇ ਕਿ 1479 ਦੇ ਵਿੱਚ ਜਨਮੇ ਸੀਗੇ, ਉਹਨਾਂ ਦੇ ਪਿਤਾ ਸ੍ਰੀ ਤੇਜਭਾਨ ਤੇ ਮਾਤਾ ਜਿਹੜੇ ਸੁਲੱਖਣੀ ਜੀ ਦੇ ਕੁੱਖੋਂ ਬਾਸਰਕੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਜੀ, ਅੰਮ੍ਰਿਤਸਰ ਦੇ ਵਿੱਚ। ਸੋ ਕਾਫੀ ਜ਼ਿਆਦਾ ਨਿਮਾਣੇ ਸੀਗੇ, ਬਹੁਤ ਜ਼ਿਆਦਾ ਨਿਮਰ ਸੀ ਆਪਣੀ ਜਿਹੜੀ ਗੁਰੂ ਸਾਹਿਬ ਦੇ ਨਾਲ ਜਾਂ ਸਿੱਖ ਮਤ ਦੇ ਨਾਲ ਜੁੜਨ ਦਾ ਜਿਹੜਾ ਸੁਭਾਗ ਆ ਉਹ ਕਾਫੀ ਲੇਟ ਉਹਨਾਂ ਨੂੰ ਪ੍ਰਾਪਤ ਹੋਇਆ, ਕਾਫੀ ਵੱਡੀ ਉਮਰ ਦੇ ਵਿੱਚ ਪ੍ਰਾਪਤ ਹੋਇਆ। ਪਰ ਆਪਣੀ ਜਿਹੜੀ ਸੇਵਾ ਸੀ ਤੇ ਆਪਣੀ ਜਿਹੜੀ ਨਿਮਰਤਾ ਸੀ, ਸੇਵਾ ਤੇ ਨਿਮਰਤਾ ਦੇ ਪੁੰਜ ਕਹੇ ਜਾਂਦੇ ਆ ਗੁਰੂ ਅਮਰਦਾਸ ਜੀ, ਤੇ ਉਹਨਾਂ ਉਸ ਸੇਵਾ ਦੇ ਨਾਲ ਉਸ ਨਿਮਰਤਾ ਦੇ ਨਾਲ ਉਹਨਾਂ ਨੇ ਸਿੱਖੀ ਜਿਹੜੀ ਆ ਜੀ ਉਹ ਪ੍ਰਾਪਤ ਕੀਤੀ ਆ। ਤੇ ਜਿਹੜਾ ਉਹਨਾਂ ਦੇ ਸਿੱਖ ਧਰਮ ਦੇ ਨਾਲ ਜੁੜਨ ਦਾ ਜਿਹੜਾ ਇੱਕ ਸਬੱਬ ਜਿਹੜਾ ਉਹ ਵੀ ਇਹੀ ਬਣਿਆ ਕਿ ਪਰਿਵਾਰ ਦੇ ਵਿੱਚੋਂ ਹੀ ਉਹਨਾਂ ਨੇ ਜਦੋਂ ਗੁਰਬਾਣੀ ਦਾ ਜਿਹੜਾ ਰਸਨ ਆ ਉਹ ਸੁਣਿਆ, ਯਾਨੀ ਬਾਣੀ ਜਿਹੜੀ ਆ ਉਹਨਾਂ ਦੇ ਕੰਨਾਂ ਦੇ ਵਿੱਚ ਪਈ, ਤਾਂ ਉਹਨਾਂ ਦੇ ਵਿੱਚ ਆਪਣੇ ਅੰਦਰ ਉਹਨਾਂ ਦਾ ਜਿਹੜਾ ਪ੍ਰੇਮ ਆ ਉਹ ਐਸਾ ਜਾਗ ਗਿਆ ਕਿ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਸੇਵਾ ਦੇ ਵਿੱਚ ਜਿਹੜਾ ਆਪਣਾ ਜੀਵਨ ਆ ਉਹ ਸਮਰਪਿਤ ਕਰ ਦਿੱਤਾ। ਸੋ ਦੋਸਤੋ ਗੱਲ ਐਵੇਂ ਹੋਈ ਕਿ ਉਹਨਾਂ ਦੇ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਦੇ ਆਪਣੇ ਭਰਾ ਦੀ ਹੀ ਜਿਹੜੀ ਨੂੰਹ ਸੀ ਬੀਬੀ ਅਮਰੋ ਜੀ, ਜਿਹੜੀ ਕਿ ਗੁਰਬਾਣੀ ਹਮੇਸ਼ਾ ਮੁੱਖੋਂ ਉਚਾਰਦੀ ਸੀ ਔਰ ਉਹਦੇ ਮੂੰਹੋਂ ਹੀ ਗੁਰਬਾਣੀ ਸੁਣ ਕੇ ਗੁਰੂ ਸਾਹਿਬ ਦੇ ਅੰਦਰ ਇਹ ਜਿਹੜਾ ਪ੍ਰੇਮ ਸੀ ਉਹ ਜਾਗ ਗਿਆ ਸੀਗਾ। ਤੇ ਇਸ ਪ੍ਰੇਮ ਨੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਲਈ ਸਮਰਪਿਤ ਕਰ ਦਿੱਤਾ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਉਸ ਵੇਲੇ ਉਹਨਾਂ ਦੀ ਜਿਹੜੀ ਉਮਰ ਸੀਗੀ ਉਹ 61-62 ਵਰੇ ਦੀ ਸੀ, ਤੇ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਉਮਰ ਸੀ ਉਹ ਭਾਵੇਂ ਉਸ ਵੇਲੇ ਘੱਟ ਸੀ, ਪਰ ਉਹਨਾਂ ਨੇ ਉਹਨਾਂ ਨੂੰ ਆਪਣਾ ਗੁਰੂ ਮੰਨਿਆ ਤੇ ਇਸ ਗੱਲ ਦੀਆਂ ਬਹੁਤ ਸਾਰੀਆਂ ਸਾਖੀਆਂ ਵੀ ਗਵਾਹ ਨੇ ਕਿ ਉਹ 5 ਮੀਲ ਦੂਰ ਕਾਫੀ ਜਿਹੜਾ ਸਾਜਰੇ ਅੰਮ੍ਰਿਤ ਵੇਲੇ ਉੱਠ ਕੇ 5 ਮੀਲ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਸੀਗੇ ਤੇ ਗੁਰੂ ਜੀ ਨੂੰ ਇਸ਼ਨਾਨ ਵੀ ਕਰਵਾਉਂਦੇ ਸੀਗੇ। ਹਰ ਤਰ੍ਹਾਂ ਦੀ ਜਿਹੜੀ ਸੇਵਾ ਹੈ ਜੀ ਉਹ ਅਣਥੱਕ ਹੋ ਕੇ ਉਹ ਕਰਿਆ ਕਰਦੇ ਸੀ ਗੁਰੂ ਸਾਹਿਬ ਦੀ, ਤੇ ਆਪਣੀ ਸੇਵਾ ਦੇ ਨਾਲ ਹੀ ਉਹਨਾਂ ਨੇ ਗੁਰੂ ਸਾਹਿਬ ਦਾ ਦਿਲ ਵੀ ਜਿੱਤਿਆ ਤੇ ਆਪਣਾ ਜਿਹੜਾ ਪ੍ਰੇਮ ਆ, ਪ੍ਰੇਮ ਭਾਵ ਜਿਹੜਾ ਆ ਉਹ ਪ੍ਰਗਟ ਕੀਤਾ, ਯਾਨੀ ਆਪਣੇ ਆਪ ਨੂੰ ਸਮਰਪਿਤ ਕਰਨਾ ਅਸਲ ਦੇ ਵਿੱਚ ਸਿੱਖੀ ਆ, ਨਿਮਰਤਾ ਦੇ ਉੱਤੇ ਚੱਲਣਾ ਸਿੱਖੀ ਆ, ਹਨਾ, ਹਉਮੈ ਦਾ ਤਿਆਗ ਕਰਨਾ ਸਿੱਖੀ ਆ। ਸੋ ਉਸ ਵਡੇਰੀ ਉਮਰ ਦੇ ਵਿੱਚ ਉਸ ਮਹਾਨ ਗੁਰੂ ਨੂੰ ਆਪਣਾ ਗੁਰੂ ਮੰਨ ਕੇ ਤੇ ਉਹਨਾਂ ਨੇ ਜਿਹੜੀ ਇਹ ਸਿੱਖੀ ਆ ਉਹ ਹਾਸਲ ਕੀਤੀ ਸੀ। ਸੋ ਇਸ ਸੇਵਾ ਤੋਂ, ਇਸ ਨਿਮਰਤਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਗੁਰਤਾ ਗੱਦੀ ਜਿਹੜੀ ਆ ਉਹ ਭੇਟ ਕੀਤੀ ਗਈ, ਯਾਨੀ ਕਿ ਉਹਨਾਂ ਨੂੰ ਗੁਰਗੱਦੀ ਜਿਹੜੀ ਆ ਉਹ ਪ੍ਰਾਪਤ ਹੋਈ। ਸੋ ਅੱਜ ਦਾ ਜਿਹੜਾ ਦਿਨ ਆ ਉਸ ਨੂੰ ਜਾਣਿਆ ਜਾਂਦਾ ਜੀ ਗੁਰੂ ਅਮਰਦਾਸ ਜੀ ਦੇ ਗੁਰਤਾ ਗੱਦੀ ਦਿਵਸ ਵਜੋਂ। ਬਹੁਤ ਸਾਰੇ ਉਸ ਵੇਲੇ ਦੇ ਕਾਰਜ ਜਿਹੜੇ ਆ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਕੀਤੇ। ਗੋਇੰਦਵਾਲ ਸਾਹਿਬ ਜਿਹੜਾ ਆ ਜੀ ਉਹ ਵੀ ਉਹਨਾਂ ਨੇ ਵਸਾਇਆ ਸੀਗਾ। ਸੋ ਬੌਲੀ ਸਾਹਿਬ ਦੀ ਵੀ ਜਿਹੜੀ ਉਸ ਵੇਲੇ ਰਚਨਾ ਹੋਈ 84 ਪੌੜੀਆਂ ਵਾਲੀ ਜਿਹੜੀ ਬਹੁਤ ਵੱਡੀ ਬੌਲੀ ਆ ਉਹ ਬਣਵਾਈ ਗਈ, ਜਿਹਦਾ ਮਕਸਦ ਸੀਗਾ ਕਿ ਬਿਨਾਂ ਕਿਸੇ ਮਜ਼ਹਬ ਜਾਤ ਪਾਤ ਜਾਂ ਵਿਤਕਰੇ ਤੋਂ ਜਿਹੜੇ ਇੱਕੋ ਥਾਂ ਤੋਂ ਲੋਕ ਜਿਹੜੇ ਸੀ ਉਹ ਪਾਣੀ ਭਰ ਕੇ ਲਿਜਾਂਦੇ ਸੀਗੇ। ਸੰਗਤ ਤੇ ਪੰਗਤ ਦੀ ਜਿਹੜੀ ਪਰੰਪਰਾ ਆ ਉਹਦੇ ਉੱਤੇ ਵੀ ਉਹਨਾਂ ਨੇ ਜ਼ੋਰ ਦਿੱਤਾ ਤੇ ਜਿਹੜੀ ਉਹਨਾਂ ਨੇ ਇਹ ਵੀ ਹੁਕਮ ਕੀਤਾ ਸੀਗਾ ਕਿ ਜਿਹਨੇ ਦਰਸ਼ਨ ਤੇ ਸੰਗਤ ਕਰਨੀ ਉਹ ਪਹਿਲਾਂ ਪੰਗਤ ਚ ਬੈਠ ਕੇ ਲੰਗਰ ਛਕੇ। ਸੋ ਬਹੁਤ ਸਾਰੇ ਹੋਰ ਤਰ੍ਹਾਂ ਦੇ ਜਿਹੜੇ ਸੁਧਾਰ ਸੀ ਸਮਾਜ ਨੂੰ ਲੋੜੀਂਦੇ ਸੀ ਉਸ ਵੇਲੇ ਉਹ ਵੀ ਉਹਨਾਂ ਨੇ ਕੀਤੇ, ਜਿਹਦੇ ਵਿੱਚ ਕਰਮ ਕਾਂਡ, ਜਾਤ ਪਾਤ, ਛੂਤ ਛਾਤ, ਹਨਾ, ਤੀਰਥ, ਵਰਤ, ਮੜੀਆਂ ਮਸਾਣਾ ਤੇ ਕਬਰਾਂ ਦੀ ਪੂਜਾ ਤੋਂ ਇਹਨਾਂ ਨੂੰ ਹਟਾ ਕੇ ਲੋਕਾਂ ਨੂੰ ਉਹਨਾਂ ਨੇ ਅਕਾਲ ਪੁਰਖ ਦੇ ਸਿਮਰਨ ਦੇ ਨਾਲ ਜੋੜਿਆ ਤੇ ਜਾਤ ਪਾਤ ਤੋੜ ਕੇ ਉਹਨਾਂ ਨੇ ਉਪਦੇਸ਼ ਜਿਹੜਾ ਇਹੀ ਦਿੱਤਾ ਕਿ ਸਾਰੇ ਇਨਸਾਨ ਜਿਹੜੇ ਆ ਜੀ ਉਹ ਏਕ ਆ ਤੇ ਗ੍ਰਹਿਸਥ ਦੀ ਜਿਹੜੀ ਰਸਮ ਆ ਜਾਤ ਪਾਤ ਤੇ ਗੋਤ ਨੂੰ ਦੇਖ ਕੇ ਨਹੀਂ ਕਰਨੀ ਚਾਹੀਦੀ। ਦੂਜਾ ਉਹਨਾਂ ਨੇ ਸਤੀ ਦੀ ਰਸਮ ਦਾ ਖੰਡਨ ਕੀਤਾ। ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਕਰਮਕਾਂਡੀ ਰਸਮਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਤਿਆਗਣ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ। ਸੋ ਬਹੁਤ ਸਾਰੇ ਜਿਹੜੇ ਉਹਨਾਂ ਨੇ ਸੁਧਾਰ ਆ ਉਸ ਵੇਲੇ ਆਪਣੇ ਕਾਰਜਕਾਲ ਦੌਰਾਨ, ਆਪਣੇ ਜੀਵਨ ਕਾਲ ਦੌਰਾਨ ਜਿਹੜੇ ਆ ਉਹ ਕੀਤੇ। ਸੋ ਦੋਸਤੋ ਇਹ ਸੀ ਜੀ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਉੱਤੇ ਇੱਕ ਝਾਤ, ਤੇ ਨਾਲ ਹੀ ਨਾਲ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਇੱਕ ਵਿਸ਼ਾਲਤਾ ਦਾ ਜਿਹੜਾ ਸਮੁੰਦਰ ਆ ਉਹ ਸਾਡੀਆਂ ਅੱਖਾਂ ਸਾਹਮਣੇ ਆਉਂਦਾ, ਪਰ ਸਿਰਫ ਅਫਸੋਸ ਇਹੀ ਆ ਕਿ ਅਸੀਂ ਉਸ ਨੂੰ ਜਾਣਨਾ ਨਹੀਂ ਚਾਹਿਆ, ਅਸੀਂ ਉਸ ਨੂੰ ਸਮਝਣਾ ਨਹੀਂ ਚਾਹਿਆ। ਜਦੋਂ ਗੁਰਬਾਣੀ ਦੀ ਗੱਲ ਆਉਂਦੀ ਆ ਅਸੀਂ ਉਹਨੂੰ ਵਿਚਾਰਨਾ ਨਹੀਂ ਚਾਹਿਆ, ਹਨਾ, ਪਰ ਜ਼ਰੂਰ ਜਦੋਂ ਵੀ ਕਿਤੇ ਕੁਛ ਵੀ ਸਾਨੂੰ ਜਿਹੜਾ ਗੁਰਬਾਣੀ ਦੇ ਬਾਰੇ ਜਾਂ ਫਿਰ ਸਾਡੇ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਕੋਈ ਲਿਟਰੇਚਰ ਜਿਹੜਾ ਕਿਤੇ ਵੀ ਪ੍ਰਾਪਤ ਹੋਵੇ ਸਾਨੂੰ ਪੜ੍ਹਨਾ ਜ਼ਰੂਰ ਚਾਹੀਦਾ, ਜਿੰਨਾ ਵੀ ਅਸੀਂ ਆਪਣੇ ਗਿਆਨ ਚ ਵਾਧਾ ਕਰ ਸਕੀਏ ਓਨਾ ਹੀ ਸਹੀ। ਸੋ ਅੱਜ ਦੇ ਅਖਬਾਰ ਪੰਜਾਬੀ ਜਾਗਰਣ ਦੇ ਵਿੱਚ ਵੀ ਮੇਰਾ ਖਿਆਲ ਹੈ ਕਿ ਸਫ਼ਾ ਨੰਬਰ 2 ਦੇ ਉੱਤੇ ਇੱਕ ਆਰਟੀਕਲ ਜਿਹੜਾ ਜੀ ਉਹ ਛਪਿਆ ਸਿੱਖ ਧਰਮ ਅਤੇ ਵਿਗਿਆਨ। ਸੋ ਜ਼ਰੂਰ ਪੜ੍ਹਿਓ, ਬਹੁਤ ਹੀ ਜਾਣਕਾਰੀ ਭਰਪੂਰ ਆਰਟੀਕਲ ਆ। ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਇੱਕ ਨਵਾਂ ਧਰਮ ਜਿਹੜਾ ਜੀ ਉਹ ਤਾਂ ਉਹਨਾਂ ਨੇ ਸਥਾਪਿਤ ਕੀਤਾ ਹੀ ਕੀਤਾ, ਪਰ ਜਿਹੜੇ ਉਹਨਾਂ ਦੇ ਜਿਹੜੇ ਵਿਚਾਰ ਸੀ ਉਹ ਕਾਫੀ ਕ੍ਰਾਂਤੀਕਾਰੀ ਤੇ ਵਿਗਿਆਨਕ ਸੀ ਤੇ ਹਰ ਚੀਜ਼ ਦੇ ਪਿੱਛੇ ਉਹਨਾਂ ਨੇ ਇੱਕ ਤਰਕ ਜਿਹੜਾ ਉਹ ਦਿੱਤਾ। ਸੋ ਇਸੇ ਕਰਕੇ ਧਰਮ ਜਿਹੜਾ ਜੀ ਬਾਕੀ ਧਰਮਾਂ ਨਾਲੋਂ ਵੱਖਰਾ ਤੇ ਨਵੇਕਲਾ ਸੀਗਾ। ਸੋ ਇਹ ਨਵੇਕਲਾ ਕਿਉਂ ਸੀ ਇਹਦੇ ਬਾਰੇ ਬਹੁਤ ਸੋਹਣੀ ਜਾਣਕਾਰੀ ਜਿਹੜੀ ਆ ਜੀ ਉਸ ਆਰਟੀਕਲ ਦੇ ਵਿੱਚ ਅੱਜ ਦਿੱਤੀ ਗਈ ਆ। ਜ਼ਰੂਰ ਪੜ੍ਹਿਓ ਸਿੱਖ ਧਰਮ ਅਤੇ ਵਿਗਿਆਨ, ਰਣਜੀਤ ਸਿੰਘ ਹੋਰਾਂ ਦਾ ਲਿਖਿਆ ਹੋਇਆ ਆਰਟੀਕਲ। ਸੋ ਆਪਾਂ ਸਿਰਫ ਤੁਹਾਡੀ ਜਾਣਕਾਰੀ ਦੇ ਲਈ ਦੱਸਿਆ, ਜੇ ਤੁਹਾਡਾ ਟਾਈਮ ਲੱਗੇ ਤਾਂ ਜ਼ਰੂਰ ਪੜ੍ਹਿਓ। ਸੋ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਵੀ ਲੈ ਕੇ ਜਾਣਾ ਤੇ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਹੈ ਆਪਾਂ ਉਹ ਵੀ ਜ਼ਰੂਰ ਤੁਹਾਨੂੰ ਸੁਣਾਉਣੇ ਤੇ ਫਿਰ ਤੁਹਾਡੇ ਮੈਸੇਜਸ ਲੈਣੇ ਆ। ਜਿਹੜੇ ਦੋਸਤ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਆਲਰੇਡੀ ਜੁੜ ਚੁੱਕੇ ਆ, ਸਾਂਝ ਪਾ ਚੁੱਕੇ ਆ, ਅਸੀਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਆ। ਪ੍ਰੋਗਰਾਮ ਦੇ ਵਿੱਚ ਫਿਲਹਾਲ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ, ਵਾਪਸ ਆਉਣੇ ਆ ਬਹੁਤ ਜਲਦੀ, ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਦੇ ਨਾਲ।
ਵੀਰ ਜੀ ਟਰਾਲੀਆਂ ਤੇ ਗੱਡੀਆਂ ਸਾਈਡ ਤੇ ਲਾਓ ਜੀ, ਗਰਮਾ ਗਰਮ ਚਾਹ, ਗਰਮਾ ਗਰਮ ਪਕੌੜੇ, ਜਲੇਬੀਆਂ, ਲੰਗਰ ਛੱਕ ਕੇ ਜਾਣਾ ਜੀ। ਧਨ ਨਾਲ ਕਰ ਲੋ, ਮਨ ਨਾਲ ਕਰ ਲੋ, ਕਿਰਤ ਕਮਾਈ ਵਿੱਚ ਧਨ ਨਾਲ ਕਰ ਲੋ। ਧਨ ਨਾਲ ਕਰ ਲੋ, ਮਨ ਨਾਲ ਕਰ ਲੋ, ਕਿਰਤ ਕਮਾਈ ਵਿੱਚ ਧਨ ਨਾਲ ਕਰ ਲੋ। ਆ ਜੋ ਭਵ ਸਾਗਰ ਤੋਂ ਤਰੀਏ, जन्म सफल जे करना लंग राह दी सेवा लंग राह दी सेवा लंग राह दी सेवा करिए जन्म सफल जे करना लंग राह दी सेवा करिए जन्म सफल जे करना कमर कसे करो सेवादारो बर्तन दी बंड जो सरदारो कमर कसे करो सेवादारो बर्तन दी बंड जो सरदारो गल पानी नाल जो परछा दे सेवा कर दे कदी नहारो हस हस के सेवा करिए जन्म सफल जे करना लंग राह दी सेवा सफल जे करना लंग राह दी सेवा करिए जन्म सफल जे करना सेवा नु लगदा मेवा तू कर बंदिया चितला के पानी कर दी दूर हनेरा तू सुन ले गुरु कर जाके महल मोनारे नाल न जाने फिर जो ढेर माया दे लाने महल मोनारे नाल न जाने फिर जो ढेर माया दे लाने मौत का डमरू सिर के बजना मनने पेंदे हस के पाने सदा रब दे रंगा तो करिए जन्म सफल जे करना लंग राह दी सेवा लंग राह दी सेवा लंग राह दी सेवा करिए जन्म सफल जे करना लंग राह दी सेवा करिए जन्म सफल जे करना चुगली छट दे करनी जो किसी हम राज वे भरनी हिंदिया चुगली छट दे करनी जो किसी हम राज वे भरनी एक कमाई करिया कर भगवाई गुटी सदा न चढ़नी होना कड़ा पापा दा भरिए जन्म सफल जे करना लंग राह दी सेवा लंग राह दी सेवा लंग राह दी सेवा करिए जन्म सफल जे करना ओ लंग राह दी सेवा लंग राह दी सेवा करिए जन्म सफल जे करना लंग राह दी सेवा करिए
जी दोस्तों तुसी गीत सुनिया ते प्रोग्राम दी शुरुआत जिवें असीं गल वी कीती सी के गुरु अमरदास साहिब जी दा अज गुरगद्दी दिवस आ ते जो उपदेश साडे गुरुआं ने सानूं असल दे विच दित्ते आ सो ओह उपदेश जिहड़े जे अपना जिंदगी दे विच आपां धारण करिए तां जिंदगी जिहड़ी आ जी ओह वाकई बहुत सुखाली हो सकदी आ सो सेवा दा जिहड़ा बहुत वड्डा जे असीं गुरबाणी दे विच जां सिख धर्म दे विच महत्व देखिए तां बहुत वड्डा महत्व जिहड़ा ओह दस्सिया गया है क्योंकि सेवा जिहड़ी आ जी साडे अंदर निमरता जिहड़ी आ ओह पैदा करती है सो इह उपदेश साडे गुरुआं वल्लों सानूं दित्ते गए सीगे सो उहनां उपदेशां नूं असीं अपनी जिंदगी दे विच अमली रूप दे विच धारण करिए असीं कोशिश जरूर करिए असीं सारे इह नहीं आ कि इह सिर्फ तुहाडे लई आ साडे अपने लई वी इह आ क्योंकि होमे जिहड़ी ओह ਬਹੁਤ ਮੁਸ਼ਕਿਲ ਨਾਲ ਦੂਰ ਹੁੰਦੀ ਹੈ। ਸੋ ਹਉਮੈ ਹੰਕਾਰ ਜਿਹੜਾ ਉਹ ਦੂਰ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ ਦੇ ਵਿੱਚ ਜ਼ਿੰਦਗੀ ਦੇ ਵਿੱਚੋਂ। ਸੋ ਦੋਸਤੋ ਇਸ ਚੀਜ਼ ਇੱਕ ਗੀਤ ਤੋਂ ਬਾਅਦ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਦੋਸਤਾਂ ਦਾ ਪ੍ਰੋਗਰਾਮ ਦੇ ਵਿੱਚ ਜਿਹੜੇ ਦੋਸਤ ਸ਼ਾਮਲ ਹੋ ਚੁੱਕੇ ਆ ਉਹਨਾਂ ਨੂੰ ਜੀ ਆਇਆਂ ਨੂੰ ਅਮਨਦੀਪ ਰੰਧਾਵਾ ਹੋਰੀ, ਰਾਜ ਮਹਿੰਦਰ ਸਿੰਘ ਹੋਰੀ, ਨਿੱਕਾ ਢਿੱਲੋਂ ਹੋਰੀ, ਪਿੰਦਰ ਬਰਾੜ ਹੋਰੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਚ ਤੁਹਾਡੇ ਮੈਸੇਜ ਵੀ ਜ਼ਰੂਰ ਲੈਣੇ ਆ। ਪਰ ਫਿਲਹਾਲ ਜਿਹੜਾ ਸਮਾਂ ਜੀ ਉਹ ਖਬਰਾਂ ਦੇ ਸਿਲਸਿਲੇ ਦਾ ਵੀ ਹੋ ਚੁੱਕਿਆ ਤੇ ਸਾਡੇ ਨਾਲ ਐਡੀਲੇਟ ਤੋਂ ਮਿੰਟੂ ਬਰਾੜਪੁਰੀ ਵੀ ਸ਼ਾਮਲ ਹੋ ਚੁੱਕੇ ਆ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੇ ਆ ਜੀ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਲਹਿਰਾਂ ਦਾ ਜਿਹੜਾ ਲੁਤਫ ਉਠਾ ਰਹੇ ਹੋਣਗੇ ਤੇ ਅੱਜ ਦੀ ਦਿਨ ਚਰਿਆ ਵੀ ਨਾਲ ਨਾਲ ਕਰ ਰਹੇ ਹੋਣਗੇ।
ਜੀ ਜੀ ਬਿਲਕੁਲ, ਲਹਿਰਾਂ ਦਾ ਪੂਰਾ ਲੁਤਫ ਉਠਾ ਰਹੇ ਆ ਤੇ ਉਹਨਾਂ ਦੇ ਜਿਹੜੇ ਮੈਸੇਜ ਜਦੋਂ ਸਾਡੇ ਤੱਕ ਪਹੁੰਚਦੇ ਆ ਤੇ ਸਾਨੂੰ ਪਤਾ ਤਾਂ ਲੱਗ ਹੀ ਜਾਂਦਾ। ਵੈਸੇ ਉਹ ਕਈ ਵਾਰ ਹੁੰਦਾ ਕਿ ਜਿਵੇਂ ਦਿਨ ਚਰਿਆ ਜਦੋਂ ਸ਼ੁਰੂ ਹੋ ਜਾਂਦੀ ਆ ਤੇ ਬਹੁਤ ਸਾਰੇ ਰੁਝੇਵੇਂ ਜਿਹੜੇ ਨਾਲ ਦੀ ਨਾਲ ਹੀ ਸ਼ੁਰੂ ਹੋ ਜਾਂਦੇ ਆ ਤੇ ਕਈ ਵਾਰ ਸੁਣਦੇ ਜ਼ਰੂਰ ਹੁੰਦੇ ਆ ਪਰ ਮੈਸੇਜ ਕਰ ਨਹੀਂ ਪਾਉਂਦੇ। ਪਰ ਦੋਸਤੋ ਤੁਹਾਡਾ ਜਿਹੜਾ ਸੁਣਨਾ ਵੀ ਉਹ ਵੀ ਸਿਰ ਮੱਥੇ ਆ ਕਿਉਂਕਿ ਇੱਕ ਜਿਹੜਾ ਇਹ ਸਫ਼ਰ ਸ਼ੁਰੂ ਹੁੰਦਾ ਨਾ ਸਵੇਰ ਦਾ ਉਹਦੇ ਵਿੱਚ ਤੁਹਾਡੀ ਹਾਜ਼ਰੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਕਿਉਂਕਿ ਸਾਨੂੰ ਵੀ ਇੱਕ ਜੋਸ਼ ਮਿਲਦਾ ਉਹਦੇ ਨਾਲ ਇੱਕ ਹੌਸਲਾ ਮਿਲਦਾ ਹਨਾ। ਤੇ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਸਾਨੂੰ ਚੰਗਾ ਲੱਗਦਾ। ਤੇ ਬਰਾੜ ਸਾਹਿਬ ਅਸੀਂ ਮੌਸਮ ਦੀ ਗੱਲ ਕਰੀਏ ਤਾਂ ਐਡੀਲੇਡ ਕੀ ਕਹਿ ਰਿਹਾ ਜੀ?
ਐਡੀਲੇਡ ਦਾ ਫਿਲਹਾਲ ਮੌਸਮ ਕਾਫੀ ਵਧੀਆ ਜੀ, ਥੋੜਾ ਬਹੁਤ ਜਿਹੜੀ ਬੱਦਲਵਾਈ ਆ ਉਹ ਅਸਮਾਨ ਦੇ ਉੱਤੇ ਦਿਖ ਰਹੀ ਆ। ਪਰ ਜੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਐਟ ਏ ਟਾਈਮ ਟੈਂਪਰੇਚਰ 14 ਡਿਗਰੀ ਹੈ ਤੇ 24 ਤੱਕ ਜਾਣ ਦੀ ਜਿਹੜੀ ਸੰਭਾਵਨਾ, ਸੋ ਕਹਿ ਸਕਦੇ ਹਾਂ ਇੱਕ ਬਹੁਤ ਵਧੀਆ ਵੈਦਰ ਅੱਜ ਦਾ ਦਿਖਾਈ ਦੇ ਰਿਹਾ
ਜੀ। ਸੋ ਬਿਲਕੁਲ ਇਸੇ ਤਰ੍ਹਾਂ ਦਾ ਜਿਹੜਾ ਮੌਸਮ ਆ ਜੀ ਉਹ ਮੈਲਬਨ ਦੇ ਵਿੱਚ ਆ। ਵੱਧ ਤੋਂ ਵੱਧ ਜਿਹੜਾ ਤਾਪਮਾਨ ਆ 24 ਡਿਗਰੀ ਜਾਣਾ, ਇਸ ਵੇਲੇ 13 ਡਿਗਰੀ ਆ ਜੀ ਤੇ ਘੱਟ ਤੋਂ ਘੱਟ ਜਿਹੜਾ 13 ਡਿਗਰੀ ਹੀ ਦੱਸਿਆ ਗਿਆ। ਪਰ ਇਹੋ ਜਿਹਾ ਜਿਹੜਾ ਮੌਸਮ ਆ ਜੀ ਉਹ ਬੜਾ ਸੁਹਾਵਣਾ ਆਪਾਂ ਮੰਨ ਕੇ ਚੱਲਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਗਰਮੀ ਆ ਉਹ ਵੀ ਕਈ ਵਾਰ ਬਰਦਾਸ਼ਤ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਤੇ ਜ਼ਿਆਦਾ ਜਿਹੜੀ ਠੰਡ ਆ ਉਹ ਵੀ ਜਿਹੜੀ ਇੱਥੋਂ ਦੀ ਆਸਟ੍ਰੇਲੀਆ ਦੀ ਆ ਉਹ ਥੋੜੀ ਜਿਹੀ ਮਾੜੀ ਹੈ। ਪਰ ਜਿਹੜਾ ਇਹੋ ਜਿਹਾ ਮੌਸਮ ਹੁੰਦਾ ਜਦੋਂ 24-25 ਦੇ ਕਰੀਬ ਤਾਪਮਾਨ ਰਹਿੰਦਾ ਤਾਂ ਬੜਾ ਸੋਹਣਾ ਆ, ਸੁਹਾਵਣਾ ਮੌਸਮ ਉਹਨੂੰ ਆਪਾਂ ਕਹਿ ਸਕਦੇ ਹਾਂ। ਤੇ ਬਰਾੜ ਸਾਹਿਬ ਖਬਰਾਂ ਵੱਲ ਆਪਾਂ ਵੱਧਦੇ ਹਾਂ ਤੇ ਜਿਹੜੀ ਸਭ ਤੋਂ ਪਹਿਲੀ ਖਬਰ ਜਿਹੜੀ ਆ ਜੀ ਉਹ ਆਪਾਂ ਲਈਏ ਤਾਂ ਕਹਿੰਦੇ ਜੀ ਸੁਪਰੀਮ ਕੋਰਟ ਨੇ ਕੇਂਦਰ ਨੂੰ ਝਾੜ ਪਾਈ ਆ ਤੇ ਪੁੱਛਿਆ ਜੀ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਦੇ ਲਈ ਕਿਹੜੇ ਕਿਹੜੇ ਕਦਮ ਪੁੱਟੇ ਗਏ ਆ, ਜਾਂ ਫਿਰ ਜੇ ਕੋਈ ਇਹੋ ਜਿਹਾ ਪਲਾਨ ਬਣਿਆ ਤੇ ਉਹਦੀ ਰਿਪੋਰਟ ਜਿਹੜੀ ਉਹਨਾਂ ਨੇ ਬਹੁਤ ਜਲਦੀ ਮੰਗੀ ਆ।
ਬਿਲਕੁਲ ਜੀ, ਬਹੁਤ ਸਹੀ ਫੈਸਲਾ ਕੀਤਾ, ਸਹੀ ਗੱਲ ਕੀਤੀ ਹੈ। ਪਰ ਇਹ ਅਦਾਲਤ ਨੇ ਆਪਦੀ ਜ਼ਿੰਮੇਵਾਰੀ ਨਾਲ ਨਹੀਂ ਕੀਤੀ, ਇੱਕ ਐਨਜੀਓ ਨੇ ਇਸ ਲਈ ਉਹਨਾਂ ਤੋਂ ਮੰਗੀ ਹੈ ਗੱਲ, ਐਨਜੀਓ ਨੇ ਇਹਦਾ ਜਵਾਬ ਮੰਗਿਆ। ਪਰ ਇਹਦੇ ਨਾਲ ਨਾਲ ਮੈਂ ਗੱਲ ਇੱਥੋਂ ਸ਼ੁਰੂ ਕਰੂੰਗਾ ਵੀ ਜਿਹੜੀ ਮੈਂ ਰੋਜ਼ ਦੇਖਦਾ ਵੀ ਸਾਡੇ ਕੋਲ ਨਾ ਭਰਮਾਰ ਹੋ ਗਈ ਆ ਬੁੱਧੀਜੀਵਤਾ ਦੀ, ਜਦੋਂ ਦਾ ਸੋਸ਼ਲ ਮੀਡੀਆ ਆਇਆ ਸਾਡੇ ਨਿਊਜ਼ ਪੇਪਰ, ਸਾਡੇ ਰੇਡੀਓ ਸਟੇਸ਼ਨ, ਸਾਡੇ ਅਖਬਾਰ, ਸਾਡੇ ਟੀਵੀ ਸਟੇਸ਼ਨ, ਜਿੰਨਾ ਵੀ ਸੋਸ਼ਲ ਮੀਡੀਆ ਲਾ ਕੇ ਸਾਰਾ ਕੁਝ ਦੇਖੀਏ ਤਾਂ ਹਰ ਥਾਂ ਦੇ ਉੱਤੇ ਮਸਲੇ ਹੀ ਮਸਲੇ, ਮਸਲੇ ਹੀ ਮਸਲੇ ਆਈ ਜਾਂਦੇ ਆ, ਦਿਨ ਰਾਤ ਉਹ ਮਸਲਿਆਂ ਦੇ ਹੰਘੋਰੇ ਨਘੋਰੇ ਮਾਰੇ ਜਾਂਦੇ ਆ। ਪਰ ਮਸਲੇ ਦਾ ਹੱਲ ਕੋਈ ਨੀ ਦੱਸਦਾ, ਨਾ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦਾ। ਜੇ ਕੋਈ ਹੱਲ ਦੱਸਣ ਦੀ ਕੋਸ਼ਿਸ਼ ਕਰਦਾ ਜਾਂ ਦੱਸ ਰਿਹਾ, ਉਹਦੇ ਪੱਲੇ ਨੀ ਹੈ ਵੀ ਉਹ ਹੱਲ ਨੂੰ ਲਾਗੂ ਕਰਾ ਦੇ। ਸੋ ਜਿਹਦੇ ਪੱਲੇ ਆ ਲਾਗੂ ਕਰਾਉਣਾ ਉਹ ਕੁਛ ਕਰਦਾ ਨੀ। ਸੋ ਇਹ ਕੁਝ ਇੱਕ ਗੱਲਾਂ ਜਿਹੜੀਆਂ ਇਹ ਕਿਤੇ ਨਾ ਕਿਤੇ ਕਾਫੀ ਤੰਗ ਕਰਨ ਵਾਲੀਆਂ ਜਾਂ ਪਰੇਸ਼ਾਨ ਕਰਨ ਵਾਲੀਆਂ। ਤੇ ਸੁਪਰੀਮ ਕੋਰਟ ਨੇ ਹੁਣ ਜਿਹੜਾ ਮੰਗਿਆ, ਸਵਾਲ ਕੀਤਾ ਵੀ ਕਿੱਥੇ ਗਏ ਉਹ ਜਿਹੜੇ ਜਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਖੁਦਕੁਸ਼ੀਆਂ ਹੋ ਰਹੇ ਆ, ਉਹਨਾਂ ਦੇ ਖਿਲਾਫ਼ ਪਟੀਸ਼ਨਾਂ ਵੀ ਪਈਆਂ, ਉਹਨਾਂ ਦੇ ਖਿਲਾਫ਼ ਬੋਲੇ ਵੀ ਗਏ, ਸਭ ਕੁਛ ਹੋਇਆ, ਚਾਰ ਦਮੜੇ ਦੇ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ। ਪਰ ਉਹਦਾ ਹੱਲ ਕੀ ਆ, ਹੱਲ ਕਿਉਂ ਨੀ ਕੱਢਿਆ ਜਾ ਰਿਹਾ, ਜੇ ਕੱਢਿਆ ਤਾਂ ਕਿੱਥੋਂ ਤੱਕ ਕੱਢਿਆ, ਇਹ ਸਵਾਲ ਪੁੱਛਿਆ। ਹੁਣ ਗੱਲ ਇਹ ਆ ਜਾਂਦੀ ਹੈ ਵੀ ਹੱਲ ਖੁਦਕੁਸ਼ੀਆਂ ਦਾ ਕਿਵੇਂ ਕੱਢਿਆ ਜਾਊਗਾ, ਕੀ ਕਰਜ਼ਾ ਵਾਪਸ ਕਰਨ ਨਾਲ ਖੁਦਕੁਸ਼ੀ, ਕਰਜ਼ੇ ਦੀ ਜੇ ਮੋੜ ਦੀਏ ਮੰਨ ਲਗੇ ਵੀ ਕਿਸਾਨ ਦਾ ਕਰਜ਼ਾ ਮੋੜ ਦਿੱਤਾ ਜਾਵੇ ਤਾਂ ਕੀ ਖੁਦਕੁਸ਼ੀਆਂ ਰੁਕ ਜਾਣਗੀਆਂ? ਨਹੀਂ, ਇਹ ਗੱਲਾਂ ਨਹੀਂ ਹੈ, ਇਹਦਾ ਜ਼ਮੀਨੀ ਪੱਧਰ ਤੇ ਹੱਲ ਕਰਨਾ ਪਊ, ਜ਼ਮੀਨੀ ਪੱਧਰ ਤੇ ਤੋੜ ਕਰਨਾ ਪਊਗਾ। ਜੇ ਹੁਣ ਇੱਕ ਪੋਲੀਓ ਨਾਂ ਦੀ ਬਿਮਾਰੀ ਆਈ ਸੀ, ਉਸ ਬਿਮਾਰੀ ਦਾ ਤੋੜ ਕੱਢਿਆ, ਉਹਦੀਆਂ ਬੂੰਦਾਂ ਪਾਈਆਂ ਪਾਉਣੀਆਂ ਸ਼ੁਰੂ ਕੀਤੀਆਂ, ਉਹ ਅੱਜ ਤੱਕ ਪਾਈਆਂ ਜਾ ਰਹੀਆਂ, ਫੇਰ ਜਾ ਕੇ ਉਹ ਨਾਮਰਾਦ ਬਿਮਾਰੀ ਗਈ ਹੈ। ਨਹੀਂ ਹਰ ਪਿੰਡ ਦੇ ਵਿੱਚ ਤੁਸੀਂ ਪੋਲੀਓ ਗ੍ਰਸਤ 10-20 ਜਵਾਕ ਦੇਖਦੇ ਸੀ ਅੱਗੇ, ਤੇ ਹੁਣ ਉਹ ਦੂਰ ਹੋ ਗਏ। ਦੂਰ ਕਿਉਂ ਹੋਏ? ਉਹਦਾ ਇੱਕ ਪਲਾਨ ਬਣਾਇਆ ਗਿਆ, ਪਲਾਨ ਤਹਿਤ ਕੰਮ ਕੀਤੇ ਗਏ, ਕੰਮ ਤਹਿਤ ਅਜੇ ਵੀ ਜਾਰੀ ਆ, ਤੇ ਉਹਨੂੰ ਇੱਕ ਅਭਿਆਨ ਬਣਿਆ। ਸੋ ਖੇਤੀ ਦੇ ਮਾਮਲੇ ਚ, ਕਿਸਾਨੀ ਦੇ ਮਾਮਲੇ ਦੇ ਵਿੱਚ ਵੀ ਇਹੀ ਗੱਲ ਆਉਂਦੀ ਹੈ। ਜੇ ਹੁਣ 80,000 ਕਰੋੜ ਦਾ ਕਰਜ਼ਾ ਦੱਸਿਆ ਕਿਸਾਨਾਂ ਦੇ ਸਿਰ ਇਕੱਲੇ ਪੰਜਾਬ ਚ, ਤੇ ਉਦੋਂ ਬਾਅਦ ਜਿਹੜੇ ਮਹਾਰਾਸ਼ਟਰ ਵਰਗਾ ਸੂਬਾ ਜਿੱਥੇ ਸਭ ਤੋਂ ਵੱਧ ਖੁਦਕੁਸ਼ੀਆਂ ਹੁੰਦੀਆਂ, ਉੱਥੇ ਤਾਂ ਤੁਸੀਂ ਗੱਲ ਹੀ ਛੱਡ ਦਿਓ, ਕਿਉਂਕਿ ਉੱਥੇ ਜੇ ਕਰਜ਼ੇ ਦੀ ਰਕਮ ਥੋੜੀ ਆ ਤਾਂ ਉੱਥੋਂ ਦੀ ਜ਼ਮੀਨ ਵੀ ਉਪਜਾਊ ਨਹੀਂ। ਇਹ ਵੀ ਗੱਲ ਧਿਆਨ ਚ ਰੱਖਣ ਵਾਲੀ ਆ। ਹੁਣ ਪੰਜਾਬ ਦੀ ਜ਼ਮੀਨ ਆ ਜਿਹੜੀ ਉਹ ਬੰਦੇ ਹਰੇ ਕਰਨ ਤੱਕ ਜਾਂਦੀ ਆ, ਇੰਨੀ ਉਪਜਾਊ ਆ, ਫੇਰ ਵੀ ਕਰਜ਼ੇ ਦੀ ਪੰਡ ਆ ਜਿਹੜੀ ਭਾਰੀ ਤੋਂ ਭਾਰੀ ਆ। ਹੁਣ ਇਹਦਾ ਤੋੜ ਕੀ ਕੱਢਿਆ ਜਾਵੇ, ਇਹਦਾ ਹੱਲ ਕੀ ਕੱਢਿਆ ਜਾਵੇ? ਅਸੀਂ ਵੀ ਇਸ ਦੀ ਚਿੰਤਾ ਕਰਕੇ ਛੱਡ ਦਈਏ ਕਿ ਇਹਦਾ ਹੱਲ ਕੱਢਣ ਬਾਰੇ ਸੋਚੀਏ। ਸੋ ਹੱਲ ਕੱਢਣ ਲਈ ਮੈਨੂੰ ਲੱਗਦਾ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਨਾ ਕੋਈ ਫੋਰਮ ਬਣਾਉਣੇ ਚਾਹੀਦੇ ਆ ਡਿਸਕਸ਼ਨਾਂ ਦੇ, ਜਿੱਥੋਂ ਕਿ ਇੱਕ ਨਤੀਜਾ ਨਿਕਲੇ। ਜਿਵੇਂ ਪਹਿਲਾਂ ਅਸੀਂ ਦੇਖਿਆ ਵੀ ਜੇ ਮੰਨ ਲਓ ਰੁਪਈਏ ਦਾ ਸਾਈਨ ਬਣਾਉਣਾ ਸੀ, ਜਦੋਂ ਰੁਪਈਆ ਡਾਲਰ ਦਾ ਸਾਈਨ ਹੈਗਾ, ਹਰ ਚੀਜ਼ ਦਾ ਸਾਈਨ ਆ, ਪਰ ਰੁਪਈਏ ਦਾ ਸਾਈਨ ਨਹੀਂ ਸੀ, RS ਲਿਖਿਆ ਜਾਂਦਾ ਸੀ। ਤਾਂ ਉਦੋਂ ਸਰਕਾਰ ਨੇ ਖੁੱਲੇ ਦਿਲ ਨਾਲ ਇੱਕ ਮੰਗ ਕੀਤੀ ਵੀ ਭਾਈ ਸਾਨੂੰ ਡਿਜ਼ਾਈਨ ਕਰਕੇ ਭੇਜੋ, ਤੇ ਜਿਹਦਾ ਵੀ ਡਿਜ਼ਾਈਨ ਵਧੀਆ ਲੱਗਿਆ ਉਹ ਡਿਜ਼ਾਈਨ ਅਸੀਂ ਸਰਕਾਰ ਅਪਣਾ ਲੂਗੀ। ਹੁਣ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਵੀ ਚੀਜ਼ ਸਾਰੀਆਂ ਗੱਲਾਂ ਇੱਕ ਬੰਦਾ ਹੀ ਸਹੀ ਕਰ ਸਕਦਾ ਹੋਵੇ, ਪਤਾ ਨਹੀਂ ਕਿੱਥੇ ਬੈਠਾ, ਕਿਹੜੇ ਕੋਨੇ 'ਚ ਬੈਠਾ, ਕਿਹੜੀ ਚੀਜ਼ ਤੁਹਾਨੂੰ ਸਹੀ ਰਾਏ ਦੇ ਦੇ, ਤਾਂ ਉਹ ਲਾਗੂ ਹੋ ਗਿਆ। ਹੁਣ ਜੇ ਕਿਸਾਨਾਂ ਦੇ ਮਾਮਲੇ ਦੇ ਵਿੱਚ ਜੇ ਗੱਲ ਮੰਗ ਕੀਤੀ ਜਾਵੇ ਵੀ ਭਾਈ ਵੱਖਰੋ ਵੱਖਰੇ ਤਰੀਕੇ ਦੇ ਹੱਲ ਦੱਸੋ ਵੀ ਕੀ ਹੱਲ ਕੱਢੇ ਜਾ ਸਕਦੇ ਆ, ਤੇ ਉਹਨੂੰ ਉੱਚ ਪੱਧਰੀ ਉਹਦੇ 'ਚੋਂ ਛਾਂਟ ਕੇ 100, 50, 10, 20 ਹੱਲ ਉੱਚ ਪੱਧਰੀ ਉਹਦੇ 'ਤੇ ਡਿਸਕਸ਼ਨ ਹੋਵੇ, ਉਹ ਡਿਸਕਸ਼ਨ ਤੋਂ ਬਾਅਦ ਉਹ ਲਾਗੂ ਕੀਤੇ ਜਾਣ, ਤਾਂ ਜਾ ਕੇ ਮੈਨੂੰ ਲੱਗਦਾ ਇਹਦਾ ਹੱਲ 10 ਸਾਲਾਂ ਬਾਅਦ ਰਿਜ਼ਲਟ ਆਉਣਗੇ ਉਹਦੇ। ਉਹਦਾ ਅੱਜ ਰਿਜ਼ਲਟ ਨਹੀਂ ਆਉਂਦੇ, ਜਿਵੇਂ ਪੋਲੀਓ ਵਾਲਾ ਬਾਅਦ ਆਏ ਨਾ, ਉਵੇਂ 10 ਸਾਲਾਂ ਬਾਅਦ ਰਿਜ਼ਲਟ ਆਉਣਗੇ। ਤਾਂ ਉਹਨਾਂ ਹੱਲਾਂ ਦੇ ਵਿੱਚ ਜੇ ਹੁਣ ਆਪਾਂ ਵੀ ਨਿਗਾਹ ਮਾਰੀਏ ਵੀ ਕੀ ਹੱਲ ਹੋ ਸਕਦੇ ਆ, ਤਾਂ ਹੱਲ ਇਹ ਆ ਜੀ ਵੀ ਜੇ 80,000 ਕਰੋੜ ਦਾ ਕਰਜ਼ਾ, ਹੁਣ ਇਹ ਤਾਂ ਹੈ ਨਹੀਂ ਵੀ ਸਾਰਾ ਕਰਜ਼ਾ ਮਾਫ਼ ਹੋਊਗਾ, ਪਹਿਲਾਂ ਵੀ ਬਹੁਤ ਵਾਰੀ ਕਰਜ਼ੇ ਮਾਫ਼ ਹੋਏ ਆ, ਉਹ ਹੋਊਗਾ ਰੇਸ਼ੋ ਦੇ ਹਿਸਾਬ ਨਾਲ, ਪਰਸੈਂਟੇਜ ਦੇ ਹਿਸਾਬ ਨਾਲ, ਕਿਸੇ ਦਾ 5% ਕਿਸੇ ਦਾ 10%, ਕਿਸੇ ਦਾ 20%, ਉਹ ਉਹਦੇ ਨਾਲ ਮੰਨ ਲੈਂਦੇ ਹਾਂ ਵੀ ਇੱਕ ਵਾਰੀ ਦੀ ਵਿਆਜ ਦੀ ਰਾਹਤ ਮਿਲ ਜੂਗੀ, ਇੱਕ ਵਾਰੀ ਦੀ ਕੋਈ ਕਿਸ਼ਤ ਦੀ ਰਾਹਤ ਮਿਲ ਜੂਗੀ, ਪੂਰੇ ਦਾ ਪੂਰਾ ਤਾਂ ਉਹ ਮਾਫ਼ ਹੁੰਦਾ ਨਹੀਂ। ਚੱਲ ਮੰਨ ਲਓ ਪੂਰਾ ਵੀ ਮਾਫ਼ ਹੋ ਗਿਆ, ਪੂਰਾ ਮਾਫ਼ ਹੋਣ ਤੋਂ ਬਾਅਦ ਫੇਰ ਨਵੇਂ ਸਿਰੋਂ ਜ਼ਿੰਦਗੀ ਸ਼ੁਰੂ ਕਰਨ ਲਈ ਵੀ ਉਹਨਾਂ ਨੂੰ ਫੇਰ ਪੈਸਾ ਚਾਹੀਦਾ, ਫੇਰ ਕਰਜ਼ਾ ਚਾਹੀਦਾ ਹੋਊ, ਤਾਂ ਇਹ ਤਾਂ ਇੱਕ ਇਹ ਹੋਇਆ ਜਿਵੇਂ ਸੋਸਾਇਟੀ ਦੇ ਵਿੱਚ ਨਹੀਂ ਹੁੰਦਾ ਵੀ ਸਾਲ ਤੋਂ ਪੈਸੇ ਜ਼ਿਮੀਦਾਰ ਭਰ ਦਿੰਦਾ ਤੇ ਅਗਲੇ ਦਿਨ ਹੀ ਉਨੇ ਕਢਾ ਲੈਂਦਾ, ਤੇ ਜ਼ਿਮੀਦਾਰ ਨੂੰ ਇੱਕ ਦੋ ਦਿਨਾਂ ਦਾ, ਆੜ੍ਹਤੀਆਂ ਨੂੰ ਇੱਕ ਦੋ ਦਿਨਾਂ ਦਾ ਵਿਆਜ ਦੇ ਦਿੰਦਾ, ਜਾਣੀ ਕਿ ਪੈਸਾ ਕਰਜ਼ੇ ਦਾ ਕਰਜ਼ਾ ਉੱਥੇ ਦਾ ਉੱਥੇ, ਪਤਨਾਲਾ ਉੱਥੇ ਦਾ ਉੱਥੇ ਆ ਜਿਹਨੂੰ ਕਹਿੰਦੇ ਆ, ਪਰ ਉਹਦਾ ਇੱਕ ਉਲਟ ਫੇਰ ਹੋ ਗਿਆ। ਸੋ ਇਹ ਉਲਟ ਫੇਰ ਕਰਨ ਦਾ ਨਾ ਤਾਂ ਕੋਈ ਫਾਇਦਾ ਤੇ ਨਾ ਕੋਈ ਰਿਜ਼ਲਟ ਨਿਕਲਣੇ ਆ। ਗੱਲ ਤਾਂ ਇਹ ਆ ਜਾਂਦੀ ਹੈ ਜਿਵੇਂ ਅਸੀਂ ਮੰਗਤੇ ਨੂੰ ਕਹਿੰਦੇ ਆ ਨਾ ਵੀ ਮੰਗਤੇ ਨੂੰ ਪੈਸੇ ਨਾ ਦਿਓ, ਮੰਗਤੇ ਨੂੰ ਜੇ ਤੁਹਾਡੇ ਕੋਲ ਆ ਕੇ ਮੰਗਦਾ ਤਾਂ ਉਹਨੂੰ ਕੰਮ ਲਈ ਪ੍ਰੇਰਿਓ ਤੇ ਕੰਮ ਕਰੋ ਵੀ ਭਾਈ ਰੋਟੀ ਰੋਜੀ ਰੋਟੀ ਆ ਜਿਹੜੀ ਕੰਮ ਕਰਕੇ ਖਾ। ਦੂਜੇ ਪਾਸੇ ਇਹੀ ਚੀਜ਼ ਆ ਵੀ ਅਸੀਂ ਕਿਸੇ ਨੂੰ ਕਰਜ਼ਾ ਦੀ ਰਾਹਤ ਦੇ ਕੇ ਜਾਂ ਕੋਈ ਆਈਫੋਨ ਦੇ ਕੇ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਦੇ ਕੇ ਵਰਗਲਾਈਏ ਨਾ ਲੋਕਾਂ ਨੂੰ
ਜੀ,
ਬੈਸਟ ਉਹਦੇ ਤੋਂ ਇਹ ਆ ਵੀ ਉਹਨਾਂ ਲਈ ਹਾਲਾਤ ਪੈਦਾ ਕਰੀਏ, ਸਾਧਨ ਪੈਦਾ ਕਰੀਏ। ਮੈਂ ਇੱਕ ਕੋਸ਼ਿਸ਼ ਕੀਤੀ ਸੀ ਜੀ 10-12 ਸਾਲ ਪਹਿਲਾਂ ਦੀ ਗੱਲ ਆ, ਮੇਰੇ ਯਾਦ ਆ ਗਈ ਅੱਜ ਗੱਲ ਚੋਂ ਗੱਲ। ਸਾਡੇ ਇੱਕ ਪਰਿਵਾਰ ਸੀਗਾ ਪਿੰਡ ਚ ਰਹਿੰਦਾ ਤੇ ਉਹਨਾਂ ਕੋਲੇ 2.5 ਕਿੱਲੇ ਜ਼ਮੀਨ ਸੀ, ਤਾਂ ਉਹਨਾਂ ਨੇ ਮੈਨੂੰ ਉਸ ਟਾਈਮ ਚ ਜਦੋਂ ਉਹਨਾਂ ਦੀ ਮੈਂ ਸਾਰੀ ਹਾਲਾਤ ਦੇਖੀ, ਗੱਲਾਂ ਦੇਖੀਆਂ, ਤਾਂ ਮੈਨੂੰ ਬੜਾ ਤਰਸ ਵੀ ਆਇਆ, ਬੜੇ ਉਹਦੇ ਤੇ ਸਮਝ ਨਾ ਆਵੇ ਵੀ ਕੀ ਕੀਤਾ ਜਾਵੇ। ਉਹਨਾਂ ਦੀ ਕੰਡੀਸ਼ਨ ਇਹ ਜੀ, ਗਾਂ ਇੱਕ ਧੀ ਜਵਾਨ ਹੁੰਦੀ ਆ ਰਹੀ ਸੀ ਤੇ ਬਹੁਤ ਕੁਛ ਉਹਨਾਂ ਦੇ ਹਾਲਾਤ ਇਹ ਜੇ ਵੀ ਗੁੰਝਲਦਾਰ ਸੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਕੀ ਕੀਤਾ ਜਾ ਸਕਦਾ, ਉਹ ਆਦੇ ਵੀ ਸਾਡੀ ਹੈਲਪ ਕਰੋ, ਸਾਡੇ ਮੁੰਡੇ ਨੂੰ ਕਿਤੇ ਚੌਂਕੀਦਾਰ ਲਵਾ ਦਿਓ। ਉਸ ਟਾਈਮ ਤਨਖਾਹ ਸੀਗੀ ਜਿਹੜੀ ਹੈ ਚੌਂਕੀਦਾਰ ਦੀ 2500-3000 ਤੋਂ ਥੱਲੇ ਥੱਲੇ ਸੀਗੀ, 1800 ਤੋਂ ਲੈ ਕੇ 2500 ਤਨਖਾਹ ਸੀ। ਮੈਨੂੰ ਉਹਦੇ ਨਾਲ ਵੀ ਉਹਨਾਂ ਦਾ ਹੱਲ ਹੁੰਦਾ ਨੀ ਦੇਖਿਆ, ਹੋਰ ਕੁਛ ਨੀ ਦੇਖਿਆ, ਤੇ ਅਖੀਰ ਅਸੀਂ ਇਹਦੇ ਤੇ ਵਿਚਾਰਾਂ ਕਰਦੇ ਰਹੇ ਵੀ ਕੀ ਕਰਨਾ ਚਾਹੀਦਾ। ਤਾਂ ਉਸ ਦੇ ਦੌਰਾਨ ਨਾ ਇੱਕ ਅਖਬਾਰ ਦੇ ਵਿੱਚ ਮੈਂ ਆਰਟੀਕਲ ਪੜ੍ਹਿਆ, ਕਿਤੇ ਕੇਰਲਾ ਸਾਈਡ ਦੇ ਲੋਕ, ਕਿਸੇ ਬੰਦੇ ਨੇ ਨਾ ਆਪਦੇ ਘਰ ਦੇ ਵਿੱਚ ਸਿਰਫ 6 ਕਨਾਲਾ ਥਾਂ ਦੇ ਵਿੱਚ ਸੀ ਉਹਦੇ ਕੋਲੇ, ਤੇ ਉੱਥੇ ਉਹਨੇ ਇਹੋ ਜਿਹੀਆਂ ਚੀਜ਼ਾਂ ਉਗਾਈਆਂ, ਇਹੋ ਜਿਹੀਆਂ ਪੈਦਾ ਕਰ ਰਹੀਆਂ, ਤੇ ਜਿਨ੍ਹਾਂ ਦੇ ਨਾਲ ਉਹਦੀ ਆਮਦਨ ਵੱਧ ਗਈ, ਤੇ ਆਮਦਨ ਵਧਣ ਨਾਲ ਉਹ ਸੁਖਾਲਾ ਹੋਣਾ ਸ਼ੁਰੂ ਹੋ ਗਿਆ। ਉਹ ਬੜਾ ਸੋਹਣਾ ਆਰਟੀਕਲ ਮੈਨੂੰ ਮੌਕੇ ਤੇ ਮਿਲਿਆ
ਜੀ।
ਮੈਂ ਉਸ ਪਰਿਵਾਰ ਨੂੰ ਕਿਹਾ, ਮੈਂ ਕਿਹਾ ਵੀ ਦੇਖੋ ਤੁਸੀਂ ਤਾਂ 2.5 ਕਿੱਲਿਆਂ ਦੇ ਮਾਲਕ ਹੋ, ਤੁਸੀਂ ਡਿੱਕੀ ਜਾਂਦੇ ਰਹਿੰਦੇ ਹੋ ਵੀ ਕਣਕ ਬੀਜ ਲੈਂਦੇ ਹੋ, ਕਣਕ 2.5 ਕਿੱਲਿਆਂ ਚੋਂ ਮੈਕਸੀਮਮ 100 ਮਣ ਹੋ ਜਾਂਦੀ ਹੈ ਜੀ, ਚੋਂ 40-50 ਮਣ ਤੁਹਾਡੇ ਘਰੇ ਲੱਗ ਜਾਂਦੀ ਆ, 40-50 ਮਣ ਨਾਲ ਤੁਹਾਡਾ ਕੋਈ ਟਾਈਮ ਨੀ ਪਾਸ ਹੁੰਦਾ, ਨਰਮਾ ਕਪਾਹ ਉਹ 20 ਮਣ ਨੀ ਹੁੰਦਾ, ਉਹਦੇ ਨਾਲ ਨੀ ਕੋਈ ਟਾਈਮ ਪਾਸ ਹੁੰਦਾ, ਤੇ ਤੁਸੀਂ ਇਸ ਦੀ ਲੀਹ ਤੋਂ ਹਟ ਕੇ ਥੋੜਾ ਜਿਹਾ ਵੱਖਰਾ ਕਰਕੇ ਦੇਖੋ, ਕੋਈ ਕੋਸ਼ਿਸ਼ ਕਰੋ, ਉੱਤੇ ਥੱਲੇ ਤੇ ਜ਼ਮੀਨ ਨੂੰ ਉਪਜਾਊ ਕਰਨ ਦੀ ਕੋਸ਼ਿਸ਼ ਕਰੋ, ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰੋ। ਤਾਂ ਉਹਨਾਂ ਨੇ ਵੀ ਬੜੀ ਗਹਿਰਾਈ ਨਾਲ ਸੁਣਿਆ ਸਾਡੀ, ਅਸੀਂ ਕਈ ਮੁੰਡੇ ਸੀ ਸਾਰਾ ਕਲੱਬ ਤੋਂ, ਅਸੀਂ ਉਹਨਾਂ ਕੋਲ ਦੋ ਚਾਰ ਦਿਨ ਬੈਠੇ ਉੱਠੇ ਗੱਲਾਂ ਬਾਤਾਂ ਸੁਣਾਈਆਂ। ਤਾਂ ਉਹਨਾਂ ਨੇ ਨਾ ਉਸ ਟਾਈਮ ਦੇ ਵਿੱਚ ਕਰੇਲੇ ਤੇ ਪਪੀਤੇ, ਪਪੀਤਾ ਤੇ ਕਰੇਲੇ ਦੇ ਨਾ ਉਸ ਟਾਈਮ ਚ ਬੜਾ ਚਰਚਾ ਚੱਲੀ ਸੀ ਵੀ ਪਪੀਤਾ ਖਾਣਾ ਸਿਹਤ ਲਈ ਬਹੁਤ ਜ਼ਿਆਦਾ ਲਾਹੇਵੰਦ ਆ, ਤੇ ਸਾਡੇ ਲੋਕ ਇਹ ਹੁੰਦੇ ਜੇ ਦੋ ਚਾਰ ਖਬਰਾਂ ਛਿਪ ਜਾਣ ਨਾ ਤਾਂ ਫਿਰ ਪਪੀਤੇ ਦਾ ਭਾਅ ਚਾਹੇ ਕਿਹੜਾ ਮਰਜ਼ੀ ਹੋਵੇ ਤੇ ਉਹ ਖਾਣਗੇ ਖਾਣਗੇ, ਇਵੇਂ ਕਰੇਲਿਆਂ ਦਾ ਸੀਗਾ। ਉਹਨਾਂ ਨੇ ਉਹ ਦੋਨੇ ਚੀਜ਼ਾਂ ਉੱਥੇ ਸ਼ੁਰੂ ਕੀਤੀਆਂ ਕਿਵੇਂ ਨਾ ਕਿਵੇਂ, ਤਾਂ ਸ਼ੁਰੂ ਕਰਦੇ ਕਰਦੇ ਅਖੀਰ ਉਹ ਬਹੁਤ ਵੱਡੇ ਪੱਧਰ ਤੇ ਪਹੁੰਚ ਗਏ। ਤੇ ਉਹਨਾਂ ਦਾ ਜਾਣੀ ਕਿ ਜਿਹੜੇ ਲੈਵਲ ਦੀ ਗੱਲ ਕਰਦਾ, ਮੈਂ ਇਹ ਨਹੀਂ ਕਹਿੰਦਾ ਵੀ ਬੰਦਾ ਪੱਧਰ ਉਹਨਾਂ ਦਾ ਟਾਟਾ ਬਿਰਲਾ ਬਣ ਗਏ, ਪਰ ਉਹਨਾਂ ਦੀ ਜਿਹੜੀ ਆਮਦਨ 5-10 ਹਜ਼ਾਰ ਸੀ ਉਹ 2 ਲੱਖ ਤੱਕ ਪਹੁੰਚ ਗਈ ਇੱਕ ਸਾਲ ਦੀ ਆਮਦਨ
ਜੀ।
ਸੋ ਉਹ ਨਤੀਜੇ ਉਹਦੇ ਆਏ, ਨਤੀਜੇ ਆਏ। ਮੈਂ ਨਹੀਂ ਕਹਿੰਦਾ ਵੀ ਕੱਲੀ ਮੇਰੀ ਰਾਇ ਦੇ ਨਾਲ ਆ ਗਏ ਜਾਂ ਹੋਰ, ਪਰ ਉਹਨਾਂ ਨੇ ਉਪਰਾਲੇ ਕੀਤੇ, ਮਿਹਨਤ ਕੀਤੇ। ਤੇ ਇਹ ਜੇ ਉਪਰਾਲਿਆਂ ਬਾਰੇ ਮੈਂ ਇੱਕ ਹੋਰ ਜਿਉਂਦੀ ਜਾਗਦੀ ਮਿਸਾਲ ਆ, ਇਸ ਟਾਈਮ ਜੇ ਤੁਸੀਂ ਮੌੜ ਮੰਡੀ ਏਰੀਏ ਚ ਜਾਓ ਤਾਂ ਮੌੜ ਮੰਡੀ ਏਰੀਏ ਚ ਇੱਕ ਸੁਖਪਾਲ ਸਿੰਘ ਨਾਂ ਦਾ ਨੌਜਵਾਨ ਆ ਜੀ। ਉਹਨਾਂ ਉਹ ਕਾਫੀ ਉਹਨੇ ਉੱਦਮ ਕਰਕੇ ਤੇ ਸਾਡੇ ਏਰੀਏ ਚ ਸਭ ਤੋਂ ਵੱਡਾ ਜ਼ਿਮੀਦਾਰ ਬਣ ਕੇ ਨਿਕਲਿਆ। ਤੇ ਉਹਨੇ ਉਹਦੀ ਜੇ ਤੁਸੀਂ ਕਿਤਾਬ ਵੀ ਲਿਖੀ ਗਈ ਉਹਦੇ ਤੇ, ਉਹਦੇ ਬਾਰੇ ਜੇ ਪੜੋਂਗੇ ਮੈਂ ਪਤਾ ਕਰਕੇ ਦੇਊਂਗਾ ਕੀ ਆ। ਤਾਂ ਉਹਦੀ ਜਿਹੜੀ ਇੱਕ ਇੰਟਰਵਿਊ ਸੁਣ ਰਿਹਾ ਸੀ, ਉਹ ਇੰਟਰਵਿਊ ਚ ਉਹ ਕਹਿੰਦਾ ਵੀ ਮੇਰੀ ਰੀਝ ਆ ਵੀ ਜਿਹੜਾ ਜਹਾਜ਼ ਆ ਉਹ ਸਿੱਧਾ ਮੇਰੇ ਫਾਰਮ ਤੋਂ ਐਕਸਪੋਰਟ ਕਰਕੇ ਲਿਜਾਵੇ। ਤੇ ਕਿਸੇ ਦਿਨ ਉਹਦੀ ਪੋਜੀਸ਼ਨ ਇਹ ਸੀਗੀ ਵੀ ਉਹ ਕਹਿੰਦੇ ਉਹਦੀ ਜਿਹੜੀ ਦੱਸਣ ਵਾਲੇ ਦੱਸਦੇ ਆ ਵੀ ਕਹਿੰਦੇ ਨਾ ਉਹ 20-30 ਕਿੱਲਿਆਂ ਦੇ ਮਾਲਕ ਸੀਗਾ ਤੇ ਪਰਿਵਾਰ ਭੈਣਾਂ ਭਰਾ ਕਾਫੀ ਸੀ ਤੇ ਉਹ ਆਪ ਖੁਦ ਪੜ੍ਹਦਾ ਸੀਗਾ ਯੂਨੀਵਰਸਿਟੀ ਦੇ ਵਿੱਚ। ਤਾਂ ਉਸ ਟਾਈਮ ਦੇ ਵਿੱਚ ਕਹਿੰਦੇ ਨਾ ਜਦੋਂ ਛੁੱਟੀ ਆਇਆ ਘਰੇ ਤੇ ਉਹਦਾ ਪਿਓ, ਉਹਨਾਂ ਦੇ ਇੱਕ ਪਾਣੀ ਦੀ ਮੋਟਰ ਖਰਾਬ ਸੀਗੀ ਜਿਹੜੀ ਖੂਹ ਤੇ ਲੱਗੀ ਹੁੰਦੀ ਆ, ਤੇ ਉਹ ਮੋਟਰ ਠੀਕ ਕਰਾਉਣੀ ਮਿਸਤਰੀ ਨੂੰ ਦਿੱਤੀ ਹੋਈ ਸੀ। ਤੇ ਉਹਨੂੰ ਕਹਿੰਦਾ ਵੀ ਜਾ ਕੇ ਮੋਟਰ ਲਿਆ, ਉਹਦਾ ਪਿਓ ਆਦਾ ਵੀ ਮਿਸਤਰੀ ਤੋਂ ਮੋਟਰ ਲਿਆ ਜਾਓ। ਮਿਸਤਰੀ ਕੋਲ ਗਿਆ, ਮਿਸਤਰੀ ਆਦਾ ਵੀ 4,000 ਰੁਪਇਆ ਦਿਓ ਤੇ ਲੈ ਜਾਓ, ਮੋਟਰ ਬਾਇੰਡਿੰਗ ਕੀਤੀ ਆ। ਜਦੋਂ 4,000 ਦੀ ਗੱਲ ਆਈ ਤੇ ਪਿਓ ਆਦਾ ਵੀ ਆੜਤੀਏ ਨੂੰ ਪੁੱਛ ਲਾ ਵੀ ਆੜਤੀ ਤੋਂ ਲਿਆ, ਜਦੋਂ ਆੜਤੀਏ ਕੋਲੇ ਗਿਆ ਤੇ ਆੜਤੀਏ ਨੇ ਟਾਲਤਾ ਉਹਨੂੰ। ਇਹੀ ਵਰਤਾਰਾ 5-10 ਦਿਨ ਚੱਲਦਾ ਰਿਹਾ, ਉਹ ਜਾਇਆ ਕਰੇ ਆੜਤੀਏ ਟਰਕਾ ਦਿਆ ਕਰੇ। ਤੇ ਉਹ ਨੌਜਵਾਨ ਸੀਗਾ, ਉਹਨੂੰ ਜੋਸ਼ ਚੜ ਗਿਆ ਤੇ ਉਹ ਆੜਤੀਏ ਨੂੰ ਗਲ ਪੈ ਗਿਆ। ਕਹਿੰਦਾ ਯਾਰ ਤੂੰ ਕੀ ਮੇਰੇ ਟਾਈਮ ਦੀ ਕੋਈ ਕੀਮਤ ਨੀ, ਮੈਂ ਆਉਣਾ ਤੂੰ ਮੈਨੂੰ ਪੁੱਠੇ ਮੋੜ ਦਿੰਦਾ, ਸਾਡੀ ਮੋਟਰ ਖੜੀ ਆ, ਪਾਣੀ ਬਿਨਾਂ ਅਸੀਂ ਕਿਵੇਂ ਖੇਤੀ ਕਰ ਲਾਂਗੇ। ਅਖੀਰ ਆੜਤੀਆ ਫੁੱਟ ਪਿਆ, ਆੜਤੀਆ ਦਾ ਭਾਈ ਤੂੰ ਲੈਕਚਰ ਆਪਦੇ ਫੇਰ ਦੇਈ, ਆਪਦੇ ਪਿਓ ਨੂੰ ਪੁੱਛ ਜਿਹੜਾ ਪਿਛਲਾ 5-4 ਲੱਖ ਦੇਣਾ ਉਹ ਕਦੋਂ ਦੇਉਂਗੇ, ਕਿਹੜੀ ਜ਼ਮੀਨ ਮੈਨੂੰ ਦਿੰਦੇ ਹੋ, ਤੇ ਰੋਜ਼ ਮੂੰਹ ਚੱਕ ਕੇ ਆ ਜਾਣਾ, ਮੈਂ ਕਿੱਥੋਂ ਪੈਸੇ ਦੇਵਾਂ, ਮੇਰੇ ਕਿਹੜਾ ਦਰਖਤਾਂ ਨੂੰ ਲੱਗਦੇ ਆ। ਤੇ ਜਦੋਂ ਆੜਤੀਏ ਨੇ ਇਹੋ ਜਿਹਾ ਹਲੂਣਾ ਮਾਰਿਆ, ਉਸ ਦਿਨ ਉਸ ਨੌਜਵਾਨ ਨੂੰ ਪਤਾ ਲੱਗਿਆ ਵੀ ਮੇਰੇ ਬਾਪ ਸਿਰ ਕਿੰਨਾ ਕਰਜ਼ਾ, ਮੈਂ ਮੇਰਾ ਬਾਪ ਕਿੱਥੇ ਕਿਹੜੀ ਪੋਜੀਸ਼ਨ ਚ ਆ। ਤਾਂ ਕਹਿੰਦੇ ਉਸ ਦਿਨ ਉਹ ਗਿਆ ਸਿੱਧਾ ਆਪਦੇ ਪਿਓ ਨੂੰ ਪੁੱਛਿਆ, ਕਹਿੰਦਾ ਵੀ ਕੀ ਹਾਲਾਤ ਆ, ਤੂੰ ਮੈਨੂੰ ਦੱਸਿਆ ਨੀ ਯੇ ਵੋ। ਤਾਂ ਉੱਥੋਂ ਸਿੱਧਾ ਹੀ ਯੂਨੀਵਰਸਿਟੀ ਦੇ ਵਿੱਚ ਗਿਆ, ਯੂਨੀਵਰਸਿਟੀ ਦੇ ਵਿੱਚ ਡਾਕਟਰ ਸੀ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੂੰ ਜਾ ਕੇ ਸਾਰੀ ਆਪਦੀ ਵਿਆਖਿਆ ਦੱਸੀ ਪੰਜਾਬ ਯੂਨੀਵਰਸਿਟੀ ਖੇਤੀਬਾੜੀ ਚ ਵੀ ਆਹ ਸਾਡੀ ਇੰਨੀ ਜ਼ਮੀਨ ਆ, ਸਾਡੇ ਤਾਂ ਇੰਨਾ ਕਰਜ਼ਾ, ਸਾਡੇ ਤੋਂ ਕੁਛ ਹੱਲ ਨਹੀਂ ਹੁੰਦਾ। ਤੇ ਉਹ ਕਹਿੰਦਾ ਡਾਕਟਰ ਵੀ ਬੜਾ ਕੰਮ ਵਾਲਾ ਸੀ ਤੇ ਬੜੀ ਉਹਨੇ ਕੁਛ ਕਰ ਗੁਜਰਨ ਵਾਲਾ ਸੀ, ਉਹ ਕਹਿੰਦਾ ਵੀ ਕਾਕਾ ਤੂੰ ਐਂ ਕਰ ਵੀ ਆਪਦੇ ਖੇਤ ਦੀ ਮਿੱਟੀ ਲੈ ਕੇ ਆ ਮੇਰੇ ਕੋਲੇ, ਤੇ ਆਪਾਂ ਮਿੱਟੀ ਟੈਸਟ ਤੋਂ ਸ਼ੁਰੂ ਕਰਦੇ ਆ ਵੀ ਕੀ ਕੀਤਾ ਜਾ ਸਕਦਾ, ਤੇ ਮੈਂ ਤੇਰੀ ਜਿੰਨੀ ਸਪੋਰਟ ਉਹ ਕਰੂੰਗਾ। ਉਸ ਬੰਦੇ ਨੇ ਉਹ ਕਹਿੰਦਾ ਵੀ ਭੁੱਲ ਜਾ ਤੇਰੇ ਕੋਲੇ 20 ਕਿੱਲੇ ਜ਼ਮੀਨ ਆ, ਤੂੰ ਕਹੇ ਤੇਰੇ ਕੋਲੇ 2 ਕਿੱਲੇ ਜ਼ਮੀਨ ਆ, ਤੇ ਉਹ 2 ਕਿੱਲਿਆਂ ਦੀ ਮਿੱਟੀ ਲਿਆ ਬਸ ਮੇਰੇ ਕੋਲੇ ਕਿਤੋਂ ਵੀ ਜਿੱਥੋਂ ਤੈਨੂੰ ਵਧੀਆ ਲੱਗਦੀ ਆ। ਉਹ ਮਿੱਟੀ ਟੈਸਟ ਕੀਤੀ, ਉਹ ਮਿੱਟੀ ਟੈਸਟ ਕਰਕੇ ਦੇਖਿਆ ਵੀ ਮਿੱਟੀ ਦੇ ਵਿੱਚ ਇੰਨੀ ਕੁ ਬਹੁਤਾਤ ਹੋਈ ਪਈ ਆ, ਤੱਤਾਂ ਦੀ ਰੇਹਾਂ ਪਾ ਪਾ ਕੇ, ਯੂਰੀਆ ਡੀਏਪੀਆਂ ਪਾ ਪਾ ਕੇ, ਤੇ ਉਹ ਜ਼ਮੀਨ ਖੁਦ ਹੀ ਜਲਣ ਬਣੀ ਹੋਈ ਆ। ਤਾਂ ਉਹ ਡਾਕਟਰ ਨੇ ਉਹਨੂੰ ਕਹਿੰਦਾ ਵੀ ਇਹ ਜ਼ਮੀਨ ਆ ਨਾ ਜਿਹੜੀ ਇਸ ਟਾਈਮ ਇੱਥੇ ਮਿਰਚ ਦਾ ਉਤਪਾਦਨ ਇੰਨਾ ਕੁ ਜ਼ਿਆਦਾ ਹੋ ਸਕਦਾ ਵੀ ਤੁਹਾਡੇ ਤੋਂ ਸਮਣਾ ਨੀ, ਤੇ ਤੂੰ ਇੱਦਾਂ ਕਰ ਸਾਰੀ ਜ਼ਮੀਨ ਭੁੱਲ ਕੇ 2 ਕਿੱਲਿਆਂ ਚ ਮਿਰਚ ਲਾ ਤੇ ਮੈਂ ਤੇਰੀ ਸਪੋਰਟ ਕਰਦਾ, ਤੈਨੂੰ ਮਿਰਚ ਲੈ ਕੇ ਦਿੰਦਾ, ਪਨੀਰੀ ਲੈ ਕੇ ਦਿੰਦਾ। ਉਸ ਮੁੰਡੇ ਨੇ ਕਹਿੰਦੇ ਜੀ ਮਿਰਚ ਲਾਈ 2 ਕਿੱਲੇ, ਤੇ ਪਹਿਲੇ ਸਾਲੀ ਉਹ 2 ਕਿੱਲੇ ਮਿਰਚ 4.5 ਲੱਖ ਰੁਪਏ ਦੀ ਹੋਈ। ਜਦੋਂ 10,000 ਨੂੰ ਕਿੱਲੇ ਦੀ ਜ਼ਮੀਨ ਚੋਂ ਨਿਕਲਦਾ ਸੀ ਨਾ, ਤੇ 2 ਕਿੱਲਿਆਂ ਚੋਂ 4.5 ਲੱਖ ਦੀ ਮਿਰਚ ਹੋਈ, ਉਤਪਾਦਨ ਹੋਇਆ। ਤੇ ਉਹ ਦਿਨ ਜਾਂਦਾ ਅੱਜ ਜਾਂਦਾ, ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਤੇ ਉਹ ਆਦੀ ਅੱਜ ਜਿਹੜੀ ਉਹ ਰੀਝ ਆ ਉਸ ਮੁੰਡੇ ਦੀ ਇਹ ਆ ਵੀ ਮੇਰੇ ਘਰੋਂ ਮੇਰੇ ਥਾਂ ਤੋਂ ਉੱਥੋਂ ਜਹਾਜ਼ ਚੱਲੇ। ਹੁਣ ਮੁੰਡਾ ਤਾਂ ਨਹੀਂ ਕਹਿ ਸਕਦੇ 40-45 ਸਾਲ ਤੋਂ ਉੱਤੇ ਏਜ ਹੋਣੀ ਆ, ਪਰ ਉਹ ਜਹਾਜ਼ ਉੱਡਣ ਦੀ ਜਿਹੜੀ ਗੱਲ ਕਰ ਰਿਹਾ, ਤੇ ਉਹਨੂੰ ਦੇਖੋ ਦੇਖ ਉਸ ਏਰੀਏ ਦੇ ਵਿੱਚ ਬਹੁਤ ਸਾਰੇ ਹੋਰ ਉੱਦਮੀ ਨੌਜਵਾਨ ਉੱਠੇ, ਕਿਸੇ ਨੇ ਸ਼ਹਿਦ ਦਾ ਕੰਮ ਚਲਾਇਆ, ਕਿਸੇ ਨੇ ਕੁਛ ਚਲਾਇਆ। ਸੋ ਮੇਰੀ ਇਹ ਸਟੋਰੀ ਸੁਣਾਉਣ ਦਾ ਇੱਥੇ ਕਾਰਨ ਇਹ ਸੀ ਵੀ ਖੁਦਕੁਸ਼ੀਆਂ ਐ ਨਹੀਂ ਰੁਕਦੀਆਂ, ਵੀ ਕਰਜ਼ਾ ਤਾਰ ਦਿਓ। ਖੁਦਕੁਸ਼ੀਆਂ ਰੋਕਣ ਲਈ 10 ਸਾਲਾਂ ਦਾ ਪਲਾਨ ਲੈ ਕੇ ਆਉਣਾ ਪਊਗਾ, ਕੱਲੇ ਕੱਲੇ ਪਿੰਡ ਦੇ ਵਿੱਚ ਇਹ ਗੱਲ ਲੈ ਕੇ ਆਉਣੀ ਪਊਗੀ ਵੀ ਭਾਈ ਤੂੰ ਕੀ ਪੈਦਾ ਕਰੇਗਾ, ਮੇਰੇ ਅੱਜ ਵੀ ਯਾਦ ਆ ਵੀ ਜਿਹੜੀ ਮੈਂ ਕੇਰਲ ਦੀ ਪਤਾ ਨੀ ਕਿੱਥੋਂ ਦੀ ਕਹਾਣੀ ਪੜੀ ਚ, ਉਹ ਸੀਤਾ ਫਲ ਨਾਂ ਦਾ ਇੱਕ ਫਲ ਦੇ ਬੂਟੇ ਲਾ ਲਏ ਸੀ ਉਹਨੇ ਆਪਦੇ ਪਿਛੋਕੜ ਚ, ਤੇ ਉਹ ਫਲ ਦੇ ਬੂਟਿਆਂ ਤੋਂ ਉਹਨੇ ਹਜ਼ਾਰਾਂ ਰੁਪਇਆ ਕਮਾਉਣਾ ਸ਼ੁਰੂ ਕਰ ਦਿੱਤਾ ਸੀ। ਕੀ ਨੀ ਕੀਤਾ ਜਾ ਸਕਦਾ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਜੇ ਤੁਸੀਂ ਕੰਮ ਹੀ ਨੀ ਕਰਨਾ ਚਾਹੁੰਦੇ ਤੇ ਕੱਲੀਆਂ ਗੱਲਾਂ ਜਾਂ ਵਾਹਿਗੁਰੂ ਦੀ ਆਸ ਚ ਜਾਂ ਡਿੱਕੀ ਜਾਊ ਵੀ ਲਾਟਰੀ ਆਊਗੀ ਕਿਸੇ ਦਿਨ, ਤੇ ਜਾਂ ਇਹ ਡਿੱਕੀ ਜਾਊ ਵੀ ਕੋਈ ਚਮਤਕਾਰ ਹੋਊਗਾ, ਬਸ ਫਿਰ ਇਹ ਖੁਦਕੁਸ਼ੀਆਂ ਵੀ ਜਾਰੀ ਰਹਿਣਗੀਆਂ।
ਜੀ ਜੀ ਬਿਲਕੁਲ, ਮੈਨੂੰ ਲੱਗਦਾ ਕਿ ਜਿਹੜੀ ਵੀ ਜਿਹੜੀ ਤੁਸੀਂ ਆਪਣੇ ਤਜਰਬੇ ਦੇ ਵਿੱਚ ਜਿਹੜੀ ਕਹਾਣੀ ਸਾਂਝੀ ਵੀ ਕੀਤੀ ਹੈ, ਮੈਨੂੰ ਲੱਗਦਾ ਬ੍ਰਾਟ ਸਾਹਿਬ ਕਈਆਂ ਦੇ ਲਈ ਪ੍ਰੇਰਣਾ ਵੀ ਹੋ ਸਕਦੀ ਹੈ, ਹਨਾ। ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਯਤਨ ਕਰਦੇ ਨੀ, ਡਰਦੇ, ਇੱਕ ਡਰ ਰਹਿੰਦਾ ਹਮੇਸ਼ਾ, ਪਤਾ ਨੀ ਜੇ ਕਰਾਂਗੇ ਤਾਂ, ਹਨਾ, ਕਿ ਅੱਗੇ ਕਿੱਦਾਂ ਦਾ ਰਹੂਗਾ ਟਾਈਮ। ਪਰ ਮੈਨੂੰ ਲੱਗਦਾ ਕਿ ਬਹੁਤ ਪ੍ਰੇਰਣਾਦਾਇਕ ਗੱਲ ਜਿਹੜੀ ਹੈ ਉਹਦੀ, ਚਾਹੇ ਖ਼ਬਰਾਂ ਦੇ ਵਿੱਚੋਂ ਹੀ ਨਿਕਲੀ ਆ, ਪਰ ਅਸਰ ਜ਼ਰੂਰ ਕਰੂਗੀ। ਅਗਲੀ ਖ਼ਬਰ ਵੱਲ ਚੱਲੀਏ ਤਾਂ ਬ੍ਰਾਟ ਸਾਹਿਬ, ਆਪਾਂ ਪੰਜਾਬ ਦੀਆਂ ਖ਼ਬਰਾਂ ਲੈਣ ਤੋਂ ਪਹਿਲਾਂ ਇੱਕ ਦੋ ਹੋਰ ਜਿਹੜੀਆਂ ਖ਼ਬਰਾਂ ਉਹ ਕੇਂਦਰ ਦੀਆਂ ਨੇ। ਸਾਹਿਤ ਅਕਾਦਮੀ ਪੁਰਸਕਾਰ ਦੇ ਬਾਰੇ ਖ਼ਬਰ ਆਈ ਹੈ ਕਿ ਹੁਣ ਜਿਹੜੇ ਲੇਖਕ ਆ ਉਹ ਵਾਪਸ ਨਹੀਂ ਕਰ ਸਕਦੇ ਜਿਹੜੇ ਸਾਹਿਤ ਅਕਾਦਮੀ ਪੁਰਸਕਾਰ ਆ, ਕਿਉਂਕਿ ਹਾਈ ਕੋਰਟ ਨੇ ਇਹ ਟਿੱਪਣੀ ਜਿਹੜੀ ਆ ਉਹ ਕੀਤੀ ਆ ਵਿਸ਼ੇਸ਼ ਤੌਰ ਤੇ ਪਿੱਛੇ ਅਸੀਂ ਦੇਖਿਆ ਸੀਗਾ ਕਿ ਥੋੜਾ ਜਿਹਾ ਅਣਸੁਖਾਵਾਂ ਮਾਹੌਲ ਰਿਹਾ ਸਾਹਿਤਕਾਰਾਂ ਦੇ ਲਈ, ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਾਹਿਤਕਾਰ ਆ ਉਹਨਾਂ ਨੇ ਆਪਣੇ ਜਿਹੜੇ ਸਾਹਿਤ ਅਕਾਦਮੀ ਪੁਰਸਕਾਰ ਆ ਉਹ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਸੀਗੇ। ਪਰ ਹੁਣ ਕਹਿੰਦੇ ਕਿ ਜਿਹੜਾ ਹਾਈ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਆ ਕਿ 2015 ਦੇ ਵਿੱਚ ਅਕਾਦਮੀ ਦੇ ਕਾਰਜਕਾਰੀ ਬੋਰਡ ਨੇ ਤੈਅ ਕੀਤਾ ਸੀਗਾ ਕਿ ਇੱਕ ਵਾਰੀ ਪੁਰਸਕਾਰ ਦੇਣ ਤੋਂ ਬਾਅਦ ਉਸ ਨੂੰ ਵਾਪਸ ਨਹੀਂ ਲਿਆ ਜਾਵੇਗਾ। ਪਰ ਜਦੋਂ ਪ੍ਰਸਿੱਧ ਲੇਖਕ MM ਕਲਬੁਰਗੀ ਦੀ ਹੱਤਿਆ ਹੋਈ ਹੈ ਤਾਂ ਸਰਕਾਰ ਦੇ ਵੇਸਲੇ ਬਣੇ ਰਹਿਣ ਤੇ ਅਸਹਿਣਸ਼ੀਲਤਾ ਦਾ ਦੋਸ਼ ਲਾਉਂਦੇ ਹੋਏ 38 ਲੇਖਕਾਂ ਨੇ ਪੁਰਸਕਾਰ ਜਿਹੜੇ ਉਹ ਵਾਪਸ ਕੀਤੇ ਸੀ। ਪਰ ਹੁਣ ਉਹਨਾਂ ਨੇ ਕਿਹਾ ਆ ਕਿ ਸੰਵਿਧਾਨ ਜਿਹੜਾ ਆ ਸਾਹਿਤ ਅਕਾਦਮੀ ਦਾ ਪੁਰਸਕਾਰ ਵਾਪਸ ਲੈਣ ਦੀ ਇਜਾਜ਼ਤ ਨਹੀਂ ਦਿੰਦਾ ਤੇ ਵਿਚਾਰ ਕਰਨ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ ਇਹਦੇ ਤੇ ਹੁਣ।
ਦੇਖੋ ਜੀ, ਹੋ ਸਕਦਾ ਮੇਰੀ ਬਹੁਤ ਛੋਟੀ ਬੁੱਧੀ ਹੈ ਉਹਨਾਂ ਲੋਕਾਂ ਦੇ ਮੂਹਰੇ ਜਿਹੜੇ 38 ਵੱਡੇ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲ ਗਿਆ ਉਹਨੂੰ ਜੀ ਛੋਟਾ ਕਰਕੇ ਨਹੀਂ ਆਖ ਸਕਦੇ। ਨੰਬਰ ਇੱਕ, ਪਹਿਲੀ ਗੱਲ ਤਾਂ ਇੱਥੋਂ ਹੀ ਧਿਆਨ ਰੱਖਣ ਵਾਲੀ ਗੱਲ ਆ ਵੀ ਮੈਂ ਉਹਨਾਂ ਦੇ ਉੱਤੇ ਟਿੱਪਣੀ ਕਰਾਂ ਜਾਂ ਉਹਨਾਂ ਦੇ ਟਿੱਪਣੀ ਕਰਨ ਦੇ ਮੈਂ ਲਾਗੇ ਤੇ ਅੱਗੇ ਤੇ ਅੱਗੇ ਵੀ ਨਹੀਂ ਹੈਗਾ। ਇੱਕ ਸਾਹਿਤ ਅਕਾਦਮੀ ਅਵਾਰਡ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ, ਪਰ ਦੂਜੇ ਪਾਸੇ ਗੱਲ ਇਹ ਆ ਜਾਂਦੀ ਹੈ ਜੀ ਵੀ ਜਿਹੜੇ ਇਹੋ ਜਿਹੇ ਅਵਾਰਡ ਮਿਲਦੇ ਆ ਉਹ ਤਾਂ ਮਿਲੇ ਆ ਵੀ ਉਹਨਾਂ ਨੇ ਆਪਦੇ ਕਾਰਜਕਾਰਨ ਚ ਕੰਮ ਚ ਜਾਂ ਕੋਈ ਚੀਜ਼ ਵਧੀਆ ਕੀਤੀ ਆ, ਕੁਛ ਨਾ ਕੁਛ ਇਹੋ ਜਿਹਾ ਕੰਮ ਕੀਤਾ ਵੀ ਜਿਹਦੇ ਲਈ ਉਹਨਾਂ ਨੂੰ ਅਵਾਰਡ ਮਿਲਿਆ। ਤਾਂ ਉਹ ਅਵਾਰਡ ਤਾਂ ਮਿਲਿਆ, ਲੋਕਾਂ ਨੂੰ ਉਹਨਾਂ ਨੇ ਪ੍ਰਭਾਵਿਤ ਕੀਤਾ, ਚੰਗਾ ਕੰਮ ਕੀਤਾ। ਪਰ ਦੂਜੇ ਪਾਸੇ ਆ ਜਾਂਦਾ ਵੀ ਸਰਕਾਰਾਂ ਕੋਈ ਉਨਤਾ ਹੀ ਕਰ ਰਹੀਆਂ, ਸਰਕਾਰਾਂ ਕਿਤੇ ਧੱਕਾ ਹੋ ਰਿਹਾ, ਕੁਛ ਵੀ ਹੋ ਰਿਹਾ। ਜੇ ਉਹਨਾਂ ਦੀ ਕਲਮ ਦੀ ਪਾਵਰ ਸੀ ਜਾਂ ਸਾਹਿਤ ਰਚਨ ਦੀ ਪਾਵਰ ਸੀ ਤਾਂ ਉਹਨਾਂ ਨੇ ਸਰਕਾਰਾਂ ਨੂੰ ਹਲੂਣਿਆ ਤੇ ਸਰਕਾਰਾਂ ਨੇ ਉਹਨੇ ਸਨਮਾਨ ਦਿੱਤਾ, ਤੇ ਉਹੀ ਕਲਮ ਮੇਰੇ ਹਿਸਾਬ ਨਾਲ ਫਿਰ ਸਰਕਾਰਾਂ ਦੇ ਖਿਲਾਫ਼ ਵੀ ਵਰਤੀ ਜਾ ਸਕਦੀ ਸੀ ਤੇ ਉਹਨੂੰ ਹਥਿਆਰ ਦੇ ਤੌਰ ਤੇ ਵਰਤ ਕੇ ਉਹਨਾਂ ਨੂੰ ਉਹਨਾਂ ਤੋਂ ਕੋਈ ਵੀ ਚੀਜ਼ ਮਨਵਾਈ ਜਾ ਸਕਦੀ ਸਰਕਾਰਾਂ ਤੋਂ। ਮੈਨੂੰ ਲੱਗਦਾ ਵੀ ਇੱਕ ਸਨਮਾਨ ਆ ਜਿਹੜਾ ਉਹ ਮਿਲਣਾ, ਉਹ ਸਨਮਾਨ ਨਾ ਤਾਂ ਤੁਸੀਂ ਕਿਸ ਤੋਂ ਧੱਕੇ ਨਾਲ ਲੈ ਸਕਦੇ ਹੋ ਨਾ ਧੱਕੇ ਨਾਲ ਦੇ ਸਕਦੇ ਹੋ। ਇਹ ਇੱਕ ਗੱਲ ਸਾਨੂੰ ਧਿਆਨ ਚ ਰੱਖਣੀ ਪਊਗੀ। ਜੇ ਹੁਣ ਮੈਂ ਕਹਾਂ ਵੀ ਮੈਂ ਗਲੀ ਚ ਲੰਘਦਾ ਤੇ 10 ਜਣੇ ਵੜੇ ਮੈਨੂੰ ਸਨਮਾਨ ਦੇਣ, ਮੈਨੂੰ ਸਤਿ ਸ੍ਰੀ ਅਕਾਲ ਬੁਲਾਉਣ, ਨਹੀਂ, ਇਹ ਮੇਰੀ ਕੋਈ ਜ਼ਰੂਰੀ ਨਹੀਂ ਵੀ ਮੈਨੂੰ ਹਰੇਕ ਬੰਦਾ ਸਤਿ ਸ੍ਰੀ ਅਕਾਲ ਬੁਲਾਵੇ, ਹਰੇਕ ਬੰਦਾ ਮੈਨੂੰ ਮਾਣ ਸਨਮਾਨ ਦੇਵੇ। ਉਹ ਤਾਂ ਤੁਹਾਡੇ ਕੰਮ ਕਾਜ ਤੇ ਕਿਤੇ ਵੇਲੇ ਸਿਰ ਜਿੱਥੇ ਉੱਥੇ ਹੀ ਇਹ ਮਿਲਦੇ ਆ। ਇੱਕ ਵੱਖਰਾ ਪੈਰਲਰ ਚੈਨਲ ਵੀ ਚੱਲਦਾ ਜਿੱਥੇ ਮੁੱਲ ਦੇ ਸਨਮਾਨ ਮਿਲਦੇ ਆ ਜਾਂ ਕਹਿ ਸਕਦੇ ਆ ਇੱਕ ਦੂਜੇ ਨੂੰ ਖੁਸ਼ ਕਰਨ ਲਈ ਸਨਮਾਨ ਦਿੱਤੇ ਜਾਂਦੇ ਆ, ਉਹ ਇੱਕ ਅੱਡ ਚੈਪਟਰ ਆ, ਉਹਨੂੰ ਪਾਸੇ ਛੱਡ ਦਈਏ। ਪਰ ਜੇ ਅਸਲੀ ਚੈਪਟਰ ਦੀ ਗੱਲ ਕਰੀਏ ਤਾਂ ਮਾਣ ਸਨਮਾਨ ਕੋਈ ਇਹ ਜੀ ਚੀਜ਼ ਨਹੀਂ ਹੁੰਦੀ, ਜਿਹੜੇ ਨੂੰ ਜੀ ਤੋਂ ਜੀ ਕਰਦਾ ਲੈ ਲਓ ਤੇ ਜਦੋਂ ਜੀ ਨੂੰ ਜੀ ਕਰਦਾ ਦੇ ਦਿਓ। ਪਹਿਲੀ ਗੱਲ ਤਾਂ ਇਹੀ ਚੀਜ਼ ਆਪਣੇ ਆਪ ਦੇ ਵਿੱਚ ਜਵਾਬ ਹੈ ਇਸ ਚੀਜ਼ ਦਾ ਵੀ ਉਹ ਤੁਹਾਡੇ ਵੱਸ ਚ ਨਹੀਂ ਹੈ। ਤੇ ਉਹੀ ਅੱਜ ਜਿਹੜਾ ਫੈਸਲਾ ਹੋਇਆ ਵੀ ਜੇ ਸਨਮਾਨ ਮਿਲਿਆ ਤੁਹਾਡੇ ਕੰਮਾਂ ਨੂੰ ਮਿਲਿਆ ਤੇ ਤੁਹਾਡੇ ਕੰਮ ਜਿਹੜੇ ਹੋ ਗਏ ਉਹਨਾਂ ਦੇ ਤੋਂ ਬਾਅਦ ਚ ਤੁਹਾਡਾ ਤੁਸੀਂ ਸਨਮਾਨ ਵਾਪਸ ਲੈਣ ਲਈ ਸਨਮਾਨ ਨਹੀਂ ਦਿੱਤਾ ਸੀ ਤੁਹਾਨੂੰ, ਇਹੋ ਜਿਹੀ ਕੋਈ ਸਾਡੇ ਮਕਸਦ ਨਹੀਂ ਸੀ। ਤੇ ਨਾ ਹੀ ਮੈਨੂੰ ਲੱਗਦਾ ਵੀ ਉਹ 38 ਜਿਹੜੇ ਵਾਪਸ ਕਰੇ ਉਹਨਾਂ ਨੇ ਕੀ ਹੱਲ ਕਰਤਾ। ਉਸਨੇ ਇੱਕ ਹੋਰ ਕੰਟਰੋਵਰਸੀ ਖੜੀ ਕੀਤੀ, ਉਹ ਕੰਟਰੋਵਰਸੀ ਨੇ ਅਮੀਰ ਖਾਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਦੇ ਵਿੱਚ ਕਲੇਸ਼ ਆਏ, ਕਈ ਥਾਵਾਂ ਦੇ ਉੱਤੇ ਨਾਰੇ ਮਜਾਰੇ ਵੀ ਹੋਏ, ਇਹ ਕੋਈ ਮਸਲੇ ਦਾ ਹੱਲ ਨਹੀਂ ਸੀ। ਸੋ ਮੈਨੂੰ, ਮੈਂ ਚਾਹੇ ਬਹੁਤ ਛੋਟੀ ਬੁੱਧੀ ਦਾ ਬੰਦਾ ਪਰ ਮੈਂ ਸਾਹਿਤਕਾਰ ਵੀਰਾਂ ਨੂੰ ਇੱਥੇ ਬੇਨਤੀ ਇਹ ਕਰ ਸਕਦਾ ਵੀ ਐਡੇ ਵੱਡੀ ਤੁਹਾਨੂੰ ਦਾਤ ਜਾਂ ਉਹ ਮਿਲੀ ਸੀ ਤਾਂ ਉਹਦੇ ਕੱਦ ਕਾਰਡ ਦੇ ਬਰਾਬਰ ਦੇ ਹੋ ਕੇ ਤੁਸੀਂ ਹੋਰ ਅੱਗੇ ਪ੍ਰੈਸ਼ਰ ਪਾ ਸਕਦੇ ਸੀਗੇ। ਤਾਂ ਇਹ ਨਹੀਂ ਸੀਗਾ ਵੀ ਤੁਹਾਨੂੰ ਉਹਨੂੰ ਵਾਪਸ ਕਰਕੇ ਘਰੇ ਬੈਠਣਾ ਮੇਰੇ ਹਿਸਾਬ ਨਾਲ ਕੋਈ ਹੱਲ ਨਹੀਂ ਸੀਗਾ। ਤੇ ਇਸੇ ਲਈ ਅੱਜ ਇਹ ਜਿਹੜਾ ਫੈਸਲਾ ਆਇਆ, ਪਰ ਮੈਂ ਤਾਂ ਇਸ ਚੀਜ਼ ਦੇ ਵਿੱਚ ਝਿਜਕ ਰਿਹਾ ਅਸਲ 'ਚ, ਕਿਉਂਕਿ ਬਹੁਤ ਸਾਰੇ ਵੱਡੇ ਨਾਂ ਜਿਨ੍ਹਾਂ ਨੂੰ ਮੈਂ ਜਾਣਦਾ ਸਾਹਿਤ, ਜਿਨ੍ਹਾਂ ਦਾ ਮੈਂ ਫੋਲੋਅਰ ਹਾਂ ਸਾਹਿਤ ਨੂੰ, ਜਿਨ੍ਹਾਂ ਦਾ ਮੈਂ ਪੜ੍ਹਦਾ, ਮੈਂ ਉਹਨਾਂ ਦੇ ਉੱਤੇ ਟਿੱਪਣੀ ਕਰਦਾ, ਝਿਜਕਦਾ, ਪਰ ਅੰਦਰੋਂ ਜੇ ਮੇਰੀ ਇੱਕੋ ਹੀ ਗੱਲ ਆ ਵੀ ਉਸੇ ਗੱਲ 'ਤੇ ਨਿਬੇੜਦਾ ਵੀ ਸਨਮਾਨ ਨਾ ਤੁਸੀਂ ਧੱਕੇ ਨਾਲ ਲੈ ਸਕਦੇ ਹੋ ਅਤੇ ਨਾ ਧੱਕੇ ਨਾਲ ਦੇ ਸਕਦੇ ਹੋ। ਇਹੀ ਇਹੀ ਫਲੋਸਫੀ ਸਨਮਾਨ 'ਚ ਚਾਹੀਦੀ ਹੈ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਖਬਰਾਂ 'ਚ ਅੱਗੇ ਵਧੀਏ ਤਾਂ ਕੱਲ ਬਹੁਤ ਸਾਰੇ ਜਿਹੜੇ ਅਹੁਦੇ ਆ ਉਹ ਵੀ ਵੰਡੇ ਗਏ ਆ ਪੰਜਾਬ ਦੇ ਵਿੱਚ, ਤੇ ਰਾਣਾ ਕੇਪੀ ਸਿੰਘ ਜਿਹੜੇ ਆ ਜੀ ਉਹਨਾਂ ਨੂੰ ਸਪੀਕਰ ਚੁਣਿਆ ਗਿਆ, ਤੇ ਉਸ ਚੀਜ਼ ਦਾ ਵਿਰੋਧ ਵੀ ਜਿਹੜਾ ਆ ਜੀ ਉਹ ਵਿਰੋਧੀ ਪਾਰਟੀਆਂ ਨੇ ਕੀਤਾ। ਸੋ ਰਾਜਪਾਲ ਦੇ ਭਾਸ਼ਣ ਤੇ ਬਹਿਸ ਦਾ ਸਮਾਂ ਨਾ ਦੇਣ ਦੇ ਨਿਯਮਾਂ ਦੀ ਉਲੰਘਣਾ ਦੱਸਿਆ ਗਿਆ ਜੀ। ਫੂਲਕਾ ਸਾਹਿਬ ਨੇ ਇਸ ਦੇ ਉੱਤੇ ਖਾਸ ਟਿੱਪਣੀ ਜਿਹੜੀ ਆ ਉਹ ਕੀਤੀ ਆ, ਪਰ ਰਾਣਾ ਕੇਪੀ ਸਿੰਘ ਦੇ ਸਪੀਕਰ ਚੁਣੇ ਜਾਣ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹਨਾਂ ਦਾ ਮੂੰਹ ਵੀ ਮਿੱਠਾ ਕਰਵਾਇਆ, ਤੇ ਨਾਲ ਹੀ ਨਾਲ ਜਿਹੜੀ ਸਮੁੱਚੀ ਕਾਰਵਾਈ ਜਿਹੜੀ ਆ ਜੀ ਉਹ ਚਲਾਉਣ ਦੇ ਲਈ ਉਹਨਾਂ ਨੇ ਅਹਿਦ ਲਿਆ।
ਦੇਖੋ ਜੀ, ਚਾਰ ਖਬਰਾਂ ਇੱਕ ਦੂਜੇ ਚ ਰਲ ਕੇ ਚੱਲਣਗੀਆਂ ਹੁਣ ਇਹ ਅਗਲੇ ਜਿਹੜੇ ਦੋ ਚਾਰ ਮਿੰਟ ਦੇ ਟਿੱਪਣੀ ਕਰਨੀ ਹੈ। ਰਾਣਾ ਕੇਪੀ ਦਾ ਸਪੀਕਰ ਚੁਣਿਆ ਜਾਣਾ, ਨਵਜੋਤ ਸਿੱਧੂ ਨੇ ਤਿੱਖੇ ਤੇਵਰ ਦਿਖਾਉਣਾ, ਮਨਪ੍ਰੀਤ ਬਾਦਲ ਦੀ ਚਿੰਤਾ ਤੇ ਨਾਲ ਆਪ ਦਾ ਜਿਹੜਾ ਬਾਈਕਾਟ, ਚਾਰ ਚੀਜ਼ਾਂ ਇਹ ਪੈਰਲਰ ਕੱਲ ਦੇ ਜਿਹੜੇ ਘਟਨਾਕ੍ਰਮ 'ਚ ਚੱਲਣਗੀਆਂ ਤੇ ਜਿਹੜੀਆਂ ਕਿ ਸਾਨੂੰ ਦੇਖਣੀਆਂ ਬਣਦੀਆਂ। ਸੋ ਇਹ ਚਾਰ ਚੀਜ਼ਾਂ ਇੱਕ ਦੂਜੇ ਨਾਲ ਇੰਨੀਆਂ ਕੁ ਮਿਕਸ ਆ ਵੀ ਇੱਕ ਪਾਸੇ ਦਾ ਰਾਣਾ ਕੇਪੀ ਕਾਫੀ ਸੀਨੀਅਰ ਇਨਸਾਨ ਆ, ਪੜ੍ਹੇ ਲਿਖੇ ਆ, ਉਹਨਾਂ ਨੂੰ ਸਪੀਕਰ ਚੁਣਿਆ ਗਿਆ, ਉਹ ਇੱਕ ਰਵਾਇਤ ਆ, ਇੱਕ ਕਵਾਇਦ ਆ ਵਿਧਾਨ ਸਭਾ ਦੀ, ਜੋ ਵਿਧਾਨ ਸਭਾ ਬਣਦੀ ਆ ਤੇ ਉਹਦੀ ਕਾਰਜਕਾਰੀ ਚਲਾਉਣੀ ਵਾਸਤੇ ਸਪੀਕਰ ਤੇ ਉਪ ਸਪੀਕਰ ਦੀ ਜਿਹੜੀ ਚੋਣ ਹੁੰਦੀ ਆ, ਤੇ ਰਾਣਾ ਕੇਪੀ ਨੂੰ ਬਣਾਇਆ ਗਿਆ ਜੀ। ਤੇ ਉਹ ਵਧੀਆ ਇਸ ਲਈ ਮੇਰੇ ਹਿਸਾਬ ਨਾਲ ਡਿਜ਼ਰਵ ਵੀ ਕਰਦੇ ਸੀਗੇ, ਕਿਉਂਕਿ ਇੱਕ ਕੱਦ ਘੱਟ ਹੋਣਾ ਚਾਹੀਦਾ ਬੰਦੇ ਦਾ, ਉਹਨੂੰ ਸੋਝੀ ਹੋਣੀ ਚਾਹੀਦੀ ਆ ਵੀ ਕਿਵੇਂ ਚਲਾਉਣਾ ਇਹ ਸੰਵਿਧਾਨ ਦਾ ਜਿਹੜਾ ਕੰਮ ਆ, ਸੰਵਿਧਾਨ ਦੇ ਤਹਿਤ ਰਹਿ ਕੇ ਕਿਵੇਂ ਜਿਹੜਾ ਵਿਧਾਨ ਸਭਾ ਦੀ ਕਾਰਵਾਈ ਚਲਾਉਣੀ ਆ। ਹੁਣ ਦੂਜੇ ਪਾਸੇ ਗੱਲ ਇਹ ਆ ਜਾਂਦੀ ਆ ਵੀ ਪਹਿਲੇ ਦਿਨ ਹੀ ਉੱਥੇ ਚਿੰਤਾ ਦਾ ਕਾਰਨ ਬਣ ਗਿਆ ਤੇ ਉਹ ਚਿੰਤਾ ਦੇ ਉੱਤੇ ਫਿਰ ਅਖੀਰ ਮਨਪ੍ਰੀਤ ਬਾਦਲ ਨੂੰ ਬੋਲਣਾ ਪਿਆ। ਮਨਪ੍ਰੀਤ ਬਾਦਲ ਦੇ ਮਾਮਲੇ ਦੇ ਵਿੱਚ ਚਾਹੇ ਮੈਨੂੰ ਕੱਲ ਪਰਸੋਂ ਵੀ ਕਿਸੇ ਨੇ ਕਿਹਾ ਵੀ ਅੱਜ ਕੱਲ ਤੂੰ ਉਹਦਾ ਫੈਨ ਆ, ਮੈਂ ਕਿਹਾ ਫੈਨ ਅੱਜ ਕੱਲ ਨੀ, ਮੈਂ ਫੈਨ ਪਹਿਲਾਂ ਤੋਂ ਹੀ ਸੀ, ਕਈ ਚੀਜ਼ਾਂ ਦਾ ਉਹਦੇ ਕੰਮਾਂ ਦਾ ਫੈਨ ਆ, ਜਿਹੜੇ ਉਹਨੇ ਕੰਮ ਜਾਂ ਜੋ ਕੁਛ ਉਹ ਕਰ ਰਿਹਾ ਮੈਂ ਉਹਦਾ ਫੈਨ ਸ਼ੁਰੂ ਤੋਂ ਰਿਹਾ, ਤੇ ਜੇ ਉਹਨੇ ਕੁਛ ਗਲਤ ਕੀਤਾ ਜਾਂ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਬੋਲਿਆ। ਪਰ ਮਨਪ੍ਰੀਤ ਬਾਦਲ ਨੇ ਇੱਕ ਬੜੀ ਵਧੀਆ ਚਿੰਤਾ ਕੱਲ ਜ਼ਾਹਿਰ ਕੀਤੀ ਆ, ਉਹ ਜ਼ਾਹਿਰ ਇਹ ਕੀਤੀ ਆ ਵੀ ਜੇ ਹੁਣ ਅਸੀਂ ਕਿਤੇ ਵੀ ਕੁਛ ਨਵੇਂ ਥਾਂ ਤੇ ਜਾਂਦੇ ਹਾਂ ਤਾਂ ਸਾਨੂੰ ਉਹਦੀ ਇੰਡਕਸ਼ਨ ਲੱਗਦੀ ਹੈ, ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਇਸਦਾ ਇੰਡਕਸ਼ਨ ਦਾ, ਤਾਂ ਇੰਡਕਸ਼ਨ ਦਾ ਕੀ ਕਾਰਨ ਹੁੰਦਾ? ਇੰਡਕਸ਼ਨ ਲਾਉਣ ਦਾ ਕਾਰਨ ਇਹ ਹੁੰਦਾ ਵੀ ਤੁਹਾਨੂੰ ਦੱਸਣਾ ਵੀ ਕਾਰਵਾਈ ਕਿਵੇਂ ਚੱਲਦੀ ਆ। ਹੁਣ ਮੈਂ ਗਰੰਟੀ ਕਰਦਾ ਜਿੰਨੇ ਵਿਧਾਇਕ ਚੁਣ ਕੇ ਆਏ ਆ ਉਹਨਾਂ ਸਾਰਿਆਂ ਨੇ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਕੰਸਟੀਟਿਊਸ਼ਨ ਪੜ੍ਹਿਆ ਹੋਊਗਾ ਇੰਡੀਆ ਦਾ? ਕੀ ਉਹਨਾਂ ਨੇ ਸਾਰਾ ਸੰਵਿਧਾਨ ਪੜ੍ਹਿਆ? ਉਹਨਾਂ ਨੇ ਕੀ ਉਹਨਾਂ ਨੂੰ ਸੰਵਿਧਾਨ ਦੇ ਕੱਲੇ ਕੱਲੇ ਦਾ ਪੇਚ ਦਾ ਪਤਾ ਵੀ ਕਿੱਥੇ ਕਿੱਥੇ ਕਿਹੜੇ ਪੁਆਇੰਟ ਤੇ ਕੀ ਲਿਖਿਆ? ਨਹੀਂ, ਮੈਂ ਆਹਦਾ 1-2% ਤੇ ਵਿਧਾਇਕਾਂ ਨੂੰ ਵੀ ਨਹੀਂ ਪਤਾ ਹੋਣਾ, ਸਾਰੀ ਗੱਲ ਦਾ ਅਖੀਰ ਉਹਨਾਂ ਨੂੰ ਦੇਖਣਾ ਪੈਂਦਾ, ਪੁੱਛਣਾ ਪੈਂਦਾ ਮਾਹਰਾਂ ਤੋਂ ਵੀ ਭਾਈ ਇਹ ਇਹਦੇ ਬਾਰੇ ਚ ਸੰਵਿਧਾਨ ਕੀ ਕਹਿੰਦਾ। ਹੁਣ ਪਹਿਲੀ ਗੱਲ ਜਦੋਂ ਤੁਹਾਨੂੰ ਇਨੀਸ਼ੀਅਲੀ ਨਹੀਂ ਪਤਾ ਵੀ ਕੀ ਹੈ ਇਹਦਾ, ਇਹਦਾ ਬੇਸ ਕੀ ਹੈ ਸੰਵਿਧਾਨ ਦੇ ਵਿੱਚ, ਕਿੱਥੇ ਕਿਹੜੀ ਧਾਰਾ ਜਾਂ ਕਿੱਥੇ ਕੀ ਕਰ ਸਕਦੇ ਆ ਜਾਂ ਮਰਿਆਦਾ ਕੀ ਆ, ਤਾਂ ਤੁਸੀਂ ਕਿਵੇਂ ਉਹਦੇ ਤੇ ਬਹਿਸਬਾਜ਼ੀ ਕਰ ਸਕਦੇ ਹੋ, ਕਿਵੇਂ ਉਹਦੇ ਤੇ ਲੜ ਪਿੜ ਸਕਦੇ ਹੋ, ਕਿਵੇਂ ਉਹਦੇ ਤੇ ਉਹਦੇ ਹੱਕ ਦੀ ਰਾਖੀ ਕਰ ਸਕਦੇ ਹੋ? ਕਹਿੰਦੇ ਸੀ ਕੋਈ ਵੀ ਬੰਦਾ ਕਹਿੰਦਾ ਨਾ ਮੈਂ ਉਹਦੇ ਹੱਕਾਂ ਦੀ ਰਾਖੀ ਕਰਦਾ, ਜੇ ਸਾਨੂੰ ਹੱਕ ਹੀ ਨਹੀਂ ਪਤਾ ਵੀ ਉਹਦੇ ਕੀ ਆ ਤੇ ਕੱਲੀ ਰਾਖੀ ਤਾਂ ਫਿਰ ਡਾਂਗ ਲੈ ਕੇ ਖੜਨ ਵਾਲੀ ਗੱਲ ਹੀ ਹੈ ਨਾ।
ਜੀ ਜੀ ਬਿਲਕੁਲ।
ਸੋ ਇੱਥੇ ਇਹੀ ਮਸਲਾ ਆਇਆ ਤੇ ਇਹਦੇ ਵਿੱਚ ਉਹਨਾਂ ਨੇ ਮਨਪ੍ਰੀਤ ਨੇ ਕਿਹਾ ਜੀ ਵੀ ਜਿਵੇਂ ਪਹਿਲਾਂ ਰਵਾਇਤ ਸੀ ਨਾ ਉਹ ਰਵਾਇਤ ਚਾਹੀਦੀ ਆ। ਪਹਿਲਾਂ ਦੀ ਰਵਾਇਤ ਮੈਂ ਤੁਹਾਨੂੰ ਦੱਸ ਦਿਆਂ ਜੀ, ਪਹਿਲਾਂ ਇੱਕ ਨਾ ਆਫੀਸਰ ਸੁਪਰਟੈਂਡੈਂਟ ਲੈਵਲ ਦਾ ਆਫੀਸਰ ਨਾ ਜਿਹੜਾ ਕਿ ਜਿਹਨੇ ਇਸ ਲਾਈਨ ਦੇ ਉੱਤੇ ਪੜ੍ਹਾਈ ਕੀਤੀ ਸੀ, ਜਿਹਨੇ ਪਿਛਲੀਆਂ ਰਿਸਰਚਾਂ ਕੀਤੀਆਂ ਹੁੰਦੀਆਂ ਸੀ, ਉਹ ਨਾ 3 ਦਿਨ ਦੀ ਜਾਂ 4 ਦਿਨ ਦੀ ਜਾਂ ਕਈ ਵਾਰੀ 2 ਵੀਕ ਦੀ ਵੀ ਵਰਕਸ਼ਾਪ ਲਾਉਂਦਾ ਤੇ ਜਿਹੜੀ ਵਰਕਸ਼ਾਪ ਦੇ ਵਿੱਚ ਨਵੇਂ ਆਏ ਸਾਰੇ MLA ਨੂੰ ਬਿਠਾ ਕੇ ਤੇ ਦੱਸਿਆ ਜਾਂਦਾ ਵੀ ਵਿਧਾਨ ਸਭਾ ਦੀ ਕੀ ਮਰਿਆਦਾ, ਵਿਧਾਨ ਸਭਾ ਦੇ ਵਿੱਚ ਕਿਵੇਂ ਤੁਸੀਂ ਗੱਲਬਾਤ ਕਰਨੀ ਆ, ਕੀ 0 ਆਵਰ ਆ, ਕੀ ਉੱਥੇ ਤੁਸੀਂ ਕਿਹੜੇ ਟਾਈਮ 'ਚ ਤੁਹਾਨੂੰ ਬੋਲਣ ਦਾ ਟਾਈਮ ਮਿਲਿਆ, ਜੇ ਬੋਲਣਾ ਤਾਂ ਤੁਸੀਂ ਕਿਵੇਂ ਬੋਲਣਾ, ਇਹ ਹਰ ਗੱਲ ਤੁਹਾਡੀ ਕਿੱਥੇ ਰਿਕਾਰਡ ਹੁੰਦੀ ਹੈ, ਕੀ ਕੀ ਆਜ਼ਾਦੀਆਂ, ਕੀ ਤੁਹਾਡੀਆਂ ਬੰਦਿਸ਼ਾਂ, ਉਹ ਸਾਰੀਆਂ ਗੱਲਾਂ ਉਹ ਇੰਡਕਸ਼ਨ 'ਚ ਸਿਖਾਈਆਂ ਜਾਂਦੀਆਂ। ਪਰ ਵੇਲਾ ਇਹੋ ਜਿਹਾ ਆਇਆ, ਇਹ ਖਾਸ ਕਰਕੇ ਮੈਨੂੰ ਪਤਾ ਵੀ ਬੇਅੰਤ ਸਿੰਘ ਸਰਕਾਰ ਤੋਂ ਬਾਅਦ ਉਹ ਬੰਦ ਹੋਈ ਹੈ ਰਵਾਇਤ ਪੰਜਾਬ ਦੇ ਵਿੱਚ, ਉਦੋਂ ਪਹਿਲਾਂ ਤਾਂ ਮੈਨੂੰ ਪਤਾ ਚੱਲਦੀ ਸੀਗੀ ਰਵਾਇਤ, ਮੈਨੂੰ ਵੀ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ, ਤਾਂ ਉਹ ਰਵਾਇਤ ਬੰਦ ਕਰਤੀ, ਕਾਰਨ ਇਹ ਹੋ ਗਏ ਹੋਮਿਓ ਆੜੇ ਆ ਗਈ, ਵੀ ਮੈਂ ਮਨਿਸਟਰ, ਮੈਂ ਚੁਣਿਆ ਹੋਇਆ ਬੰਦਾ ਤੇ ਮੈਨੂੰ ਇੱਕ ਅਫਸਰ, ਕੱਲ ਦਾ ਦਵਾਨੀ ਦਾ ਅਫਸਰ ਮੈਨੂੰ ਪੜਾਊਗਾ, ਮੈਂ ਕਲਾਸ ਚ ਬੈਠਾ। ਇਹ ਇੱਕ ਹੋਮਿਓ ਨੇ ਉਹ ਡੈਸਕਾਂ ਤੇ ਬੈਠਣ ਤੋਂ ਪਾਸੇ ਕਰਤਾ। ਤੇ ਪਰ ਅੱਜ ਮਨਪ੍ਰੀਤ ਬਾਦਲ ਨੇ ਫੇਰ ਉਹ ਗੱਲ ਚੱਕੀ ਆ ਵੀ ਜਿਹੜਾ ਵਿਧਾਨ ਸਭਾਵਾਂ ਦਾ ਜਿਹੜਾ ਮਿਆਰ ਆ ਉਹ ਬਹੁਤ ਡਿੱਗ ਚੁੱਕਿਆ ਸੀ। ਰੋਜ਼ ਹੀ ਦੇਣੇ ਆ ਕੁਰਸੀਆਂ, ਮੇਜ਼, ਜੁੱਤਰ ਛਿੱਤਰ ਚੱਲਣੇ, ਰੌਲਾ, ਨਾਅਰੇਬਾਜ਼ੀ, ਗੱਲ ਨਾ ਕਰਨ ਦੇਣੀ। ਇਹ ਇਹ ਕਿੱਥੋਂ ਦਾ ਅਸੂਲ ਆ, ਕਿਹੜਾ ਅਸੂਲ ਆ? ਜੇ ਅਸੀਂ ਇੱਕ ਪੰਚਾਇਤ ਚੁਣ ਕੇ ਬਹਾਤੀ, ਉਹ ਪੰਚਾਇਤ ਨੂੰ ਕਹਿਤਾ ਵੀ ਮਸਲਿਆਂ ਦੇ ਹੱਲ ਕਰੋ, ਤੇ ਪਰ ਪੰਚਾਇਤ ਡਾਂਗਾਂ ਸੁੱਟੀ ਹੋਈ ਜਾਂਦੀ ਆ, ਕੁਰਸੀਆਂ ਚਲਾਈ ਜਾਂਦੀ ਆ, ਇੱਕ ਦੂਜੇ ਨਾਲ ਬੈਠਣ ਉੱਠਣ ਵਿੱਚ ਲੜੀ ਜਾਂਦੀ ਆ, ਜਾਂ ਗਾਲੋ ਦੁੱਪੜ ਦੇਈ ਜਾਂਦੀ ਆ, ਗਾਲਾਂ ਤੱਕ ਵਿਧਾਨ ਸਭਾ ਦਿੱਤੀਆਂ ਗਈਆਂ। ਸੋ ਉਹ ਚਿੰਤਾ ਜ਼ਾਹਰ ਕੱਲ ਮਨਪ੍ਰੀਤ ਨੇ ਕੀਤੀ ਆ, ਮੈਨੂੰ ਬੜੀ ਵਧੀਆ ਲੱਗੀ। ਇਸ ਲਈ ਸ਼ਾਬਾਸ਼ ਦਾ ਹੱਕਦਾਰ ਆ ਮਨਪ੍ਰੀਤ, ਉਹਨੇ ਚਾਹੇ ਆਪਦੀ ਸਰਕਾਰ ਆ ਪਰ ਫਿਰ ਵੀ ਉਹ ਖੁੱਲ ਕੇ ਕੱਲ ਬੋਲੇ ਆ। ਸੋ ਇਹ ਚੀਜ਼ਾਂ ਨੂੰ ਕੰਟਰੋਲ ਚ ਕਰਨਾ ਹੀ ਪੈਣਾ, ਇਹਦੇ ਲਈ ਸਖ਼ਤ ਕਾਨੂੰਨ ਲੈ ਕੇ ਆਉਣੇ ਪੈਣੇ। ਹੋਪਫੁਲੀ ਇਸ ਵਾਰ ਮਹਾਰਾਜਾ ਵੀ ਕਾਫੀ ਸਖ਼ਤ ਆ ਤੇ ਹੋਪਫੁਲੀ ਇਹ ਜੇ ਸਖ਼ਤ ਕਾਨੂੰਨ ਆਉਣਗੇ। ਦੂਜੇ ਪਾਸੇ ਨਵਜੋਤ ਸਿੱਧੂ ਨੇ ਵੀ ਤੇਵਰ ਜਾਇਜ਼ ਹੀ ਦਿਖਾਏ ਆ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਿਰਫ ਇਸ ਲਈ ਵਾਈਕਆਊਟ ਕਰਤਾ ਵੀ ਉਹਨਾਂ ਨੂੰ ਜਿਹੜਾ ਬੋਲਣ ਦਾ ਟਾਈਮ ਨਹੀਂ ਦਿੱਤਾ ਗਿਆ ਮੁੱਖ ਧਿਰਾਂ। ਹੁਣ ਦੇਖੋ ਬੋਲਣ ਦਾ ਵੀ ਟਾਈਮ ਹੁੰਦਾ, ਬੋਲਿਆ ਵੀ ਕਿੱਥੇ ਜਾਂਦਾ? ਉਹ ਤਾਂ ਉਹ ਕਹਿ ਰਹੇ ਆ ਕਿਉਂਕਿ ਉਹਨਾਂ ਨੂੰ ਸ਼ਾਇਦ ਪੂਰੇ ਰਾਈਟਸ ਬਾਰੇ ਨਹੀਂ ਪਤਾ। ਇੱਥੇ ਮੈਂ ਕੋਈ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਕੋਈ ਬਾਹਲੀ ਸਿਆਣਪ ਵਾਲੀ ਗੱਲ ਨਹੀਂ ਸਮਝਦਾ ਵੀ ਪਹਿਲੇ ਦਿਨ ਪਹਿਲੇ ਥਾਂ ਤੇ ਬਾਈਕਾਟ ਕੀਤਾ ਜਾਵੇ। ਬਾਈਕਾਟ ਕੀਤਾ ਜਾਂਦਾ ਹੁੰਦਾ ਉਦੋਂ ਜਦੋਂ ਕੋਈ ਅਹਿਮ ਮੁੱਦਾ ਹੋਵੇ ਤੇ ਉਹਦੇ ਤੇ ਤੁਹਾਨੂੰ ਜਮਾਂ ਹੀ ਇਗਨੋਰ ਕਰਕੇ ਸਿੱਟਿਆ ਜਾਵੇ। ਦੇਖੋ ਮੁੱਦੇ ਪਾਸ ਕਰਾਉਣਾ ਸਰਕਾਰ ਲਈ ਕੋਈ ਵੱਡੀ ਚੀਜ਼ ਨਹੀਂ ਹੁੰਦੀ, ਕਿਉਂਕਿ ਸਰਕਾਰ ਦੀ ਪੋਜੀਸ਼ਨ ਇਹ ਆ ਵੀ ਜੋ ਸਰਕਾਰ ਬਹੁਮਤ ਚ ਆ ਤਾਂ ਉਹਨਾਂ ਨੇ ਮੁੱਦਾ ਪਾਸ ਕਰਾ ਲੈਣਾ, 77 ਵੋਟਾਂ ਪੈ ਜਾਣਗੀਆਂ 117 ਚੋਂ ਮੁੱਦਾ ਪਾਸ ਹੋਜੂ। ਪਰ ਦੂਜੇ ਪਾਸੇ ਇਹ ਹੁੰਦਾ ਵੀ ਵਿਰੋਧੀ ਧਿਰ ਨੂੰ ਆਪਦੀ ਗੱਲ ਰੱਖਣ ਦਾ ਟਾਈਮ ਹੁੰਦਾ, ਉਹਦੇ ਤੇ ਉਹ ਰਿਕਾਰਡ ਕਰਨ ਲਈ ਟਾਈਮ ਹੋਣਾ ਚਾਹੀਦਾ। ਚਾਹੇ ਵਿਰੋਧੀ ਧਿਰ ਦੇ ਵਿੱਚ 3 ਬੰਦੇ ਕਿਉਂ ਨਾ ਬੈਠੇ ਦਿੱਲੀ ਚ, ਉਹਨਾਂ ਨੂੰ ਟਾਈਮ ਦਿੱਤਾ ਜਾਂਦਾ, ਉਹਨੂੰ ਰਿਕਾਰਡ ਕੀਤਾ ਜਾਂਦਾ। ਪਰ ਗੱਲ ਤਾਂ ਇਹ ਆ ਵੀ ਕੱਲ ਤਾਂ ਕੋਈ ਹਜੇ ਮੁੱਦੇ ਵਾਲੀ ਕੋਈ ਗੱਲ ਹੀ ਨਹੀਂ ਨਾ ਸੀਗੀ, ਕੋਈ ਬਹਿਸ ਤਾਂ ਕਿਸੇ ਚੀਜ਼ ਦੇ ਉੱਤੇ ਹੈ ਨਹੀਂ ਸੀ। ਸੋ ਨਵਜੋਤ ਸਿੱਧੂ ਨੇ ਇੱਥੇ ਤੇਵਰ ਦਿਖਾਏ, ਉਹਨੇ ਕਿਹਾ ਵੀ ਯਾਰ ਅਸੀਂ ਬਹਿਸ ਕਰਨ ਤੋਂ ਨਹੀਂ ਭੱਜਦੇ, ਬਹਿਸ ਕੋਈ ਮੁੱਦਾ ਤਾਂ ਆ ਜਾਣ ਦਿਓ, ਜਿਹੜੇ ਮੁੱਦੇ ਤੇ ਗੱਲ ਹੋਊਗੀ ਉੱਥੇ ਅਸੀਂ ਬਹਿਸ ਕਰਾਂਗੇ, ਦੱਬ ਕੇ ਬਹਿਸ ਕਰਾਂਗੇ, ਪਰ ਐਵੇਂ ਨਾ ਤੁਸੀਂ ਹਰੇਕ ਗੱਲ ਦੇ ਉੱਤੇ ਕਰੀਓ। ਪਰ ਨਵਜੋਤ ਸਿੱਧੂ ਦੀ ਇੱਥੋਂ ਤੱਕ ਗੱਲ ਜਾਇਜ਼ ਸੀ। ਦੂਜੇ ਪਾਸੇ ਜਿਹੜੀ ਉਹਨੇ ਨਜਾਇਜ਼ ਗੱਲ ਕੀਤੀ ਆ, ਉਹਨੇ ਕੱਲ ਕਾਫੀ ਕਟਾਕਸ਼ ਕਸੇ ਆ ਤੇ ਉਹਦੇ ਅੰਦਰੋਂ ਉਹ ਪੀੜ ਦਿਖੀ ਆ ਜਿਹੜੀ ਅਰਵਿੰਦ ਕੇਜਰੀਵਾਲ ਨਾਲ ਉਹਦੀ ਮੀਟਿੰਗ ਫੇਲ ਹੋਣ ਵਾਲੀ ਪੀੜ ਸੀ, ਉਹ ਦਿਖਾਈ ਦਿੱਤੀ ਉਹਦੇ ਅੰਦਰੋਂ ਜਦੋਂ ਉਹਨੇ ਕਿਹਾ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਕੇਜਰੀਵਾਲ ਸਾਰੇ ਤੇਰੇ ਨਾਲ ਤੇ ਹੁਣ ਕਹਿੰਦੇ ਕੇਜਰੀਵਾਲ ਕੋਈ ਨਾ ਤੇਰੇ ਨਾਲ, ਇਹੋ ਜਿਹਾ ਜੁਮਲਾ ਵੀ ਉਹਨਾਂ ਨੇ ਪੜਿਆ। ਭਾਵੇਂ ਮੈਂ ਇੱਥੇ ਦੱਸਦਿਆਂ ਵੀ ਵਿਧਾਨ ਸਭਾ ਤੇ ਲੋਕ ਸਭਾ ਜਾਂ ਕੋਈ ਵੀ ਇਸ ਥਾਂ ਦੇ ਉੱਤੇ ਤੁਸੀਂ ਜਿਹੜੀ ਵੀ ਮਰਜ਼ੀ ਸ਼ਬਦਾਵਲੀ ਬੋਲ ਸਕਦੇ ਹੋ, ਉਹਦੇ ਤੇ ਕੋਈ ਧਾਰਾ ਨਹੀਂ ਲੱਗਦੀ, ਕਾਨੂੰਨ ਨਹੀਂ ਲੱਗਦਾ। ਪਰ ਹਾਂ, ਇਹ ਵਿਧਾਨ ਸਭਾ ਦੇ ਸਪੀਕਰ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਨੂੰ ਰੱਖਣਾ, ਭਾਸ਼ਾ ਨੂੰ ਰਿਕਾਰਡ ਦੇ ਵਿੱਚ ਕੇ ਉਹਨੂੰ ਕੱਢ ਦੇਣਾ। ਸੋ ਇਸ ਕਰਕੇ ਨਵਜੋਤ ਸਿੱਧੂ ਨੇ ਕੱਲ ਇਹ ਜੇ ਕਟਾਕਸ਼ ਵੀ ਕਸੇ ਆ। ਪਰ ਕੁੱਲ ਮਿਲਾ ਕੇ ਮੇਰਾ ਕਹਿਣ ਦਾ ਭਾਵ ਆ ਵੀ ਸਾਡੀ ਆਸ ਇਹ ਹੈ ਵੀ ਜੇ ਅਸੀਂ ਚੁਣ ਕੇ ਬੰਦੇ ਭੇਜੇ ਆ ਨਾ, ਉਹ ਬੈਠ ਕੇ ਸਾਡੇ ਮਸਲਿਆਂ ਦੇ ਹੱਲ ਕਰਨ, ਉਹ ਬਹਿਸਾਂ ਕਰ ਕਰਕੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਵਕਤ ਬਰਬਾਦ ਨਾ ਕਰਨ ਤੇ ਸਾਡੇ ਲਈ ਹੋਰ ਟੋਏ ਨਾ ਪੁੱਟਣ। ਸਾਡੇ ਸਾਨੂੰ ਜੇ ਕਰਕੇ ਦੇਣਾ ਨਾ ਕੁਛ ਬਹੁਤ ਸਾਰੀਆਂ ਇਹ ਜਿਹੀਆਂ ਚੀਜ਼ਾਂ ਕਰਕੇ ਦਿੱਤੀਆਂ ਜਾ ਸਕਦੀਆਂ ਵੀ ਜ਼ਿਮੀਦਾਰ ਦੇ ਕਰਜ਼ੇ ਨੂੰ ਕੱਢਣ ਲਈ ਜ਼ਿਮੀਦਾਰ ਨੂੰ ਵਧੀਆ ਤੋਂ ਵਧੀਆ ਬੀਜ ਮੁਹੱਈਆ ਕਰਾਏ ਜਾਣ, ਡਾਕਟਰ ਖੁਦ ਜਾਣ, ਜ਼ਮੀਨਾਂ ਟੈਸਟ ਕਰਨ, ਉਹਨਾਂ ਨੂੰ ਪਲਾਨ ਬਣਾ ਬਣਾ ਦੇਣ ਵੀ ਆਹ ਨਹੀਂ ਆਏ ਪਲਾਨ ਕਰਨਾ। ਹਰ ਚੀਜ਼ ਦੇ ਵਿੱਚ ਗਾਈਡਲਾਈਨਾਂ ਦਿੱਤੀਆਂ ਜਾ ਸਕਦੀਆਂ ਹਰ ਚੀਜ਼ ਦੇ ਵਿੱਚ। ਪਰ ਜੇ ਤੁਸੀਂ ਮੁਫ਼ਤ ਚ ਆਟਾ ਦਾਲ ਦੇਈ ਜਾਓਗੇ ਫਿਰ ਕੋਈ ਨੀ ਕਿਸੇ ਚੀਜ਼ ਦਾ, ਫਿਰ ਖੁਦਕੁਸ਼ੀਆਂ ਵੀ ਨੀ ਰੁਕਦੀਆਂ ਤੇ ਨਾ ਸੁਧਾਰ ਹੋਣ।
ਜੀ ਜੀ ਬਿਲਕੁਲ ਬ੍ਰਦਰ ਸਾਹਿਬ, ਸਾਡੇ ਨਾਲ ਬਹੁਤ ਸਾਰੇ ਲਿਸਨਰ ਵੀ ਜੁੜ ਰਹੇ ਆ, ਪਰ ਇੱਕ ਦੋ ਖਬਰਾਂ ਜਿਹੜੀਆਂ ਆਪਾਂ ਜ਼ਰੂਰ ਪਹਿਲਾਂ ਲੈ ਲਈਏ। ਕੱਲ ਹੋਰ ਵੀ ਬਹੁਤ ਸਾਰੇ ਜਿਹੜੇ ਅਹੁਦੇ ਆ ਜੀ ਉਹ ਦਿੱਤੇ ਗਏ ਆ। ਸੋ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਆ ਜੀ ਉਹਨਾਂ ਨੇ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦਾ ਚਾਰਜ ਵੀ ਸੰਭਾਲਿਆ, ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਬੜਾ ਵਧੀਆ ਲੱਗਿਆ ਜਦੋਂ ਇੱਕ ਚੰਗੇ ਅਫਸਰ ਨੂੰ ਆਪਦੀ ਉਹਦੀ ਚੰਗੀ ਪੋਸਟ ਮਿਲੀ ਆ। ਹਰਪ੍ਰੀਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਜਿਹੜੇ ਜਾਣਨ ਵਾਲੇ ਜਾਣਦੇ ਆ ਵੀ ਉਹ ਝਾਰਖੰਡ ਦੇ ਵਿੱਚ ਜਿਹੜੀ ਨਕਸਲੀਆਂ ਦੀ ਜਿਹੜੀ ਲਹਿਰ ਚੱਲੀ ਆ ਉਹਦੇ ਵਿੱਚ ਉਹ ਹੁਣ ਤੱਕ ਜਿਹੜੀ ਸਪੈਸ਼ਲ ਟਾਸਕ ਫੋਰਸ ਆ ਉਹਦੇ ਮੁਖੀ ਸਨ ਜੀ, ਤੇ ਉਹ ਹੁਣ ਤੱਕ ਛੱਤੀਸਗੜ੍ਹ ਦੇ ਵਿੱਚ ਤੇ ਉੱਥੋਂ ਉਹ ਡੈਪੂਟੇਸ਼ਨ ਤੇ ਪਹਿਲਾਂ ਉਹਨਾਂ ਨੂੰ ਦਿੱਲੀ ਭੇਜਿਆ ਗਿਆ ਸੀ, ਫਿਰ ਉੱਥੇ ਲਾ ਦਿੱਤਾ ਗਿਆ ਸੀ, ਪਰ ਹੁਣ ਪੰਜਾਬ ਦੇ ਵਿੱਚ ਉਹ ਵਾਪਸ ਆਏ ਆ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਇਹ ਅਹਿਮ ਅਹੁਦਾ ਦਿੱਤਾ ਤੇ ਅਹਿਮ ਅਹੁਦੇ ਦੀ ਵੀ ਸਭ ਤੋਂ ਵੱਡੀ ਗੱਲ ਇਹ ਦਿੱਤੀ ਆ ਵੀ ਆਮ ਡਿਪਾਰਟਮੈਂਟ ਹੁੰਦੇ ਨਾ ਉਹ ਮੰਥਲੀ ਰਿਪੋਰਟ ਦਿੰਦੇ ਆ ਤੁਹਾਨੂੰ ਕਿਸੇ ਵੀ ਚੀਜ਼ ਦੀ, ਸਰਕਾਰਾਂ ਨੂੰ ਇਹ ਸਿਸਟਮ ਬਣੇ ਹੋਏ ਆ ਤਕਰੀਬਨ ਕੁਝ ਕੁ ਡਿਪਾਰਟਮੈਂਟ ਹੀ ਹੁੰਦੇ ਜਿਹੜੇ ਵੀਕਲੀ ਰਿਪੋਰਟ ਦਿੰਦੇ ਆ ਤੇ ਨਹੀਂ ਤਾਂ ਮੰਥਲੀ ਦਿੰਦੇ ਆ। ਪਰ ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਕੈਪਟਨ ਸਾਹਿਬ ਦੀ, ਜਿਹ ਚ ਕੈਪਟਨ ਸਾਹਿਬ ਨੇ ਜਿਹੜੇ ਉਹਦੇ ਮੋਨੀਟਰ ਖੁਦ ਬਣੇ ਆ ਨਸ਼ਿਆਂ ਦੇ ਖਿਲਾਫ਼, ਉਹਨਾਂ ਨੂੰ ਜਿਹੜੀ ਡਰੱਗ ਸਪੈਸ਼ਲ ਟਾਸਕ ਫੋਰਸ ਦਾ ਇੰਚਾਰਜ ਦਿੱਤਾ ਉਹਨਾਂ ਨੂੰ, ਤੇ ਉਹਦੇ ਖੁਦ ਇੰਚਾਰਜ ਮੋਨੀਟਰ ਬਣੇ ਆ ਆਪਣੇ ਉਹਦੇ ਇਸ ਡਿਪਾਰਟਮੈਂਟ ਦੇ, ਤੇ ਡੇਲੀ ਅਪਡੇਟ ਮੰਗੀ ਆ ਉਹਨਾਂ ਤੋਂ ਡੇਲੀ ਵੀ ਹਰ ਰੋਜ਼ ਕੀ ਹੋ ਰਿਹਾ। ਇਹਦਾ ਕਾਰਨ ਇਹ ਹੈ ਵੀ ਕੈਪਟਨ ਨੇ ਸਿਰਫ 30 ਦਿਨ ਦਿੱਤੇ ਸਨ, 30 ਦਿਨਾਂ ਦੇ ਵਿੱਚ ਨਸ਼ਾ ਚੱਕਣ ਦੀ ਗੱਲ ਕਹੀ ਸੀ ਤੇ ਉਹ ਵੀ ਕਹਿ ਸਕਦੇ ਕਿ ਸੌਂ ਚੱਕੀ ਸੀ ਤੇ ਗੁਟਕਾ ਸਾਹਿਬ ਹੱਥ ਚ ਫੜ ਕੇ। ਸੋ ਇਸ ਕਰਕੇ ਮੈਨੂੰ ਇੱਥੇ ਕੈਪਟਨ ਕਾਫੀ ਸੀਰੀਅਸ ਲੱਗਿਆ ਇਸ ਵਿਸ਼ੇ ਦੇ ਉੱਤੇ, ਜਿਵੇਂ ਪਿੰਡਾਂ ਦੇ ਵਿੱਚ ਅਨਾਊਂਸਮੈਂਟਾਂ ਚੱਲ ਰਹੀਆਂ, ਦੂਜੇ ਪਾਸੇ ਇਹ ਸ਼ੁਰੂ ਹੋ ਗਿਆ ਤਾਂ ਜਿਹੜੀ ਡੇਲੀ ਰਿਪੋਰਟ ਦੇ ਨਾਲ ਫਿਰ ਅਫਸਰਾਂ ਨੂੰ ਕੰਮ ਵੀ ਕਰਨਾ ਪਊਗਾ। ਤੇ ਪਰ ਮੈਂ ਹਰਪ੍ਰੀਤ ਸਿੰਘ ਸਿੱਧੂ ਦਾ ਜਿਹੜਾ ਮੈਂ ਦੇਖਿਆ ਹੁਣ ਤੱਕ ਦਾ ਕਾਰਜਕਾਲ, ਤੇ ਉਹ ਕਾਫੀ ਕੰਮ ਕਰਨ ਵਾਲੇ ਅਫਸਰ ਆ, ਜਿਹਨੂੰ ਕਹਿ ਸਕਦੇ ਆ ਵੀ ਕੁਛ ਨਾ ਕੁਛ ਉਹਨਾਂ ਨੇ ਨਤੀਜੇ ਦਿੱਤੇ ਆ ਤੂੰ ਪਹਿਲਾਂ। ਸੋ ਦੇਖਦੇ ਆ ਇੱਥੇ ਪੰਜਾਬ ਚ ਹੁਣ ਕੀ ਨਤੀਜੇ ਲੈ ਕੇ ਆਉਂਦੇ ਆ।
ਜੀ ਜੀ ਬਿਲਕੁਲ। ਤੇ ਅਗਲੀਆਂ ਖਬਰਾਂ ਜਿਹੜੀਆਂ ਜੀ ਇੱਕ ਦੋ ਜਿਹੜੀਆਂ ਆਪਾਂ ਹੋਰ ਲਵਾਂਗੇ, ਪਰ ਸਾਡੇ ਨਾਲ ਨਾ ਬਹੁਤ ਸਾਰੇ ਦੋਸਤ ਜੁੜ ਰਹੇ ਆ, ਜੇ ਇਜਾਜ਼ਤ ਹੋਵੇ ਤਾਂ ਉਹਨਾਂ ਦੇ ਮੈਸੇਜਸ ਆਪਾਂ ਜ਼ਰੂਰ ਲੈ ਲਈਏ, ਕਿਉਂਕਿ ਉਸ ਤੋਂ ਬਾਅਦ ਆਪਾਂ ਇੱਕ ਜੋੜਨੇ ਮਹਿਮਾਨ ਵੀ ਸਾਡੇ ਨਾਲ ਧਨੀ ਸਾਹਿਬ ਜੁੜੇ ਆ ਜੀ, ਤੇ ਇਹਨਾਂ ਨੇ ਵੀ ਲਗਾਤਾਰ ਸਾਨੂੰ ਸੁਣਨਾ ਕੀਤਾ ਹੋਇਆ ਜਦੋਂ ਤੋਂ ਪ੍ਰੋਗਰਾਮ ਸ਼ੁਰੂ ਹੋਇਆ। ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਐਂਡ ਭੈਣ ਜੀ ਤੇ ਸਰਬਜੀਤ ਭਾਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈਏ। ਕਹਿੰਦੇ ਕਿੱਦਾਂ ਤੁਸੀਂ ਸਾਰੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਤੇ ਕਹਿੰਦੇ ਇੱਕ ਗੱਲ ਹੋਰ ਭਾਜੀ, ਮੰਡੇ ਨੂੰ ਵੀ ਆਪਣੇ ਨਾਲ ਕੋਈ ਵੀਰ ਲੈ ਕੇ ਪ੍ਰੋਗਰਾਮ ਕਰਿਆ ਕਰੋ, ਕੱਲ ਤਾਂ ਸਾਰਾ ਟਾਈਮ ਮੈਸੇਜ ਪੜਨ ਚ ਹੀ ਲੰਘ ਗਿਆ ਤੁਹਾਡਾ ਜੀ।
ਬਿਲਕੁਲ ਜੀ, ਮੈਂ ਮਿਸ ਕਰਦਾ ਕਈ ਵਾਰੀ ਨਾ, ਅਸਲ ਚ ਹਰ ਬੰਦੇ ਚ ਇੱਕ ਕੁਆਲਿਟੀ ਹੁੰਦੀ ਆ, ਤੇ ਉਹ ਕੁਆਲਿਟੀ ਹੋ ਸਕਦਾ ਮੈਂ ਇਵੇਂ ਹਿੱਕ ਠੱਪ ਜਾਵਾਂ ਮੇਰੇ ਚ ਕੁਆਲਿਟੀ ਆ, ਪਰ ਮੇਰੇ ਚ ਇੱਕ ਚੀਜ਼ ਮੈਂ ਦੇਖਿਆ ਵੀ ਮੈਂ ਕੱਲਾ ਜਦੋਂ ਪ੍ਰੋਗਰਾਮ ਕਰਦਾ ਜਾਂ ਮੈਂ ਕੱਲਾ ਕੁਛ ਵੀ ਕਰਦਾ, ਮੈਂ ਉਹ ਗੱਲਾਂ ਨਹੀਂ ਕਰ ਸਕਦਾ ਜਿਹੜੀਆਂ ਮੈਨੂੰ ਸਵਾਲ ਜਵਾਬ ਕਰਨ ਚ ਕਰ ਸਕਦਾ। ਮੈਂ ਅਕਸਰ ਪੰਜਾਬ ਜਾਂਦਾ, ਮੈਨੂੰ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਚ ਬੋਲਣ ਦਾ ਟਾਈਮ ਮਿਲਦਾ, ਤਾਂ ਮੈਨੂੰ ਕਹਿੰਦੇ ਵੀ ਲੈਕਚਰ ਦੇਣਾ ਇੱਥੇ, ਇੱਦਾਂ ਕਰਨਾ, ਇਹ ਫਲਾਨਾ ਡਿਪਾਰਟਮੈਂਟ ਹੈ, ਇੱਥੇ ਮੈਂ ਉਹਨਾਂ ਨੂੰ ਇੱਕ ਗੱਲ ਰਿਕੁਐਸਟ ਕਰਦਾ ਹੁੰਦਾ ਵੀ ਯਾਰ ਲੈਕਚਰ ਮੈਂ 5-7 ਮਿੰਟ ਤਾਂ ਦੇ ਦੂੰਗਾ, ਸ਼ੁਰੂ ਚ 5-4 ਮਿੰਟ ਤਾਂ ਗੱਲ ਕਰ ਲੂੰਗਾ ਆਪਦੇ ਬਾਰੇ ਕਰ ਲੂੰ, ਮੈਂ ਕੌਣ ਆ, ਕਿਵੇਂ ਆ, ਕਿੱਥੋਂ ਆ, ਪਰ ਮੈਨੂੰ ਉਹ ਮਜ਼ਾ ਨਹੀਂ ਆਉਂਦਾ। ਮੈਨੂੰ ਮਜ਼ਾ ਆਉਂਦਾ ਸਵਾਲ ਜਵਾਬ ਦੇ ਵਿੱਚ, ਜੇ ਤੁਸੀਂ ਮੈਨੂੰ ਸਵਾਲ ਕਰੋ ਤੇ ਮੈਂ ਉਹਦਾ ਜਵਾਬ ਦੇਵਾਂ ਤਾਂ ਮੈਨੂੰ ਬਹੁਤ ਵਧੀਆ ਲੱਗਦਾ, ਤਾਂ ਉਹ ਕਈ ਵਾਰੀ ਉਹ ਮੈਨੂੰ ਇਸ ਚ ਹਾਸੋਹੀਣੀ ਪੋਜੀਸ਼ਨ ਚ ਵੀ ਜਾਣਾ ਪਿਆ। ਮੈਨੂੰ ਇੱਕ ਯੂਨੀਵਰਸਿਟੀ ਦੇ ਵਿੱਚ ਆਦੇ ਸਵਾਲ ਕਹਿੰਦੇ ਬਹੁਤ ਔਖੇ ਹੋ ਜਾਂਦੇ ਆ, ਇੱਕ ਮੈਨੂੰ ਉਸ ਡਿਪਾਰਟਮੈਂਟ ਦਾ ਇੰਚਾਰਜ ਕਹਿੰਦੇ ਲੋਕ ਇੱਥੇ ਫਸਾ ਲੈਂਦੇ ਆ ਸਵਾਲਾਂ ਦੇ ਵਿੱਚ, ਤੇ ਜਵਾਬ ਤੁਹਾਨੂੰ ਨਾ ਆਇਆ ਫੇਰ ਕੀ ਕਰੋਗੇ, ਹੈਂ ਚਲੋ ਕਹਿੰਦੇ ਮੈਂ ਤੇਰਾ ਸਹਾਰਾ ਲਾ ਦੂ, ਮੈਂ ਗੋਲ ਮੋਲ ਜੇ ਕਰ ਦਿਓ ਗੱਲ ਤੇ ਮੈਂ ਬਾਕੀ ਗਾਂ ਸਹਾਰਾ ਲਾ ਦੂ। ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਦੇਖੋ ਇਹੀ ਗੱਲ ਮੈਨੂੰ ਬਹੁਤ ਸਾਰਾ ਚਿਰ ਪਹਿਲਾਂ ਨਾ ਰੇਡੀਓ ਤੇ ਜਰਨੈਲ ਬਸੋਤੇ ਹੋਰਾਂ ਨੇ ਵੀ ਕਹੀ ਸੀ, ਤੇ ਮੈਂ ਉਹਨਾਂ ਨੂੰ ਵੀ ਉਦੋਂ ਇਹੀ ਜਵਾਬ ਦਿੱਤਾ ਸੀ, ਅੱਜ ਤੋਂ 8-10 ਸਾਲ ਪਹਿਲਾਂ। ਉਹਨਾਂ ਨੇ ਮੈਨੂੰ ਰੇਡੀਓ ਤੇ ਕਹਿੰਦੇ ਵੀ ਇੱਥੇ ਕੈਨੇਡਾ ਦੇ ਵਿੱਚ ਜੋ ਰੇਡੀਓ ਤੇ ਗੱਲ ਕਰਦੇ ਨਾ ਤੇ ਲੋਕ ਮੂਹਰਲੇ ਉਲਝਾ ਲੈਂਦੇ ਆ, ਤੇ ਜਦੋਂ ਤੁਸੀਂ ਉਲਝਣ ਲੱਗੇ ਕੋਈ ਜਵਾਬ ਨਾ ਆਉਂਦਾ ਹੋਇਆ ਤੇ ਕਹਿੰਦੇ ਗੱਲ ਗੋਲ ਮੋਲ ਜੀ ਕਰ ਦਿਓ ਤੇ ਮੈਂ ਆਪੇ ਬ੍ਰੇਕ ਲੈ ਲੂੰਗਾ। ਮੈਂ ਉਦੋਂ ਵੀ ਇਹੀ ਗੱਲ ਜਵਾਬ ਦਿੱਤਾ ਸੀ ਤੇ ਇਹੀ ਯੂਨੀਵਰਸਿਟੀ ਜਵਾਬ ਦਿੱਤਾ ਸੀ, ਮੈਂ ਕਿਹਾ ਦੇਖੋ ਜੀ ਮੈਥੋਂ ਗੱਲ ਗੋਲ ਗੋਲ ਜਾਂ ਤਾਂ ਹੋਣੀ ਨੀ, ਤੇ ਮੈਂ ਤਾਂ ਇੱਕ ਕੰਮ ਕਰ ਸਕਦਾ। ਕਹਿੰਦੇ ਕੀ, ਮੈਂ ਕਿਹਾ ਜੇ ਤਾਂ ਤਿੰਨੋ ਲੋਕ ਚੋਂ ਸਵਾਲ ਪੁੱਛਿਆ ਇਹਨਾਂ ਜਿਹੜੇ ਆਮ ਚੱਲ ਰਹੀ ਆ ਦੁਨੀਆਦਾਰੀ, ਤਾਂ ਮੈਨੂੰ ਲੱਗਦਾ ਵੀ ਮੈਂ ਔਖਾ ਸੌਖਾ ਜਵਾਬ ਦੇ ਦੂੰਗਾ ਉਹਨਾਂ ਕੁ, ਤਾਂ ਜਿੰਨਾ ਕੁ ਦੇ ਸਕਦਾ ਹੋਇਆ, ਜਿੰਨੀ ਆਪਦੀ ਬੁੱਧੀ ਮੁਤਾਬਕ ਹੀ ਦੇ ਸਕਦਾ, ਉਦੋਂ ਵੱਧ ਤਾਂ ਦੇ ਨਹੀਂ ਸਕਦਾ, ਉਹ ਤਾਂ ਮੈਂ ਕਿਹਾ ਐਕਸਪੈਕਟ ਨਾ ਰੱਖਿਓ। ਤੇ ਦੂਜੀ ਜਿਹੜੀ, ਜੇ ਮੈਨੂੰ ਨਾ ਆਉਂਦਾ ਹੋਇਆ ਸਵਾਲ ਤੇ ਮੈਂ ਕਹਿ ਦੂੰਗਾ ਵੀ ਮੈਨੂੰ ਨਹੀਂ ਪਤਾ ਜੀ ਇਸ ਬਾਰੇ ਚ, ਫਿਰ ਮੈਂ ਕਿਹਾ ਮੂਹਰਲਾ ਕਿਹੜਾ ਮੇਰੇ ਤੇ AK-47 ਤਾਂ ਨਹੀਂ ਖੜਾ ਹੋਊਗੀ ਜਿਹੜਾ ਮੇਰੇ ਉਹਦੀ ਵਿੱਚ ਦੀ ਨੰਘਾ ਦੂਆ ਵੀ ਤੈਨੂੰ ਸਵਾਲ ਦਾ ਜਵਾਬ ਨਹੀਂ ਆਉਂਦਾ ਤਾਂ ਲੈ ਵੀ ਤੈਨੂੰ ਤਾਂ ਚਿੱਪਤਾ। ਸੋ ਇਹ ਚੀਜ਼ਾਂ ਮੈਂ ਵੀ ਨੋਟ ਕੀਤੀਆਂ, ਧਨੀ ਸਾਹਿਬ ਨੇ ਧਿਆਨ ਦਵਾਇਆ ਇਸ ਪਾਸੇ, ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਵੀ ਮੈਂ ਕਿਸੇ ਨਾਲ ਆ ਕੇ ਪ੍ਰੋਗਰਾਮ ਕਰਾਂ ਤਾਂ ਜ਼ਿਆਦਾ ਬਿਹਤਰ ਆ। ਇਹੀ ਮੇਰੀ ਜਿਹੜੀ ਫੀਲਡ ਇਸੇ ਚ ਹੀ ਆ, ਸਹੀ ਜੇ ਮੈਂ ਜਿਹਦਾ ਪਰਫਾਰਮੈਂਸ ਮੈਂ ਇਸੇ ਚੀਜ਼ ਚ ਹੀ ਦੇ ਸਕਦਾ।
ਮੈਨੂੰ ਲੱਗਦਾ ਬ੍ਰਾਦਰ ਸਾਹਿਬ ਇਹ ਸਿਰਫ ਤੁਹਾਡੀ ਨੀ, ਇਹ ਮੈਨੂੰ ਲੱਗਦਾ ਹਰ ਇੱਕ ਜਿਹੜਾ ਵਕਤ ਆਇਆ ਨਾ ਉਹਨੂੰ ਹੁੰਗਾਰਾ ਭਰਨ ਵਾਲਾ ਜ਼ਰੂਰ ਕੋਈ ਨਾ ਕੋਈ ਚਾਹੀਦਾ ਹੁੰਦਾ। ਜਦੋਂ ਕੋਈ ਨਾ ਕੋਈ ਅੱਗੇ ਹੁੰਗਾਰਾ ਭਰਦਾ ਆ ਤਾਂ ਬੋਲਣ ਦੇ ਵਿੱਚ ਉਹਨੂੰ ਵੀ ਆਨੰਦ ਆਉਂਦਾ ਆ ਹਨਾ, ਤੇ ਜਿਹੜਾ ਹੋਰ ਰੌਚਕਤਾ ਜਿਹੜੀ ਆ ਉਹ ਗੱਲਬਾਤ ਦੇ ਵਿੱਚ ਵੱਧਦੀ ਆ ਹਨਾ। ਚਲੋ ਜਿਹੜੀ ਕੋਈ ਨਾ ਕੋਈ ਜਾਣਕਾਰੀ ਆ ਉਹ ਤਾਂ ਆਪਾਂ ਨੂੰ ਮਿਲਦੀ ਆ ਪਰ ਗੱਲਬਾਤ ਜਿਹੜੀ ਉਹ ਰੌਚਕ ਹੋ ਜਾਂਦੀ ਆ। ਸੋ ਮੈਂ ਬਹੁਤ ਪਹਿਲਾਂ ਤੋਂ ਇਹ ਚੀਜ਼ ਜਿਹੜੀ ਮਹਿਸੂਸ ਕਰਦੀ ਆ ਰਹੀ ਆ, ਔਰ ਇਹ ਚੀਜ਼ ਚਾਹੇ ਪ੍ਰੋਗਰਾਮ ਦੇ ਦੌਰਾਨ ਮੇਰੀ ਆਪਣੀ ਵੀ ਕਮਜ਼ੋਰੀ ਰਹੀ ਹੈ, ਪ੍ਰੋਗਰਾਮ ਜਿਹੜਾ ਆ ਉਹ ਓਨਾ ਰੌਚਕ ਬਣ ਨਹੀਂ ਪਾਉਂਦਾ ਜਦੋਂ ਤੱਕ ਤੁਸੀਂ ਇਕੱਲੇ ਪ੍ਰੋਗਰਾਮ ਕਰਦੇ ਆ। ਸੋ ਇਸੇ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਜ਼ਰੂਰ ਦੋ ਜਣੇ ਘੱਟੋ ਘੱਟ ਪ੍ਰੋਗਰਾਮ ਜਿਹੜਾ ਆ ਉਹ ਕੋਈ ਵੀ ਲੈ ਕੇ ਆਈਏ। ਅੱਗੇ ਬਰਾੜ ਸਾਹਿਬ ਸਾਡੇ ਨਾਲ ਰਾਜਮਹਿੰਦਰ ਸਿੰਘ ਹੋਰੀ ਵੀ ਜੁੜੇ ਆ ਤੇ ਉਹਨਾਂ ਨੇ ਨਾ ਪਹਿਲਾਂ ਤਾਂ ਕੁਛ ਜਿਹੜੀਆਂ 17 ਅਟੈਚਮੈਂਟ ਸਾਨੂੰ ਭੇਜੀਆਂ ਸੀਗੀਆਂ, ਨਾਲੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਰੱਜ ਰੱਜ ਕੇ ਭੰਡੋ ਸੱਜਣੋ ਭੰਡ ਭੰਡ ਕੇ ਹੋਵੋ ਖੁਸ਼, ਤੁਸੀਂ ਉੱਚੇ ਅਤੇ ਗਿਆਨ ਦੇ ਸਾਗਰ, ਅਸੀਂ ਨੀਵੇਂ ਅਤੇ ਅੱਤ ਦੇ ਤੁੱਛ। ਪਰ ਯਾਦ ਰੱਖੋ ਕਹਿੰਦੇ ਪਹਿਲਾਂ ਤੀਲੀ ਆਪ ਹੈ ਸੜਦੀ, ਪਿੱਛੋਂ ਸੜਦੇ ਸਾਰੇ ਕੱਖ, ਕਿਸੇ ਤੇ ਚਿੱਕੜ ਸਿੱਟਣ ਲੱਗਿਆ ਪਹਿਲਾਂ ਆਪ ਭਰੀ ਦੇ ਹੱਥ। ਸੋ ਜਿਹੜੀ ਅਟੈਚਮੈਂਟ ਹੈ ਨਾ ਉਹਦੇ ਵਿੱਚ ਥੱਲੇ ਭਾਈ ਪਿੰਦਰਪਾਲ ਸਿੰਘ ਦਾ ਨਾਮ ਲਿਖਿਆ ਹੋਇਆ, ਪਰ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਜਿਹੜਾ ਇਹਦੇ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ ਕਿਉਂਕਿ ਅਟੈਚਮੈਂਟ ਜਿਹੜੀਆਂ ਕਿਸ ਦੀਆਂ ਬਣਾਈਆਂ ਹੋਈਆਂ ਆ ਇਹਦੇ ਉੱਤੇ ਥੋੜਾ ਜਿਹਾ ਸਾਨੂੰ ਪਹਿਲਾਂ ਇਹਦੇ ਉੱਤੇ ਸਰਚ ਕਰਨੀ ਪੈਂਦੀ ਆ ਕਿਉਂਕਿ ਹੋ ਸਕਦਾ ਕਿ ਜਿਹੜੀ ਇਹ ਬਹੁਤ ਸੋਹਣੇ ਜਿਹੜੇ ਵਿਚਾਰ ਆ ਬੜੇ ਸੋਹਣੇ ਸਾਡੇ ਨਾਲ ਤੁਸੀਂ ਸਾਂਝੇ ਕੀਤੇ ਆ, ਪਰ ਅਸਲ ਦੇ ਵਿੱਚ ਉਹਨਾਂ ਦੇ ਲਿਖੇ ਹੋਏ ਆ ਇਹ ਅਸੀਂ ਯਕੀਨ ਦੇ ਨਾਲ ਕਹਿ ਨਹੀਂ ਸਕਦੇ। ਬਾਕੀ ਉਹਨਾਂ ਨੇ ਨਾਲ ਥੋੜਾ ਜਿਹਾ ਇਸ਼ਾਰਾ ਕੀਤਾ ਜਦੋਂ ਅਸੀਂ ਰਾਣਾ ਕੇ ਪੀ ਸਿੰਘ ਦੇ ਸਪੀਕਰ ਚੁਣੇ ਜਾਣ ਦੀ ਖ਼ਬਰ ਸਾਂਝੀ ਕੀਤੀ ਤੇ ਉਹਨਾਂ ਨੇ ਕਿਹਾ ਸਪੀਕਰ ਤੋਂ ਬਾਅਦ ਖੁੱਡੇ ਲਾਈਨ, ਮੇਰਾ ਖਿਆਲ ਉਧਰ ਹੀ ਇਸ਼ਾਰਾ ਜੀ ਇਹ।
ਦੇਖੋ ਕਈ ਵਾਰੀ ਇਹ ਵੀ ਮੰਨਿਆ ਜਾਂਦਾ ਸ਼ਾਇਦ ਜੇ ਉਸੇ ਐਂਗਲ ਤੋਂ ਕਹਿ ਰਹੇ ਆ ਵੀ ਜੇ ਕਿਸੇ ਨੂੰ ਸਪੀਕਰ ਲਾ ਦੇਣਾ ਤਾਂ ਮੀਨਸ ਉਹਨੂੰ ਟਿਕਾ ਕੇ ਬਹਾ ਦੇਣਾ, ਉਹਦੇ ਕੋਲੇ ਬਸ ਉਹੀ ਦਾਇਰਾ ਰਹਿ ਜਾਂਦਾ ਸਪੀਕਰ ਦਾ ਵੀ ਗੱਲਾਂ ਸੁਣਨ ਦਾ ਹੀ, ਵੀ ਉਹ ਇੱਕ ਕਿਸਮ ਦਾ ਜਿਹੜੀ ਸਰਗਰਮ ਸਿਆਸਤ ਚ ਨੀ ਉਹ ਰਹਿੰਦਾ। ਪਰ ਮੇਰਾ ਮੰਨਣਾ ਹੋਰ ਆ, ਮੈਂ ਕਾਫੀ ਨੇੜੇ ਤੋਂ ਦੇਖਿਆ ਸਪੀਕਰ ਦਾ ਜਿਹੜਾ ਅਹੁਦਾ ਨਾ ਉਹ ਬਹੁਤ ਨਜ਼ਾਰੇਦਾਰ ਅਹੁਦਾ ਸਿਆਸਤ ਦੇ ਵਿੱਚ। ਜੇ ਤੁਸੀਂ ਸਿਆਸਤ ਦੇ ਵਿੱਚ ਆ ਗਏ ਤੇ ਸਿਆਸਤ ਦੇ ਵਿੱਚ ਆ ਕੇ ਜੇ ਤੁਹਾਨੂੰ ਸਪੀਕਰ ਬਣ ਗਏ ਹੋ ਤਾਂ ਉਸ ਅਹੁਦੇ ਦੇ ਉੱਤੇ ਤੁਸੀਂ ਇੱਕ ਤਾਂ ਲੰਮਾ ਟਾਈਮ ਬਿਰਾਜਮਾਨ ਰਹਿੰਦੇ ਹੋ ਤੇ ਜਿਹੜਾ ਉਸ ਅਹੁਦੇ ਦਾ ਸਟੇਟਸ ਆ ਜਾਂ ਜਿਹੜੀਆਂ ਉਸ ਅਹੁਦੇ ਤੇ ਸਹੂਲਤਾਂ ਮਿਲਦੀਆਂ ਉਹ ਬਹੁਤ ਜ਼ਿਆਦੇ ਆ, ਸਿਰਦਰਦੀ ਜ਼ੀਰੋ ਆ, ਕਿਸੇ ਨੂੰ ਤੁਸੀਂ ਜਵਾਬ ਦੇ ਨਹੀਂ ਹੋ, ਬਹੁਤ ਸਾਰੀਆਂ ਚੀਜ਼ਾਂ ਦੇ ਫਾਇਦੇ ਆ। ਪਰ ਹਾਂ ਸਿਆਸੀ ਲੋਕ ਮੰਨਦੇ ਆ ਵੀ ਖੁੱਡੇ ਲੈਣ ਚ ਲਾ ਦਿੰਦੇ ਸਪੀਕਰ ਬਣਾ ਕੇ ਬੰਦੇ ਨੂੰ।
ਜੀ ਜੀ ਬਿਲਕੁਲ। ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਕਾਫੀ ਦੇਰ ਤੋਂ ਜੁੜੇ ਹੋਏ, ਉਹਨਾਂ ਨੇ ਪਹਿਲਾਂ ਤਾਂ ਸਭ ਤੋਂ ਇੱਕ ਵਿਚਾਰ ਵੀ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਸੁਪਨੇ ਉਹ ਨਹੀਂ ਹੁੰਦੇ ਜੋ ਸੌਣ ਤੋਂ ਬਾਅਦ ਆਉਂਦੇ ਨੇ, ਅਸਲ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਰਾਤ ਨੂੰ ਵੀ ਸੌਣ ਨਹੀਂ ਦਿੰਦੇ। ਸ਼ੁਭ ਸਵੇਰ ਦੋਸਤੋ ਢੁੱਡੀ ਕੇ, ਤੇ ਨਾਲ ਹੀ ਨਾਲ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਉਹਨਾਂ ਨੇ ਮਿੰਟੂ ਦੀ ਸਰਕਾਰਾਂ ਦਾ ਕੰਮ ਕਹਿੰਦੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੁੰਦਾ ਨਾ ਕਿ ਸਹੂਲਤਾਂ ਤੇ ਮੁਆਫੀਆਂ ਦੇਣਾ। ਇੱਥੇ ਇੱਕ ਛੋਟੀ ਜਿਹੀ ਜਿਹੜੀ ਖ਼ਬਰ ਆ ਉਹ ਵੀ ਨਾਲ ਹੀ ਨਾਲ ਆਪਾਂ ਸਾਂਝੀ ਕਰ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ 7 ਡਾਕਟਰਾਂ ਦੀ ਜਿਹੜੀ ਟੀਮ ਆ ਉਹ ਵੀ ਤਾਇਨਾਤ ਕੀਤੀ ਗਈ ਆ, ਤੇ ਇਸੇ ਤਰ੍ਹਾਂ ਸਾਡੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਆ ਜੀ ਉਹਨਾਂ ਦੇ ਨਾਲ ਵੀ ਡਾਕਟਰਾਂ ਦੀ ਇੱਕ ਵੱਡੀ ਟੀਮ ਜਿਹੜੀ ਆ ਉਹ ਹਮੇਸ਼ਾ ਹੁੰਦੀ ਆ। ਸੋ ਇਹੋ ਜਿਹੀਆਂ ਜਿਹੜੀਆਂ ਸਹੂਲਤਾਂ ਆ ਉਹ ਤਾਂ ਨਾਲ ਹੀ ਨਾਲ ਮੁਹੱਈਆ ਕਰਵਾਈਆਂ ਹੀ ਜਾ ਰਹੀਆਂ ਆ, ਪਰ ਇਹਨਾਂ ਨੇ ਜਿਹੜਾ ਇਸ਼ਾਰਾ ਆ ਜੀ ਉਹ ਕੀਤਾ ਕਿ ਰੁਜ਼ਗਾਰ ਮੁਹੱਈਆ ਕਰਾਉਣਾ ਵੀ ਸਰਕਾਰ ਦਾ ਕੰਮ ਹੁੰਦਾ।
ਬਿਲਕੁਲ ਅਮਨਦੀਪ, ਦੇਖੋ ਇਹੀ ਆਪਾਂ ਸ਼ੁਰੂ ਤੋਂ ਗੱਲ ਕਰ ਰਹੇ ਹਾਂ ਵੀ ਜੇ ਸਰਕਾਰਾਂ ਰੋਕਣਾ ਚਾਹੁੰਦੀਆਂ, ਪਰਮਾਨੈਂਟ ਹੱਲ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਰੁਜ਼ਗਾਰ ਮੁਹੱਈਆ ਕਰਾਉਣੇ ਪੈਣਗੇ। ਜੇ ਉਹ ਰੁਜ਼ਗਾਰ ਤਾੜੀ ਪਰ ਦੋਨਾਂ ਥਾਂ ਵੱਜਦੀ ਆ, ਦੂਜੇ ਪਾਸੇ ਲੋਕਾਂ ਨੂੰ ਵੀ ਉਹਨਾਂ ਸਰਕਾਰਾਂ ਦਾ ਸਾਥ ਦੇਣਾ ਪਊਗਾ, ਇਹ ਵੀ ਗੱਲ ਨਾਲ ਨਾਲ ਚੱਲਣੀ ਆ। ਪਰ ਹਾਂ ਸਰਕਾਰ ਚਾਹੇ ਤਾਂ ਲੋਕ ਭੱਜ ਨਹੀਂ ਸਕਦੇ, ਸਰਕਾਰ ਨੂੰ ਦੂਜੇ ਰੱਬ ਦਾ ਦਰਜਾ ਦਿੱਤਾ ਜਾਂਦਾ, ਸਰਕਾਰ ਚਾਹੇ ਤਾਂ ਉਹਦੇ ਲਈ ਕੋਈ ਵੱਡੀ ਚੀਜ਼ ਨਹੀਂ ਹੁੰਦੀ ਕੋਈ ਵੀ ਚੀਜ਼ ਨੂੰ ਕੰਟਰੋਲ ਕਰਨਾ। ਪਰ ਥੋੜੀ ਜਿਹੀ ਕਿਤੇ ਨਾ ਕਿਤੇ ਹਰ ਥਾਂ ਤੇ ਬੇਈਮਾਨੀ, ਭ੍ਰਿਸ਼ਟਾਚਾਰੀ, ਠੱਗੀ ਠੋਰੀ ਆਉਣ ਕਰਕੇ ਅਸੀਂ ਇੱਕੋ ਹੀ ਗੱਲ ਤੋਂ ਮੁਕਾ ਲੈਂਦੇ ਵੀ ਨਰੇਗਾ ਸਕੀਮ ਆ, ਮੈਂ ਪਹਿਲਾਂ ਵੀ ਇਹਦੇ ਤੇ ਕਰ ਚੁੱਕਿਆ ਟਿੱਪਣੀ, ਪਰ ਅੱਜ ਫੇਰ ਕਰਦਾ। ਮੰਨ ਲਓ ਮੇਰਾ ਪਿੰਡ ਦੇ ਵਿੱਚ 1000 ਬੰਦੇ ਦੀ ਆਬਾਦੀ ਆ, ਉਹਦੇ ਵਿੱਚ 100 ਬੰਦਾ ਬੇਰੁਜ਼ਗਾਰ ਆ, ਸਰਕਾਰ ਦੀ ਨੀਤੀ ਹੈ ਜੀ ਨਰੇਗਾ, ਜਿਹਦੇ ਤਹਿਤ ਲਿਮਿਟਡ ਟਾਈਮ ਵੀ ਮਿਨੀਮਮ ਇੰਨੇ ਦਿਨ ਤੁਹਾਨੂੰ ਕੰਮ ਦੇਣਾ ਸਰਕਾਰ ਨੇ ਜ਼ਰੂਰੀ ਆ ਵੀ ਕਿਸੇ ਵੀ ਬੰਦੇ ਨੂੰ ਕੋਈ ਵੀ ਵਿਹਲਾ ਨਾ ਬੈਠੇ, ਸਭ ਨੂੰ ਕੰਮ ਆ। ਉਸ ਲਈ ਉਹ ਨਰੇਗਾ ਸਕੀਮ ਆਈ ਸੀ। ਉਹ ਸਕੀਮ ਦੇ ਤਹਿਤ ਫਿਰ ਕੀ ਹੁੰਦਾ ਸੀ ਵੀ ਪਿੰਡ ਦੇ ਵਿੱਚ ਮੰਨ ਲਿਆ ਵੀ 100 ਬੰਦਾ ਡੇਲੀ ਨਰੇਗਾ ਸਕੀਮ ਦੇ ਤਹਿਤ ਪੈਸੇ ਲੈ ਰਿਹਾ, ਉਹਨਾਂ ਨੂੰ 200 ਰੁਪਇਆ ਡੇਲੀ ਦਾ ਦਿੱਤਾ ਜਾ ਰਿਹਾ 100 ਬੰਦੇ ਨੂੰ, ਤੇ ਉਹ ਹੋ ਗਿਆ 20,000 ਰੁਪਇਆ ਉਹ ਪਿੰਡ ਚ ਲੱਗ ਰਿਹਾ। ਤੇ ਨਰੇਗਾ ਵਾਲੀ ਸਕੀਮ ਦੇ ਵਿੱਚ ਕੀ ਆਉਂਦਾ ਫਿਰ, ਉਹਦਾ ਸਰਪੰਚ ਇੰਚਾਰਜ ਹੁੰਦਾ ਜਾਂ ਕੋਈ ਹੋਰ ਹੁੰਦਾ ਮਾੜਾ ਮੋਟਾ, ਤੇ ਉਹ ਕਹਿੰਦਾ ਜੀ ਅੱਜ ਫਲਾਨੇ ਟੋਭੇ ਚੋਂ ਗਾਰ ਕੱਢ ਕੇ ਉਸ ਤੇ ਰੱਖ ਦਿਓ, ਦੂਜੇ ਦਿਨ ਫੇਰ ਉਹੀ ਕੰਮ, ਤੀਜੇ ਦਿਨ ਫੇਰ ਉਹੀ ਕੰਮ, ਚੌਥੇ ਦਿਨ ਕੋਈ ਕੰਮ ਹੀ ਨਹੀਂ, ਉਹਨੂੰ ਕੋਈ ਪਲਾਨ ਹੀ ਨਹੀਂ ਕਰ ਰਿਹਾ, ਕੋਈ ਉਹਦਾ ਇਹ ਨਹੀਂ ਫਾਇਦਾ ਉਠਾ ਰਿਹਾ ਵੀ ਸਾਨੂੰ ਜੇ ਪਿੰਡ ਦਾ ਸਰਪੰਚ ਇਹ ਸਮਝੇ ਵੀ ਇਹ ਮੇਰਾ ਘਰ ਆ ਤੇ ਮੇਰੇ ਘਰ ਚ ਮੈਨੂੰ ਫ੍ਰੀ ਚ ਲੇਬਰ ਮਿਲ ਰਹੀ ਆ ਤੇ ਮੈਂ ਖੜਾ ਹੋ ਕੇ ਕੋਲੇ ਖੜ ਕੇ ਆਪਦੇ ਘਰ ਨੂੰ ਸ਼ੀਸ਼ੇ ਵਰਗਾ ਬਣਾ ਲਾਂ ਜੇ ਮੈਨੂੰ ਮੁਫਤ ਚ ਲੇਬਰ ਮਿਲਦੀ ਆ, ਕਿਉਂ ਨਾ ਮੈਂ ਉਹ ਜੇ ਕੰਮ ਕਰਾਵਾਂ। ਜਾਂ ਨਰੇਗਾ ਦੇ ਪੈਸੇ ਲੈਣ ਵਾਲਾ ਬੰਦਾ ਇਹ ਸੋਚੇ ਵੀ ਮੈਨੂੰ 200 ਰੁਪਇਆ ਚ ਦਿੱਤਾ ਜਾ ਰਿਹਾ ਤੇ ਕਿਉਂ ਨਾ ਮੈਂ 200 ਰੁਪਈਏ ਦਾ ਹੱਕ ਮੋੜ ਕੇ ਆਵਾਂ ਕਿਤੇ ਨਾ ਕਿਤੇ ਲਿਆ ਕੇ ਪਿੰਡ ਚ, ਕਿਉਂ ਨਾ ਕੰਮ ਕਰਾਂ ਮੈਂ, ਘੱਟੋ ਘੱਟ 8 ਘੰਟੇ ਨਹੀਂ 6 ਘੰਟੇ 4 ਘੰਟੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸਿਰਫ ਤੇ ਸਿਰਫ ਫੋਟੋ ਖਿਚਾਉਣ ਲਈ ਜਾਂ ਖਾਨਾ ਪੂਰਤੀ ਕਰਨ ਲਈ ਉਹ ਨਰੇਗਾ ਦੇ ਕਈ ਵਾਰ ਤਾਂ ਇਹ ਵੀ ਸੋਚਣ ਦੱਸਣ ਜਾਂਦਾ ਵੀ ਸਰਪੰਚ ਸਾਈਨ ਕਰਵਾ ਲੈਂਦੇ ਅੱਧੀ ਅੱਧੇ ਪੈਸੇ ਉਹਨਾਂ ਨੂੰ ਦੇ ਦਿੰਦੇ ਅੱਧੇ ਆਪਦੇ ਖਾਤੇ ਚ ਪਾ ਲੈਂਦੇ ਆ ਸੋ ਸਰਕਾਰਾਂ ਕਈ ਵਾਰੀ ਦਿੰਦੀਆਂ ਵੀ ਆ ਪਰ ਫਿਰ ਸਾਡੇ ਗਾਂਹ ਨੀ ਅਮਲੀ ਜਾਮੇ ਪੈਂਦੇ ਤੇ ਹੁਣ ਤੁਸੀਂ ਆ ਗੱਲ ਕਰਦੇ ਆ ਅਸੀਂ ਅਕਸਰ ਇੱਕ ਦੋ ਪੰਜਾਬ ਦੇ ਪਿੰਡਾਂ ਦੀ ਵੀ ਜਿੱਥੇ ਉੱਥੇ ਪਿੰਡਾਂ ਚ ਦੇਖੋ ਐਨ ਆਰ ਆਈਆਂ ਨੇ ਉਹਦੀ ਮਹਾਂਦਰੇ ਬਦਲ ਕੇ ਰੱਖਦੇ ਪਿੰਡਾਂ ਦੇ ਉਹ ਤਾਂ ਹੀ ਬਦਲੇ ਨਾ ਜੇ ਕੱਲੇ ਕੱਲੇ ਬੰਦੇ ਨੇ ਜ਼ਿੰਮੇਵਾਰੀ ਸਮਝੀ ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ ਵੀ ਸਰਪੰਚ ਜਿਹੜੇ ਪਿੰਡ ਦੇ ਚੌਧਰੀ ਹੋ ਜਾਂਦੇ ਆ ਆਮ ਲੋਕ ਆ ਜਿਹੜੇ ਜਾਗਰੂਕ ਆ ਉਹ ਫਿਰ ਵਿੱਚ ਦਖਲ ਅੰਦਾਜ਼ੀ ਨਹੀਂ ਦਿੰਦੇ ਜੇ ਦਿੰਦੇ ਆ ਤਾਂ ਸਰਪੰਚ ਝੂਠੇ ਕੇਸ ਪਵਾਉਂਦੇ ਆ ਵੀ ਆਹ ਕੀ ਇਹ ਤਾਂ ਜੇ ਕੋਈ ਸਾਫ਼ ਸੁਥਰੇ ਬੰਦੇ ਦੇ ਹੱਥ ਵਾਗਡੋਰ ਆਵੇ ਉਹ ਬੰਦਾ ਕਵੇ ਵੀ ਭਾਈ ਕੰਮ ਕਰਨ ਵਾਲੇ ਬੰਦੇ ਆਓ ਮੂਹਰੇ ਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਤੋਰੇ ਨਾਲ ਤੇ ਉਹਨਾਂ ਨੂੰ ਕਹੇ ਵੀ ਆਹ ਨਰੇਗਾ ਜੀ ਆਹ ਕੁਛ ਆ ਦੱਸੋ ਕੀ ਕਰਨੇ ਆ ਮੈਨੂੰ ਤਾਂ ਇੰਨਾ ਪਤਾ ਵੀ ਇੱਕ ਪਿੰਡ ਦੇ ਵਿੱਚ ਨਾ ਬਹੁਤ ਸਾਰੇ ਅੱਕ ਬੂਈਆਂ ਇਹੋ ਜਿਹਾ ਝਾੜ ਖੜੇ ਹੁੰਦੇ ਜਿਹੜੇ ਕੀ ਜੇ ਇੱਕ ਵਾਰੀ ਪੱਟ ਦਿੱਤੇ ਜਾਣ ਤਾਂ ਕਈ ਸਾਲ ਨੀ ਹੁੰਦੇ ਜਾਂ ਸਾਲ ਭਰ ਤਾਂ ਹੁੰਦੇ ਹੀ ਨੀ ਤੇ ਪਰ ਮੈਂ ਦੇਖਿਆ ਵੀ ਅੱਕਾਂ ਦੀ ਉਮਰ ਇੰਨੀ ਇੰਨੀ ਹੋਈ ਪਈ ਆ ਵੀ ਹਜ਼ਾਰਾਂ ਸਾਲ ਦੇ ਅੱਕ ਹੀ ਹੋ ਜਾਣ ਜੇ ਉਹਨਾਂ ਨੂੰ ਕੋਈ ਛੇੜਦਾ ਹੀ ਨੀ ਕਿਉਂਕਿ ਲੋੜ ਹੀ ਨੀ ਪੈਂਦੀ ਵੀ ਕਿਉਂ ਪੱਟੀਏ ਪਰ ਜੇ ਪੱਟੀਏ ਤਾਂ ਉਹ ਪਿੰਡ ਦਾ ਕੋਈ ਕਿੰਨੀਆਂ ਚੀਜ਼ਾਂ ਦਾ ਉਹਦੇ ਚ ਸੁਧਾਰ ਆ ਜੇ ਤੁਸੀਂ ਕਰ ਸਕਦੇ ਹੋ ਕਿਉਂ ਨੀ ਇੱਕ ਨਾਲੀ ਗਲੀ ਦਾ ਚਿੱਕੜ ਆ ਤੇ ਉਹ ਚਿੱਕੜ ਨੂੰ ਨਾਲੀ ਨੂੰ ਰੋਜ਼ ਸਾਫ਼ ਕਰਨ ਦੀ ਬਿਹਤਰ ਆ ਉਹ ਚਿੱਕੜ ਹੁੰਦਾ ਕਿਉਂ ਆ ਕਾਰਨ ਕੀ ਆ ਉਹਦੇ ਉਹਦਾ ਪਰਮਾਨੈਂਟ ਹੱਲ ਇੱਕ ਦਿਨ ਚ ਹੀ ਕੀਤਾ ਜਾ ਸਕਦਾ ਪਰ ਨਹੀਂ ਕੋਈ ਕਰਦਾ ਇਸ ਕਰਕੇ ਥੋੜੀ ਜਿਹੀ ਨਾ ਇਹ ਚੀਜ਼ਾਂ ਸਰਕਾਰਾਂ ਨੂੰ ਵੀ ਬਣਾਉਣੀਆਂ ਪਾਲਿਸੀਆਂ ਪੈਣੀਆਂ ਤੇ ਫਿਰ ਉਹਨੂੰ ਸਖ਼ਤੀ ਨਾਲ ਲਾਗੂ ਵੀ ਕਰਨਾ ਪੈਣਾ ਅਖੀਰ ਇਮਾਨਦਾਰੀ ਆੜੇ ਆ ਜਾਂਦੀ ਹੈ ਜੀ ਸਾਰੇ ਕਿਤੇ
ਬਿਲਕੁਲ ਜੀ ਇਮਾਨਦਾਰੀ ਵੀ ਆਪਸੀ ਰੰਜਿਸ਼ਾਂ ਵੀ ਕਿਉਂਕਿ ਸਮਾਂ ਭਾਵੇਂ ਬਹੁਤਾ ਨਹੀਂ ਆ ਪਰ ਮੈਂ ਇੱਥੇ ਗੱਲ ਕਰਨਾ ਚਾਹਾਂਗੀ ਨਰੇਗਾ ਸਕੀਮ ਜਿਹੜੀ ਆਈ ਸੀਗੀ ਇਹਦੇ ਉੱਤੇ ਮੇਰੀ ਆਪਣੀ ਫਰੈਂਡ ਹੈ ਜੀ ਉਹਨੇ ਰਿਸਰਚ ਕੀਤੀ ਸੀ ਯਾਨੀ PhD ਦਾ ਜਿਹੜਾ ਉਹਦਾ ਟੌਪਿਕ ਸੀ ਉਹ ਇਹਦੇ ਉੱਤੇ ਸੀ ਉਹਨੇ ਸਾਰੇ ਅੰਕੜੇ ਜਿਹੜੇ ਸੀ ਉਹ ਇਕੱਠੇ ਕਰਨੇ ਸੀਗੇ ਅਸਲ ਦੇ ਵਿੱਚ ਇਸ ਸਕੀਮ ਦਾ ਲਾਭ ਜਿਹੜਾ ਕਿਹੜੇ ਏਰੀਆਜ਼ ਦੇ ਵਿੱਚ ਕਿਹੜੇ ਲੋਕਾਂ ਨੂੰ ਹੋਇਆ ਹਨਾ ਸੋ ਕੁਛ ਇਲਾਕੇ ਜਿਹੜੇ ਇਹੋ ਜਿਹੇ ਸੀਗੇ ਜਿਨ੍ਹਾਂ ਪਿੰਡਾਂ ਦੇ ਵਿੱਚ ਫਿਰਨੀਆਂ ਜਿਹੜੀਆਂ ਜੀ ਉਹ ਪੱਕੀਆਂ ਕਰਵਾਈਆਂ ਗਈਆਂ ਹਨਾ ਢੇਰ ਜਿਹੜੇ ਆ ਉਹ ਚੱਕਵਾਏ ਗਏ ਪਰ ਜ਼ਿਆਦਾ ਜਿਹੜੇ ਇਲਾਕੇ ਸੀਗੇ ਜਿੱਥੇ ਕੰਮਕਾਰ ਜਿਹੜਾ ਆ ਉਹ ਹੋ ਨਹੀਂ ਸਕਿਆ ਸੋ ਉਹਦੇ ਅੰਕੜੇ ਇਹ ਬਿਆਨ ਕਰਦੇ ਸੀ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਜਾਇਜ਼ਾ ਜਿਹੜਾ ਸੀਗਾ ਉਹ ਲਿਆ ਸੀਗਾ ਤੇ ਇਕੱਠਾ ਕੀਤਾ ਸੀ ਸਾਰਾ ਕੁਛ ਪਰ ਗੱਲ ਉਹੀ ਆ ਜਾਂਦੀ ਹੈ ਸਾਫ਼ ਨੀਅਤ ਦੀ ਵੀ ਆ ਜਾਂਦੀ ਹੈ ਇਮਾਨਦਾਰੀ ਦੀ ਆ ਜਾਂਦੀ ਹੈ ਤੇ ਜਿਹੜੀਆਂ ਆਪਸੀ ਰੰਜਿਸ਼ਾਂ ਪਿੰਡਾਂ ਦੇ ਪੱਧਰ ਤੇ ਜਿਹੜੀਆਂ ਆਪਸੀ ਜਿਹੜੇ ਬਖੇੜੇ ਹੁੰਦੇ ਆ ਹਨਾ ਵੀ ਉਹ ਕਰ ਰਿਹਾ ਤੇ ਇਸ ਕਰਕੇ ਹੋਣ ਨੀ ਦੇਣਾ ਤੇ ਇਹ ਚੀਜ਼ਾਂ ਜਿਹੜੀਆਂ ਇਹਨਾਂ ਤੋਂ ਜ਼ਰੂਰ ਉੱਪਰ ਉੱਠਣਾ ਚਾਹੀਦਾ ਤੇ ਢੁੱਡੀਕੇ ਸਾਹਿਬ ਨੇ ਵੀ ਕਿਹਾ ਕਿ ਸਰਕਾਰ ਮੁਸ਼ਕਲਾਂ ਦਾ ਬਦਲ ਦੇਣ ਸਰਕਾਰਾਂ ਜਿਹੜੀਆਂ ਤੇ ਲੋਕ ਹੱਲ ਆਪਣੇ ਆਪ ਕੱਢਣ ਇਹਦੇ ਨਾਲ ਕਹਿੰਦੇ ਜਨਤਾ ਦਾ ਆਤਮ ਵਿਸ਼ਵਾਸ ਵਧੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਮੈਨੂੰ ਲੱਗਦਾ ਤੁਸੀਂ ਪਹਿਲਾਂ ਹੀ ਇਹਦੇ ਉੱਤੇ ਜਿਹੜੀ ਆਪਣੀ ਟਿੱਪਣੀ ਆ ਉਹ ਦੇ ਦਿੱਤੀ ਆ ਤੇ ਇਹਦੇ ਨਾਲ ਹੀ ਈਮੇਲ ਦੇ ਜ਼ਰੀਏ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਬਰਾੜ ਸਾਹਿਬ ਸਾਡੇ ਨਾਲ ਜੁੜੇ ਹੋਏ ਆ ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਸਭ ਤੋਂ ਪਹਿਲਾਂ ਸਾਡੇ ਨਾਲ ਸਿਡਨੀ ਤੋਂ ਸੁਖਵਿੰਦਰ ਸੌਂਧੂਰੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪਿੰਦਰ ਬਰਾੜਹੁਰੀ ਵੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਐਵਰੀਵਨ ਕਹਿੰਦੇ ਨਾਈਸ ਪ੍ਰੋਗਰਾਮ ਅਮਰਦੀਪ ਜੀ ਤੇ ਕੀਪ ਇਟ ਅਪ ਬਹੁਤ ਬਹੁਤ ਧੰਨਵਾਦ ਹੈ ਪਿੰਦਰ ਬਰਾੜ ਜੀ ਤੁਸੀਂ ਸਾਂਝ ਪਾਈ ਆ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਹਰਜਿੰਦਰ ਸਿੰਘ ਕਰਹਰਾ ਸਾਡੇ ਨਾਲ ਜੁੜੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਆਈ ਲਿਸਨ ਐਵਰੀ ਐਪੀਸੋਡ ਬਾਈ ਬੋਥ ਆਫ ਯੂ ਐਂਡ ਯੂ ਗਾਇਜ਼ ਡੂਇੰਗ ਸੱਚ ਏ ਬ੍ਰਿਲੀਅੰਟ ਜੋਬ ਕੀਪ ਇਟ ਅਪ ਹਰਜਿੰਦਰ ਸਿੰਘ ਕਰਹਰਾ ਪਰਥ ਤੋਂ ਸਾਡੇ ਨਾਲ ਸ਼ਾਮਲ ਹੋਏ ਆ ਜੀ ਬਰਾੜ ਸਾਹਿਬ
ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਸੱਜਣਾ ਮਿੱਤਰਾਂ ਦੀ ਤੇ ਪਸੰਦ ਕਰਦੇ ਹੋ ਤੇ ਇੱਧਰ ਮੇਰੇ ਕੋਲੇ ਵੀ ਇੱਕ ਮੈਸੇਜ ਆਇਆ ਤਾਂ ਕਟਾਕਸ਼ ਭਰਿਆ ਹੀ ਆ ਪਰ ਕੋਈ ਮੈਂ ਨਾਂ ਨੀ ਦੱਸਣਾ ਚਾਹੁੰਦਾ ਉਹ ਆਦੇ ਜੀ ਦੇਖੋ ਇੰਨਾ ਕੁਛ ਰੌਲਾ ਪਾ ਲਿਆ ਤੁਸੀਂ ਨਰੇਗਾ ਦਾ ਸਰਪੰਚਾਂ ਦਾ ਵਿਧਾਨ ਸਭਾ ਦਾ ਕਹਿੰਦੇ ਹੱਲ ਕੀ ਹੈ ਇੱਕ ਇੱਕ ਲਾਈਨ ਚ ਹੱਲ ਦੱਸ ਦਿਓ ਕਹਿੰਦੇ ਫਿਰ ਇੱਕ ਲਾਈਨ ਚ ਹੱਲ ਮੈਂ ਦੱਸ ਦਿਆਂ ਜੇ ਤੁਸੀਂ ਕਹੋ ਤਾਂ ਇਜਾਜ਼ਤ ਦਾ
ਜ਼ਰੂਰ ਜ਼ਰੂਰ
ਇੱਕ ਲਾਈਨ ਚ ਹੱਲ ਹੈ ਜੀ ਮਿੰਟੂ ਬਰਾੜ ਨੂੰ ਇਹ ਚੀਜ਼ ਦਾ ਇੰਚਾਰਜ ਲਾ ਦਿਓ ਤੇ ਫਿਰ ਮਹੀਨੇ ਤੋਂ ਰਿਜ਼ਲਟ ਦੇਖਿਓ ਇਹੀ ਕਹਿ ਸਕਦੇ ਆਪਾਂ ਫਿਰ ਕਿਸੇ ਤੇ ਕੀ ਵਿਸ਼ਵਾਸ ਕਰੀਏ ਮੈਂ ਤਾਂ ਆਪਦੇ ਤੇ ਵਿਸ਼ਵਾਸ ਤਜਰਬੇ ਤੌਰ ਤੇ ਮੈਨੂੰ ਇੱਕ ਪਿੰਡ ਦੇ ਦਿਓ ਇੱਕ ਪਿੰਡ ਅਡਾਪਟ ਕਰਵਾ ਦਿਓ ਮੈਨੂੰ ਤਾਂ ਮੈਨੂੰ ਲੱਗਦਾ ਮੈਂ ਜਿਹੜਾ ਵੀ ਕਰ ਸਕਦਾ ਹੋਇਆ ਕਰੂੰਗਾ
ਜੀ ਜੀ ਬਿਲਕੁਲ
ਗੱਲ ਚੋ ਗੱਲ ਆ ਗਈ ਆ ਮਾਫ਼ੀ ਚਾਹੁੰਦਾ ਮੈਨੂੰ ਕਈ ਵਾਰੀ ਨਾ ਉਹ ਨੀ ਹੁੰਦਾ ਵੀ ਲੋਕਾਂ ਦੀ ਸੋਚ ਤਾਂ ਹੁੰਦੀ ਅੱਗੇ ਵਧਣ ਦੀ ਵੀ ਮੈਂ ਅੱਗੇ ਵਧਾਂ ਤਰੱਕੀ ਕਰਾਂ ਮੈਂ ਵੱਡਾ ਬੰਦਾ ਬਣਾ ਇਹ ਚੀਜ਼ਾਂ ਦੀ ਸੋਚ ਹੁੰਦੀ ਹੈ ਮੈਨੂੰ ਕਈ ਵਾਰੀ ਨਾ ਇਹ ਚੀਜ਼ ਬਹੁਤ ਆਪਦੇ ਆਪ ਨੂੰ ਹਲੂਣ ਦੀ ਆਪਦੇ ਆਪ ਨੂੰ ਪਿੱਛੇ ਮੋੜ ਕੇ ਲਿਜਾਣ ਲਈ ਬਹੁਤ ਪ੍ਰੇਰਦੀ ਆ ਮੈਂ ਬਹੁਤ ਵੀ ਜਾਣੀ ਕਿ ਮੇਰਾ ਦਿਮਾਗ ਦਿਲੋ ਦਿਮਾਗ ਤਾਂ ਅਕਸਰ ਪਿੱਛੇ ਮੁੜਨਾ ਚਾਹੁੰਦਾ ਬਹੁਤ ਜ਼ਿਆਦਾ ਪਿੱਛੇ ਮੁੜਨਾ ਚਾਹੁੰਦਾ ਤੇ ਪਰ ਮੈਂ ਫਿਰ ਵੀ ਕਈ ਵਾਰੀ ਇਹ ਗੱਲ ਕਰ ਚੁੱਕਿਆ ਵੀ ਮੈਨੂੰ ਐਂ ਲੱਗਦਾ ਵੀ ਯਾਰ ਮੈਂ ਇੱਥੇ ਨਾ ਹੋ ਕੇ ਆ ਕੁਛ ਨਾ ਹੋ ਕੇ ਮੈਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਜਿੱਥੇ ਬਹੁਤ ਸਹੂਲਤਾਂ ਤੋਂ ਸਿੱਖਣਾ ਤੇ ਉਹਦੇ ਸਕੂਲ ਦੇ ਵਿੱਚ ਆਮ ਨਾਰਮਲ ਮਾਸਟਰ ਹੁੰਦਾ ਨਜ਼ਾਰੇ ਆ ਜਾਂਦੇ ਬਸ ਜ਼ਿੰਦਗੀ ਜਿਉਣ ਦੇ ਮੇਰੀ ਆਹ ਤਮੰਨਾ ਅਸਲ ਚ ਲੋਕ ਕੁਛ ਆਖੀ ਜਾਣ ਮੇਰੀ ਸੱਚੀ ਇਹ ਤਮੰਨਾ ਦਿਲੋਂ ਤਮੰਨਾ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਇੱਕ ਜਮਾ ਉਜਾੜ ਪਿੰਡ ਜਿੱਥੇ ਕੋਈ ਸਹੂਲਤ ਨਾ ਹੁੰਦੀ ਕੁਛ ਨਾ ਹੁੰਦੀ ਉੱਥੋਂ ਦੇ ਸਕੂਲ ਦੇ ਵਿੱਚ ਇੱਕ ਮੈਂ ਨਾਰਮਲ ਟੁੱਟੇ ਭੱਜੇ ਸਕੂਲ ਦੇ ਵਿੱਚ ਇੱਕ ਨਾਰਮਲ ਛੋਟਾ ਜਿਹਾ ਮਾਸਟਰ ਹੁੰਦਾ ਤੇ ਸਾਈਕਲ ਤੇ ਆਉਂਦਾ ਜਾਂਦਾ ਹੁੰਦਾ ਤੇ ਫੇਰ ਮੈਨੂੰ ਮੇਰੀ ਰੂਹ ਦੀ ਤ੍ਰਿਪਤੀ ਹੋਣ ਵਾਲੇ ਮੈਂ ਕੰਮ ਕਰ ਸਕਦਾ ਜਿਹੜੀ ਮੈਨੂੰ ਰੂਹ ਖੁਸ਼ ਹੁੰਦੀ ਹੈ ਤੇ ਮੈਨੂੰ ਉਮੀਦ ਸੀ ਉਮੀਦ ਆ ਹੁਣ ਵੀ ਜੇ ਮੈਨੂੰ 10 ਸਾਲ ਇਹੋ ਜਿਹੇ ਪਿੰਡ ਚ ਜਾਂ ਇਹੋ ਜਿਹੇ ਥਾਂ ਤੇ ਦੇ ਦੇਣ ਤੇ 10 ਸਾਲਾਂ ਬਾਅਦ ਮੈਂ ਉਹਨੂੰ ਦੁਨੀਆਂ ਦੇ ਨਕਸ਼ੇ ਤੇ ਉਸ ਪਿੰਡ ਨੂੰ ਲਿਆਉਣ ਲਈ ਮੈਂ ਕੰਮ ਕਰ ਸਕਦਾ 24 ਘੰਟੇ ਇਹ ਮੇਰੀ ਦਿਲੀ ਤਮੰਨਾ ਪਰ ਮੈਂ ਆਪਦੇ ਆਪ ਨੂੰ ਦੁਨੀਆਂ ਦੇ ਨਕਸ਼ੇ ਤੇ ਨਹੀਂ ਲਿਆਉਣਾ ਮੈਂ ਉਸ ਪਿੰਡ ਨੂੰ ਲਿਆ ਸਕਦਾ ਤੇ ਮੈਂ ਉਹੀ ਸਾਈਕਲ ਤੇ ਰਹਿਣਾ ਚਾਹੁੰਦਾ ਮੈਨੂੰ ਮੇਰੀ ਆਹ ਦਿਲੀ ਤਮੰਨਾ
ਜੀ ਸੋ ਬ੍ਰਦਰ ਸਾਹਿਬ ਅਸੀਂ ਆਸ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਹੈਗੇ ਆਪਾਂ ਇਹ ਨਹੀਂ ਕਹਿੰਦੇ ਕਿਉਂਕਿ ਸਮਾਂ ਬਦਲ ਗਿਆ ਅਸੀਂ ਕਹਿੰਦੇ ਹਾਂ ਕਿ ਮਾਡਰਨ ਯੁੱਗ ਆ ਗਿਆ ਹਨਾ ਤੇ ਆਧੁਨਿਕਤਾ ਦੇ ਇਸ ਦੌਰ ਦੇ ਵਿੱਚ ਹੁਣ ਜਿਹੜੇ ਅਧਿਆਪਕ ਆ ਪਰ ਕੁਛ ਜਿਹੜੇ ਅਸੂਲਨ ਜਿਹੜੇ ਅਸੂਲਾਂ ਵਾਲੇ ਅਧਿਆਪਕ ਆ ਉਹ ਅੱਜ ਵੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਏਰੀਆਜ਼ ਦੇ ਵਿੱਚ ਮਿਲ ਜਾਣਗੇ ਜਿਨ੍ਹਾਂ ਨੇ ਵਾਕਈ ਸਕੂਲਾਂ ਦੀ ਨੁਹਾਰ ਜਿਹੜੀ ਆ ਬਦਲੀ ਆ ਤੇ ਲੋਕਾਂ ਨੂੰ ਖਾਸ ਕਰਕੇ ਵਿਦਿਆਰਥੀਆਂ ਨੂੰ ਜਿਹੜਾ ਜ਼ਿੰਦਗੀ ਦੇ ਸਹੀ ਮਾਇਨੇ ਆ ਉਹਨਾਂ ਤੋਂ ਜਾਣੂ ਕਰਵਾਇਆ। ਅਸੀਂ ਆਪਣੀ ਗੱਲ ਕਰੀਏ ਤਾਂ NSS ਦੇ ਜਿਹੜੇ ਕੈਂਪਸ ਅਸੀਂ ਲਾਉਂਦੇ ਰਹੇ ਹਾਂ ਹਨਾ 3 ਸਾਲ ਅਸੀਂ ਬ੍ਰਦਰ ਸਾਹਿਬ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰਦੇ ਰਹੇ ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਦੇ ਜਾਂ ਜਿਹੜੇ ਗੰਦ ਦੇ ਨਿਕਾਸ ਦਾ ਕੋਈ ਸਾਧਨ ਹੀ ਨਹੀਂ ਸੀ ਹੁੰਦਾ ਔਰ ਅਸੀਂ 10 ਦਿਨਾਂ ਦੇ ਉਸ ਕੈਂਪ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਉਹ ਜਿਹੜੀਆਂ ਸਹੂਲਤਾਂ ਆ ਉਹਨਾਂ ਨੂੰ ਵਾਪਸ ਜਿਹੜਾ ਉਹਨਾਂ ਦੇ ਉਹ ਰਸਤੇ ਬਣਾਉਣ ਦੇ ਵਿੱਚ ਉਹਨਾਂ ਦੀਆਂ ਉਹ ਨਾਲੀਆਂ ਜਿਹੜੀਆਂ ਉਹ ਸਾਫ਼ ਕਰਨ ਦੇ ਵਿੱਚ ਚਾਹੇ ਉਹ ਮਤਲਬ ਦੂਸਰਿਆਂ ਦੇ ਲਈ ਹੋ ਸਕਦਾ ਜੀ ਕਿ ਇਹ ਬੜਾ ਗੰਦਾ ਕੰਮ ਆ ਹਨਾ ਵੀ ਇਹ ਨਾਲੀਆਂ ਸਾਫ਼ ਕਰਦੇ ਰਹੇ ਆ ਪਰ ਅਸਲ ਦੇ ਵਿੱਚ ਉਹ ਸਿਖਾਇਆ ਹੀ ਉਹਦੇ ਵਿੱਚ ਇਹ ਜਾਂਦਾ ਸੀ ਤੇ ਅਸੀਂ ਉਹ ਵਾਲੰਟੀਅਰ ਕਰਨ ਦੀ ਜਿਹੜੀ ਆਦਤ ਆ ਉਹ ਉਹਨਾਂ ਚੀਜ਼ਾਂ ਨੇ ਸਾਡੇ ਅੰਦਰ ਪਾਈ ਹੈ ਸਾਡੇ ਅਧਿਆਪਕਾਂ ਨੇ ਪਾਈ ਹੈ ਸੋ ਇਹੋ ਜਿਹੇ ਅਧਿਆਪਕ ਜਿਹੜੇ ਸਮਾਜ ਨੂੰ ਵੀ ਸੇਧ ਦਿੰਦੇ ਆ ਸੋ ਅਸੀਂ ਆਸ ਕਰਦੇ ਹਾਂ ਤੁਹਾਡਾ ਜਿਹੜਾ ਇਹ ਸੁਪਨਾ ਜ਼ਰੂਰ ਪੂਰਾ ਹੋਵੇ ਤੇ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਪਹਿਲਾਂ ਤੋਂ ਹੀ ਜੁੜੇ ਹੋਏ ਸੀਗੇ ਤੇ ਗੁਰਨਿੰਦਰ ਚਾਹਲ ਉਹ ਵੀ ਸਾਡੇ ਨਾਲ ਸ਼ਾਮਲ ਹੋਏ ਆ ਤੇ ਅੱਗੇ ਮਨਜਿੰਦਰ ਸਿੰਘ ਜਿਹੜੇ ਆ ਉਹ ਵੀ ਸ਼ਾਮਲ ਹੋਏ ਆ। ਗੁਰਨਿੰਦਰ ਚਾਹਲ ਹੋਰਾਂ ਨੂੰ ਪਹਿਲਾਂ ਸ਼ਾਮਲ ਕਰਦੇ ਹਾਂ ਜੀ। ਕਹਿੰਦੇ ਪਲੀਜ਼ ਬ੍ਰਿੰਗ ਸਮ ਲੀਡਰ ਫਰੋਮ ਪੰਜਾਬ ਗਵਰਨਮੈਂਟ ਇਨ ਯੂਅਰ ਪ੍ਰੋਗਰਾਮ ਦੈਨ ਆਸਕ ਦੈਮ ਐਂਡ ਸੁਜੈਸਟ ਦੈਮ ਅਦਰਵਾਈਜ਼ ਨੋ ਪੁਆਇੰਟ ਟੂ ਹੈਵ ਡਿਸਕਸ਼ਨ ਔਨ ਆਸਟ੍ਰੇਲੀਅਨ ਪੰਜਾਬੀ ਰੇਡੀਓ। ਸੋ ਦੇਖੋ ਜੀ ਮੈਨੂੰ ਲੱਗਦਾ ਗੁਰਨਿੰਦਰ ਜੀ ਸਿਰਫ ਅਸੀਂ ਆਪਣੇ ਰੇਡੀਓ ਤੇ ਨਹੀਂ ਜਿਹੜਾ ਰੇਡੀਓ ਦਾ ਮੰਚ ਆ ਉਹ ਡਿਸਕਸ਼ਨ ਦੇ ਲਈ ਬਣਿਆ ਆ। ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਬਿਲਕੁਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੈ ਕੇ ਆਈਏ ਆਪਣੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਕਰੀਏ ਉਹਨਾਂ ਤੋਂ ਜਵਾਬ ਮੰਗੀਏ ਔਰ ਬਹੁਤ ਸਾਰੇ ਪ੍ਰੋਗਰਾਮਾਂ ਚ ਅਸੀਂ ਮੰਗਦੇ ਵੀ ਆਏ ਹਾਂ ਪਰ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇੱਕੋ ਇੱਕ ਸਮੱਸਿਆ ਜਿਹੜੀ ਉਹ ਇਹ ਆਉਂਦੀ ਆ ਕਿ ਸਵੇਰ ਵੇਲੇ ਵੱਡੇ ਤੜਕੇ ਜਿਹੜਾ ਕੋਈ ਵੀ ਮਿਨਿਸਟਰ ਆ ਉਹ ਜਾਗ ਕੇ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਤਿਆਰ ਨਹੀਂ ਹੁੰਦਾ। ਇਸੇ ਕਰਕੇ ਸ਼ਾਮ ਦੇ ਪ੍ਰੋਗਰਾਮ ਜਿਹੜੇ ਆ ਹਰਮਨ ਰੇਡੀਓ ਵੱਲੋਂ ਸ਼ੁਰੂ ਕੀਤੇ ਗਏ ਆ ਤੇ ਸ਼ਾਮ ਦੇ ਪ੍ਰੋਗਰਾਮ ਚ ਸਾਡੀ ਹਮੇਸ਼ਾ ਕੋਸ਼ਿਸ਼ ਰਹੂਗੀ ਕਿ ਅਸੀਂ ਉਹਨਾਂ ਦੇ ਨਾਲ ਜਿਹੜੇ ਵਾਜਿਬ ਮੁੱਦੇ ਆ ਉਹਨਾਂ ਦੇ ਉੱਤੇ ਗੱਲਬਾਤ ਕਰੀਏ ਉਹਨਾਂ ਤੋਂ ਜਵਾਬ ਮੰਗੀਏ। ਬਹੁਤ ਬਹੁਤ ਧੰਨਵਾਦ ਗੁਰਨਿੰਦਰ ਚਾਹਲ ਜੀ। ਜੀ ਬ੍ਰਦਰ ਸਾਹਿਬ ਤੁਸੀਂ ਕੁਛ ਕਹਿਣਾ ਚਾਹੋਗੇ?
ਬਿਲਕੁਲ ਜੀ ਬਿਲਕੁਲ, ਤੁਸੀਂ ਦੱਸ ਹੀ ਦਿੱਤਾ ਇਹੀ ਵੱਡੀ ਸਮੱਸਿਆ ਵੀ ਤੜਕੇ 3 ਵਜੇ ਕੋਈ ਉੱਠਣ ਨੂੰ ਰਾਜੀ ਨਹੀਂ ਹੁੰਦਾ, ਹੋਣਾ ਸਾਰੇ ਚਾਹੁੰਦੇ ਆ ਪਰ ਮੈਂ ਇੱਥੇ ਦੱਸਦਾ ਗੁਰਨਿੰਦਰ ਜੀ ਇਹ ਸਾਡੀਆਂ ਗੱਲਾਂ ਕੀਤੀਆਂ ਹਵਾ ਚ ਵੀ ਨਹੀਂ ਜਾਂਦੀਆਂ, ਤਕਰੀਬਨ ਸਾਰੇ ਦੇ ਸਾਰੇ ਪ੍ਰੋਗਰਾਮ ਪੋਡਕਾਸਟ ਸਾਰੀ ਸਰਕਾਰ ਕੋਲੇ ਜਾਂਦੇ ਆ, ਸਾਰਾ ਕੁਛ ਜਿਹੜਾ PRO ਡਿਪਾਰਟਮੈਂਟ ਉਹਨੂੰ ਬੜੀ ਬਰੀਕੀ ਨਾਲ ਨੇੜੇ ਤੋਂ ਦੇਖਦਾ, ਨਿੱਕੀ ਜਿਹੀ ਗੱਲ ਨੂੰ ਵੀ ਨੋਟਿਸ ਕੀਤਾ ਜਾਂਦਾ। ਸੋ ਇਹ ਵੀ ਨਹੀਂ ਅਸੀਂ ਕਹਿ ਸਕਦੇ ਵੀ ਸਾਡੀਆਂ ਜਿਹੜੀਆਂ ਕੀਤੀ ਮਿਹਨਤ ਜਾਂ ਇਹ ਗੱਲਾਂ ਅਜਾਈ ਨਹੀਂ ਜਾਂਦੀਆਂ, ਕਿਤੇ ਨਾ ਕਿਤੇ ਉਹਨਾਂ ਤੇ ਪ੍ਰੈਸ਼ਰ ਜ਼ਰੂਰ ਕ੍ਰੀਏਟ ਕਰਦੀਆਂ, ਪਰ ਅਸੀਂ ਉਹੋ ਜਿਹੀਆਂ ਡਿਸਕਸ਼ਨਾਂ ਕਰਨ ਨਾਲੋਂ ਬਿਹਤਰ ਜਿਨ੍ਹਾਂ ਦਾ ਕੋਈ ਸਿਰ ਪੈਰ ਹੀ ਨਾ ਹੋਵੇ। ਮੈਂ ਬਹੁਤ ਸਾਰੇ ਪਲੇਟਫਾਰਮ ਦੇਖੇ ਆ ਜਿੱਥੇ ਐਵੇਂ ਹਵਾ ਚ ਵੀ ਉਹਨੇ ਫਲਾਨੇ ਨੇ ਉਹ ਰੰਗ ਦਾ ਕੁੜਤਾ ਪਾਲਿਆ, ਫਲਾਨੇ ਨੇ ਉਹ ਰੰਗ ਦੀ ਐਨਕ ਲਾ ਲਈ, ਇਹੋ ਜਿਹੀਆਂ ਗੱਲਾਂ ਕਰਨਾ ਬਿਹਤਰ ਮੈਨੂੰ ਲੱਗਦਾ ਵੀ ਜੇ ਅਸੀਂ ਚਿੰਤਾ ਕਰਦੇ ਹਾਂ ਤਾਂ ਚਿੰਤਾ ਤੇ ਚਿੰਤਨ ਆ ਇੱਕ ਕਿਸਮ ਦਾ ਸਹੀ ਮੈਨੇਜ ਦਾ, ਤਾਂ ਸਾਡੇ ਬਹੁਤ ਸਾਰੇ ਲਿਸਨਰ ਆ ਜਿਹੜੇ ਸੁਣਦੇ ਆ ਤੇ ਸੁਣਨ ਤੋਂ ਬਾਅਦ ਉਹ ਫਿਰ ਆਪੋ ਆਪਣੇ ਪਿੰਡਾਂ ਪੱਧਰ ਦੇ ਉੱਤੇ ਆਪਦੇ ਹਲਕੇ ਪੱਧਰ ਦੇ ਉੱਤੇ ਸਵਾਲ ਜਵਾਬ ਕਰਦੇ ਆ। ਮੈਂ ਪਿਛਲੀਆਂ 5-4 ਸਾਲਾਂ ਚ ਕਈ ਉਦਾਹਰਣਾਂ ਦੇ ਸਕਦਾ ਜਦੋਂ ਸਾਡੇ ਨੌਜਵਾਨ ਹੁਣ ਪਿੰਡਾਂ ਨੂੰ ਜਾਂਦੇ ਆ ਨਾ ਰੇਡੀਓ ਨਾਲ ਜੁੜੇ ਹੋਏ ਤਾਂ ਉਹ ਪਿੰਡ ਚ ਜਾ ਕੇ ਉਹਨਾਂ ਦਾ ਨਜ਼ਰੀਆ ਹੋਰ ਹੁੰਦਾ, ਇਹ ਨਜ਼ਰੀਆ ਨਹੀਂ ਸੀ ਜਿਹੜਾ ਉਹ ਨਜ਼ਰੀਆ ਉਹ ਪਹਿਲਾਂ ਲੈ ਕੇ ਆਏ ਸੀ ਨਾ, ਤੇ ਉਹ ਨਜ਼ਰੀਆ ਛੱਡ ਕੇ ਹੋਰ ਵਧੀਆ ਨਜ਼ਰੀਆ ਲੈ ਕੇ ਜਾਂਦੇ ਆ। ਸੋ ਕਈ ਪਾਸਿਓ ਇਹਦੇ ਬੈਨੀਫਿਟ ਮਿਲਦੇ ਆ, ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਜੇ ਤੁਹਾਨੂੰ ਲੱਗਦਾ ਵੀ ਅਸੀਂ ਨਹੀਂ ਇਹ ਕਰਨੀਆਂ ਚਾਹੀਦੀਆਂ ਸਾਨੂੰ ਡਿਸਕਸ਼ਨਾਂ ਵੀ ਐਵੇਂ ਕੋਈ ਫਾਇਦਾ ਨਹੀਂ ਜਿਵੇਂ ਤੁਸੀਂ ਮੈਸੇਜ ਚ ਲਿਖਿਆ ਤਾਂ ਕੋਈ ਗੱਲ ਨੀ, ਸਾਡੇ ਸਾਡੇ ਖੁੱਲੇ ਆ ਵਿਚਾਰ, ਸਾਡੇ ਮੈਨੂੰ ਇਹ ਰਾਹ ਵੀ ਖੁੱਲੇ ਆ, ਤੁਸੀਂ ਦੱਸੋ ਜੋ ਵੀ ਕੋਈ ਬੈਸਟ ਵਧੀਆ ਜਿਹੜੀ ਚੀਜ਼ ਨਾਲ, ਸਾਡਾ ਮਕਸਦ ਹੈ ਪਲੇਟਫਾਰਮ ਬਣਾਉਣਾ, ਫਾਇਦਾ ਕਰਨਾ, ਜੇ ਕਿਸੇ ਨਾ ਕੁਛ ਫਾਇਦਾ ਹੋ ਸਕੇ, ਤੇ ਜੇ ਕੁਛ ਵੀ ਫਾਇਦਾ ਕਿਸੇ ਵੀ ਚੀਜ਼ ਨਾਲ ਹੋ ਸਕਦਾ, ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ, ਤੁਹਾਨੂੰ ਉਹ ਚ ਕੋਈ ਅਸੀਂ ਸਟੱਕ ਨੀ ਹਾਂ ਕਿਸੇ ਚੀਜ਼ ਨਾਲ, ਸਾਡੀ ਕੋਸ਼ਿਸ਼ ਆ ਵੀ ਅਸੀਂ ਹਰ ਬੰਦੇ ਦੀ ਸੁਣੀਏ, ਹਰ ਬੰਦੇ ਦੀ ਦੇ ਮੁਤਾਬਕ ਗੱਲ ਕਰਨ ਦੀ ਕੋਸ਼ਿਸ਼ ਕਰੀਏ। ਤੁਹਾਨੂੰ ਕੋਈ ਵਧੀਆ ਆਈਡੀਆ ਲੱਗਦਾ ਤਾਂ ਜੀ ਸਦਕੇ ਜੀ ਜ਼ਰੂਰ ਦੱਸੋ, ਸਾਨੂੰ ਬੜੀ ਖੁਸ਼ੀ ਹੋਊਗੀ, ਤਾਂ ਕਿ ਸਾਡਾ ਮਕਸਦ ਵੀ ਹੱਲ ਹੋਵੇ ਨਾ, ਜਿਹੜੇ ਮਕਸਦ ਨੂੰ ਲੈ ਕੇ ਅਸੀਂ ਤੁਰੇ ਹਾਂ।
ਜੀ ਜੀ ਬਿਲਕੁਲ, ਤੇ ਅੱਗੇ ਸਾਡੇ ਨਾਲ ਬਹੁਤ ਦੇਰ ਤੋਂ ਨਿਕਟ ਲੋਹਰਾ ਨੇ ਵੀ ਸਾਂਝ ਪਾਈ ਹੈ, ਗੁੱਡ ਮਾਰਨਿੰਗ ਬੁਲਾ ਰਹੇ, ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਜਸਪਾਲ ਰਾਮਾ ਸਿਡਨੀ ਵਾਲੇ, ਉਹ ਵੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ, ਤੇ ਬਹੁਤ ਸੋਹਣਾ ਜੀ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਜਸਪਾਲ ਜੀ ਤੁਹਾਡਾ ਵੀ। ਜਸਵਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜਸਵਿੰਦਰ ਸਿੰਘ ਜੀ, ਤੁਹਾਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਵਰਿੰਦਰ ਚੀਮਾ ਹੋਰੀ ਵੀ ਸਾਡੇ ਨਾਲ ਜੁੜੇ ਹੋਏ ਆ ਕਾਫੀ ਦੇਰ ਤੋਂ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਨਾ ਇੱਕ ਤਸਵੀਰ ਵੀ ਭੇਜੀ ਆ, ਅਟੈਚਮੈਂਟ ਦੇ ਵਿੱਚ ਫੋਟੋ ਭੇਜੀ ਆ, ਅਖਰੋਟ ਆ ਜੀ, ਕਹਿੰਦੇ ਹਰੇ ਹਰੇ ਆ ਜੀ ਉਹ, ਮੈਨੂੰ ਲੱਗਦਾ ਕਿ ਜਿੱਦਾਂ ਪਿਕਿੰਗ ਕਰਨ ਤੋਂ ਬਾਅਦ ਉਹ ਡੱਬਿਆਂ ਦੇ ਵਿੱਚ ਪਾਏ ਹੋਏ ਆ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਤੁਸੀਂ ਸਾਂਝ ਪਾਈ ਹੈ, ਮੈਨੂੰ ਲੱਗਦਾ ਤੁਸੀਂ ਆਪਣੇ ਫਾਰਮ ਤੋਂ ਹੀ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉੱਥੋਂ ਪਾਈ ਹੈ, ਜਾਂ ਫਿਰ ਤੁਸੀਂ ਇਹ ਜਿਹੜੀ ਤਸਵੀਰ ਹੈ ਇੱਥੋਂ ਦੇ ਆਸਟ੍ਰੇਲੀਆ ਦੇ ਕਿਸੇ ਫਾਰਮ ਦੀ ਸਾਡੇ ਨਾਲ ਸਾਂਝੀ ਕੀਤੀ ਆ, ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਸ਼ਾਮਲ ਹੋਏ ਹੋਏ ਆ ਬਹੁਤ ਦੇਰ ਤੋਂ ਪ੍ਰੋਗਰਾਮ ਦੇ ਵਿੱਚ, ਤੇ ਮਿੰਟੂ ਭਾਜੀ ਕਹਿੰਦੇ ਸਤਿ ਸ੍ਰੀ ਅਕਾਲ, ਤੇ ਕਹਿੰਦੇ ਇਸ ਕਹਾਣੀ ਨੂੰ ਹਰਮਨ ਪੇਜ ਤੇ ਪਾ ਦਿਓ ਜੀ। ਜੀ ਜਿਹੜੀ ਕਹਾਣੀ ਤੁਸੀਂ ਖ਼ਬਰਾਂ ਦੀ ਸ਼ੁਰੂਆਤ ਦੇ ਵਿੱਚ ਹੀ ਸਾਡੇ ਨਾਲ ਸਾਂਝੀ ਕੀਤੀ ਸੀ,
ਬਿਲਕੁਲ ਜੀ, ਮੈਂ ਕੋਸ਼ਿਸ਼ ਕਰਦਾ, ਮੈਂ ਨਾ ਪੂਰੀ ਡਿਟੇਲ, ਹੁਣ 15 ਸਾਲ ਪੁਰਾਣੀ ਗੱਲ ਹੋਣ ਕਰਕੇ ਮੇਰੇ ਕਈ ਚੀਜ਼ਾਂ ਦਿਮਾਗ ਚੋਂ, ਮੇਰੇ ਨਾਂ ਅਚਨਚੇ ਯਾਦ ਆ ਗਿਆ ਸੁਖਪਾਲ ਸਿੰਘ, ਤੇ ਹਜੇ ਵੀ ਮੈਂ ਚੇਤੇ ਕਰ ਰਿਹਾ ਵੀ ਉਹਨਾਂ ਦਾ ਜਿਹੜਾ ਪਿੰਡ ਕਿਹੜਾ, ਮੌੜ ਮੰਡੀ ਦੇ ਲਾਗੇ ਆ ਪਿੰਡ, ਪਰ ਮੈਂ ਕੋਸ਼ਿਸ਼ ਕਰੂੰਗਾ ਆਪਾਂ ਕਿਉਂ ਨਾ ਕਿਸੇ ਦਿਨ ਖੁਦ ਉਹਨਾਂ ਨੂੰ ਲੈ ਕੇ ਆਵਾਂਗੇ, ਆਪਾਂ ਕੱਲੀ ਕਹਾਣੀ ਕਿਉਂ ਪਾਉਣੀ ਆ, ਆਪਾਂ ਸੱਚ ਹੀ ਉਹਨਾਂ ਦੀ ਜਵਾਨੀ ਸੁਣਾਂਗੇ।
ਜੀ ਜੀ ਬਹੁਤ ਵਾਰ ਬ੍ਰਾਟ ਸਾਹਿਬ, ਇਹ ਜਿਹੜਾ ਨਾ ਰੋਸਾ ਆ ਜਿਹੜਾ ਜ਼ਰੂਰ ਸਰੋਤਿਆਂ ਦਾ ਉਹ ਆਉਂਦਾ ਆ ਕਿ ਤੁਸੀਂ ਲੈ ਕੇ ਘਟਾਉਣੇ ਪ੍ਰੋਗਰਾਮਾਂ ਦੇ ਵਿੱਚ, ਤੁਸੀਂ ਜਿਹੜਾ ਮੈਲਬਨ ਦਾ, ਮੇਰੇ ਨਾਲ ਬਹੁਤ ਵਾਰ ਗੱਲ ਹੁੰਦੀ ਆ ਕਿ ਇੱਥੋਂ ਦਾ ਜਿਹੜਾ ਟੈਲੈਂਟ ਆ ਤੁਸੀਂ ਉਹਨਾਂ ਨੂੰ ਲੈ ਕੇ ਨਹੀਂ ਆਉਂਦੇ ਪ੍ਰੋਗਰਾਮ ਦੇ ਵਿੱਚ, ਤੁਸੀਂ ਉਹਨਾਂ ਨੂੰ ਇੰਟਰੋਡਿਊਸ ਨਹੀਂ ਕਰਦੇ ਜਾਂ ਤੁਸੀਂ ਪ੍ਰਮੋਟ ਨਹੀਂ ਕਰਦੇ ਜਿਹੜਾ ਆਸਟ੍ਰੇਲੀਆ ਦੇ ਲੋਕ ਆ। ਮੈਨੂੰ ਲੱਗਦਾ ਹੁੰਦਾ ਕਿ ਪ੍ਰੋਗਰਾਮ ਦੇ ਵਿੱਚ ਸਮਾਂ ਹੀ ਜਿਹੜਾ ਜੀ ਉਹ ਮੇਰੇ ਕੋਲ ਇੰਨਾ ਬਚਦਾ ਹੀ ਨਹੀਂ ਆ ਕਿ ਅਸੀਂ ਮਤਲਬ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਥਾਂ ਜਿਹੜੀ ਆ ਉਹ ਦੇ ਸਕੀਏ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦਾਇਰਾ ਜਿਹੜਾ ਹੋਰ ਵੱਡਾ ਕਰ ਰਹੇ, ਸਮਾਂ ਜਿਹੜਾ ਉਹ ਹੋਰ ਵਧਾ ਰਹੇ ਹਾਂ ਉਸ ਹਿਸਾਬ ਦੇ ਨਾਲ, ਤਾਂ ਕਿ ਅਸੀਂ ਹਰ ਪੱਖ ਤੋਂ, ਹਨਾ, ਚਾਹੇ ਉਹ ਕਲਾ ਦਾ ਪੱਖ ਆ, ਚਾਹੇ ਉਹ ਰਾਜਨੀਤੀ ਦਾ ਪੱਖ ਆ, ਹਨਾ, ਤੇ ਚਾਹੇ ਉਹ ਜਿਹੜੇ ਸਮਾਜਿਕ ਵਿਸ਼ੇ ਆ, ਅਸੀਂ ਹਰ ਪੱਖ ਤੋਂ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਜਿਹੜੀ ਵਿਲੱਖਣਤਾ ਆ ਉਹ ਲੈ ਕੇ ਆਈਏ, ਵਨਗੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਉਹ ਪੇਸ਼ ਕਰੀਏ, ਵੈਸੇ ਚੱਲਦੀਆਂ ਆ, ਪਰ ਮੈਨੂੰ ਲੱਗਦਾ ਕਿ ਜ਼ਿਆਦਾਤਰ ਸਰੋਤੇ ਜਿਹੜੇ ਉਹ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਹੀ ਬਹੁਤ ਕੁਛ ਚਾਹੁੰਦੇ ਹੁੰਦੇ ਆ ਜਿਹੜਾ ਕਿ ਸੰਭਵ ਨਹੀਂ ਹੁੰਦਾ। ਜੀ
ਨਹੀਂ ਕੋਈ ਚੱਕਰ ਨੀ, ਜੇ ਕੋਈ ਵੀ ਲੋਕਲ ਵੀ ਜੇ ਕੋਈ ਜੁੜਨਾ ਚਾਹਵੇ, ਕਿਤੋਂ ਵੀ ਕੋਈ ਚੀਜ਼ ਦੀ ਜਾਣਕਾਰੀ ਸਾਂਝੀ ਕਰਨੀ ਚਾਹਵੇ, ਕਿਸੇ ਦੀ ਗੱਲ ਕਰਾਉਣੀ ਚਾਹੇ, ਤਾਂ ਤੁਸੀਂ ਇਸ ਪਲੇਟਫਾਰਮ ਨੂੰ ਬਗਾਨਾ ਨਾ ਸਮਝਿਆ ਕਰੋ, ਆਪਦਾ ਸਮਝ ਕੇ ਤੁਸੀਂ ਖੁਦ ਕੰਟੈਕਟ ਦਿਆ ਕਰੋ, ਸਾਨੂੰ ਕੰਟੈਕਟ ਕਰਿਆ ਕਰੋ, ਤੇ ਇਹ ਗੱਲ ਨੀ ਹੈ ਵੀ ਅੱਜ ਤੱਕ ਸਾਨੂੰ ਕਿਸੇ ਨੇ ਕਿਹਾ ਵੀ ਫਲਾਣੇ ਨਾਲ ਗੱਲ ਕਰਨੀ ਆ ਜਾਂ ਫਲਾਣੇ ਨੂੰ ਕਰਨੀ ਚਾਹੀਦੀ ਆ, ਤੇ ਅਸੀਂ ਇਗਨੋਰ ਕੀਤਾ ਹੋਵੇ ਜਾਂ ਨਾ ਕੀਤੀ ਹੋਵੇ, ਇਹ ਹਜੇ ਤੱਕ ਨਹੀਂ ਹੋਇਆ। ਅਸੀਂ ਰੈਡੀ ਆ, ਜਦੋਂ ਮਰਜ਼ੀ ਤੁਸੀਂ ਜਿੱਥੇ ਮਰਜ਼ੀ ਸਾਨੂੰ ਸੰਪਰਕ ਕਰਿਆ ਕਰੋ, ਆਪਾਂ ਤਾਂ ਇਹ ਪਲੇਟਫਾਰਮ ਹੀ ਸਾਰਿਆਂ ਦਾ, ਆਪਣਾ ਕਿਸੇ ਇੱਕ ਦਾ ਨਹੀਂ ਹੈ।
ਜੀ ਬਿਲਕੁਲ, ਸੋ ਇੱਕ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਬਹੁਤ ਜ਼ਿਆਦਾ ਕੁਛ ਜਿਹੜਾ ਹੈ ਉਹ ਕਈ ਵਾਰ ਮੁਸ਼ਕਲ ਹੋ ਜਾਂਦਾ, ਪਰ ਅਸੀਂ ਵਾਰੋ ਵਾਰੀ ਹਰ ਪ੍ਰੋਗਰਾਮ ਦੇ ਵਿੱਚ, ਕਿਉਂਕਿ ਜਿਹੜਾ ਲਹਿਰਾਂ ਪ੍ਰੋਗਰਾਮ ਆ ਜੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲਦਾ, ਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿੱਥੋਂ ਵੀ ਕੋਈ ਵੀ ਜਾਣਕਾਰੀ ਕੋਈ ਵੀ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਅਸੀਂ ਕਿਸੇ ਦੇ ਵੀ ਪ੍ਰੋਗਰਾਮ ਚ ਸੈੱਟ ਕਰਨੀ ਚਾਹੀਏ ਤਾਂ ਕਰੀਏ ਜ਼ਰੂਰ। ਸੋ ਅੱਗੇ ਸਾਡੇ ਨਾਲ ਗੁਰਸੇਵਕ ਮਾਂਗਟ ਸਿਡਨੀ ਵਾਲੇ ਵੀ ਸ਼ਾਮਲ ਹੋਏ ਆ, ਜਗਤਾਰਗਿਲ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਮਿੰਟੂ ਜੀ ਗ੍ਰੇਟ ਬਾਈ ਸਲੂਟ ਹੈ ਤੁਹਾਡੀ ਸੋਚ ਨੂੰ, ਤੇ ਗੁਰਸੇਵਕ ਮਾਂਗਟ ਸਿਡਨੀ ਵਾਲੇ ਜਿਹੜੇ ਆ ਜੀ ਉਹ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਪਹਿਲਾਂ ਤਾਂ ਆਪਾਂ ਦੋਨਾਂ ਨੂੰ, ਤੇ ਕਹਿੰਦੇ ਸ਼ੋਅ ਬਹੁਤ ਸੋਹਣਾ ਜੀ ਬਰਾੜ ਸਾਹਿਬ, ਬਿਲਕੁਲ ਸਹੀ ਕਿਹਾ ਤੁਸੀਂ, ਮੇਰਾ ਨਜ਼ਰੀਆ ਪੰਜਾਬ ਬਾਰੇ ਬਹੁਤ ਚੇਂਜ ਹੋਇਆ ਜੀ ਹਰਮਨ ਰੇਡੀਓ ਸੁਣ ਕੇ, ਤੇ ਏਦਾਂ ਹੀ ਚਾਲੂ ਰੱਖੋ ਰੱਬ ਰਾਖਾ ਕਹਿੰਦੇ।
ਬਹੁਤ ਮਿਹਰਬਾਨੀ ਗੁਰਸੇਵਕ ਬਾਈ
ਜੀ। ਅੱਗੇ ਤਾਂ ਨੀ ਸਾਹਿਬ ਇੱਕ ਵਾਰ ਫੇਰ ਜੁੜੇ, ਬਾਕੀ ਕਹਿੰਦੇ ਨਰੇਗਾ ਸਕੀਮ ਵਾਲੀ ਗੱਲ, ਕਹਿੰਦੇ ਉਹ ਤੋਂ ਯਾਦ ਆਇਆ ਕਿ ਮੇਰਾ ਮਾਸੜ ਬਾਜਵਾ ਸਾਹਿਬ, ਅਸੀਂ ਕੀ ਕਰਦੇ ਸੀ ਆਪਣੇ ਖੇਤਾਂ ਚ ਪਾਪੂਲਰ ਕੱਟਣ ਲਈ ਲੈ ਕੇ ਜਾਂਦੇ ਸੀ ਜੀ ਬੰਦੇ ਇਹਨਾਂ ਨੇ ਨਾ ਅੰਗਰੇਜ਼ੀ ਦੇ ਵਿੱਚ ਲਿਖੀ ਆ ਪੰਜਾਬੀ। ਸੋ ਕਹਿੰਦੇ ਬਾਕੀ ਟੀਚਰ ਵਾਲੀ ਗੱਲ ਭਾਜੀ, ਜਿਹੜੇ ਪਿੰਡ ਚ ਤੁਸੀਂ ਜਾਣਾ ਚਾਹੁੰਦੇ ਹੋ ਸਾਈਕਲ ਤੇ ਸੇਵਾ ਕਰਨ ਲਈ, ਜੇ ਕਿਤੇ ਮੈਡਮ ਨੇ 50 ਕਿਲੋ ਆਟਾ ਲਿਆਉਣ ਲਈ ਕਹਿਤਾ ਫਿਰ ਤੁਸੀਂ ਕਹਿਣਾ ਆਸਟ੍ਰੇਲੀਆ ਚੰਗਾ ਸੀ ਜੀ।
ਨਹੀਂ ਨਹੀਂ ਦੇਖੋ ਉਹ ਵੀ ਇੱਕ ਆਪਣੀ ਜ਼ਿੰਦਗੀ ਆ, ਉਹ ਵੀ ਆਪਣਾ ਇੱਕ ਸਵਾਦ ਆ, ਪਰ ਉਦੋਂ ਨੀ ਪਤਾ ਲੱਗਦਾ ਜਦੋਂ ਅਸੀਂ ਉਸ ਦੇ ਵਿੱਚ ਦੀ ਗੁਜ਼ਰ ਰਹੇ ਹੁੰਦੇ ਨਾ ਉਹ ਚੀਜ਼ਾਂ ਦੇ ਵਿੱਚ ਦੀ, ਉਦੋਂ ਸਾਨੂੰ ਲੱਗਦਾ ਵੀ ਇਹ ਕਿੱਧਰਲੇ ਬੋਝ ਕਿੱਧਰਲੇ ਕੰਮ ਆ, ਪਰ ਹੁਣ ਉਹਨਾਂ ਚੀਜ਼ਾਂ ਨੂੰ ਮਿਸ ਕਰਦੇ ਆ, ਖਾਸ ਕਰਕੇ ਜਿਹੜਾ ਆਟੇ ਦਾ ਗੱਟਾ ਪੀਣ ਪਵਾਉਣ ਪੀਣ ਲਈ ਸਾਈਕਲ ਦੇ ਵਿਚਾਲੇ ਲੱਦ ਕੇ ਲਿਜਾਂਦੇ ਹੁੰਦੇ ਸੀ ਚੱਕੀ ਦੇ ਉੱਤੇ, ਤਾਂ ਉਹ ਅੱਜ ਵੀ ਮਿਸ ਕਰ ਰਿਹਾ ਮੈਂ ਤਾਂ ਉਹਨਾਂ ਚੀਜ਼ਾਂ ਨੂੰ, ਤੇ ਮੈਨੂੰ ਤਾਂ ਲੱਗਦਾ ਵੀ ਉਹ ਜ਼ਿੰਦਗੀ ਜ਼ਿਆਦਾ ਵਧੀਆ ਸੀ ਅੱਜ ਦੀ, ਜਿਹੜੀਆਂ ਅਸੀਂ ਫੋਨਾਂ ਨਾਲ ਜਾਂ ਆਧੁਨਿਕਤਾ ਨਾਲ ਬੱਝ ਕੇ ਜਿਹੜੀ ਜ਼ਿੰਦਗੀ ਨਾਲੋਂ ਉਹ ਜ਼ਿੰਦਗੀ ਕਾਫੀ ਚੰਗੀ ਸੀ, ਤੇ ਉਹ ਉਹ ਚ ਜਿਉਣਾ ਕੋਈ ਮਾੜੀ ਗੱਲ ਨੀ। ਬਾਕੀ ਜਿਹੜੀ ਨਰੇਗਾ ਦੀ ਸਕੀਮ ਆਪਾਂ ਦੱਸਿਆ ਉਹਦੇ ਤੇ ਇਹਨਾਂ ਨੇ ਮੋਹਰ ਲਾਤੀ ਆ ਜੀ, ਵੀ ਮਾਸੜ ਜੀ ਇਹਨਾਂ ਦੇ ਸਰਪੰਚ ਸੀ ਮਿਲਣ ਲੱਗਿਆ, ਤੇ ਉਹ ਪੈਸੇ ਲੈਂਦੇ ਸੀ ਸਰਕਾਰ ਤੋਂ ਤੇ ਪਾਪੂਲਰ ਕਟਾਉਂਦੇ ਸੀ ਆਪਦੇ ਖੇਤ ਚੋਂ
ਜੀ। ਸੋ ਮੈਨੂੰ ਲੱਗਦਾ ਇਹੋ ਜਿਹੜੇ ਥੋੜੇ ਨਿੱਜੀ ਫਾਇਦੇ ਜਿਹੜੇ ਜਿੱਥੇ ਜਿੱਥੇ ਵੀ ਲਏ ਗਏ ਆ ਉੱਥੇ ਨੁਕਸਾਨ ਜਿਹੜਾ ਜ਼ਰੂਰ ਹੁੰਦਾ ਸਮਾਜ ਨੂੰ ਹੁੰਦਾ, ਕਿਉਂਕਿ ਅਸੀਂ ਵਧੀਆ ਸਮਾਜ ਜੇ ਸਿਰਜਣਾ ਆ ਤਾਂ ਫਿਰ ਬਹੁਤ ਸਾਫ ਨੀਅਤ ਜਿਹੜੀ ਆ ਉੱਥੇ ਦਿਖਾਉਣ ਦੀ ਲੋੜ ਹੁੰਦੀ ਆ। ਪਰ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਮੁਸ਼ਕਲ ਆ ਅਜੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਹੌਲੀ ਹੌਲੀ ਜਿਹੜੀ ਆ ਜੀ ਮੈਨੂੰ ਲੱਗਦਾ ਕਿ ਜਿਹੜੀ ਗੱਡੀ ਆ ਉਹ ਲੀਹ ਤੇ ਆਉਣੀ ਸ਼ੁਰੂ ਹੋ ਜਾਊਗੀ, ਪਰ ਅਜੇ ਵੀ ਬਹੁਤ ਸਾਰੇ ਸਾਲ ਜਿਹੜੇ ਆ ਉਹ ਲੱਗਣਗੇ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਹੋਰ ਵੀ ਦੋਸਤ ਜੁੜੇ, ਇੰਦਰਜੀਤ ਸਿੰਘ ਜੁੜੇ ਆ ਜੀ, ਇੰਦਰਜੀਤ ਸਿੰਘ ਖੋਖਰ ਰਤੀਆ ਹਰਿਆਣਾ ਤੋਂ, ਕਹਿੰਦੇ ਇੰਜੋਇੰਗ ਨੌਲੇਜਫੁਲ ਪ੍ਰੋਗਰਾਮ, ਹੈਵ ਏ ਗੁੱਡ ਡੇ ਭਾਜੀ।
ਬਹੁਤ ਮਿਹਰਬਾਨੀ
ਜੀ। ਅੱਗੇ ਮਨਜਿੰਦਰ ਸਿੰਘ ਸਾਡੇ ਨਾਲ ਐਡੀਲੇਡ ਤੋਂ ਜੁੜਿਆ, ਸਤਿ ਸ੍ਰੀ ਅਕਾਲ ਕਹਿੰਦੇ, ਮੈਂ ਮਨਜਿੰਦਰ ਸਿੰਘ ਐਡੀਲੇਡ ਤੋਂ, ਬਹੁਤ ਵਧੀਆ ਜੀ ਲਹਿਰਮ ਪ੍ਰੋਗਰਾਮ, ਬਹੁਤ ਵਧੀਆ ਚੱਲਦਾ, ਤੁਸੀਂ ਵਧਾਈ ਦੇ ਪਾਤਰ ਹੋ, ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦੇ ਹੋ ਜੀ, ਧੰਨਵਾਦ।
ਬਹੁਤ ਮਿਹਰਬਾਨੀ ਮਨਜਿੰਦਰ ਬਾਈ, ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ ਘਰੇ ਵਿਆਹ ਰੱਖਿਆ ਹੋਇਆ ਤੇ ਤੁਸੀਂ ਉਹਦੀ ਕੋਈ ਗੱਲਬਾਤ ਹੀ ਨਹੀਂ ਕਰਦੇ, ਹਿੱਸਾ ਪਾਇਓ ਵਿਆਹ ਚ ਜਾਣੀ ਕਿ ਸਿੱਖ ਖੇਡਾਂ ਚ
ਜੀ। ਜਾਂਦੇ ਜਾਂਦੇ ਇੱਕ ਵਾਰ ਸਿੱਖ ਖੇਡਾਂ ਦੀ ਅਪਡੇਟ ਜ਼ਰੂਰ ਦਿਓ, ਪਰ ਉਸ ਤੋਂ ਪਹਿਲਾਂ ਜਸਵਿੰਦਰ ਔਲਖ ਸਾਡੇ ਨਾਲ ਸ਼ਾਮਲ ਹੋਏ ਆ। ਜਸਵਿੰਦਰ ਔਲਖ ਮਲੇਸ਼ੀਆ ਤੋਂ ਕਹਿੰਦੇ, ਸਤਿ ਸ੍ਰੀ ਅਕਾਲ ਜੀ ਕਹਿੰਦੇ ਸਾਰੇ ਦੋਸਤਾਂ ਨੂੰ,
ਬਹੁਤ ਬਹੁਤ ਸਤਿ ਸ੍ਰੀ ਅਕਾਲ ਮਲੇਸ਼ੀਆ ਵਾਲਿਓ, ਤੁਹਾਡੀ ਵੀ ਟੀਮ ਆ ਰਹੀ ਆ ਮੈਨੂੰ ਲੱਗਦਾ ਐਤਕੀ ਸਿੱਖ ਖੇਡਾਂ ਦੇ ਵਿੱਚ। ਬਿਲਕੁਲ ਅਮਰਦੀਪ, ਬਹੁਤ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ, ਤੁਸੀਂ ਇੰਟਰਵਿਊ ਵੀ ਕਰਨੀ ਹੈ। ਮੈਂ ਜਾਣ ਤੋਂ ਪਹਿਲਾਂ ਦੱਸਦਾ ਜੀ ਵੀ ਸਿੱਖ ਖੇਮਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਜੀ, ਸਾਰੇ ਪਾਸੋਂ ਸੁੱਖ ਦੀ ਹਵਾ ਆ ਰਹੀ ਹੈ, ਠੰਡੀ ਹਵਾ ਆ ਰਹੀ ਹੈ, ਤੇ ਉਹਦੇ ਵਿੱਚ ਜਿਹੜੇ ਹੌਸਲੇ ਬੁਲੰਦ ਆ ਸਭ ਦੇ, ਪਰ ਬਸ ਇੱਕੋ ਹੀ ਚੀਜ਼ ਦੇ ਹਜੇ ਅਸੀਂ ਚਿੰਤਾ ਦੇ ਵਿੱਚ ਹਾਂ, ਕਿਉਂਕਿ ਮੌਸਮ ਦੀ ਤਾਂ ਤਕਰੀਬਨ ਕਲੀਅਰ ਹੋ ਗਈ ਵੀ ਮੌਸਮ ਬਹੁਤ ਸਾਫ਼ ਸੁਥਰਾ ਰਹਿਣਾ, 20-24 ਡਿਗਰੀ ਟੈਂਪਰੇਚਰ ਉਸ ਟਾਈਮ ਰਹਿਣਾ, ਤਾਂ ਇਹ ਤਾਂ ਇੱਕ ਗੱਲ ਦਾ ਚਿੰਤਾ ਅੱਗੇ ਨੂੰ ਕਾਫ਼ੀ ਘਟੀ ਹੈ, ਕਿਉਂਕਿ ਲੰਮੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੁੰਦਾ, ਜਿਵੇਂ ਕੌਫ ਸਰਵਰ ਦੀਆਂ ਗੇਮਾਂ 'ਚ ਇੱਕ ਦਿਨ ਮੀਂਹ 'ਚ ਰੁੜ ਗਿਆ ਸੀ ਤਾਂ ਉਹ ਕਿਤੇ ਨਾ ਕਿਤੇ ਸਿਰਦਰਦੀ ਸੀ, ਉਹ ਪ੍ਰੋਬਲਮ ਨਿਬੜ ਗਈ ਆ ਜੀ। ਫਾਈਨੈਂਸ਼ਲੀ ਵੀ ਤਕਰੀਬਨ ਨੇੜੇ ਲੱਗੀ ਹੋਈ ਆ, ਪ੍ਰੋਬਲਮ ਕੋਈ ਨਹੀਂ ਹੈਗੀ, ਤੇ ਸਮਾਨ ਸੱਲਾ ਵੀ ਬਹੁਤ ਮਿਲੀ ਜਾਂਦਾ ਜਾਂ ਮਿਲ ਗਿਆ, ਤੇ ਹੁਣ ਤਾਂ ਪੋਜੀਸ਼ਨ ਇਹ ਆ ਵੀ ਇਹੀ ਚਿੰਤਾ ਵੀ ਵੱਧ ਤੋਂ ਵੱਧ ਸੱਜਣ ਮਿੱਤਰ ਕਿਵੇਂ ਆਉਣ, ਤੇ ਮੇਰੀ ਮੇਰੀ ਕੋਸ਼ਿਸ਼, ਸਭ ਤੋਂ ਵੱਡੀ ਮੇਰੀ ਕੋਸ਼ਿਸ਼ ਇਹ ਆ ਵੀ ਜਿਹੜਾ ਨੇ ਬਾਹਰੋਂ ਆਉਣਾ ਉਹਨਾਂ ਨੇ ਤਾਂ ਆਲਰੇਡੀ ਹੋਟਲ ਬੁੱਕ ਕਰਾ ਲਏ ਆ, ਤੇ ਆਲਰੇਡੀ ਉਹਨਾਂ ਦੇ ਤਾਂ ਸਭ ਕੁਛ ਸੈਟਿੰਗਾਂ ਹੋ ਗਈਆਂ, ਉਹਨਾਂ ਦੀ ਤਾਂ ਬਣ ਚੁੱਕੀ ਆ, ਹੁਣ ਤਾਂ ਜਿਹਦਾ ਮੂਡ ਬਣਨਾ ਬਾਹਰੋਂ ਆਉਣਾ ਉਹ ਗਿਣਤੀ ਦੇ ਪਰਸੈਂਟੇਜ ਬੰਦੇ ਹੋਣਗੇ, 1-2% ਹੋਰ ਜਿਹੜੇ ਗੱਲਾਂ ਬਾਤਾਂ ਸੁਣ ਕੇ ਪ੍ਰੋਗਰਾਮ ਸੁਣ ਕੇ ਜਾਂ ਇੰਤਜ਼ਾਮ ਦੇਖ ਕੇ ਆਉਣਾ ਚਾਹੁਣਗੇ। ਪਰ ਹੁਣ ਜਿਹੜੀ ਸਾਡੀ ਜ਼ੋਰ ਇਹ ਆ ਵੀ ਇਸ ਟਾਈਮ, ਪਹਿਲਾਂ ਹੁੰਦਾ ਸੀ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਘੱਟ ਸੀਗੇ, ਥੋੜੇ ਰਹਿੰਦੇ ਸੀ, ਤੇ ਉਦੋਂ ਸਾਨੂੰ ਅਸੀਂ ਬਾਹਲੇ ਨੀ ਪੰਜਾਬੀ ਗੇਮਾਂ ਚ ਆਉਂਦੇ ਸੀ, ਪਰ ਹੁਣ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਊਥ ਆਸਟ੍ਰੇਲੀਆ ਚ ਹੋ ਗਏ ਹਾਂ, ਤੇ ਸਾਡੀ ਹੁਣ ਸਭ ਤੋਂ ਵੱਡੀ ਕੋਸ਼ਿਸ਼ ਇਹ ਆ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਬਸਦਾ ਪੰਜਾਬੀ ਕੋਈ ਵੀ ਉਸ ਦਿਨ ਘਰੇ ਨੀ ਰਹਿਣਾ ਚਾਹੀਦਾ, ਉਹ ਸਾਰੇ ਦੇ ਸਾਰੇ ਮੇਜ਼ਬਾਨੀ ਕਰਨ ਲਈ ਉਹ ਇੱਥੇ ਗਰਾਊਂਡ ਦੇ ਵਿੱਚ ਆਉਣੇ ਚਾਹੀਦੇ ਆ, ਆਪੋ ਆਪਣੀਆਂ ਡਿਊਟੀਆਂ ਸਾਂਭਣੀਆਂ ਚਾਹੀਦੀਆਂ ਸਭ ਨੂੰ, ਤੇ ਅਸੀਂ ਗਰੁੱਪ ਬਣਾ ਦਿੱਤੇ ਆ ਜੀ ਵਲੰਟੀਅਰਸ ਦੇ ਵੀ, ਹੋਰ ਦੇ ਵੀ, ਉਹਨਾਂ ਦੇ ਵਿੱਚ ਵੀ ਤੁਸੀਂ ਆਪਣਾ ਨਾਂ ਸਾਡੇ ਨਾਲ ਦਰਜ ਕਰਾ ਸਕਦੇ ਹੋ, ਜਿੱਥੇ ਵੀ ਜੇ ਤੁਸੀਂ ਬਾਹਰੋਂ ਆ ਕੇ ਵੀ ਦੇਖੋ, ਹੁਣ ਮੁੰਡੇ ਸ਼ੈਪਟਨ ਤੋਂ ਕੋਬਰਮ ਤੋਂ ਸਾਰੇ ਆ ਰਹੀ ਆ, ਸਾਰੀ ਟੀਮ ਆਪਣੇ ਲਿਸਨਰਸ ਦੀ, ਨਵੀਂ ਮਲਾਸ ਉਰੇ ਮੈਲਬਨ ਤੋਂ, ਇਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਨਾਂ ਲਿਖਾਏ ਆ ਜਿਹੜੀ ਇਹਦੇ ਲਈ ਵਲੰਟੀਅਰਸ ਵਰਕ ਲਈ, ਪਰ ਮੈਂ ਚਾਹੁੰਦਾ ਵੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਸਾਡੇ ਲੋਕਲ ਸਾਊਥ ਆਸਟ੍ਰੇਲੀਆ ਵਸਦੇ ਨੌਜਵਾਨਾਂ ਨੂੰ ਚਾਹੀਦਾ ਵੀ ਉਹ ਵੱਧ ਚੜ ਕੇ ਆਉਣ ਤੇ ਪੁੱਛਣ ਸਾਡੇ ਤੋਂ ਵੀ ਬਾਈ ਜੀ ਕਿੱਥੇ ਕੰਮ ਆ, ਕਿਉਂਕਿ ਕਈ ਥਾਂ ਤੇ ਅਸੀਂ ਅਪਰੋਚ ਨਹੀਂ ਕਰ ਸਕੇ ਹੋਵਾਂਗੇ, ਉਸ ਲਈ ਮਾਫੀ ਚਾਹੁੰਦੇ ਹਾਂ, ਕੰਮ ਦਾ ਬੋਝ ਆਉਣ ਕਰਕੇ ਸਾਰਿਆਂ ਨੂੰ ਅਪਰੋਚ ਨਹੀਂ ਕੀਤੀ ਗਈ, ਪਰ ਜਿਹਨੂੰ ਵੀ ਨਹੀਂ ਅਪਰੋਚ ਕੀਤੀ ਗਈ ਇਹ ਨਾ ਕਹੋ ਸੋਚਿਓ ਵੀ ਜਿਵੇਂ ਵਿਆਹ ਚ ਫੁੱਫੜ ਰੁੱਸ ਜਾਂਦਾ ਹੁੰਦਾ ਵੀ ਭਾਈ ਮੈਨੂੰ ਤਾਂ ਦੱਸੇ ਨੇ ਕਿਹਾ ਨੀ, ਸਾਰਿਆਂ ਨੂੰ ਕਿਹਾ ਜੀ, ਸਾਰਿਆਂ ਨੂੰ ਅਸੀਂ ਸੱਦਾ ਦੇ ਰਹੇ ਹਾਂ, ਸੋ ਪਲੀਜ਼ ਆਇਓ, ਉਸ ਦੇ ਦੌਰਾਨ ਇੱਕ ਜਿਹੜੀ ਕੱਲ ਰਾਤੀ ਪੋਸਟਰ ਲਾਂਚ ਹੋਇਆ ਜੀ ਸਿੱਖ ਫੋਰਮ ਦਾ। ਸਿੱਖ ਫੋਰਮ ਇੱਕ ਅਹਿਮ ਅੰਗ ਆ ਜੀ, ਖਾਸ ਕਰਕੇ ਆਪਣੇ ਲਈ ਜ਼ਰੂਰੀ ਕੰਮ ਆ ਇਹ ਇੱਕ। ਖੇਡਾਂ ਦੇ ਨਾਲ ਨਾਲ ਅਸੀਂ ਉਹਨਾਂ ਵਿਸ਼ਿਆਂ ਤੇ ਚਿੰਤਾ ਕਰਨੀ ਜਿਹੜੀਆਂ ਸਾਨੂੰ ਦਰਪੇਸ਼ ਇੱਥੇ ਮੁਸ਼ਕਲਾਂ ਦਰਪੇਸ਼ ਆਉਂਦੀਆਂ ਉਹਨਾਂ ਤੇ ਚਿੰਤਾ ਕਰਨੀ। ਤੇ ਉਹਦੇ ਲਈ ਮੈਂ ਜ਼ਰੂਰ ਬੇਨਤੀ ਕਰੂੰਗਾ ਸਾਡੇ ਸਾਰੇ ਬੁੱਧੀਜੀਵੀ ਵਰਗ ਨੂੰ, ਪੜ੍ਹੇ ਲਿਖੇ ਬਜ਼ੁਰਗਾਂ ਨੂੰ ਜਾਂ ਜਿਹੜੇ ਵੀ ਇਸ ਮਸਲਿਆਂ ਬਾਰੇ ਗਹਿਰਾਈ ਨਾਲ ਜਾਣਦੇ ਆ, ਉਹ 9:30 ਤੋਂ 12:30 ਸ਼ਨੀਵਾਰ ਦੇ ਦਿਨ ਅਸੀਂ ਸੁਬਹਾ ਸੁਬਹਾ ਜਿਹੜੀ ਇਹ ਪ੍ਰੈਸ ਇੱਕ ਫੋਰਮ ਰੱਖੀ ਆ ਸਿੱਖ ਫੋਰਮ, ਤੇ ਉਹਦੇ ਲਈ ਜਿਹੜਾ ਰਿਜਿਸ ਹੋਟਲ ਦੇ ਵਿੱਚ ਇੱਕ ਫਲਿੰਡਰਸ ਨਾਂ ਦਾ ਹਾਲ ਬੁੱਕ ਕੀਤਾ ਹੋਇਆ, ਸੋ ਉੱਥੇ ਵੀ ਜ਼ਰੂਰ ਪਹੁੰਚਣ। ਉਹਦਾ ਵੀ ਪੋਸਟਰ ਕੱਲ ਰਿਲੀਜ਼ ਕਰਤਾ ਅਸੀਂ, ਇਵੈਂਟ ਵੀ ਕ੍ਰੀਏਟ ਕਰਤਾ, ਜਿਹੜਾ ਵੀ ਆਉਣਾ ਚਾਹੁੰਦਾ ਪਲੀਜ਼ ਉਹਨੂੰ ਉਹਦੇ ਤੇ ਜਾ ਕੇ ਜ਼ਰੂਰ ਲਾਈਕ ਕਰੇ ਜਾਂ ਕੋਈ ਆਪਦਾ ਸੁਝਾਅ ਹੋਵੇ ਉਹ ਸਾਨੂੰ ਜ਼ਰੂਰ ਦੇਵੇ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਹੁਣ ਦਿਓ ਜੀ ਇਜਾਜ਼ਤ, ਤੇ ਤੁਸੀਂ ਫਿਰ ਪ੍ਰੋਗਰਾਮ ਜਾਰੀ ਰੱਖੋ ਜੀ ਹੁਣ।
ਜੀ ਜੀ ਬਹੁਤ ਬਹੁਤ ਧੰਨਵਾਦ ਮਿੰਟੂ ਬਰਾੜ ਜੀ, ਤੇ ਆਪਾਂ ਇਜਾਜ਼ਤ ਲੈਣੇ ਆ ਤੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਖੇਡਾਂ ਦੇ ਲਈ ਇੱਕ ਵਾਰ ਫੇਰ ਆਪਾਂ ਗੁਜ਼ਾਰਿਸ਼ ਕਰ ਦਿੰਦੇ ਜੀ, 14-16 April ਦੇ ਦਰਮਿਆਨ ਹੋ ਰਹੀਆਂ ਖੇਡਾਂ ਤੇ ਪਹੁੰਚੋ ਮੈਲਬਨ ਵਾਲਿਓ, ਬ੍ਰਿਸਬਨ ਵਾਲਿਓ, ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਆਸਟ੍ਰੇਲੀਆ ਭਰ ਤੋਂ, ਕਿਉਂਕਿ ਬਾਹਰੋਂ ਵੀ ਆ ਰਹੇ ਆ ਸਾਰੇ ਮਹਿਮਾਨ ਤੇ ਆਪਾਂ ਵੀ ਪਹੁੰਚੀਏ। ਵੈਸੇ ਤੁਸੀਂ ਇਹਨਾਂ ਵਿੱਚ ਗੱਲ ਲਾਈ ਦਿੱਤੀ ਬਰਾੜ ਸਾਹਿਬ, ਜਾਂਦੇ ਜਾਂਦੇ ਆ ਵੀ ਜਿਨ੍ਹਾਂ ਨੇ ਹੁਣ ਆਉਣਾ ਉਹ ਤਾਂ ਇੱਕਾ ਦੁੱਕਾ ਹੋਣੇ ਆ, ਬਾਕੀਆਂ ਨੇ ਤਾਂ ਤਿਆਰੀਆਂ ਪਹਿਲਾਂ ਹੀ ਕਰ ਲਈਆਂ। ਸਾਡੇ ਇੱਕਾ ਦੁੱਕਾ ਵਾਲਿਆਂ ਦੇ ਵਿੱਚ ਕਈ ਵਾਰ ਹੁੰਦਾ ਨਾ ਵੀ ਜਿਹੜੇ ਸਾਡੇ ਵਰਗੇ ਉਹ ਵੀ ਸ਼ਾਮਿਲ ਹੁੰਦੇ ਆ, ਅਸੀਂ ਬਾਕੀ ਸਾਰੀਆਂ ਚੀਜ਼ਾਂ ਦੀ ਤਿਆਰੀ ਕਰ ਚੁੱਕੇ ਹੁੰਦੇ ਆ ਤੇ ਸਾਡੀ ਆਪਣੀ ਤਿਆਰੀ ਜਿਹੜੀ ਉਹ ਪਿੱਛੇ ਪੈ ਜਾਂਦੀ ਕਈ ਵਾਰ, ਤੇ ਆਪਾਂ ਵੀ ਉਹਦੇ ਵਿੱਚ ਹੀ ਆ।
ਵਿਦੇਸ਼ ਦੀ ਜ਼ਿੰਦਗੀ ਹੈ ਜੀ, ਵਿਦੇਸ਼ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਣਾ ਪੈਂਦਾ, ਕਿਸੇ ਨੂੰ ਜੌਬ ਦੀ ਛੁੱਟੀ ਦਾ, ਕਿਸੇ ਨੂੰ ਬੱਚਿਆਂ ਦਾ, ਹਰ ਚੀਜ਼ ਦੇਖ ਕੇ ਸੈਟਅਪ ਕਰਨੀ ਪੈਂਦੀ ਹੈ, ਪਰ ਫੇਰ ਵੀ ਸਾਰੇ ਪਹੁੰਚਦੇ। ਅਸੀਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੀ, ਤੇ ਜ਼ਰੂਰ ਡੇਲੀ ਅਪਡੇਟ ਹੁਣ ਦਿੰਦੇ ਰਹਾਂਗੇ, ਤੇ ਮਿਲਦੇ ਹਾਂ ਜੀ ਫਿਰ ਕੱਲ ਦੇ ਪ੍ਰੋਗਰਾਮ ਚ।
ਜੀ ਸ਼ੁਕਰੀਆ। ਸੋ ਦੋਸਤੋ, ਇਹ ਸਨ ਮਿੰਟੂ ਬਰਾੜ ਜਿਹੜੇ ਕੈਡੀਲੇਟ ਸਟੂਡੀਓ ਤੋਂ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਜੁੜੇ ਹੋਏ ਸੀ ਜੀ। ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਕਾਫੀ ਜ਼ਿਆਦਾ ਹੋ ਚੁੱਕਿਆ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਇੱਕ ਖਾਸ ਗੱਲਬਾਤ ਕਰਨੀ ਹੈ, ਜਿਹਦੇ ਵਿੱਚ ਜਾਣਕਾਰੀ ਜਿਹੜੀ ਆ ਉਹ ਲੈ ਕੇ ਆ ਰਹੇ ਆ ਸਾਡੇ ਨਾਲ, ਜਿਹੜਾ ਸਿੱਖ ਹੈਰੀਟੇਜ ਡੇ ਮਨਾਇਆ ਜਾਣਾ ਸਿਡਨੀ ਦੇ ਵਿੱਚ ਪਹਿਲੀ ਵਾਰ। ਸੋ ਇਸ ਦਿਨ ਦੇ ਬਾਰੇ, ਇਸ ਸਮਾਗਮ ਦੇ ਬਾਰੇ ਚ ਸਾਡੇ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨਗੇ ਜੀ ਦਮਨਜੀਤ ਸਿੰਘ ਪੁਰੇਵਾਲ। ਸੋ ਕੁਝ ਪਲਾਂ ਦੇ ਵਿੱਚ ਉਹਨਾਂ ਨੂੰ ਨਾਲ ਲੈ ਕੇ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ। ਤੁਸੀਂ ਜਾਣਾ ਕਿਤੇ ਨਹੀਂ, ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਤੇ ਇੱਕ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਆਪਣੇ ਮਹਿਮਾਨ ਦੇ ਨਾਲ, ਤੇ ਜਾਣਕਾਰੀ ਜਿਹੜੀ ਹੈ ਜੋ ਤੁਹਾਡੇ ਨਾਲ ਕਰਦੇ ਹਾਂ ਸਾਂਝੀ, ਜੁੜੇ ਰਹੋ।
ਰਾਮਾਨੂੰ ਰੋਸ਼ਨਾਇਏ ਆਓ ਚਰਾਗ ਬਣੀਏ ਖੁਸ਼ਹਾਲੀਆਂ ਆਪਾਂ ਸੁਭਾਗ ਬਣੀਏ ਰਾਮਾਨੂੰ ਰੋਸ਼ਨਾਇਏ ਆਓ ਚਰਾਗ ਬਣੀਏ ਸਭ ਫਾਸ਼ ਕਰੀਏ ਪਰਦੇ ਕੋਈ ਸੁਰਾਗ ਬਣੀਏ ਰਾਮਾਨੂੰ ਰੋਸ਼ਨਾਇਏ ਆਓ ਚਰਾਗ ਬਣੀਏ
ਜੀ ਦੋਸਤੋ ਗੀਤ ਤੁਸੀਂ ਸੁਣਿਆ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਤੇ ਗੀਤ ਆਪਾਂ ਪੂਰਾ ਨਹੀਂ ਸੁਣਾ ਸਕੇ ਇਹਦੇ ਲਈ ਮਾਫੀ ਚਾਹਾਂਗੇ ਕਿਉਂਕਿ ਜਿਹੜੀ ਗੱਲਬਾਤ ਕਰਨੀ ਉਹ ਵੀ ਬਹੁਤ ਜ਼ਰੂਰੀ ਹੈ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿਚ 2 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ ਤੇ ਸਿੱਖ ਹੈਰੀਟੇਜ ਡੇ ਜਿਹੜਾ ਸਿਡਨੀ ਦੇ ਵਿਚ ਉਲੀਕਿਆ ਜਾ ਰਿਹਾ ਸੋ ਉਸ ਸਮਾਗਮ ਦੇ ਵਿਚ ਹੋਰ ਕੀ ਉਲੀਕਿਆ ਗਿਆ ਤੇ ਜਿਹੜੀਆਂ ਸੰਗਤਾਂ ਆ ਜੀ ਉਸ ਸਮਾਗਮ ਦੇ ਵਿਚ ਪਹੁੰਚ ਕੇ ਕਿਸ ਤਰ੍ਹਾਂ ਉੱਥੇ ਹੋਮਾ ਹੁਮਾ ਕੇ ਆਪਣੀ ਜਿਹੜੀ ਸ਼ਿਰਕਤ ਉਹ ਕਰ ਸਕਦੀਆਂ ਇਹਦੇ ਬਾਰੇ ਚ ਆਪਾਂ ਜਾਣਕਾਰੀ ਜਿਹੜੀ ਆ ਉਹ ਲੈਣ ਜਾ ਰਹੇ ਹਾਂ ਦਮਨਜੀਤ ਸਿੰਘ ਉਹਨਾਂ ਦੇ ਇੱਕ ਪ੍ਰਬੰਧਕ ਨੇ ਉਹਨਾਂ ਦੇ ਨਾਲ ਸੋ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਉਹ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਆ ਸੋ ਦਮਨ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਜੀ ਹਰਮਨ ਰੇਡੀਓ ਦੇ ਇਸ ਮੰਚ ਤੇ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ ਤੁਹਾਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਮਨ ਰੇਡੀਓ ਤੇ ਸਰੋਤਿਆਂ ਨੂੰ ਸਾਰਿਆਂ ਨੂੰ ਐਂਡ ਯਾ
ਜੀ ਗੁਰਫਤਿਹ ਦਮਨਜੀਤ ਸਿੰਘ ਪੂਰੇਵਾਲ ਸਾਡੇ ਨਾਲ ਗੱਲ ਕਰ ਰਹੇ ਆ ਤੇ ਸਾਡੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਸਿੱਖ ਹੈਰੀਟੇਜ ਡੇ ਸਿਡਨੀ ਦੇ ਵਿਚ ਉਲੀਕਿਆ ਜਾ ਰਿਹਾ 2 ਅਪ੍ਰੈਲ ਨੂੰ ਇਹ ਉਲੀਕਣ ਦਾ ਜਿਹੜਾ ਖਾਸ ਮਕਸਦ ਆ ਉਹ ਕੀ ਸੀ ਤੇ ਸਿਡਨੀ ਦੇ ਵਿਚ ਕਿਹੜੀ ਜਗ੍ਹਾ ਤੇ ਇਹ ਜਿਹੜਾ ਸਮਾਗਮ ਹੈ ਉਹ ਤੁਸੀਂ ਉਲੀਕਿਆ
ਹਾਂਜੀ ਸਿੱਖ ਹੈਰੀਟੇਜ ਡੇ ਇਹ ਹੋਊਗਾ ਜੀ 2 ਅਪ੍ਰੈਲ 2 ਅਪ੍ਰੈਲ ਨੂੰ ਜਿਹੜੀ ਮਤਲਬ ਆਉਣ ਵਾਲਾ ਸੰਡੇ ਆ ਕਾਸਲ ਹਿੱਲ ਸ਼ੋ ਗਰਾਊਂਡ ਵਿਚ ਕਾਸਲ ਸ਼ਹਿਰ ਸਬਰਬ ਸਿਡਨੀ ਦੇ ਵਿਚ ਉੱਥੇ ਇੱਕ ਜਗ੍ਹਾ ਕਾਸਲ ਹਿੱਲ ਸ਼ੋ ਗਰਾਊਂਡ ਉੱਥੇ ਹੋਵੇਗਾ 10 ਵਜੇ ਤੋਂ ਲੈ ਕੇ 5 ਵਜੇ ਤਾਈ ਇਹਦਾ ਮਕਸਦ ਜੀ ਮਕਸਦ ਇਹ ਹੈ ਜੀ ਇਟਸ ਇੱਕ ਅਨੋਖਾ ਸਾਲਾਨਾ ਵਿਸਾਖੀ ਮੇਲਾ ਹੋਵੇਗਾ ਜਿਸ ਵਿਚ ਸਿਰਫ ਸਿੱਖ ਹੀ ਨਹੀਂ ਸਗੋਂ ਸਿਡਨੀ ਦੀਆਂ ਹੋਰ ਧਰਮਾਂ ਤੇ ਦੇਸ਼ਾਂ ਦੇ ਲੋਕਾਂ ਨੂੰ ਬੁਲਾਵਾ ਦਿੱਤਾ ਹੋਇਆ ਜੋ ਆਉਣਗੇ ਐਂਡ ਇਸ ਨਾਲ ਅਸੀਂ ਸਮਝਿਆ ਕਿ ਆਪਾਂ ਨੂੰ ਇੱਥੇ ਆਪਣੀ ਪ੍ਰਮੋਸ਼ਨ ਕਰਨੀ ਚਾਹੀਦੀ ਹੈ ਨਾ ਇੱਕ ਵੱਖਰੇ ਢੰਗ ਨਾਲ ਜਿੱਥੇ ਆਪਾਂ ਆਪਣੇ ਜਿਹੜੇ ਬਾਹਰਲੇ ਜੰਪਲ ਨਿਆਣੇ ਆ ਤੇ ਜਿਹੜੇ ਉਹ ਵੀ ਆ ਸਕਣ ਆਪਣੇ ਜਾਣੂ ਹੋਣ ਸਕਣ ਸਿੱਖ ਹਿਸਟਰੀ ਆਪਣੀ ਜਿਹੜੀ ਮਾਂ ਬੋਲੀ ਆ ਸਿੱਖ ਵਿਰਾਸਤ ਨਾਲ ਤੇ ਨਾਲ ਦੀ ਨਾਲ ਜਿਹੜੇ ਆਪਣੇ ਸਿਡਨੀ ਦੀ ਜਿਹੜੀ ਗ੍ਰੇਟਰ ਕਮਿਊਨਿਟੀ ਆ ਜਿਹੜੇ ਆਪਣੇ ਯੂਰੋਪੀਅਨਸ ਹੋ ਗਏ ਜਾਂ ਏਸ਼ੀਅਨਸ ਹੋ ਗਏ ਜਿਹੜੇ ਸਿੱਖੀ ਬਾਰੇ ਨਹੀਂ ਜਾਣੂ ਹੈਗੇ ਜਾਂ ਕਲਚਰ ਬਾਰੇ ਨਹੀਂ ਜਾਣੂ ਹੈਗੇ ਉਹਨਾਂ ਨੂੰ ਵੀ ਆਪਾਂ ਜਾਣੂ ਕਰਾ ਸਕੀਏ ਇੱਕ ਬਹੁਤ ਹੀ ਇੰਸਪਾਇਰਿੰਗ ਕ੍ਰੀਏਟਿਵ ਤੇ ਇੱਕ ਬਹੁਤ ਹੀ ਫੈਮਿਲੀ ਮਾਹੌਲ ਦੇ ਵਿੱਚ
ਜੀ ਜੀ ਬਿਲਕੁਲ ਮੈਂ ਸਰੋਤਿਆਂ ਦੀ ਜਾਣਕਾਰੀ ਲਈ ਦੱਸਦਿਆਂ ਕਿ ਦਮਨਜੀਤ ਸਿੰਘ ਜਿਹੜੇ ਆਪ ਵੀ ਨਿਊਜ਼ੀਲੈਂਡ ਦੇ ਬੋਰਨ ਨੇ ਪਰ ਮੈਨੂੰ ਵਧੀਆ ਲੱਗਿਆ ਜਦੋਂ ਪੰਜਾਬੀ ਦੇ ਵਿਚ ਉਹਨਾਂ ਨੇ ਗੱਲ ਸ਼ੁਰੂ ਕੀਤੀ ਤੇ ਮੈਨੂੰ ਲੱਗਿਆ ਨੀ ਸੁਣ ਕੇ ਕਿ ਉਹ ਇਥੋਂ ਦੇ ਬੋਰਨ ਆ ਕਿਉਂਕਿ ਇਥੋਂ ਦੇ ਜਿਹੜੇ ਬੋਰਨ ਬੱਚੇ ਆ ਜੀ ਉਹਨਾਂ ਦਾ ਪੰਜਾਬੀ ਦੇ ਵਿਚ ਹੱਥ ਜਿਹੜਾ ਤੰਗ ਹੁੰਦਾ ਜਿੱਦਾਂ ਸਾਡਾ ਥੋੜਾ ਜਿਹਾ ਅੰਗਰੇਜ਼ੀ ਚ ਤੰਗ ਹੋ ਜਾਂਦਾ ਨਾ ਐਕਸੈਂਟ ਵਾਈਜ਼ ਸਾਨੂੰ ਪ੍ਰੋਬਲਮ ਆਉਂਦੀ ਆ ਇਸੇ ਤਰ੍ਹਾਂ ਇਥੋਂ ਦੀ ਜਿਹੜੀ ਜਨਰੇਸ਼ਨ ਆ ਪੰਜਾਬੀ ਦੇ ਵਿਚ ਥੋੜਾ ਜਿਹਾ ਐਕਸੈਂਟ ਵਾਈਜ਼ ਜਿਹੜੀ ਸਮੱਸਿਆ ਉਹ ਫੀਲ ਕਰਦੀ ਮਹਿਸੂਸ ਕਰਦੀ ਆ ਪਰ ਮੈਨੂੰ ਬਹੁਤ ਚੰਗਾ ਲੱਗਿਆ ਦਮਨਜੀਤ ਪਹਿਲਾਂ ਤਾਂ ਤੁਹਾਨੂੰ ਇੰਨੇ ਪਰਪੱਕ ਪੰਜਾਬੀ ਬੋਲਦਿਆਂ ਦੇਖ ਕੇ ਸੁਣ ਕੇ ਹਨਾ ਤੇ ਬਾਕੀ ਜਿਹੜਾ ਤੁਸੀਂ ਮਕਸਦ ਦੀ ਗੱਲ ਕੀਤੀ ਆ ਕਿ ਇਹ ਉਪਰਾਲਾ ਜਿਹੜਾ ਇਸੇ ਕਰਕੇ ਕੀਤਾ ਗਿਆ ਕਿ ਜਿਹੜੀ ਇਥੋਂ ਦੀ ਜਨਰੇਸ਼ਨ ਆ ਹਨਾ ਉਹਨੂੰ ਆਪਾਂ ਜੋ ਸਾਡੀ ਵਿਰਾਸਤ ਆ ਜੋ ਸਾਡਾ ਵਿਰਸਾ ਆ ਹਨਾ ਉਹਦੇ ਨਾਲ ਜੋੜੀਏ ਵੀ ਤੇ ਉਹਦੇ ਬਾਰੇ ਉਹਨਾਂ ਨੂੰ ਹੋਰ ਜਾਣਕਾਰੀ ਜਿਹੜੀ ਆ ਉਹ ਵੀ ਮੁਹੱਈਆ ਕਰਵਾਈਏ ਸੋ ਇਹੋ ਜਿਹੇ ਦਿਨ ਜਿਹੜੇ ਆ ਉਹ ਉਲੀਕਣੇ ਬਿਲਕੁਲ ਜਾਇਜ਼ ਆ ਤੇ ਸਾਨੂੰ ਇਹ ਵੀ ਦੱਸੋ ਦਮਨਜੀਤ ਕਿ ਕੀ ਇਸ ਦੌਰਾਨ ਉਲੀਕਿਆ ਗਿਆ ਇਸ ਸਾਰੇ ਦਿਨ ਦੇ ਵਿਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਕੀ ਐਕਟੀਵਿਟੀਜ਼ ਜਿਹੜੀਆਂ ਆ ਉਹ ਹੋਣੀਆਂ ਉੱਥੇ
ਹਾਂਜੀ ਪਹਿਲਾਂ ਤਾਂ ਸ਼ੁਕਰੀਆ ਜੀ ਥੈਂਕ ਯੂ ਫੋਰ ਦਾ ਕੰਪਲੀਮੈਂਟ ਤੇ ਉੱਥੇ ਸਿੱਖ ਹੈਰੀਟੇਜ ਡੇ ਤੇ ਕਾਫੀ ਕੁਛ ਓਰਗਨਾਈਜ਼ ਕੀਤਾ ਹੋਇਆ ਜੀ ਖਾਸ ਕਰ ਬੱਚਿਆਂ ਲਈ ਇੱਕ ਅਲੱਗ ਏਰੀਆ ਬਣਾਇਆ ਹੋਇਆ ਜਿੱਥੇ ਉਹਨਾਂ ਲਈ ਫ੍ਰੀ ਰਾਈਡਸ ਹੋਣਗੇ ਜਿਵੇਂ ਕਾਪਨ ਫੋਰਸਿਸ ਜਿਹੜੇ ਜੰਪਿੰਗ ਹਾਸਲ ਵਗੈਰਾ ਤੇ ਉਸੇ ਏਰੀਆ ਵਿਚ ਆਪਣੇ ਨਾਲ ਇੱਕ ਜਥੇਬੰਦੀ ਜੁੜੀ ਹੋਈ ਅਕਾਲ ਫੌਜ ਜੋ ਕਿ ਆਸਟ੍ਰੇਲੀਆ ਵਾਲ ਸੇਵਾ ਕਰਦੀ ਹੈ ਬੱਚਿਆਂ ਲਈ ਉਹ ਬੱਚਿਆਂ ਦੀ ਸੇਵਾ ਕਰੂਗੀ ਉਹ ਬੱਚਿਆਂ ਦੀ ਕਹਿ ਲਓ ਵੀ ਇੱਕ ਬਹੁਤ ਫਨ ਇਨਵਾਇਰਮੈਂਟ ਵਿਚ ਕਲਾਸਾਂ ਲਾਉਣਗੇ ਐਂਡ ਉੱਥੇ ਐਕਸੀਬਿਸ਼ਨ ਲੱਗਿਆ ਵਾ ਹੋਊਗਾ ਜੀ ਸ਼ਾਸਤਰਾਂ ਦਾ ਜਿਹੜੇ ਆਪਣੇ ਸਿੱਖ ਵਿਰਾਸਤ ਦੇ ਰਿਲੇਟਡ ਜਿਹੜੇ ਆਪਣੇ ਜਿਵੇਂ ਮਿਊਜ਼ੀਕਲ ਇੰਸਟਰੂਮੈਂਟਸ ਨੇ ਜਿਵੇਂ ਸਾਜ ਨੇ ਹਾਂਜੀ ਜਿਵੇਂ ਦਿਲ ਰੂਆ ਹੋ ਗਿਆ ਤਾਓਸ ਹੋ ਗਿਆ ਹਨਾ ਵੀ ਉਹਨਾਂ ਬਾਰੇ ਜਾਣੂ ਕਰਾਉਣਗੇ ਐਵੇਂ ਦੇ ਮਤਲਬ ਬਹੁਤ ਹੀ ਹਾਸੇ ਵਾਲੇ ਖੇਡੇ ਵਾਲੇ ਮਾਹੌਲ ਵਿਚ ਉਹ ਸਿੱਖੀ ਅਤੇ ਸਿੱਖ ਹੈਰੀਟੇਜ ਬਾਰੇ ਜਾਣੂ ਕਰਾਉਣਗੇ ਨਿਆਣੇ ਉਹਨਾਂ ਤੇ ਨਿਆਣਿਆਂ ਵਾਸਤੇ ਹੋਰ ਕੀ ਹੈ ਜੀ ਘੋੜੇ ਹੋਣਗੇ ਜੀ ਉੱਥੇ ਅਤੇ ਪੈਟਿੰਗ ਰੂ ਵੀ ਹੋਵੇਗਾ ਐਂਡ ਤੇ ਇਸ ਤੋਂ ਇਲਾਵਾ ਟਰਬਸ ਐਂਡ ਟਰਸਟ ਵੀ ਸਾਡੇ ਨਾਲ ਜੁੜਿਆ ਹੋਇਆ ਜੀ, ਤੁਸੀਂ ਜਾਣਦੇ ਹੋਣਗੇ ਜੀ ਉਹਨਾਂ ਦੀ ਜਥੇਬੰਦੀ ਨੂੰ, ਉਹ ਉੱਥੇ ਆਪਣੀ ਐਨਜ਼ੈਕ ਹਿਸਟਰੀ ਦੀ ਐਗਜ਼ੀਬਿਸ਼ਨ ਲਾਉਣਗੇ। ਯੈਸ ਸਰ, ਜਿਹੜੇ ਆਪਣੇ ਇੱਥੇ ਦੇ ਆਪਣੀ ਕਮਿਊਨਿਟੀ ਹੈ, ਜਿਹੜੀ ਆਪਣੀ ਗ੍ਰੇਟਰ ਕਮਿਊਨਿਟੀ, ਆਪਣੀ ਕਮਿਊਨਿਟੀ ਵੀ ਜਾਣ ਸਕੇ ਵੀ ਆਪਣੇ ਆਪ ਦੀ ਕਮਿਊਨਿਟੀ ਦੀ ਕੀ ਦੇਣ ਹੈ ਜੀ ਆਸਟ੍ਰੇਲੀਆ ਨੂੰ, ਆਸਟ੍ਰੇਲੀਆ ਦੇ ਦੇਸ਼ ਨੂੰ, ਆਸਟ੍ਰੇਲੀਆ ਦੇ ਲੋਕਾਂ ਨੂੰ ਆਪਣੇ ਆਉਣ ਤੋਂ ਪਹਿਲਾਂ ਹੀ। ਤੇ ਸ਼ਸਤਰਾਂ ਦੀ ਐਕਸੀਬਿਸ਼ਨ ਲੱਗੂਗੀ ਜਿਵੇਂ ਮੈਂ ਕਿਹਾ, ਅਤੇ ਕੈਨੇਡਾ ਤੋਂ ਵੀ ਐਕਸੀਬਿਸ਼ਨ ਆ ਰਹੀ ਹੈ, ਜੋ ਆਪਣੇ ਵੀਰ ਭੈਣ ਉੱਥੇ ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਮਨਾਉਂਦੇ ਨੇ, ਉਹ ਆਪਣਾ ਬਹੁਤ ਸਾਥ ਦੇ ਰਹੇ ਨੇ। ਉਹ ਆਪਣੇ ਜਿਹੜੇ ਇੱਕ ਦੋ ਜਿਹੜੇ ਐਕਸੀਬਿਸ਼ਨ ਲਾਉਂਦੇ ਹੁੰਦੇ ਨੇ ਉਹ ਭੇਜ ਰਹੇ ਨੇ ਇੱਥੇ ਇੱਥੇ ਸੰਗਤਾਂ ਵਿੱਚ ਦਰਸ਼ਕ ਕਰਾਉਣ ਲਈ। ਅਤੇ ਇਸ ਤੋਂ ਇਲਾਵਾ ਕਈ ਜਥੇਬੰਦੀਆਂ ਆਪਣੇ ਨਾਲ ਜੁੜੀਆਂ ਹੋਈਆਂ, ਜਿਵੇਂ ਸਿੱਖ ਫੈਡਰੇਸ਼ਨ, ਸਿੱਖ ਹੈਲਪਲਾਈਨ ਆਸਟ੍ਰੇਲੀਆ, ਸਿੱਖ ਗ੍ਰਾਮਰ ਸਕੂਲ, ਹਰਮਨ ਫਾਊਂਡੇਸ਼ਨ, ਟਰਬਨਸ ਫਾਰ ਆਸਟ੍ਰੇਲੀਆ, ਕੇਅਰ ਵਨ ਕੇਅਰ ਆਲ, ਅਖੰਡ ਕੀਰਤਨੀ ਜਥਾ ਟਕਸਾਲ, ਟਰਬਨ ਅਕੈਡਮੀ ਆਸਟ੍ਰੇਲੀਆ, ਏਦਾਂ ਦੀ ਜਥੇਬੰਦੀਆਂ ਆਪਣੇ ਨਾਲ ਜੁੜੀਆਂ ਹੋਈਆਂ, ਜੋ ਕਿ ਉਹ ਵੀ ਆਪਣਾ ਹਿੱਸਾ ਪਾਉਣਗੀਆਂ ਆਪਣੇ ਆਪਣੇ ਤਰੀਕਿਆਂ ਨਾਲ ਸੰਗਤਾਂ ਦੀ ਸੇਵਾ ਕਰਨ ਲਈ, ਅਤੇ ਸੰਗਤਾਂ ਨੂੰ ਹਿਸਟਰੀ ਨਾਲ ਜੋੜਨ ਲਈ ਜਾਂ ਦਸਤਾਰਾਂ ਦੀ ਹਿਸਟਰੀ ਨਾਲ ਜੋੜਨ ਲਈ ਏਦਾਂ ਦੀ ਐਕਸੀਬਿਸ਼ਨ ਬਹੁਤ ਲੱਗਣਗੀਆਂ ਜੀ।
ਜੀ ਸੋ ਸਿੱਖ ਜੀਵਨ ਜਾਂਚ ਜਿਹੜੀ ਆ ਉੱਥੇ ਉਹ ਪ੍ਰਦਰਸ਼ਨੀਆਂ ਜਿਹੜੀਆਂ ਕਿਸੇ ਵੀ ਜਥੇਬੰਦੀ ਵੱਲੋਂ ਲਗਾਈਆਂ ਜਾਣਗੀਆਂ ਉਹ ਸਿੱਖ ਜੀਵਨ ਜਾਂਚ ਨੂੰ ਪ੍ਰਦਰਸ਼ਿਤ ਕਰਨਗੀਆਂ ਉੱਥੇ। ਸੋ ਦੋਸਤੋ ਜਿਵੇਂ ਦਮਨਜੀਤ ਨੇ ਦੱਸਿਆ ਕਿ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਐਗਜੀਬਿਸ਼ਨ ਉੱਥੇ ਲੱਗਣ ਜਾ ਰਹੀਆਂ ਜਿਹਦੇ ਵਿੱਚ ਸ਼ਸਤਰਾਂ ਦੀ ਪ੍ਰਦਰਸ਼ਨੀ ਹੋਣੀ ਆ ਹਨਾ, ਸੋ ਦਸਤਾਰਾਂ ਦੀ ਹੋਣੀ ਆ, ਤੇ ਸਾਡੇ ਬੱਚਿਆਂ ਨੂੰ ਅਸੀਂ ਉੱਥੇ ਦਿਖਾ ਸਕਦੇ ਹਾਂ ਕਿ ਜਿਹੜੇ ਸਾਡੇ ਸ਼ਸਤਰ ਸੀਗੇ ਉਹ ਕਿਸ ਤਰ੍ਹਾਂ ਦੇ ਸੀਗੇ, ਕਿਸ ਤਰ੍ਹਾਂ ਯੂਜ਼ ਹੁੰਦੇ ਸੀਗੇ ਹਨਾ। ਤੇ ਇਸੇ ਤਰ੍ਹਾਂ ਜਿਵੇਂ ਦਸਤਾਰਾਂ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਚਾਅ ਜਿਹੜਾ ਆ ਉਹ ਪੈਦਾ ਹੋਵੇ ਹਨਾ, ਤੇ ਸਾਡੇ ਜਿਹੜੇ ਬੱਚੇ ਆ ਦਸਤਾਰਾਂ ਬੰਨਣ ਦੇ ਲਈ ਪ੍ਰੇਰਿਤ ਹੋਣ, ਇਹ ਜਿਹੜਾ ਉਪਰਾਲਾ ਆ ਉਹ ਜੀ ਇਸ ਸਮਾਗਮ ਦੇ ਵਿੱਚ ਖਾਸ ਤੌਰ ਤੇ ਕੀਤਾ ਗਿਆ। ਸੋ ਦਮਨਜੀਤ, ਤੁਸੀਂ ਕਮਿਊਨਿਟੀ ਤੋਂ ਕਿਸ ਤਰ੍ਹਾਂ ਦਾ ਸਹਿਯੋਗ, ਕਿਸ ਤਰ੍ਹਾਂ ਦੀ ਕੋਆਪਰੇਸ਼ਨ ਜਿਹੜੀ ਆ ਉਹ ਉਮੀਦ ਕਰ ਰਹੇ ਹੋ?
ਕੋਆਪਰੇਸ਼ਨ ਏਦਾਂ ਜੀ, ਪਹਿਲਾਂ ਤਾਂ ਸਾਨੂੰ ਰਿਸਪੋਂਸ ਕਾਫੀ ਵਧੀਆ ਮਿਲ ਰਿਹਾ, ਕਿਉਂਕਿ ਜਿਵੇਂ ਤੁਸੀਂ ਇੰਟਰੋਡਕਸ਼ਨ ਵਿੱਚ ਕਿਹਾ ਸੀਗਾ ਜੀ ਵੀ ਇਹ ਏਦਾਂ ਦਾ ਇਵੈਂਟ ਪਹਿਲੀ ਵਾਰ ਹੋ ਰਿਹਾ। ਆਮ ਹੀ ਵਿਸਾਖੀ ਮੇਲੇ ਤਾਂ ਕਾਫੀ ਹੁੰਦੇ ਨੇ ਆਪਣੇ ਇੱਥੇ ਸਿਡਨੀ ਸ਼ਹਿਰ ਵਿੱਚ, ਪਰ ਐਵੇਂ ਦਾ ਜਿਹੜਾ ਵਿਸਾਖੀ ਮਨਾਉਣ ਦਾ ਤਰੀਕਾ ਇੱਕ ਅਲੱਗ ਤਰੀਕਾ, ਇਹ ਵੀ ਇੱਕ ਸਪੈਕਟੀਕਲ ਹੋਵੇਗਾ। ਅਤੇ ਸਹਿਯੋਗ ਦੋਏ ਤਰ੍ਹਾਂ ਨੂੰ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਆਪਣੇ ਵੀਰ ਭਾਈ ਸੁਣ ਰਹੇ ਨੇ ਜਾਂ ਜਿਹੜੇ ਜਾਣਦੇ ਨੇ ਵੀ ਇਹ ਇਵੈਂਟ ਹੋਵੇਗਾ, ਇਹ ਸਮਾਗਮ ਹੋ ਰਿਹਾ, ਉਹ ਆਪਣੇ ਜਿਹੜੇ ਕੋਲੀਗਸ ਨੇ ਜਾਂ ਜਿਹੜੇ ਨਾਨ ਸਿੱਖ ਜਾਂ ਨਾਨ ਪੰਜਾਬੀ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਨੂੰ ਵੀ ਸੱਦਾ ਦੇਣ ਵੀ ਸਾਡੇ ਨਾਲ ਆਓ ਜਾਂ ਇਸ ਇੱਥੇ ਪੁੱਜੋ
ਜੀ। ਜੀ ਸੋ ਸਿੱਖ ਪਰੰਪਰਾਵਾਂ ਤੇ ਸਿੱਖ ਮਰਿਆਦਾ ਜਿਹੜੀ ਆ ਜੀ ਉਹ ਕੀ ਰਹੀ ਆ, ਐਸ ਸਿੱਖ ਜੀਵਨ ਜਾਂਚ ਜਿਹੜੀ ਆ ਉਹ ਕੀ ਰਹੀ ਆ, ਉਹਦੇ ਬਾਰੇ ਚ ਜਿਹੜਾ ਇਹ ਸਿੱਖ ਹੈਰੀਟੇਜ ਡੇ ਜਿਹੜਾ ਆ ਉਹ ਇੱਕ ਦਿਨ ਦੇ ਵਿੱਚ ਬਹੁਤ ਕੁਛ ਜਿਹੜਾ ਆ ਉਹ ਸਿੱਖ ਸੰਗਤਾਂ ਦੇ ਲਈ ਲੈ ਕੇ ਆ ਰਿਹਾ, ਤੇ ਅਸੀਂ ਉਮੀਦ ਕਰਦੇ ਆ ਜੀ ਕਿ ਇਸ ਸਿੱਖ ਹੈਰੀਟੇਜ ਨੂੰ ਸਾਰੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਆਸਟ੍ਰੇਲੀਆ ਭਰ ਦੇ ਵਿੱਚ ਪਹਿਲੀ ਵਾਰ ਜਿਵੇਂ ਮਨਾਇਆ ਜਾਣਾ, ਤੇ ਭਰਵਾਂ ਹੁੰਗਾਰਾ ਜਿਹੜਾ ਜੀ ਉਹ ਸੰਗਤਾਂ ਵੱਲੋਂ ਮਿਲੇ। ਸਾਡੇ ਨਾਲ ਗੱਲ ਕਰ ਰਹੇ ਸੀਗੇ, ਜਾਣਕਾਰੀ ਜਿਹੜੀ ਸੀ ਉਹ ਸਾਂਝੀ ਕਰ ਰਹੇ ਸੀਗੇ ਪਵਨਜੀਤ ਤੇ ਮੈਂ, ਦਮਨਜੀਤ ਤੇ ਮੈਂ ਇੱਕ ਵਾਰ ਫੇਰ ਕੋਸ਼ਿਸ਼ ਕਰਦੇ, ਉਹਨਾਂ ਦੀ ਜਿਹੜੀ ਕਾਲ ਹੈ ਜੀ ਉਹ ਸਾਡੇ ਨਾਲ ਕੱਟੀ ਗਈ ਹੈ, ਪਰ ਕੋਸ਼ਿਸ਼ ਕਰਦੇ ਉਹਨਾਂ ਨੂੰ ਦੁਬਾਰਾ ਲੈਣ ਦੀ, ਤੇ ਫੇਰ ਉਹਨਾਂ ਦਾ ਜਿਹੜਾ ਸੁਨੇਹਾ ਹੈ ਉਹ ਜ਼ਰੂਰ ਲੈਂਦੇ ਹਾਂ, ਕਿਉਂਕਿ ਬਹੁਤ ਵਧੀਆ ਉਪਰਾਲਾ ਆ ਜਦੋਂ ਅੱਜ ਆਸਟ੍ਰੇਲੀਆ ਦੇ ਵਿੱਚ ਅਸੀਂ ਨਿਗਾਹ ਮਾਰੀਏ ਸਾਰੇ ਭਾਈਚਾਰੇ ਦੇ ਲਈ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਜੀ ਉਹ ਲੀਕੇ ਚ ਆ ਰਹੇ ਆ ਹਰ ਪੱਖ ਤੋਂ, ਮੈਨੂੰ ਲੱਗਦਾ ਕੋਈ ਸੱਭਿਆਚਾਰਕ ਪੱਖ ਤੋਂ ਕੋਸ਼ਿਸ਼ ਕਰ ਰਿਹਾ ਆ, ਕੋਈ ਧਾਰਮਿਕ ਪੱਖ ਤੋਂ ਕੋਸ਼ਿਸ਼ ਕਰ ਰਿਹਾ ਆ, ਕੋਈ ਜਿਹੜਾ ਵਿਰਾਸਤੀ ਪੱਖ ਆ ਉਹਨੂੰ ਲੈ ਕੇ ਕੋਸ਼ਿਸ਼ ਕਰ ਰਿਹਾ। ਸੋ ਇਹ ਜਿਹੜਾ ਮੈਨੂੰ ਸਮਾਗਮ ਆ ਉਹਦੀ ਰੂਪਰੇਖਾ ਜਿਹੜੀ ਆ ਉਹ ਸਾਡਾ ਵਿਰਾਸਤੀ ਪੱਖ ਜਿਹੜਾ ਉਹ ਲੈ ਕੇ ਆ ਰਿਹਾ ਸਿੱਖ ਹੈਰੀਟੇਜ ਡੇ ਦੇ ਰੂਪ ਦੇ ਵਿੱਚ, ਤੇ ਸਾਰੀਆਂ ਸੰਗਤਾਂ ਨੂੰ ਆਪਾਂ ਵੀ ਹਰਮਨ ਰੇਡੀਓ ਦੇ ਮੰਚ ਤੋਂ ਇਹੀ ਗੁਜ਼ਾਰਿਸ਼ ਕਰਦੇ ਆ, ਇਹ ਬੇਨਤੀ ਕਰਦੇ ਆ ਕਿ ਤੁਸੀਂ ਭਰਵਾਂ ਹੁੰਗਾਰਾ ਜਿਹੜਾ ਜੀ ਸੰਗਤਾਂ ਵੱਲੋਂ ਦਿਓ। ਤੇ ਦਮਨਜੀਤ ਆਪਾਂ ਤੁਹਾਡਾ ਜਿਹੜਾ ਮੈਸੇਜ ਆ ਉਹ ਇੱਕ ਵਾਰ ਜ਼ਰੂਰ ਲੈਣਾ ਚਾਹਾਂਗੇ ਸਮੂਹ ਭਾਈਚਾਰੇ ਦੇ ਲਈ, ਤੇ ਨਾਲ ਹੀ ਨਾਲ ਫੇਰ ਤੁਸੀਂ ਇੱਕ ਵਾਰ ਫੇਰ ਇਵੈਂਟ ਦੀ ਜਿਹੜੀ ਸ਼ਾਰਟ ਡਿਟੇਲ ਆ ਉਹ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰੋ।
हां जी मैसेज इना ही है जी भी अपने जो रिश्तेदार ने या और भी थोड़े जानो ने सारे नु बुलाओ सारे कठे होके आओ इथे जमा एक जोड़ जिम्मे अपने पंजाब जोड़ मेले होंगे ने जी उस तरह का माहौल बनया जाएगा बनया होगा कविशर लगन गए जी ढाडी लगन गए और भी कई परफॉर्मेंस हो कई चीजा स्टॉल लगी भी होगी मतलब जिम्मे एक जूस का स्टॉल लगे हुआ होगा जलेबिया का भी स्टॉल लगे हुआ होगा सजरे जलेबिया यू कैन गेट देम फ्रेश एक होर गल मैं कहनी भूल गया भी सारा जी एंट्री भी फ्री है जी खान पीन का जो इंतजाम वह भी फ्री है भी सारा कुछ फ्री है जी उत्थे जो खान पीन का एंटरटेनमेंट के जो बच्चों के जो राइड ने या जो तुम एक्सीबिशन देखने सारा कुछ फ्री है जी उत्थे भी पैसों का कोई बोझ नहीं है असी सानू कोई ऐदा का लालच नहीं है भी असि पैसे कट्ठे करने आओ भी सा मकसद यही है यही लालच जी सानू भी अपा अपनी कम्यूनिटी बारे सारे नू जानू कराइए नॉट ओनली भी अपा अपनी आप की कम्यूनिटी नू दसीए भी अपा अपनी पछाण की है अपने हैरीटेज की है क्योंकि मैं भी बाहरला जंप वाला जी मैं चीज बहुत नोटिस की है भी अपने जो इंडिया तो आने उन्होंने भी कई अपने हिस्टरी की फाउंडेशन मतलब थोड़े इधर उधर जानकारी घट है जी कई बार
विदेशा जन्म लैके इथे जम पल के भी हमेशा उत्सुक रहने एक्साइटेड रहने की सानू हना हिस्टरी बारे पता लगे धर्म दे बारे पता लगे विरसे दे बारे पता लगे सो इहो जे जेडे मेनू लगदा के जेडे प्रोग्राम हेल्प करते ਤੁਹਾਨੂੰ ਤੁਹਾਡੇ ਅੰਦਰ ਉਹ ਚੀਜ਼ ਜਿਹੜੀ ਆ ਕਰਿਓਸਿਟੀ ਜਿਹੜੀ ਆ ਹਨਾ ਵਧਾਉਂਦੇ ਆ ਕਿ ਹਾਂ ਉਹਦੇ ਬਾਰੇ ਹੋਰ ਜਾਣੀ ਹੈ ਜੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਸੋਰੀ ਮੈਂ ਵਿੱਚੋਂ ਇੰਟਰਪਟ ਕੀਤਾ ਜੀ
ਨਹੀਂ ਕੋਈ ਗੱਲ
ਜੀ
ਉੱਥੇ ਇੱਕ ਹੋਰ ਅਨੋਖੀ ਚੀਜ਼ ਹੋਵੇਗੀ ਜੀ ਜਿਵੇਂ ਕਿ ਮੈਲਬਰਨ ਦੀਆਂ ਸੰਗਤਾਂ ਨੇ ਵੀ ਦੇਖਿਆ ਹੋਣਾ ਸਿੱਖ ਹੈਰੀਟੇਜ ਦੇ ਜਦ ਮੈਲਬਰਨ ਤੋਂ ਹੋਇਆ ਸੀ ਇੱਥੇ ਸਮਾਗਮ ਵਿਚ ਇੱਕ ਉਹਦੇ ਮਿਡਲ ਵਿਚ ਇੱਕ ਛਾਉਣੀ ਲੱਗੀ ਵੀ ਹੋਵੇਗੀ ਜੀ ਨਿਹੰਗ ਸਿੰਘਾਂ ਦੀ ਇਟ ਵਿਲ ਬੀ ਲਾਈਵ ਉੱਥੇ ਸਟੈਚੂ ਨਹੀਂ ਲੱਗੇ ਹੋਏ ਹੋਣਗੇ ਲਾਈਵ ਨਿਹੰਗ ਸਿੰਘ ਡੈਮੋਸਟ੍ਰੇਟ ਕਰਦੇ ਰਹਾਂਗੇ ਜਿਹੜੇ ਸਮਾਗਮ ਹੋਵੇਗਾ ਵੀ ਜਿਹੜੇ ਨਿਹੰਗ ਸਿੰਘ ਦੀ 18th ਜਾਂ 19th ਸਦੀ ਵਿਚ ਵੀ ਕਿਵੇਂ ਉਹ ਰਹਿੰਦੇ ਸੀਗੇ ਹਨਾ ਵੀ ਜਦ ਬੈਟਲ ਫੀਲਡ ਤੇ ਨਹੀਂ ਸੀ ਹੁੰਦੇ ਹੈਗੇ ਜਾਂ ਜੰਗ ਨਹੀਂ ਸੀ ਲੜਦੇ ਹੈਗੇ ਉਦੋਂ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰਦੇ ਸੀਗੇ ਆਪਣੀ ਭਗਤੀ ਕਿਵੇਂ ਕਰਦੇ ਸੀ ਰਹਿੰਦੇ ਕਿਵੇਂ ਸੀਗੇ ਖਾਂਦੇ ਪੀਂਦੇ ਕਿੱਦਾਂ ਸੀਗੇ ਉਹ ਵੀ ਡੈਮੋਸਟ੍ਰੇਸ਼ਨ ਹੋਵੇਗੀ ਲਾਈਵ ਜੋ ਕਿ ਇੱਕ ਬਹੁਤ ਕਦੋਂ ਵੀ ਜਿਵੇਂ ਤੁਸੀਂ ਕਹਿੰਦੇ ਸੀ ਵੀ ਇੱਕ ਕਿਊਰੋਸਿਟੀ ਪੈਦਾ ਕਰੇਗੀ ਜੀ ਨਿਆਣਿਆਂ ਵਿੱਚ ਕਿਉਂਕਿ ਮੈਂ ਵੀ ਪਿਕਚਰ ਵਿੱਚ ਇਹ ਦੇਖਿਆ ਜੀ ਨਿਹੰਗ ਸਿੰਘਾਂ ਨੂੰ ਜਿਹੜੇ ਆਪਣੇ ਪੁਰਾਤਨ ਅਕਾਲੀ ਨਿਹੰਗ ਸਿੰਘ ਆ ਪੜਿਆ ਵੀ ਉਹਨਾਂ ਬਾਰੇ ਪਰ ਲਾਈਵ ਕਦੇ ਦੇਖਿਆ ਨੀ ਹੈਗਾ ਵੀ ਕਿਵੇਂ ਚਾਹੁੰਦੇ ਸੀਗੇ ਉਹ ਤਾਂ ਕਿ ਇੱਕ ਕਹਿ ਵੀ ਇੱਕ ਲਾਈਵ ਝਲਕ ਮਿਲੂਗੀ ਜੀ ਉਹਦੀ ਐਂਡ ਬੇਸਿਕਲੀ ਇਟ ਬੀ ਅ ਵੈਰੀ ਫਨ ਇਵੈਂਟ ਬਹੁਤ ਇੰਜੋਏਬਲ ਇਵੈਂਟ ਹੋਵੇਗਾ ਜੀ ਤੇ ਬਹੁਤ ਕੁਛ ਸਿੱਖਣ ਨੂੰ ਮਿਲੂਗਾ ਤੇ ਬਹੁਤ ਇੰਜੋਏਬਲ ਇਵੈਂਟ ਹੋਵੇਗਾ ਥੋੜਾ ਸੰਡੇ ਸਫਲ ਜਾਊਗਾ ਜੀ ਤੁਹਾਡਾ ਸੰਡੇ ਜਿਹੜਾ ਤੁਸੀਂ ਜਿਹੜੇ ਵੀ ਆਓਗੇ ਉਹਨਾਂ ਦਾ ਸੰਡੇ ਸਫਲ ਜਾਊਗਾ ਮੈਂ ਇੰਨਾ ਕਹਿਣਾ ਚਾਹੂੰਗਾ
ਜੀ ਜੀ ਸੋ ਖੁੱਲੇ ਲੰਗਰ ਜਿਹੜੇ ਜੀ ਉੱਥੇ ਵਰਤਾਏ ਜਾਣੇ ਆ ਸੋ ਬਾਕੀ ਦਮਨਜੀਤ ਹੋਰਾਂ ਨੇ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਦੇ ਬਾਰੇ ਦੱਸਿਆ ਕਿ ਜਿਹੜੇ ਢਾਡੀ ਕਵੀਸ਼ਰ ਆ ਉਹ ਵੀ ਉੱਥੇ ਲੱਗਣੇ ਆ ਸੋ ਨਾਲ ਹੀ ਨਾਲ ਜਿਵੇਂ ਨਿਹੰਗਾਂ ਦਾ ਜਿਹੜਾ ਨਿਹੰਗਾਂ ਦੀ ਜਿਹੜੀ ਡੈਮੋਸਟ੍ਰੇਸ਼ਨ ਆ ਉਹ ਵੀ ਹੋਣੀ ਆ ਤੇ ਬਾਕੀ ਪ੍ਰਦਰਸ਼ਨੀਆਂ ਜਿਹੜੀਆਂ ਜੀ ਉਹ ਵੀ ਉੱਥੇ ਲੱਗਣੀਆਂ ਸੋ ਬਹੁਤ ਕੁਛ ਦੇਖਣ ਨੂੰ ਸਿੱਖਣ ਨੂੰ ਮਿਲੇਗਾ ਤੇ ਜਿਵੇਂ ਦਮਨ ਨੇ ਕਿਹਾ ਕਿ ਬਾਕੀ ਚੀਜ਼ਾਂ ਜਿਹੜੀਆਂ ਜੀ ਉਹ ਤੁਹਾਨੂੰ ਆ ਕੇ ਜਾ ਕੇ ਪਤਾ ਲੱਗਣੀਆਂ ਸੋ ਜ਼ਰੂਰ ਆਪਣੇ ਐਤਵਾਰ ਨੂੰ ਸਾਰਥਕ ਬਣਾਓ ਜੀ ਤੇ ਪਹੁੰਚੋ ਤੁਸੀਂ ਤੇ ਸੰਡੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜਿਹੜਾ ਇਹ ਸਮਾਗਮ ਆ ਉਹ ਚੱਲਣਾ ਕੈਸਲ ਹਿੱਲ ਸ਼ੋ ਗਰਾਊਂਡ ਜਿਹੜੀ ਆ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਦੇ ਵਿੱਚ ਉੱਥੇ 2 ਅਪ੍ਰੈਲ ਨੂੰ ਤੁਸੀਂ ਜ਼ਰੂਰ ਪਹੁੰਚੋ ਤੇ ਜਾਂਦੇ ਜਾਂਦੇ ਦਮਨ ਜੀ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ ਤਾਂ ਜ਼ਰੂਰ ਦਿਓ
ਸੁਨੇਹਾ ਜੀ ਏਦਾਂ ਜੀ ਪਰਸਨਲੀ ਮੈਂ ਇਦਾਂ ਕਹਿਣਾ ਚਾਹੂੰਗਾ ਜੀ ਵੀ ਆਪਣੀ ਪੰਜਾਬੀ ਹਿਸਟਰੀ ਤਾਂ ਆਪਾਂ ਬਹੁਤ ਸਿਖਾਉਂਦੇ ਜੀ ਆਪਣੇ ਨਿਆਣੇ ਨੂੰ, ਮੈਨੂੰ ਵੀ ਜਾਣੂ ਬਹੁਤ, ਮੈਂ ਹੋਇਆ ਪੰਜਾਬੀ ਹਿਸਟਰੀ ਨਾਲ ਤੇ ਕਲਚਰ ਨਾਲ, ਥੋੜਾ ਬਹੁਤ ਆਪਣੇ ਜੋ ਆਪਣੇ ਤੌਰ ਤੇ ਆਪਣੀ ਜਿਹੜੀ ਫਿਊਚਰ ਵਾਲੀ ਜਨਰੇਸ਼ਨ ਦੇ, ਆਪਣੀ ਜਿਹੜੀ ਅਗਲੀ ਪੀੜ੍ਹੀ ਦੇ ਤੌਰ ਤੇ ਉਹਨਾਂ ਨੂੰ ਵੀ ਇਤਿਹਾਸ ਤੇ ਆਪਣੇ ਮਾਂ ਬੋਲੀ, ਪੰਜਾਬੀ ਮਾਂ ਬੋਲੀ ਅਤੇ ਸਿੱਖ ਵਿਰਾਸਤ ਆਪਣਾ ਉਹਦੇ ਨਾਲ ਜਾਣੂ ਕਰਾਈਏ, ਤਾਂ ਕਿ ਇਹ ਇੱਧਰ ਉੱਧਰ ਭਟਕਣ ਨਾ, ਵੀ ਅਸੀਂ ਬਿਲੋਂਗ ਕਿੱਥੇ ਕਰਦੇ, ਵੀ ਅਸੀਂ ਹੈ ਕੀ। ਜਿਵੇਂ ਮੈਂ ਬਾਹਰ ਜੰਪਲ, ਮੈਨੂੰ ਏਦਾਂ ਦੀ ਮੈਨੂੰ ਏਦਾਂ ਦੀ ਕਦੇ ਓਪਰਚੁਨਿਟੀ ਨੀ ਮਿਲੀ ਹੈਗੀ। ਜਿਹੜੇ ਅੱਜ ਦੇ ਜਿਹੜੀ ਜਨਰੇਸ਼ਨ ਆਪਣੀ ਜਿਹੜੀ ਅਗਲੀ ਪੀੜ੍ਹੀ ਆ ਉਹ ਬਹੁਤ ਲੱਕੀ ਨੇ ਜੀ ਮੇਰੇ ਨਾਲੋਂ ਵੀ ਏਦਾਂ ਦੇ, ਇਹਨਾਂ ਤੋਂ ਜਿਹੜੇ ਬੜੇ ਜਨਰੇਸ਼ਨ ਆ ਉਹ ਏਦਾਂ ਦੇ ਸਮਾਗਮ ਕਰ ਰਹੇ ਨੇ, ਜਿਵੇਂ ਹੁਣ ਕੈਂਪ ਲੱਗਦੇ ਆ ਜਾਂ ਆਹ ਸਮਾਗਮ ਲੱਗ ਰਿਹਾ। ਏਦਾਂ ਦਾ ਵੀ ਆਪਣੇ ਨਿਆਣਿਆਂ ਵੱਲ ਧਿਆਨ ਦੋ, ਵੀ ਉਹ ਆਲੇ ਦੁਆਲੇ ਭਟਕਣ ਇਨ ਸਰਚ ਆਫ ਵੀ ਅਸੀਂ ਕਿੱਥੇ ਫਿੱਟ ਹੋ ਸਕੀਏ ਜਾਂ ਕਿੱਥੇ ਫਿੱਟ ਕਰਦੇ ਹਾਂ। ਉਹਨਾਂ ਨੂੰ ਦੱਸੋ ਵੀ ਤੁਸੀਂ ਕਿਤੇ ਵੀ ਫਿੱਟ ਕਰਨ ਦੀ ਜ਼ਰੂਰਤ ਨਹੀਂ ਹੈਗੀ, ਤੁਹਾਡਾ ਆਪਣਾ ਇਤਿਹਾਸ ਹੈਗਾ, ਤੁਹਾਡੀ ਆਪਣੀ ਪਛਾਣ ਹੈਗੀ, ਵੀ ਆ ਲਓ ਜੀ।
ਬਹੁਤ ਬਹੁਤ ਸ਼ੁਕਰੀਆ ਦਮਨਜੀਤ, ਤੇ ਬਹੁਤ ਸੋਹਣਾ ਸੁਨੇਹਾ ਜਿਹੜਾ ਤੁਸੀਂ, ਜੇ ਅੱਜ ਦੀ ਜਨਰੇਸ਼ਨ ਦੇ ਵਿੱਚ ਗਿਣਿਆ ਜਾਵੇ ਤਾਂ ਤੁਸੀਂ ਪ੍ਰਤੀਨਿਧਤਾ ਕਰਦੇ ਹੋ ਅੱਜ ਦੀ ਜਨਰੇਸ਼ਨ ਦੀ, ਹਨਾ, ਆਸਟ੍ਰੇਲੀਆ ਦੇ ਵਿੱਚ ਇਸ ਵੇਲੇ। ਤਾਂ ਅਸੀਂ ਉਮੀਦ ਕਰਦੇ ਹਾਂ ਕਿ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਪੇਰੈਂਟਸ ਆ, ਸਾਡੀਆਂ ਜਿਹੜੀਆਂ ਫੈਮਿਲੀ, ਸਾਡੇ ਜਿਹੜੇ ਪਰਿਵਾਰ ਆ, ਉਹ ਇਸ ਗੱਲ ਵੱਲ ਖਾਸ ਤਵੱਜੋ ਦੇਣਗੇ। ਗੱਲਬਾਤ ਕਰਨ ਦੇ ਲਈ, ਸਿੱਖ ਹੈਰੀਟੇਜ ਡੇ ਬਾਰੇ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਹਾਂਜੀ, ਧੰਨਵਾਦ ਜੀ ਮੇਰਾ ਹਰਮਨ ਰੇਡੀਓ ਤੇ ਮੈਸੇਜ ਅੱਗੇ ਪਹੁੰਚਾਉਣ ਲਈ, ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਦੋਸਤੋ, ਇਹ ਸਨ ਦਮਨਜੀਤ ਸਿੰਘ ਜਿਹੜੇ ਸਾਡੇ ਨਾਲ ਗੱਲ ਕਰ ਰਹੇ ਸੀ ਸਿੱਖ ਹੈਰੀਟੇਜ ਡੇ ਦੇ ਬਾਰੇ ਚ, ਜਿਹੜਾ ਕਿ ਸਿਡਨੀ ਦੇ ਵਿੱਚ ਹੋਣ ਜਾ ਰਿਹਾ 2 ਅਪ੍ਰੈਲ ਨੂੰ, ਐਤਵਾਰ ਵਾਲੇ ਦਿਨ। ਤੇ ਤੁਸੀਂ ਜ਼ਰੂਰ ਜੀ ਜਿਹੜੇ ਸਿਡਨੀ ਵਾਲੇ ਘੱਟੋ ਘੱਟ ਹੋ ਤਾਂ ਜ਼ਰੂਰ ਪਹੁੰਚੋ, ਤੇ ਬਾਕੀ ਵੀ ਜਿਨ੍ਹਾਂ ਦੇ ਮਨ ਦੇ ਅੰਦਰ ਚਾਅ ਜਾਗ ਗਿਆ ਤੇ ਉਹ ਵੀ ਜੀ ਸਿਡਨੀ ਦੇ ਵਿੱਚ ਪਹੁੰਚ ਕੇ ਜਿਹੜਾ ਆਪਣਾ ਐਤਵਾਰ ਜਿਹੜਾ ਜੀ ਉਹ ਵੀ ਵਧੀਆ ਤਰ੍ਹਾਂ ਬਿਤਾਓ। ਤੇ ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਾਉਣਾ ਗੱਲਬਾਤ ਨੂੰ, ਪਰ ਗੱਲਬਾਤ ਅੱਗੇ ਵਧਾਉਣ ਤੋਂ ਪਹਿਲਾਂ ਸਾਨੂੰ ਇੱਕ ਬ੍ਰੇਕ ਵੀ ਲੈਣੀ ਪੈਣੀ ਆ, ਇੱਕ ਗੀਤ ਸੁਣ ਲੈਂਦੇ ਆ। ਤੇ ਸਿਮਰਦੀਪ ਸਾਡੇ ਨਾਲ ਅੱਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜੁੜਨ ਜਾ ਰਹੇ ਆ, ਜਿਵੇਂ ਹਲਕਾ ਫੁਲਕਾ ਜਿਹਾ ਰੱਖ ਲਈ ਹੈ ਨਾ, ਕਿਉਂਕਿ ਗੱਲਾਂ ਬਾਤਾਂ ਜਿਹੜੀਆਂ ਪਹਿਲਾਂ ਥੋੜੀਆਂ ਸਿਆਣੀਆਂ ਸਿਆਣੀਆਂ ਹੋ ਜਾਂਦੀਆਂ ਖ਼ਬਰਾਂ ਵਾਲੇ ਸਿਲਸਿਲੇ ਦੇ ਵਿੱਚ, ਜ਼ਿਆਦਾਤਰ ਥੋੜੇ ਰਾਜਨੀਤਿਕ ਪੱਖ ਨੂੰ ਆਪਾਂ ਉਹਦੇ ਵਿੱਚ ਵਿਚਾਰ ਲੈਂਦੇ ਹਾਂ, ਹਨਾ, ਤੇ ਕੋਈ ਨਾ ਕੋਈ ਜਿਹੜੀ ਜਾਣਕਾਰੀ ਆ ਉਹ ਵੀ ਸਾਂਝੀ ਕਰਨੀ ਜ਼ਰੂਰੀ ਹੁੰਦੀ ਆ। ਗੀਤ ਸੰਗੀਤ ਜਿਹੜਾ ਚੱਲਦਾ ਰੱਖਣਾ ਉਹ ਵੀ ਜ਼ਰੂਰੀ ਹੁੰਦਾ, ਪਰ ਕਈ ਵਾਰ ਘਾਟ ਜਿਹੜੀ ਉਹ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਜ਼ਰੂਰ ਆ। ਪਰ ਦੋਸਤੋ, ਮਹਿਸੂਸ ਨਾ ਕਰਿਆ ਕਰੋ, ਆਪਾਂ ਜਿਹੜੀ ਉਹ ਸਾਰੀ ਘਾਟ ਉਹ ਬਾਅਦ ਵਿੱਚ ਪੂਰੀ ਕਰ ਦਿੰਦੇ ਹੁੰਦੇ ਹਾਂ, ਹਨਾ, ਪ੍ਰੋਗਰਾਮ ਤੋਂ ਬਾਅਦ ਤੁਹਾਡੇ ਫਰਮਾਇਸ਼ੀ ਗੀਤ ਜਿਹੜੇ ਆ ਜੀ ਉਹ ਚੱਲਦੇ ਰਹਿਣੇ ਆ। ਤੇ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਸਿਮਰਦੀਪ ਦੇ ਨਾਲ ਸ਼ੁਰੂ ਕਰਨਾ, ਉਸ ਤੋਂ ਪਹਿਲਾਂ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਤੇ ਬਹੁਤ ਜਲਦੀ ਟੌਪਿਕ ਜਿਹੜਾ ਤੁਹਾਨੂੰ ਦੱਸਿਆ ਸੀ ਜੀ ਚਾਹ ਵਾਲਾ ਹੈ ਅੱਜ ਟੌਪਿਕ। ਸੋ ਚਾਹ ਜਿਹੜੀ ਹੈ ਸਾਡੇ ਜੀਵਨ ਦਾ ਇੱਕ ਅਟੁੱਟ ਹਿੱਸਾ ਬਣ ਚੁੱਕੀ ਹੈ, ਹਨਾ, ਜਿਹੜਾ ਪੰਜਾਬੀ ਜਨ ਜੀਵਨ ਆ, ਹਨਾ, ਜਦੋਂ ਗੱਲ ਕਰਦੇ ਹਾਂ। ਸੋ ਹਲਕੀਆਂ ਫੁਲਕੀਆਂ ਜਿਹੀਆਂ ਗੱਲਾਂ ਕਰਾਂਗੇ, ਕੀ ਚੰਗੇ ਪ੍ਰਭਾਵ ਆ, ਕੀ ਮਾੜੇ ਪ੍ਰਭਾਵ ਆ, ਅਸਲ ਦੇ ਵਿੱਚ ਚਾਹ ਦਾ ਕੀ ਯੋਗਦਾਨ ਆ, ਤੇ ਚਾਹ ਜਿਹੜੀ ਆ ਉਹ ਸਾਡੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਕਿਸ ਹੱਦ ਤੱਕ ਪ੍ਰਭਾਵਿਤ ਕਰਦੀ ਹੈ, ਇਹਦੇ ਬਾਰੇ ਗੱਲਾਂ ਬਾਤਾਂ ਆਪਾਂ ਕਰਾਂਗੇ। ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਤੁਸੀਂ ਕੀ ਐਕਸਪੀਰੀਅੰਸ ਰੱਖਦੇ ਹੋ ਚਾਹ ਦੇ ਬਾਰੇ ਚ, ਆਪਣੇ ਬੜੇ ਵਧੀਆ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਆ, ਹਨਾ, ਪ੍ਰਾਹੁਣਚਾਰੀ ਦੇ ਵਿੱਚ ਚਾਹ ਦਾ ਖਾਸ ਮਹੱਤਵ ਆ, ਤੁਸੀਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਇਹੋ ਜਿਹੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ ਸਿਮਰਦੀਪ ਦੇ ਨਾਲ, ਬਹੁਤ ਜਲਦੀ ਆਉਣੇ ਆ, ਵਾਪਸ ਜੁੜੇ ਰਹੋ, ਬਣੇ ਰਹੋ ਹਰਮਨ ਰੇਡੀਓ ਤੇ।
ਸਭ ਫਾਸ਼ ਕਰੀਏ ਪਰਦੇ, ਕੋਈ ਸੁਰਾਗ ਬਣੀਏ, ਰਾਮਾ ਨੂੰ ਰੋਸ਼ਨ ਆਏ, ਆਓ ਚਰਾਗ ਬਣੀਏ। ਇਨਸਾਨੀਅਤ ਜੋ ਵੇਚੇ ਜ਼ਰੇ ਆਮ ਵਿੱਚ ਬਾਜ਼ਾਰਾਂ, ਉਸਨੂੰ ਦਿਖਾਈਏ ਸ਼ੀਸ਼ੇ ਰੋਸ਼ਨ ਦਿਮਾਗ ਬਣੀਏ, ਰਾਮਾ ਨੂੰ ਰੋਸ਼ਨ ਆਏ, ਆਓ ਚਰਾਗ ਬਣੀਏ। ਮਜਬੂਰੀਆਂ ਉਖਾੜੋ ਮਨ ਮਰਜ਼ੀਆਂ ਉਗਾਈਏ ਮਜਬੂਰੀਆਂ ਉਖਾੜੋ ਮਨ ਮਰਜ਼ੀਆਂ ਉਗਾਈਏ ਖੁਸ਼ੀਆਂ ਦੀ ਧਰਤੀ ਉੱਤੇ ਪਿਆਰਾਂ ਦਾ ਬਾਗ ਬਣੀਏ ਰਾਵਾਂ ਨੂੰ ਰੋਸ਼ਨਾਈਏ ਆਓ ਚਰਾਗ ਬਣੀਏ ਸਾਜ਼ਾਨੂੰ ਸੁਲਝ ਕਰਕੇ ਆਸਾਂ ਦਾ ਰਾਗ ਬਣੀਏ ਰਾਵਾਂਨੂੰ ਰੋਸ਼ਨਾਈਏ ਆਓ ਚਰਾਗ ਬਣੀਏ ਆਓ ਚਰਾਗ ਬਣੀਏ
ਜੀ ਦੋਸਤੋ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਉਹ ਗੀਤ ਜਿਹੜਾ ਅਸੀਂ ਪਹਿਲਾਂ ਅੱਧਾ ਸੁਣਾਇਆ ਸੀ ਨਾ ਉਹ ਪੂਰਾ ਗੀਤ ਤੁਸੀਂ ਹੁਣੇ ਸੁਣਿਆ ਤੇ ਉਮੀਦ ਕਰਦੇ ਹਾਂ ਜੀ ਗੀਤ ਪਸੰਦ ਜ਼ਰੂਰ ਆਇਆ ਹੋਣਾ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਜੁੜੇ ਹੋਏ ਆ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਸ਼ਾਮਲ ਹੋ ਗਏ ਆ ਕਿਉਂਕਿ ਥੋੜਾ ਜਿਹਾ ਲੇਟ ਆਉਂਦੇ ਹੁੰਦੇ ਆ ਬਹੁਤ ਬਹੁਤ ਸਵਾਗਤ ਬਚਿੱਤਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੋਧਾ ਸਿੰਘ ਧਾਲੀਵਾਲ ਮਿਲਟੂਰਾ ਵਾਲੇ ਵੀ ਸ਼ਾਮਲ ਹੋ ਗਏ ਵੀ ਥੋੜਾ ਜਿਹਾ ਲੇਟ ਆਏ ਅੱਜ ਪ੍ਰੋਗਰਾਮ ਚ ਤੁਹਾਨੂੰ ਵੀ ਜੀ ਆਇਆਂ ਨੂੰ ਪ੍ਰੋਗਰਾਮ ਚ ਤੇ ਕਮਲ ਸੈਣੀ ਹੋਣੀ ਵੀ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਤੇ ਸਾਡੇ ਨਾਲ GSK ਅਕਾਊਂਟ ਜੀ ਅਕਾਊਂਟੈਂਟ ਸਮਾਰਟ ਤੋਂ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਗੁਰਸ਼ਰਨ ਸਿੰਘ ਕੰਦੋਲਾ ਹੋਰੀ ਵੀ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਦੋਸਤੋ ਤੁਹਾਡੇ ਜਿਹੜੇ ਮੈਸੇਜ ਆ ਉਹ ਆਪਾਂ ਨਾਲ ਨਾਲ ਲੈਂਦੇ ਜਾਵਾਂਗੇ ਸਾਡੇ ਨਾਲ ਸੰਜੇ ਬਹੁਤ ਦੇਰ ਤੋਂ ਜੁੜੇ ਹੋਏ ਆ ਉਹਨਾਂ ਨੇ ਵੀ ਕੁਛ ਕੁ ਮੈਸੇਜ ਭੇਜੇ ਸੀਗੇ ਆਪਾਂ ਉਹ ਸਾਂਝੇ ਵੀ ਕਰਨੇ ਆ ਪਰ ਫਿਲਹਾਲ ਸਿਮਰਦੀਪ ਕੌਰ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਗੱਲਾਂ ਬਾਤਾਂ ਦੇ ਇਸ ਦੌਰ ਦੇ ਵਿੱਚ ਇਸ ਸਿਲਸਿਲੇ ਦੇ ਵਿੱਚ ਤੇ ਸਿਲਸਿਲਾ ਜਿਹੜਾ ਜੀ ਉਹਦੇ ਵਿੱਚ ਗੱਲਾਂ ਬਾਤਾਂ ਆਪਾਂ ਕਰਨੀਆਂ ਹੁੰਦੀਆਂ ਪਰ ਗੱਲਾਂ ਬਾਤਾਂ ਤੋਂ ਬਾਅਦ ਕੋਈ ਨਾ ਕੋਈ ਉਹਦਾ ਸੇਧ ਉਹਦੀ ਵੀ ਜ਼ਰੂਰ ਸਾਨੂੰ ਮਿਲੇ ਅਸੀਂ ਆਪ ਵੀ ਇਹੀ ਚਾਹੁੰਦੇ ਹੁੰਦੇ ਹਾਂ ਕਿ ਤੁਹਾਡੇ ਤੋਂ ਵੀ ਅਸੀਂ ਕੁਛ ਨਾ ਕੁਛ ਸਿੱਖ ਸਕੀਏ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਹਿੱਸਾ ਜ਼ਰੂਰ ਪਾਇਆ ਕਰੋ ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਾਂ ਡਿਸਕਸ ਕਰਨ ਤੋਂ ਪਹਿਲਾਂ ਸਿਮਰਦੀਪ ਹੈਰੀ ਹੋਰਾਂ ਨੂੰ ਪ੍ਰੋਗਰਾਮ ਚ ਸ਼ਾਮਲ ਕਰ ਲੈਂਦੇ ਹਾਂ ਸਿਮਰਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੇ ਹਰਮਨ ਰੇਡੀਓ ਦੇ ਇਸ ਮੰਚ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿੱਦਾਂ ਕਿ ਅੱਜ ਮਿੰਟੂ ਭਾਜੀ ਨੇ ਕਾਫੀ ਸਿਆਣੀਆਂ ਗੱਲਾਂ ਆਲਰੇਡੀ ਕਰ ਲਈਆਂ ਨੇ ਤੇ ਅਸੀਂ ਥੋੜਾ ਜਿਹਾ ਮਾਹੌਲ ਚੇਂਜ ਕਰ ਲਈਏ ਕਿਉਂਕਿ ਕਦੀ ਕਦੀ ਏਦਾਂ ਹੁੰਦਾ ਕਿ ਮਾਹੌਲ ਬਹੁਤ ਜ਼ਿਆਦਾ ਟੈਨਸ਼ਨ ਵਾਲਾ ਹੋ ਜਾਂਦਾ ਤੇ ਸਵੇਰੇ ਸਵੇਰੇ ਮਤਲਬ ਜਿੱਦਾਂ ਚਾਹ ਦੇ ਨਾਲ ਨਾਲ ਦਿਲ ਕਰਦਾ ਕਿ ਥੋੜਾ ਲਾਈਟ ਜਿਹਾ ਮਾਹੌਲ ਵੀ ਰਵੇ ਤੇ ਵੈਸੇ ਆਸਟ੍ਰੇਲੀਆ ਦੇ ਹਿਸਾਬ ਨਾਲ ਤੇ ਮੈਨੂੰ ਲੱਗਦਾ ਚਾਹ ਦਾ ਟਾਈਮ ਨਿਕਲ ਚੁੱਕਾ ਹੈ ਆਲਰੇਡੀ ਪੌਣੇ ਦਾ
ਦੇਖੋ ਆਸਟ੍ਰੇਲੀਆ ਦੇ ਹਿਸਾਬ ਨਾਲ ਭਾਵੇਂ ਨਿਕਲ ਚੁੱਕਾ ਹੋਵੇ ਪਰ ਪੰਜਾਬੀਆਂ ਦੇ ਹਿਸਾਬ ਨਾਲ ਤਾਂ ਚਾਹ ਦਾ ਟਾਈਮ ਕਦੇ ਵੀ ਨਹੀਂ ਨਿਕਲਿਆ ਹੁੰਦਾ
ਮੈਂ ਨਾ ਅਮਰਦੀਪ ਜੀ ਪਿੱਛੇ ਇੱਕ ਵੀਡੀਓ ਦੇਖੀ ਸੀ ਤੇ ਮੇਰੇ ਬੜੇ ਮਤਲਬ ਮੈਨੂੰ ਚੰਗੀ ਲੱਗੀ ਉਹ ਬਹੁਤ ਵੀਡੀਓ ਕੋਈ ਕੈਨੇਡਾ ਦਾ ਕੋਈ ਮੁੰਡਾ ਹੈ ਤੇ ਉਹਨੇ ਵੀਡੀਓ ਪਾਈ ਹੋਈ ਸੀ ਕਹਿੰਦਾ ਕਿ ਅੱਜ ਅਸੀਂ ਕਹਿੰਦਾ ਗੱਲ ਕਰਾਂਗੇ ਚਾਹ ਦੇ ਬਾਰੇ ਜਾਣਾ ਤੇ ਸ਼ਾਇਦ ਕਾਫੀ ਸਰੋਤਿਆਂ ਨੇ ਵੀ ਉਹ ਵੀਡੀਓ ਦੇਖੀ ਹੋਈ ਕਿਉਂਕਿ ਬਹੁਤ ਪਾਪੂਲਰ ਹੈ ਉਹ ਅੱਜ ਕੱਲ ਤੇ ਉਹ ਕਹਿੰਦਾ ਕਿ ਅੱਜ ਅਸੀਂ ਚਾਹ ਦੇ ਬਾਰੇ ਗੱਲ ਕਰਾਂਗੇ ਤੇ ਕਹਿੰਦਾ ਗੱਲ ਕੀ ਕਰਾਂਗੇ ਪਹਿਲਾਂ ਚਾਹ ਲਿਆਓ ਤੇ ਫਿਰ ਗੱਲ ਕਰਾਂਗੇ ਤੇ ਫਿਰ ਉਹ ਕਹਿੰਦਾ ਕਿ ਮੈਨੂੰ ਪਹਿਲਾਂ ਇਹ ਗੱਲ ਦੱਸੋ ਕਿ ਚਾਹ ਚ ਕਹਿੰਦਾ ਚਾਹ ਚ ਇਹੋ ਜਿਹਾ ਕਿਹੜਾ ਵਿਟਾਮਿਨ ਹੈ ਕਹਿੰਦਾ ਸਿਰ ਦੁਖਦਾ ਹੈ ਕਹਿੰਦਾ ਚਾਹ ਪੀ ਲੋ ਕਹਿੰਦਾ ਲੱਤਾਂ ਦੁਖੀਆਂ ਚਾਹ ਪੀ ਲੋ ਠੰਡ ਲੱਗਦੀ ਹੈ ਚਾਹ ਪੀ ਲੋ ਪੇਟ ਖਰਾਬ ਆ ਚਾਹ ਪੀ ਲੋ ਹਨਾ ਕਹਿੰਦਾ ਪੇਟ ਕਹਿੰਦਾ ਠੀਕ ਨੀ ਹੋਇਆ ਕਹਿੰਦਾ ਥੋੜੀ ਅਦਰਕ ਚਵਾਣ ਪਰ ਚਾਹ
ਪੁਦੀਨਾ ਵੀ ਪਾ ਲੋ
ਕਹਿੰਦਾ ਮੈਨੂੰ ਪੁਦੀਨਾ ਵੀ ਪਾ ਲੋ ਕਹਿੰਦਾ ਮੈਨੂੰ ਸਮਝ ਨੀ ਲੱਗਦੀ ਕਿ ਚਾਹ ਚ ਕਿਹੜਾ ਐਸਾ ਵਿਟਾਮਿਨ ਹੈ ਜਿਹੜੀ ਹਰ ਚੀਜ਼ ਦੀ ਦਵਾਈ ਹੈ ਚਾਹ ਹਨਾ ਤੇ ਸੋ ਇਹ ਹੈ ਕਿ ਜਿੱਦਾਂ ਤੁਸੀਂ ਕਿਹਾ ਬਿਲਕੁਲ ਠੀਕ ਗੱਲ ਆ ਪੰਜਾਬੀਆਂ ਵਾਸਤੇ ਤੇ ਚਾਹ ਦਾ ਟਾਈਮ ਕਦੀ ਵੀ ਨੀ ਓਵਰ ਹੁੰਦਾ ਤੇ ਵਧੀਆ ਗੱਲ ਸਾਡੇ ਇੱਥੇ ਇੱਕ ਜਿੱਦਾਂ ਕਹਿ ਲੋ ਕਿ ਰਵਾਇਤ ਆ ਚਾਹ ਦੀ ਹਨਾ ਕਿ ਕੋਈ ਗੈਸਟ ਆਵੇ ਤਾਂ ਚਾਹ ਕੋਈ
ਸਫਲ ਨੀ ਮੰਨੀ ਜਾਂਦੀ ਨਾ
ਹਾਂਜੀ ਹਾਂਜੀ ਬਿਲਕੁਲ ਪ੍ਰਾਹੁਣਚਾਰੀ ਵੀ ਏਦਾਂ ਹੈ ਕਿ ਇੱਕ ਮੈਨੂੰ ਗੱਲ ਯਾਦ ਆ ਗਈ ਪ੍ਰਾਹੁਣਚਾਰੀ ਤੋਂ, ਮੇਰੀ ਫਰੈਂਡ ਹੈ ਤੇ ਉਹਦਾ ਨਾ ਵਿਆਹ ਹੋਇਆ ਸੀ ਨਵਾਂ ਨਵਾਂ, ਤੇ ਉਹ ਜਿੱਦਾਂ ਪਹਿਲਾਂ ਅੰਮ੍ਰਿਤਸਰ ਮੇਰੇ ਖਿਆਲ ਰਹਿੰਦੇ ਸੀ ਤੇ ਫਿਰ ਉਹ ਗੁੜਗਾਉਂ ਚਲੇ ਗਏ, ਤੇ ਉੱਥੇ ਉਹਨਾਂ ਦੀ ਨਾ ਉਹਨਾਂ ਦੀ ਜਿਹੜੀ ਨਨਾਣ ਸੀ ਉਹਨਾਂ ਦੀ ਅੱਗੋਂ ਨਨਾਣ ਉੱਤੇ ਉਹਨਾਂ ਦੇ ਘਰ ਦੇ ਥੋੜੀ ਦੂਰ ਜਿੱਦਾਂ ਉੱਥੇ ਵਿਆਹੀ ਹੋਈ ਸੀ, ਤੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਉਹ ਤੁਹਾਨੂੰ ਮਿਲਣ ਵਾਸਤੇ ਆਣਗੇ ਤੇ ਤੁਸੀਂ ਹੈ ਨਾ, ਤੇ ਉਹਨਾਂ ਦਿਨਾਂ ਚ ਜਿੱਦਾਂ ਜੂਨ ਜੁਲਾਈ ਸੀਗਾ ਸ਼ਾਇਦ ਤੇ ਗਰਮੀ ਬਹੁਤ ਜ਼ਿਆਦਾ ਸੀ, ਤੇ ਮੇਰੀ ਫਰੈਂਡ ਕਹਿੰਦੀ ਮੈਂ ਸੋਚਿਆ ਕਿ ਯਾਰ ਚਾਹ ਕੀ ਬਣਾਉਣੀ ਹੈ, ਕੁਛ ਠੰਡਾ ਵਗੈਰਾ ਬਣਾ ਲਾਂਗੇ ਤੇ ਨਾਲ ਸਨੈਕਸ ਵਗੈਰਾ ਜਾਂ ਕੁਛ ਏਦਾਂ ਹੈ ਨਾ, ਕਿ ਚਲੋ ਬਣਾ ਲਾਂਗੇ, ਤੇ ਉਹਨਾਂ ਨੇ ਚਲੋ ਉਦਾਂ ਦੇ ਉਹਨਾਂ ਨੇ ਕਾਫੀ ਜਿੱਦਾਂ ਕੁਛ ਵੀ ਬਣਾਇਆ ਹੋਊਗਾ ਨਾਲ, ਸੇਵਾ ਸੁਵਾ ਬਹੁਤ ਕੀਤੀ, ਪਰ ਉਹਨਾਂ ਨੇ ਚਾਹ ਦੀ ਜਗ੍ਹਾ ਤੇ ਨਾ ਜਿੱਦਾਂ ਚਿਲ ਜਾਂ ਸ਼ੇਕ ਜਾਂ ਮਿਲਕ ਸ਼ੇਕ ਜਾ ਉਹ ਬਣਾ ਲਿਆ, ਤੇ ਅੱਜ ਉਹਦੇ ਵਿਆਹ ਨੂੰ ਮੇਰੇ ਖਿਆਲ 5-6 ਸਾਲ ਹੋ ਗਏ ਆ, ਤੇ ਥੋੜੇ ਦਿਨ ਪਹਿਲਾਂ ਮੇਰੀ ਉਹਦੇ ਨਾਲ ਗੱਲ ਹੋਈ ਤੇ ਉਹ ਗੱਲਾਂ ਗੱਲਾਂ ਚੋਂ ਗੱਲ ਆ ਗਈ, ਕਹਿੰਦੀ ਵੀ ਸਭ ਕੁਛ ਠੀਕ ਆ ਜਿੱਦਾਂ, ਪਰ ਉਹ ਦੀਦੀ ਦੀ ਜਿਹੜੀ ਨਨਾਣ ਹਨ ਉਹਨਾਂ ਨੇ ਅਜੇ ਤੱਕ ਉੱਥੇ ਗੱਲ ਮਸ਼ਹੂਰ ਹੈ ਕਿ ਇਹਨਾਂ ਦੀ ਭਰਜਾਈ ਵੱਲ ਜਾਓ ਨਾ ਤੇ ਉਹ ਚਾਹ ਨੀ ਪੁੱਛਦੇ, ਸੋ ਉਹਨਾਂ ਨੇ ਕਹਿੰਦੀ ਮੈਂ ਇੰਨੀ ਸੇਵਾ ਕੀਤੀ ਜਾਂ ਸਭ ਕੁਛ ਹੈ ਨਾ ਕਿ ਉਦਾਂ ਦੇ ਸਭ ਕੁਛ, ਕਹਿੰਦੀ ਪਤਾ ਮੈਨੂੰ ਲੱਗਾ ਕਿ ਗਰਮੀ ਬਹੁਤ ਹੈ ਤੇ ਅਸੀਂ ਚਾਹ ਰਹਿਣ ਦਿੰਦੇ ਹਾਂ ਤੇ ਚਲੋ ਕੁਛ ਹੋਰ ਬਣਾ ਲੈਂਦੇ ਹਾਂ ਜਿੱਦਾਂ ਉਹਦੇ ਮਨ ਚ ਆ ਗਿਆ, ਤੇ ਪਰ ਉਹ ਕਹਿੰਦੇ ਨੇ ਜੇ ਤੁਸੀਂ ਕਿਹਾ ਵੀ ਪ੍ਰਾਹੁਣਚਾਰੀ ਜਿਹੜੀ ਹੈ ਚਾਹ ਤੋਂ ਬਿਨਾਂ ਕੰਪਲੀਟ ਨੀ ਹੁੰਦੀ, ਤੇ ਸੋ ਉਹਨਾਂ ਨੂੰ ਏਦਾਂ ਲੱਗਿਆ ਕਿ ਅਜੇ ਚਾਹ ਵੀ ਪੁੱਛਣਗੇ, ਫਿਰ ਉਹਨਾਂ ਨੇ ਪੁੱਛੀ ਨੀ ਤੇ ਉਹ ਅਜੇ ਤੱਕ ਉਹਨਾਂ ਨੇ ਕਹਿੰਦੀ ਮੇਰੇ ਸਾਡੇ ਪਰਿਵਾਰ ਤੇ ਗੱਲ ਮਸ਼ਹੂਰ ਹੈ ਇਹਨਾਂ ਦੀ ਭਰਜਾਈ ਵੱਲ ਚਾਹ ਤੇ ਉਹ ਚਾਹ ਨੀ ਪੁੱਛਦੇ।
ਹਾਂ ਇਹ ਵੀ ਇੱਕ ਫੈਕਟਰ ਹੈਗਾ ਵੈਸੇ, ਜਦੋਂ ਨਾ ਸਾਡੀ ਪ੍ਰਾਹੁਣਚਾਰੀ ਦੀ ਗੱਲ ਆਉਂਦੀ ਆ ਤਾਂ ਮੈਨੂੰ ਲੱਗਦਾ ਕਿ ਪਤਾ ਨੀ ਕਿਤੇ ਨਾ ਕਿਤੇ ਆਪਾਂ ਚਾਹ ਨੂੰ ਏਡਾ ਅਨਿੱਖੜ ਵਾਂਗ ਜਿੱਦਾਂ ਬਣਾ ਲਿਆ ਨਾ ਵੀ ਪ੍ਰਾਹੁਣਚਾਰੀ ਜਿਹੜੀ ਉਹ ਕੰਪਲੀਟ ਨੀ ਮੰਨੀ ਜਾਂਦੀ। ਦੇਖੋ ਜਦੋਂ ਆਪਣੇ ਪ੍ਰਾਹੁਣਚਾਰੀ ਏਦਾਂ ਆ ਨਾ ਵੀ ਪਹਿਲਾਂ ਠੰਡਾ ਲੈ ਕੇ ਆਓ, ਪਹਿਲਾਂ ਤਾਂ ਤੁਸੀਂ ਅਗਲੇ ਨੂੰ ਪੁੱਛਦੇ ਹੋ ਜੀ ਪਾਣੀ ਪੀਓਗੇ ਤਾਂ ਸ਼ਰਬਤ ਪੀਓਗੇ ਹੈਨਾ, ਤੇ ਅਗਲਾ ਕਹਿੰਦਾ ਨਹੀਂ ਪਹਿਲਾਂ ਪਾਣੀ ਬੁਲਾ ਦਿਓ, ਕਿਉਂਕਿ ਅਗਲੇ ਨੂੰ ਵੀ ਪਤਾ ਹੁੰਦਾ ਵੀ ਪਾਣੀ ਮੰਗ ਲਈਏ ਪਾਣੀ ਨਸੀਬ ਨੀ ਹੋਣਾ ਕਿਉਂਕਿ ਸ਼ਰਬਤ ਵੀ ਆ ਜਾਣਾ ਚਾਹ ਵੀ ਆ ਜਾਣੀ ਬੰਦਾ ਪਿਆਸਾ ਹੀ ਬੈਠਾ ਰਹਿਣਾ, ਫਿਰ ਉਸ ਤੋਂ ਬਾਅਦ ਫਿਰ ਜਿਹੜਾ ਚਾਹ ਫਿਰ ਜਦੋਂ ਆਉਂਦੀ ਆ ਵੀ ਸਿਮਰ ਉਹ ਵੀ ਫਿਰ ਕੱਲੀ ਨੀ ਨਾ ਆਉਂਦੀ, ਚਾਹ ਦੇ ਨਾਲ ਵੀ ਪਤਾ ਨੀ ਤਰ੍ਹਾਂ ਤਰ੍ਹਾਂ ਦੇ ਫਿਰ ਸਨੈਕ ਆ ਜਾਣੇ ਆ ਹਨਾ, ਇਹ ਸ਼ੁਰੂ ਤੋਂ ਹੀ ਸਾਡੀ ਪਤਾ ਨੀ ਕਹਿ ਲੋ ਪਰੰਪਰਾ ਆ ਵੀ ਇੱਕ।
ਜੀ ਹਾਂਜੀ ਪਰੰਪਰਾ ਵੀ ਹੈ, ਏਦਾਂ ਵੀ ਹੈ ਕਿ ਜਿੱਦਾਂ ਮੇਰੇ ਚਾਚੀ ਜੀ ਇੰਡੀਆ ਜਿੱਦਾਂ ਤੇ ਉਹ ਖੜੇ ਖੜੇ ਵੀ ਕਿਸੇ ਵੱਲ ਜਾਣ, ਜਿੱਦਾਂ ਉਹਨਾਂ ਦੀ ਆਦਤ ਹੈ ਕਿ ਅਗਲੇ ਨੂੰ ਹਨਾ ਕੋਈ ਆ ਗਿਆ ਜਾਂ ਕੋਈ ਦਰਵਾਜੇ ਤੇ ਵੀ ਖਲੋਤਾ ਤਾਂ ਉਹਨੇ ਕਹਿਣਾ ਚਾਹ ਪੀ ਕੇ ਜਾਈ ਹਨਾ, ਮੇਰੇ ਮਦਰ ਦੀ ਵੀ ਏਦਾਂ ਹੀ ਆਦਤ ਹੈ ਕਿ ਵੀ ਚਾਹ ਜ਼ਰੂਰ ਹਨਾ ਕੋਈ ਕੰਮ ਵਾਲੀ ਵੀ ਆ ਗਈ ਤੇ ਚਾਹ ਬਣਾ ਲਓ ਹਨਾ, ਤੇ ਮੈਂ ਇੱਕ ਵਾਰੀ ਮੈਂ ਤੇ ਮੇਰੇ ਮਦਰ ਬੈਠੇ ਸੀ ਤੇ ਮੇਰੇ ਫਾਦਰ ਇਨ ਲਾਅ ਨੂੰ ਬਹੁਤ ਸ਼ੌਂਕ ਹੈ ਚਾਹ ਦਾ ਨਾ, ਤੇ ਉਹਨਾਂ ਨੇ ਸਵੇਰੇ 5 ਵਜੇ ਉੱਠਣਾ, ਫਿਰ ਉਹਨਾਂ ਨੇ ਚਾਹ ਆਪਣੇ ਹਿਸਾਬ ਨਾਲ ਆਪਣੀ ਜਿੱਦਾਂ ਬਣਾ ਕੇ ਪੀ ਲੈਣੀ, ਫਿਰ ਜਦੋਂ ਮੈਂ ਉੱਠ ਕੇ ਆਉਣਾ ਜਿੱਦਾਂ 6-6:30 ਮੈਂ ਕਿਚਨ ਚ ਜਾਂਦੀ ਸੀ ਤਾਂ ਮੈਂ ਕਹਿਣਾ ਸਿਮਰ ਮੇਰੇ ਵਾਸਤੇ ਵੀ ਚਾਹ ਲੈ ਤੇ ਆਪਣੀ ਬਣਾਏਗੀ ਤੇ ਮੇਰੀ ਵੀ ਲੈ, ਫਿਰ ਏਦਾਂ ਕਰਦੇ ਕਰਦੇ ਜਦੋਂ ਫੈਕਟਰੀ ਜਾਂਦੇ ਆ ਨਾਸ਼ਤਾ ਕਰਦੇ ਆ ਕਰਦੇ, ਇੱਕ ਦਿਨ ਮੈਂ ਤੇ ਮੇਰੇ ਮਦਰ ਇਨ ਲਾਅ ਨੇ ਅਸੀਂ ਵੈਸੇ ਹੀ ਨਾ ਏਦਾਂ ਬੈਠੇ ਸੀਗੇ ਤੇ ਮਾਮਾ ਕਹਿੰਦੇ ਕਿ ਤੁਸੀਂ ਕਿੰਨੀ ਚਾਹ ਪੀਂਦੇ ਹੋ ਨਾ, 15-20 ਮਿੰਟ ਉਹ ਵਿਹਲੇ ਬੈਠੇ ਹੋਣ, ਉਹ ਕਹਿਣਗੇ ਚਲੋ ਫਿਰ ਚਾਹ ਹੀ ਬਣਾ ਲਓ ਹੋਰ ਨੀ ਕੋਈ ਕੰਮ ਆ, ਤੇ ਅਸੀਂ ਇੱਕ ਦਿਨ ਏਦਾਂ ਹੀ ਕਾਊਂਟ ਕੀਤਾ ਵੀ ਕਿੰਨੇ ਕੱਪ ਚਾਹ ਦੇ ਪੀ ਲੈਂਦੇ, ਤੇ ਅਸੀਂ ਹਿਸਾਬ ਲਾਇਆ ਕਿ 9-12 ਕੱਪ ਉਹ ਰੋਜ਼ ਚਾਹ ਦੇ ਪੀ ਲੈਂਦੇ ਨੇ ਪਾਪਾ, ਤੇ ਫਿਰ ਸਾਨੂੰ ਲੱਗਾ ਕਿ ਕੁਛ ਜ਼ਿਆਦਾ ਹੀ ਹੋ ਰਿਹਾ ਹੈ ਚਾਹ ਦਾ, ਜਿੱਦਾਂ ਕਿ ਜਦੋਂ 15-20 ਮਿੰਟ ਵਿਹਲੇ ਹੋਏ ਚਲੋ ਫਿਰ ਚਾਹ ਹੀ ਪੀ ਲਓ ਹਨਾ, ਚਲੋ ਫਿਰ ਚਾਹ ਹੀ ਪੀ ਲਓ ਤੇ ਕਦੀ ਕਿਸੇ ਵੱਲ ਖੜੇ ਖੜੇ ਵੀ ਚਲ ਜਾਓ ਜਾਂ ਉਹਨੇ ਨਹੀਂ ਅਗਲੇ ਨੇ ਪੁੱਛਿਆ ਜਾਂ ਕੁਛ ਆ, ਤੇ ਫਿਰ ਆਪਣੇ ਮਨ ਚ ਏਦਾਂ ਹੁੰਦਾ ਯਾਰ ਅਗਲੇ ਤੇ ਚਾਹ ਵੀ ਨੀ ਪੁੱਛਦੇ ਹਨਾ, ਮਤਲਬ ਕੱਲੀ ਚਾਹ ਹੀ ਜਿੱਦਾਂ ਕਿ ਜਰੂਰੀ ਨੀ ਹੈ ਕਿ ਸਭ ਸਨੈਕਸ ਹੀ ਹੋਣ ਸਭ ਕੁਛ ਹੋਣ, ਪਰ ਪਰਟੀਕੁਲਰਲੀ ਚਾਹ ਹਨਾ, ਸਵੇਰੇ ਉੱਠਦਿਆਂ ਸਾਰ ਸਾਨੂੰ ਮੈਨੂੰ ਆਪਣੇ ਆਪ ਨੂੰ ਏਦਾਂ ਲੱਗਦਾ ਕਿ ਜਿੰਨਾ ਚਿਰ ਮੈਂ ਇੱਕ ਵੱਡਾ ਕੱਪ ਚਾਹ ਦਾ ਨਾ ਭਰ ਕੇ ਪੀ ਲਾ ਮੇਰੀ ਅੱਖਾਂ ਨੀ ਖੁੱਲਦੀਆਂ ਹਨਾ, ਚਾਹ ਜਿਹੜੀ ਆ ਜਿੱਦਾਂ ਕਹਿ ਲੋ ਕਿ ਵਾਕਈ ਇੱਕ ਵਿਟਾਮਿਨ ਦਾ ਕੰਮ ਕਰਦੀ ਹੈ, ਸਵੇਰੇ ਉੱਠਦੇ ਸਾਰ ਪਹਿਲਾਂ ਥੋੜਾ ਜਿਹਾ ਚਾਹ ਅੰਦਰ ਜਾਂਦੀ ਹੈ ਤੇ ਫੇਰ ਬੈਟਰੀ ਥੋੜੀ ਚਾਰਜ ਹੋਣੀ ਸ਼ੁਰੂ ਹੁੰਦੀ ਹੈ ਤੇ ਫੇਰ ਹੋਰ ਕੋਈ ਕਿਸੇ ਪਾਸੇ ਦਿਮਾਗ ਚੱਲਦਾ।
ਇਹ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਕਮਜ਼ੋਰੀ ਵੀ ਬਣਦੀ ਜਾਂਦੀ ਹੈ ਨਾ, ਆਪਾਂ ਚਲੋ ਗੱਲਬਾਤ ਕਰ ਰਹੇ ਸੀਗੇ ਕਿ ਇੱਕ ਪਰਿਵਾਰ ਦੇ ਵਿੱਚ ਹੀ ਜਦੋਂ ਆਪਾਂ ਜੇ ਕਿਤੇ ਵੀ ਵਿਹਲੇ ਬੈਠੇ ਹਾਂ ਤਾਂ ਆਪਾਂ ਕਹਿੰਦੇ ਚਾਹ ਲਿਓ, ਇਹ ਸਿਰਫ ਤੁਹਾਡੇ ਘਰ ਦੇ ਵਿੱਚ ਹੀ ਨਹੀਂ ਆ, ਮੈਂ ਆਪਣੇ ਪਰਿਵਾਰ ਦੇ ਵਿੱਚ ਵੀ ਇਹ ਹੁੰਦਾ ਦੇਖਿਆ, ਮੇਰੇ ਜਿਹੜੇ ਫਾਦਰ ਸਾਹਿਬ ਆ ਬਹੁਤ ਜ਼ਿਆਦਾ ਐਡਿਕਟ ਸੀਗੇ ਜੀ ਉਹ ਚਾਹ ਦੇ ਲਈ ਨਾ, ਤੇ ਚਾਹ ਜਿਹੜੀ ਅਸਲ ਦੇ ਵਿੱਚ ਜਦੋਂ ਆਪਾਂ ਆਪਣੀ ਕਮਜ਼ੋਰੀ ਬਣਾ ਲੈਂਦੇ ਹਾਂ ਤਾਂ ਉਹ ਨੁਕਸਾਨ ਵੀ ਕਰਦੀ ਹੈ ਸਰੀਰ ਨੂੰ ਹਨਾ, ਤੇ ਉਹਨਾਂ ਦੀ ਫਿਰ ਕੰਡੀਸ਼ਨ ਇਹ ਆ ਗਈ ਕਿ ਉਹਨਾਂ ਨੂੰ ਚੀਜ਼ਾਂ ਜਿਹੜੀਆਂ ਹਜ਼ਮ ਹੋਣੀਆਂ ਬੰਦ ਹੋ ਗਈਆਂ ਹਨਾ, ਤੇ ਜਦੋਂ ਅਸੀਂ ਥੋੜਾ ਜਿਹਾ ਉਹਨਾਂ ਨੂੰ ਮਤਲਬ ਕੋਸ਼ਿਸ਼ ਕਰਦੇ ਸੀਗੇ ਸਮਝਾਉਣ ਦੀ ਵੀ ਚਾਹ ਘੱਟ ਕਰੋ ਡੈਡੀ ਚਾਹ ਘੱਟ ਕਰੋ, ਉਹਨਾਂ ਨੂੰ ਲੱਗਦਾ ਸੀਗਾ ਕਿ ਪਤਾ ਨੀ ਇਹ ਮਤਲਬ ਮੇਰੀ ਮਤਲਬ ਕਿਹੜੀ ਉਹਦੇ ਤੇ ਉਹ ਕੰਟਰੋਲ ਕਰਨਾ ਚਾਹੁੰਦੇ, ਮਤਲਬ ਉਹ ਇੱਕ ਆਦਤ ਉਹਨਾਂ ਦੀ ਏਦਾਂ ਦੀ ਬਣ ਗਈ ਸੀਗੀ, ਤੇ ਉਹ ਮਤਲਬ ਉਹਨਾਂ ਨੂੰ ਏਦਾਂ ਲੱਗਦਾ ਸੀਗਾ ਕਿ ਸ਼ਾਇਦ ਅਸੀਂ ਸਾਰੇ ਨਾ ਉਹਨਾਂ ਦੇ ਦੁਸ਼ਮਣ ਬਣ ਗਏ ਵੀ ਚਾਹ ਬੰਦ ਕਰਾ ਰਹੇ ਆਪਾਂ, ਸਿਰਫ ਦੇਖੋ ਕੋਈ ਹੋਰ ਨੀ ਕੋਈ ਬਹੁਤ ਕੋਈ ਵੱਡਾ ਮਸਲਾ ਨੀ ਆ, ਸਿਰਫ ਛੋਟੀ ਜਿਹੀ ਗੱਲ ਆ ਕਿ ਚਾਹ ਆਪਾਂ ਘਟਾਉਣੀ ਆ, ਪਰ ਸਿਮਰ
ਸਾਡੇ ਪਾਪਾ ਨਾਲ ਵੀ ਏਦਾਂ ਹੀ ਸੀਗਾ ਕਿ ਉਹਨਾਂ ਨੂੰ ਡਾਕਟਰ ਨੇ ਕਿਹਾ ਵੀ ਤੁਹਾਨੂੰ ਐਸਿਡਿਟੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ, ਚਾਹ ਘੱਟ ਕਰੋ, ਤੇ ਜਦੋਂ ਅਸੀਂ ਕਹਿੰਦੇ ਸੀ ਨਾ ਕਿ ਪਾਪਾ ਤੁਸੀਂ ਚਾਹ ਹੁਣ ਸਵੇਰੇ ਪੀ ਲਈ ਹੈ ਨਾ ਤੇ ਹੁਣ ਨਾ ਪੀਓ ਜਾਂ ਏਦਾਂ, ਤੇ ਕਹਿੰਦੇ ਸੀ ਤੂੰ ਏਦਾਂ ਕਰੀ ਕਿ ਕੱਪ ਪੂਰਾ ਨਾ ਭਰ ਕੇ ਲਿਆਈ, ਕੱਪ ਅੱਧਾ ਲੈ ਭਰ ਲੈ ਕੇ ਜ਼ਰੂਰ ਆਈ, ਪਰ ਜਿਹੜੇ ਟਾਈਮ ਤੇ ਜਿੱਦਾਂ 8 ਵਜੇ ਪੀਣੀ ਹੈ, 9 ਵਜੇ ਪੀਣੀ ਹੈ, 11 ਵਜੇ ਪੀਣੀ, ਉਹ ਕਹਿੰਦਾ ਸੀ ਮੈਂ ਪੀਣੀ ਜ਼ਰੂਰ ਹੈ, ਮੈਂ ਛੱਡ ਨੀ ਸਕਦਾ, ਮਤਲਬ ਇੱਕ ਤਰੀਕਾ ਸੀ ਜਾਂ ਉਹਨਾਂ ਨੂੰ ਕਹਿ ਲਓ ਵੀ ਹਨਾ ਇੱਕ ਆਦਤ ਜੀ ਬਣ ਜਾਂਦੀ ਹੈ, ਤੇ ਉਹ ਕਹਿੰਦੇ ਵੀ ਏਦਾਂ ਨੀ ਹੋ ਸਕਦਾ ਕਿ ਮੈਂ ਛੱਡਦਾ, ਤੂੰ ਏਦਾਂ ਕਰੀ ਕੱਪ ਭਰੀ ਨਾ, ਤੇ ਅੱਧੇ ਨਾਲ ਭਾਵੇਂ ਥੋੜਾ ਲਾਈ, ਫਿਰ ਉਹਨਾਂ ਨੇ ਅੱਧੇ ਅੱਧਾ ਕੱਪ ਕੀਤਾ, ਫਿਰ ਏਦਾਂ ਹੀ ਘਟਾਉਂਦਾ ਘਟਾਉਂਦੇ, ਪਰ ਇਹ ਕਹੋ ਕਿ ਤੁਸੀਂ ਚਾਹ ਬਿਲਕੁਲ ਬੰਦ ਕਰ ਤੇ ਜਿੱਦਾਂ 11 ਵਜੇ ਚਾਹ ਨਹੀਂ ਪੀਣੀ, ਉਹ ਨੀ ਹੋ ਸਕਦਾ
ਜੀ,
ਉਸ ਤੋਂ ਬਿਨਾਂ ਜਾ ਰਿਹਾ ਹੈਗਾ
ਜੀ। ਸੋ ਬਿਲਕੁਲ ਇਹੋ ਹੀ ਸਮੱਸਿਆ ਜਿਹੜੀ ਉਹ ਸਾਡੇ ਘਰ ਦੇ ਵਿੱਚ ਵੀ ਆਈ, ਤੇ ਲਗਾਤਾਰ ਉਹਨਾਂ ਦੀ ਚਾਹ ਜਿਹੜੀ ਆ ਉਹ ਘਟਾਉਣ ਦੀ ਕੋਸ਼ਿਸ਼ ਦੇ ਵਿੱਚ, ਬਹੁਤ ਵਾਰ ਕਹਿੰਦੇ ਹੁੰਦੇ ਨਾ ਵੀ ਝਗੜਾ ਵੀ ਹੋਇਆ, ਮਤਲਬ ਉਹ ਪਿਆਰ ਦੇ ਨਾਲ ਵੀ ਜਦੋਂ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀ ਤਾਂ ਉਹਨਾਂ ਨੂੰ ਲੱਗਦਾ ਸੀਗਾ ਵੀ ਪਤਾ ਨੀ ਕਿਹੜੀ ਉਹਨਾਂ ਦੀ ਹਨਾ ਵੀ ਆਜ਼ਾਦੀ ਦੇ ਉੱਤੇ ਕੋਈ ਉਹ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਇਸੇ ਤਰ੍ਹਾਂ ਥੋੜੀ ਥੋੜੀ ਕਰਦੇ ਆ, ਮਤਲਬ ਉਹਨਾਂ ਨੇ 2 ਟਾਈਮ ਦੀ ਘਟਾਈ, ਪਰ ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਵੀ ਵਿਹਲ ਮਿਲਣਾ ਖਾਣਾ ਖਾ ਕੇ ਹਟਿਆ ਚਾਹ ਪੀ ਲਓ ਹਨਾ, ਉਹ ਉਦੋਂ ਚਾਹ ਪੀ ਲਈ, ਫੇਰ ਕੋਈ ਆਇਆ ਫੇਰ ਚਾਹ ਪੀ ਲਓ ਹਨਾ, ਫੇਰ ਥੋੜਾ ਜਿਹਾ ਘੁੰਮੇ ਆਏ ਸੈਰ ਕਰਕੇ ਆਏ ਫੇਰ ਚਾਹ ਬਣਾ ਲਾ, ਮਤਲਬ ਕੰਮ ਵਾਲੀ ਬਣਾ ਰਹੀ ਆ ਇੱਕ ਵਾਰੀ, ਮਤਲਬ ਜੇ ਉਹਨਾਂ ਦਾ ਆਪਣਾ ਵੀ ਨਾ ਲੱਗਦਾ ਸੀਗਾ, ਉਹਨਾਂ ਨੂੰ ਲੱਗਦਾ ਸੀਗਾ ਵੀ ਹੋਰ ਕੋਈ ਹੈ ਨੀਗਾ, ਆਪਣੇ ਆਪ ਕਿਚਨ ਚ ਵੜ ਕੇ ਆਪਣਾ ਚਾਹ ਦਾ ਕੱਪ ਬਣਾ ਲੈਂਦੇ ਸੀਗੇ। ਸੋ ਚਾਹ ਵੀ ਇੱਕ ਤਰ੍ਹਾਂ ਦਾ ਇੱਕ ਨਸ਼ਾ ਹੀ ਆ ਜੀ, ਜਦੋਂ ਇਹ ਨਸ਼ਾ ਹੋ ਜਾਂਦਾ ਨਾ ਇਹ ਵੀ ਛੁਡਾਉਣਾ ਬਹੁਤ ਮੁਸ਼ਕਿਲ ਹੁੰਦਾ ਆ, ਤੇ ਦੋਸਤੋ ਤੁਸੀਂ ਵੀ ਜ਼ਰੂਰ ਦੱਸੋ ਕਿ ਚਾਹ ਦੇ ਜਿਹੜੇ ਐਕਸਪੀਰੀਅੰਸ ਆ ਤੁਹਾਡੇ ਕਿੱਦਾਂ ਦੇ ਰਹੇ ਆ। ਸੋ ਜਿਹੜਾ ਸਰੀਰ ਦੇ ਲਈ ਨੁਕਸਾਨ ਆ ਉਹ ਤਾਂ ਹੈਗਾ ਹੀ ਹੈਗਾ, ਜਿਵੇਂ ਐਸਿਡਿਟੀ ਆ ਹਨਾ, ਗੈਸ ਪ੍ਰੋਬਲਮਸ ਆ ਜਿਹੜੀਆਂ, ਇਹ ਸਭ ਤੋਂ ਜ਼ਿਆਦਾ ਚਾਹ ਪੀਣ ਦੇ ਨਾਲ ਵੱਧਦੀਆਂ ਆ, ਭਾਵੇਂ ਆਪਾਂ ਗੱਲ ਹੁਣੇ ਹੀ ਕਰ ਰਹੇ ਸੀਗੇ, ਗੱਲ ਭਾਵੇਂ ਹਾਸੇ ਚ ਹੀ ਆ ਕਿ ਆਪਾਂ ਕਹਿ ਦਿੰਦੇ ਹਾਂ ਜੀ ਜੇ ਪੇਟ ਖਰਾਬ ਆ ਤਾਂ ਪੁਦੀਨਾ ਪਾ ਲਓ, ਵਿੱਚ ਸੌਂਫ ਪਾ ਲਓ, ਅਜਵੈਣ ਪਾ ਲਓ ਹਨਾ, ਉਹ ਸਾਰਾ ਕੁਛ ਪਾ ਕੇ ਫਿਰ ਵੀ ਚਾਹ ਹੀ ਪੀਣੀ ਆ, ਚਾਹ ਪੀ ਕੇ ਪੇਟ ਜੇ ਖਰਾਬ ਵੀ ਆ ਉਹ ਭਾਵੇਂ ਕਾਰਨ ਵੀ ਚਾਹ ਹੀ ਰਹੀ ਹੋਵੇ, ਪਰ ਫਿਰ ਵੀ ਚਾਹ ਪੀ ਕੇ ਉਹ ਠੀਕ ਕਰਾਉਣਾ ਆ, ਪਰ ਭਾਵੇਂ ਹੁੰਦਾ ਨੀ ਆ ਕਦੇ, ਉਹ ਹੋਰ ਜ਼ਿਆਦਾ ਉਹਦੇ ਨਾਲ ਜਿਹੜੀਆਂ ਸਮੱਸਿਆਵਾਂ ਆ ਉਹ ਵੱਧਦੀਆਂ ਜਾਂਦੀਆਂ ਆ, ਪਰ ਕਦੇ ਵੀ ਘਟਾਉਣ ਦੇ ਉੱਤੇ ਆਪਾਂ ਜ਼ੋਰ ਦਿੰਦੇ ਨਹੀਂ ਆ। ਪਰ ਜਦੋਂ ਇੱਥੇ ਆਓ ਇਹਨਾਂ ਦੇਸ਼ਾਂ ਦੇ ਵਿੱਚ ਆਓ, ਇੱਥੇ ਵੀ ਇੱਕ ਕਲਚਰ ਆ ਜਿਹੜਾ ਕੌਫੀ ਵਾਲਾ ਚੱਲਦਾ, ਇੱਥੇ ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਜਿਹੜੇ ਆ ਉਹ ਕੌਫੀ ਲਈ ਬੜੇ ਅਡਿਕਟ ਆ, ਸ਼ੁਰੂ ਸਵੇਰ ਤੋਂ ਹੀ ਜਦੋਂ ਸ਼ੁਰੂਆਤ ਹੁੰਦੀ ਆ ਤਾਂ ਲੋਕ ਘਰਾਂ ਦੇ ਵਿੱਚ ਇੱਥੇ ਕੁਕਿੰਗ ਵੈਸੇ ਤਾਂ ਘੱਟ ਹੀ ਕਰਦੇ ਆ, ਪਰ ਜਦੋਂ ਕੰਮਾਂ ਦੇ ਲਈ ਅਰਲੀ ਮਾਰਨਿੰਗ ਨਿਕਲਦੇ ਆ ਤਾਂ ਉਹ ਜਾਂਦੇ ਜਾਂਦੇ ਦੇਖ ਲਓ ਕਿ ਤੁਸੀਂ ਡਰਾਈਵ ਥਰੂ ਤੋਂ ਪਹਿਲਾਂ ਕੌਫੀ ਦਾ ਇੱਕ ਮੱਗ ਵੱਡਾ ਲੈਂਦੇ ਆ ਹਨਾ, ਤੇ ਉਹ ਆਪਣੇ ਦਿਨ ਚਰਿਆ ਦੀ ਜਿਹੜੀ ਸ਼ੁਰੂਆਤ ਆ ਉਹ ਕਰਦੇ ਆ ਕੌਫੀ ਦੇ ਨਾਲ, ਤੇ ਸਾਡੇ ਜਿਹੜੇ ਆ ਆਪਣੇ ਘਰਾਂ ਦੇ ਵਿੱਚ ਚਾਹ ਦੇ ਨਾਲ ਹੁੰਦੀ ਆ, ਪਰ ਮੈਂ ਇਹ ਜ਼ਰੂਰ ਦੇਖਿਆ ਕਿ ਕੌਫੀ ਜਿਹੜੀ ਆ ਇਹ ਨਹੀਂ ਆ ਕਿ ਉਹ ਲਗਾਤਾਰ ਹੀ ਪੀ ਰਹੇ ਆ 1 ਕੱਪ 2 ਕੱਪ 3 ਕੱਪ, ਨਹੀਂ ਉਹਨਾਂ ਦਾ ਜਿਹੜਾ ਇੱਕ ਸਮਾਂ ਆ ਮੁਕਰਰ ਆ ਕਿ ਉਹਨਾਂ ਨੇ ਸਵੇਰੇ ਇੱਕ ਵਾਰ ਜਿਹੜਾ ਕੌਫੀ ਦਾ ਕੱਪ ਲਿਆ ਆ, ਉਸ ਤੋਂ ਬਾਅਦ ਜਿੰਨੇ ਘੰਟਿਆਂ ਬਾਅਦ ਇੱਕ ਅੱਧੀ ਜਿਹੜੀ ਬ੍ਰੇਕ ਹੋਣੀ ਆ ਉਹਦੇ ਵਿੱਚ ਵੀ ਡਿਪੈਂਡ ਕਰਦਾ ਹੈ ਉਸ ਬ੍ਰੇਕ ਚੋਂ ਕੌਫੀ ਲੈਣਗੇ ਜਾਂ ਕੋਈ ਹੋਰ ਡਰਿੰਕ ਲੈਣਗੇ, ਪਰ ਸਾਡੇ ਜ਼ਿੰਦਗੀ ਦੇ ਵਿੱਚ ਇੱਥੇ ਥੋੜਾ ਜਿਹਾ ਬਦਲਾਵ ਜ਼ਰੂਰ ਆਇਆ ਹੈ। ਇੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰਾਹੁਣਚਾਰੀ ਦੇ ਵਿੱਚ ਵੀ ਇਹ ਬਦਲਾਅ ਦੇਖਣ ਨੂੰ ਮਿਲਦਾ, ਜਿੱਦਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਆਪਾਂ ਉੱਥੇ ਆਂਢੀ ਗੁਆਂਢੀ, ਜਿਵੇਂ ਮੇਰੇ ਫਾਦਰ ਸਾਹਿਬ ਬੜੇ ਦੁਖੀ ਹੁੰਦੇ ਸੀ ਕਿ ਸਾਡੀ ਕੰਧ ਵੀ ਜਿਨ੍ਹਾਂ ਦੇ ਨਾਲ ਸਾਂਝੀ ਹੁੰਦੀ ਸੀ ਉਹ ਆਪਣੇ ਘਰੋਂ ਵੀ ਚਾਹ ਪੀ ਕੇ ਆਉਂਦੇ ਸੀ, ਤੇ ਸਾਡੇ ਜਿਹੜੇ ਮੇਰੇ ਮਦਰ ਆ ਉਹ ਜ਼ਬਰਦਸਤੀ ਉਹਨਾਂ ਨੂੰ ਦੁਬਾਰਾ ਵੀ ਚਾਹ ਪਿਲਾ ਦਿੰਦੇ ਸੀ, ਤੇ ਕਈ ਵਾਰ ਉਹ ਵਿਚਾਰੇ ਗੇਟ ਤੋਂ ਹੀ ਭੱਜਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀਗੇ ਕਿ ਇਹਨਾਂ ਨੇ ਬਿਠਾ ਕੇ ਚਾਹ ਪਿਲਾ ਦੇਣੀ ਆ। ਇਹ ਵੀ ਸਥਿਤੀ ਜਿਹੜੀ ਆ, ਇਹ ਜਿਹੜੀ ਨਾ ਇਹ ਹਾਲਤ ਜਿਹੜੀ ਹੁੰਦੀ ਹੈ ਇਹ ਵੀ ਬੜੀ ਤਰਸਯੋਗ ਹੁੰਦੀ ਹੈ, ਕਿਉਂਕਿ ਮੈਨੂੰ ਤਰਸ ਆਉਂਦਾ ਹੁੰਦਾ ਸੀਗਾ ਵੀ ਜਿਦਾਂ ਕੋਈ ਵਿਚਾਰਾ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਨਹੀਂ ਮੰਮੀ ਸਾਡੇ ਸੀ ਉਹਨਾਂ ਨੇ ਬਿਠਾ ਕੇ, ਨਹੀਂ ਚਾਹ ਤਾਂ ਪੀ ਕੇ ਜਾਣਾ ਪੈਣਾ ਨਾ ਫਿਰ। ਤੇ ਉਹ ਹਾਲਤ ਇੱਥੇ ਨਹੀਂ ਆ ਵੈਸੇ, ਇੱਥੇ ਦੀ ਜਿਹੜੀ ਪ੍ਰਾਹੁਣਚਾਰੀ ਆ ਇੱਕ ਜਾਂ ਦੋ ਵਾਰ ਜਿਹੜੀ ਸੁਲਾ ਜ਼ਰੂਰ ਮਾਰੀ ਜਾਂਦੀ ਆ, ਪਰ ਕਿਸੇ ਨੂੰ ਜ਼ਬਰਦਸਤੀ ਮੈਨੂੰ ਲੱਗਦਾ ਕਿ ਚਾਹ ਜਾਂ ਕੁਛ ਹੋਰ ਖਾਣ ਪੀਣ ਦੇ ਲਈ ਮਜਬੂਰ ਕੀਤਾ ਨਹੀਂ ਜਾਂਦਾ।
ਹਾਂਜੀ, ਅਸੀਂ ਨਾ ਮਤਲਬ ਜੀ ਮੈਨੂੰ ਗੱਲ ਯਾਦ ਆ ਗਈ ਪ੍ਰਾਹੁਣਚਾਰੀ ਤੋਂ ਕਿ ਮੇਰੇ ਨਾ ਫਾਦਰ ਇੱਕ ਵਾਰੀ ਠੀਕ ਨਹੀਂ ਸੀਗੇ, ਤੇ ਜਿੱਦਾਂ ਹੁਣ ਅਸੀਂ ਜਿੱਦਾਂ ਅੰਮ੍ਰਿਤਸਰ ਚ ਰਹਿੰਦੇ ਆ ਤੇ ਕਾਫੀ ਨੋਨ ਲੋਕੀ ਜਿੱਦਾਂ ਸਾਨੂੰ ਜਾਣਦੇ ਆ, ਆਉਂਦੇ ਜਾਂਦੇ ਆ, ਕੁਛ ਉਹਨਾਂ ਦੀ ਵੀ ਕਮਿਊਨਿਟੀਜ਼ ਦੇ ਵਿੱਚ ਜਿੱਦਾਂ ਯੋਗਦਾਨ ਏਦਾਂ ਦਾ ਹੈ ਕਿ ਕਾਫੀ ਉਹਨਾਂ ਦੀ ਨਾ ਸਰਕਲ ਕਾਫੀ ਵੱਡਾ। ਤੇ ਮੇਰੇ ਫਾਦਰ ਠੀਕ ਨਹੀਂ ਸੀਗੀ ਤੇ ਹਰ ਘੰਟੇ ਬਾਅਦ ਉਹਨਾਂ ਦਾ ਕੋਈ ਨਾ ਕੋਈ ਪਤਾ ਲੈਣ ਆ ਰਿਹਾ ਸੀਗਾ। ਤੇ ਸਾਡਾ ਜਿਹੜਾ ਕੁੱਕ ਸੀ ਨਾ ਉਹ ਨਾ ਮੈਨੂੰ ਮੈਂ ਗਈ ਤੇ ਪਹਿਲਾਂ ਸਵੇਰੇ ਮੈਨੂੰ ਕਹਿੰਦਾ ਬੀਬੀ ਜੀ ਦੁੱਧ ਲਾਣੇ ਵਾਲਾ, ਮੈਂ ਕਿਹਾ ਤੂੰ ਇੱਦਾਂ ਕਰ 2-4 ਕਿਲੋ ਲੈ ਫੜ ਲਿਆ ਤੋਂ ਫਿਰ ਹਨਾ। ਤੇ ਹੁਣ ਏਦਾਂ ਹੁੰਦਾ ਕਿ ਇੱਕ ਵਾਰੀ ਆਪਾਂ 3-4 ਕਿਲੋ ਦੁੱਧ ਲਿਆਂਦਾ ਤੇ ਚਲੋ ਏਦਾਂ ਲੱਗਦਾ ਕਿ ਠੀਕ ਆ ਨਾ, ਦਿਨ ਦਾ ਨਿਕਲ ਗਿਆ। ਫਿਰ ਉਹਨੇ 12 ਵਜੇ ਫਿਰ ਮੈਨੂੰ ਕਹਿਤਾ ਕਿ ਦੁੱਧ, ਫਿਰ ਮੈਂ ਉਹਨੂੰ ਕਹਿਤਾ ਮੈਂ ਕਿਹਾ ਚੱਲ ਫੜ ਲਿਆ ਹਨਾ ਹੋਰ। ਤੇ ਸ਼ਾਮੀ 5 ਵਜੇ ਆਇਆ ਕਹਿੰਦਾ ਦੁੱਧ ਨੀ, ਮੈਂ ਕਿਹਾ ਤੁਸੀਂ ਇਹਦੇ ਕਿੰਨੀ ਵਾਰੀ ਦੁੱਧ ਲੈ ਆਇਆ, ਦੁੱਧ ਕਿਤੇ ਚਲਾ ਗਿਆ ਹਨਾ। ਤੇ ਉਹ ਮੈਨੂੰ ਵੇਖਿਆ ਹੱਸਣ ਲੱਗ ਪਿਆ, ਕਹਿੰਦਾ ਜੋ ਸੂਬੇ ਸੇ 70 ਲੋਕ ਕਹਿੰਦਾ ਪਤਾ ਲੈਣੇ ਆਏ ਉਨਕੀ ਚਾਹ ਬਣੀ, ਕਹਿੰਦਾ ਉਹ ਕਿੱਥੋਂ ਬਣ ਗਈ, ਦੁੱਧ ਪੈ ਪੈ ਕੇ ਬਣੀ ਹੈ। ਕਹਿੰਦਾ ਜਿੰਨੇ ਕੱਪ ਸਵੇਰ ਦੀ ਚਾਹ ਬਣ ਗਈ ਹੈ, ਕਹਿੰਦਾ ਉਨੇ ਕੱਪ ਕਾਊਂਟ ਕਰ ਲੋ ਤੇ ਸ਼ਾਮ ਤੱਕ ਕਹਿੰਦਾ ਹਿਸਾਬ ਲਾ ਲੋ ਦੁੱਧ ਕਿੱਥੇ ਗਿਆ ਹਨਾ। ਕਿ ਮੇਰੇ ਵੱਲ ਤੁਸੀਂ, ਮੈਂ ਮਤਲਬ ਮੈਂ ਉਹਨੂੰ ਇੰਟੈਂਸ਼ਨਲੀ ਨੀ ਕਿਹਾ ਪਰ ਮੈਂ ਏਦਾਂ ਹੀ ਹਨਾ ਥੋੜਾ ਗੁੱਸੇ ਨਾਲ ਵੇਖਿਆ ਵੀ ਸਵੇਰ ਦਾ 4 ਵਜੇ ਤੂੰ ਮੈਨੂੰ ਕਹਿਤਾ ਦੁੱਧ ਲਿਆਓ ਦੁੱਧ ਲਿਆ, ਤੇ ਦੁੱਧ ਮੈਂ ਕਿਹਾ ਕਿੰਨੀ ਵਾਰੀ ਦੁੱਧ ਲਿਆਉਂਦਾ ਸਵੇਰ ਦਾ। ਤੇ ਉਹ ਹੱਸਣ ਲੱਗ ਪਿਆ, ਕਹਿੰਦਾ ਜਿੰਨੇ ਕੱਪ ਚਾਹ ਬਣੀ ਉਸ ਹਿਸਾਬ ਨਾਲ ਕਹਿੰਦਾ ਗਿਣ ਲੋ ਕਿ ਦੁੱਧ ਕਿੱਥੇ ਗਿਆ। ਕਹਿੰਦਾ ਮੇਰੇ ਵੱਲ ਕੀ ਦੇਖ ਰਿਹਾ ਭੈਣ ਜੀ ਦੁੱਧ ਤੇ, ਕਹਿੰਦਾ ਓਬਵੀਅਸਲੀ ਹੁਣ ਚਾਹ ਬਣਨੀ ਆ ਤੇ ਦੁੱਧ ਪੈ ਕੇ ਬਣਨੀ ਆ। ਤੇ ਉਹਨਾਂ ਦੀ ਆਦਤ ਸੀ ਵੀ ਚਲੋ ਜਿਹੜਾ ਵੀ ਪਤਾ ਲੈਣ ਆਇਆ ਭਾਵੇਂ ਉਹ ਖੜੇ ਖੜੇ ਵੀ ਆਇਆ ਹਨਾ, ਤੇ ਜਿੱਦਾਂ ਤੁਸੀਂ ਕਿਹਾ ਵੀ ਚਾਹ ਪੀ ਕੇ ਜਾਣੀ ਹੈ, ਤੇ ਉਹ ਜਿੱਦਾਂ ਸਾਡੀ ਆਦਤ ਸੀਗੀ ਵੀ ਚਲੋ ਵੀ ਜਿਹੜਾ ਵੀ ਪਤਾ ਲੈਣ ਆਇਆ ਹਨਾ, 5 ਮਿੰਟ ਵੀ ਬੈਠਾ 10 ਮਿੰਟ ਵੀ ਬੈਠਾ ਭਾਵੇਂ, ਤੇ ਉਹਨੂੰ ਚਾਹ ਜ਼ਰੂਰ ਪਿਆ ਕੇ ਭੇਜਣੀ ਹੈ ਨਾ। ਹੋਰ ਕੋਈ ਕੰਮ ਕਿਚਨ ਚ ਹੋਵੇ ਨਾ ਹੋਵੇ, ਇੱਕ ਪਤੀਲਾ ਚਾਹ ਵਾਲਾ ਜ਼ਰੂਰ ਧਰਿਆ ਰਹਿਣਾ ਚਾਹੀਦਾ ਉੱਤੇ।
ਜੀ 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 ਬਿਲਕੁਲ। ਸਿਮਰ ਸਰ ਨਾਲ ਨਾ ਏਦਾਂ ਦੀ ਹੀ ਆਪਣੀ ਇੱਕ ਗੱਲਬਾਤ ਜਿਹੜੀ ਆ, ਉਦਰਜੀਤ ਸਿੰਘ ਮਹਿਤਾ ਚੌਂਕ ਵਾਲੇ, ਉਹਨਾਂ ਨੇ ਵੀ ਸਾਂਝੀ ਕੀਤੀ ਹੈ। ਕਹਿੰਦੇ ਬੀਬਾ ਜੀ ਸਤਿ ਸ੍ਰੀ ਅਕਾਲ, ਕਹਿੰਦੇ ਮੈਂ ਤਾਂ ਨਾ ਚਾਹ ਵੈਸੇ ਕਦੇ ਕਦੇ ਹੀ ਪੀਨਾ, ਉਹ ਵੀ ਆਏ ਗਏ ਤੇ, ਪਰ ਕਹਿੰਦੇ ਆਇਆ ਗਿਆ ਤਾਂ ਮੇਰੇ ਕੋਲ ਕੋਈ ਨਾ ਕੋਈ ਰਹਿੰਦਾ ਹੀ ਆ, ਸੋ ਉਹ ਕਦੇ ਕਦੇ ਪੀਂਦੇ ਆ, ਪਰ ਆਏ ਗਏ ਤੇ ਪੀਂਦੇ ਆ, ਪਰ ਆਇਆ ਗਿਆ ਕੋਈ ਨਾ ਕੋਈ ਰਹਿੰਦਾ ਹੀ ਆ। ਸੋ ਇਥੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਦਲਜੀਤ ਸਿੰਘ ਹੋਰੀ ਕਿੰਨੀ ਕੁ ਚਾਹ ਪੀਂਦੇ ਹੋਣਗੇ ਹਨਾ ਕਦੇ ਕਦੇ ਵਾਲੀ।
ਹਾਂਜੀ ਹਾਂਜੀ ਬਿਲਕੁਲ ਉਹੀ ਗੱਲ ਨਾ, ਸਵੇਰ ਦੇ 70 ਜਾਣੇ ਤਾਂ ਕਹਿੰਦਾ ਮਿਲਣੀ ਆ ਗਏ ਤੇ ਹੁਣ ਚਾਹ ਵੀ ਕੀ ਕਰੇ ਹਨਾ।
ਜੀ ਬਿਲਕੁਲ। ਗੁਰਸ਼ਰਨ ਸਿੰਘ ਕੰਦੋਲਾ ਮੈਲਬਰਨ ਤੋਂ ਜੁੜੇ ਹੋਏ ਆ accountsmart.com ਤੋਂ, ਕਿਉਂਕਿ ਸਾਡੇ ਇਸ ਸਹਿਯੋਗੀ ਵੀ ਨੇ ਹਰਮਨ ਰੇਡੀਓ ਦੇ, ਇਹਨਾਂ ਦਾ ਸੁਨੇਹਾ ਆਪਾਂ ਜ਼ਰੂਰ ਸ਼ਾਮਲ ਕਰ ਲਈਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕਹਿੰਦੇ ਆਈ ਫੁਲੀ ਐਗਰੀ ਵਿਦ ਮਿੰਟੂ ਬਰਾਡਸ ਵਿਊਜ਼ ਐਂਡ ਗੋਲ ਆਫ ਲਾਈਫ, ਆਈ ਟਰਾਈ ਟੂ ਡੂ ਵੇਰੀਅਸ ਥਿੰਗਸ ਇਨ ਅਵਰ ਵਿਲੇਜ ਐਵਰੀ ਈਅਰ ਐਂਡ ਮਾਈ ਗੋਲ ਆਫ ਲਾਈਫ ਇਜ਼ ਆਲਸੋ ਟੂ ਸੈਟਲ ਇਨ ਵਿਲੇਜ ਐਟਮੋਸਫੇਅਰ ਵਿਦ ਸਾਈਕਲ। ਹਰਮਨ ਰੇਡੀਓ ਆਲਵੇਸ ਬੂਸਟ ਅਵਰ ਵਿਊਜ਼ ਐਂਡ ਇਨਕਰੇਜ ਟੂ ਡੂ ਸੋਸ਼ਲ ਸਰਵਿਸ ਫਾਰ ਕਮਿਊਨਿਟੀ ਐਸ ਯੂਜਲ, ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕੀਪ ਇਟ ਅਪ। ਬਹੁਤ ਬਹੁਤ ਧੰਨਵਾਦ ਗੁਰਸ਼ਰਨ ਸਿੰਘ ਜੀ। ਚਲੋ ਤੁਹਾਡਾ ਵੀ ਜਿਹੜਾ ਵਿਊ ਆ ਉਹ ਸਾਨੂੰ ਪਤਾ ਲੱਗਿਆ, ਤੇ ਲਾਈਫ ਦੇ ਵਿੱਚ ਤੁਸੀਂ ਵੀ ਇਹ ਜਿਹੜਾ ਗੋਲ ਆ ਉਹ ਰੱਖਦੇ ਹੋ। ਬਹੁਤ ਚੰਗਾ ਲੱਗਦਾ ਤੁਹਾਡੇ ਸਾਰਿਆਂ ਦੇ ਨਾਲ ਜਦੋਂ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਬਣਦਾ ਜੀ, ਤੇ ਤੁਹਾਡਾ ਜਿਹੜਾ ਤੁਹਾਡੀ ਜਿਹੜੀ ਹੌਸਲਾ ਅਫਜ਼ਾਈ ਆ ਉਹ ਸਾਨੂੰ ਵੀ ਬੂਸਟ ਕਰਦੀ ਆ ਹਮੇਸ਼ਾ। ਸੋ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ। ਇਸੇ ਨਾਲ ਕਮਲ ਸੈਣੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਆ, ਗ੍ਰੇਟ ਪ੍ਰੋਗਰਾਮ ਬ੍ਰਦਰ, ਵੈਸੇ ਬ੍ਰਦਰ ਤਾਂ ਹੁਣ ਚਲੇ ਗਏ ਸਾਡੇ ਨਾਲ, ਸਰਬਜੀਤ ਭਾਜੀ ਟੈਕਨੀਕਲ ਸਪੋਰਟ ਜਿਹੜੀ ਉਹ ਜ਼ਰੂਰ ਦੇ ਰਹੇ ਆ ਇਸ ਵੇਲੇ ਭੈਣਾਂ ਹੀ ਆ ਕਮਲ, ਪਰ ਦੇਖੋ ਭੈਣਾਂ ਨੂੰ ਵੀ ਤੁਸੀਂ ਚਲੋ ਪ੍ਰੋਗਰਾਮ ਪਸੰਦ ਕੀਤਾ ਤੇ ਹੁਣ ਜਦੋਂ ਭੈਣਾਂ ਪ੍ਰੋਗਰਾਮ ਕਰ ਰਹੀਆਂ ਤੇ ਉਹਨਾਂ ਨੂੰ ਵੀ ਹੱਲਾਸ਼ੇਰੀ ਤਾਂ ਮਿਲੀ ਆ ਨਾ। ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ। ਅੱਗੇ ਬਚਿੱਤਰ ਮਾਡਪੁਲਰ ਫਿਰੋਜ਼ਪੁਰ ਵਾਲੇ ਉਹ ਗੁੱਡ ਮਾਰਨਿੰਗ ਵੀ ਬੁਲਾ ਰਹੇ ਆ ਸਾਰੇ ਹਰਮਨ ਰੇਡੀਓ ਦੇ ਪਰਿਵਾਰ ਨੂੰ ਸਾਡੇ ਵੱਲੋਂ ਵੈਰੀ ਗੁੱਡ ਮਾਰਨਿੰਗ, ਤੇ ਹੱਲੇ ਉਹਨਾਂ ਦਾ ਇੱਕ ਮੈਸੇਜ ਜਿਹੜਾ ਉਹ ਟਾਈਪ ਵੀ ਹੋ ਰਿਹਾ, ਆਪਾਂ ਉਹਨਾਂ ਦਾ ਉਹ ਮੈਸੇਜ ਵੀ ਲੈਣੇ ਆ। ਗੱਲਬਾਤ ਅਸੀਂ ਚਾਹ ਦੇ ਉੱਤੇ ਕਰ ਰਹੇ ਹਾਂ ਤੇ ਸਾਡੇ ਨਾਲ ਨਾ ਇੱਕ ਹੋਰ ਮੈਸੇਜ ਬਹੁਤ ਦੇਰ ਤੋਂ ਸਾਨੂੰ ਆਇਆ ਹੋਇਆ ਸੰਜੇ ਹੋਰਾਂ ਦਾ। ਆਪਾਂ ਗੱਲਬਾਤ ਅੱਗੇ ਵਧਾਉਣ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਮੈਸੇਜ ਜ਼ਰੂਰ ਸ਼ਾਮਲ ਕਰ ਲਈਏ ਸਿਮਰ।
ਹਾਂਜੀ ਬਿਲਕੁਲ।
ਜੀ ਸਾਡੇ ਨਾਲ ਸੰਜੇ ਸ਼ਾਮਲ ਹੋਏ ਹੋਏ ਆ ਕਾਫੀ ਦੇਰ ਤੋਂ ਤੇ ਸੋਹਣੇ ਜੇ ਦੋ ਮੈਸੇਜ ਇਹਨਾਂ ਨੇ ਸਾਨੂੰ ਭੇਜੇ ਆ। ਪਹਿਲਾ ਜਿਹੜਾ ਮੈਸੇਜ ਆ ਜੀ ਉਹਦੇ ਵਿੱਚ ਨਾ ਇੱਕ ਅਟੈਚਮੈਂਟ ਆ, ਕਹਿੰਦੇ ਨਾ ਗਰਮੀ ਤੋਂ ਪਰੇਸ਼ਾਨ ਸੀਗਾ ਇੱਕ ਬੰਦਾ ਤੇ ਉਹਨੇ ਸੂਰਜ ਦੇਵਤਾ ਨੂੰ ਇੱਕ ਵਟਸਐਪ ਮੈਸੇਜ ਭੇਜਿਆ ਤੇ ਉਹਦੇ ਚ ਲਿਖਿਆ, ਪ੍ਰਿਯ ਸੂਰਯ ਦੇਵ ਆਪਨੇ ਬਢਾਈ ਹੋਈ ਬ੍ਰਾਈਟਨੈਸ ਕੰਮ ਕਰੋ, ਬਹੁਤ ਤਕਲੀਫ ਹੋ ਰਹੀ ਹੈ। ਸੂਰਯ ਦੇਵ ਨੇ ਤੁਰੰਤ ਰਿਪਲਾਈ ਦਿਆ, ਸੈਟਿੰਗ ਮੇ ਜਾਓ ਵਹਾਂ ਆਪਸ਼ਨ ਹੈ ਪੇੜ ਲਗਾਓ ਉਸਕੋ ਬਢਾਓ ਔਰ ਸੇਵ ਪਰ ਕਲਿਕ ਕਰੋ। ਸੋ ਅੱਗੇ ਉਹਨਾਂ ਨੇ ਲਿਖਿਆ ਜੀ ਜੀ ਤੁਰੰਤ ਕਾਰਬਨ ਡਾਈਆਕਸਾਈਡ ਕਮ ਹੋ ਜਾਏਗਾ ਔਰ ਵਾਤਾਵਰਨ ਸ਼ੁੱਧ ਹੋਗਾ ਏਵਮ ਮੌਸਮ ਠੰਡਾ ਰਹੇਗਾ ਔਰ ਬਰਸਾਤ ਹੋਗੀ। ਕਿਆ ਬਾਤ ਹੈ ਜੀ, ਇਹ ਸੂਰਯ ਦੇਵਤਾ ਵੱਲੋਂ ਦੇਖੋ ਇੱਕ ਵਟਸਐਪ ਮੈਸੇਜ ਜਿਹੜਾ ਫਿਰ ਉਸ ਬੰਦੇ ਨੂੰ ਮਿਲਿਆ ਤੇ ਵਾਕਈ ਜੇ ਚਲੋ ਇਹ ਤਾਂ ਇੱਕ ਵਟਸਐਪ ਮੈਸੇਜ ਆ, ਜੇ ਇਸ ਮੈਸੇਜ ਨੂੰ ਆਪਾਂ ਓਦਾਂ ਵੀ ਜਿਹੜੀ ਸਾਡੀ ਰੋਜ਼ਾਨਾ ਜ਼ਿੰਦਗੀ ਆ ਜੀ ਉਹਦੇ ਵਿੱਚ ਵੀ ਜੇ ਅਸੀਂ ਅਪਣਾਈਏ ਤਾਂ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਤਾਂ ਮਿਲਦਾ ਹੀ ਆ ਨਾ। ਉਹਨਾਂ ਨੇ ਕਿਹਾ ਕਿ ਪੇੜ ਲਾਓ ਰੁੱਖ ਲਗਾਓ ਹਨਾ, ਤੇ ਜੇ ਰੁੱਖ ਲਾਵਾਂਗੇ ਤਾਂ ਕਾਰਬਨ ਡਾਈਆਕਸਾਈਡ ਜਿਹੜੀ ਉਹ ਆਪਣੇ ਆਪ ਘਟੂਗੀ ਤੇ ਵਾਤਾਵਰਨ ਜਿਹੜਾ ਆ ਉਹ ਸ਼ੁੱਧ ਹੋ ਜਾਊਗਾ। ਪਰ ਕਿਤੇ ਨਾ ਕਿਤੇ ਜਿਹੜੀ ਕੁਤਾਹੀ ਆ ਉਹ ਤਾਂ ਸਾਡੇ ਕੋਲੋਂ ਹੀ ਹੋ ਰਹੀ ਆ, ਸੋ ਫਿਰ ਸੂਰਜ ਦੇਵਤਾ ਤੋਂ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਫਿਰ ਤਾਂ ਪਰੇਸ਼ਾਨੀਆਂ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ। ਤੇ ਅਗਲਾ ਜਿਹੜਾ ਮੈਸੇਜ ਹੈ ਜੀ ਉਹ ਵੀ ਉਹਨਾਂ ਨੇ ਬੜਾ ਸੋਹਣਾ ਭੇਜਿਆ, ਟਿੱਪਣੀ ਹੈ ਇੱਕ ਤਰ੍ਹਾਂ ਦੀ, ਕਹਿੰਦੇ ਇਨਸਾਨ ਮਾਸਾਹਾਰੀ ਕਿਉਂ ਆ। ਦੇਖੋ ਇੱਕ ਹਾਥੀ ਹੈ ਪਹਿਲਾਂ ਉਹਦੀ ਤਸਵੀਰ ਹੈ, ਕਹਿੰਦੇ ਮੇਰਾ ਸਰੀਰ ਇਤਨਾ ਬੜਾ ਹੈ ਫਿਰ ਵੀ ਮੈਂ ਸ਼ਾਕਾਹਾਰੀ ਹੂੰ ਔਰ ਆਪ, ਫਿਰ ਇਹਨਾਂ ਨੇ ਸਵਾਲ ਕੀਤਾ ਆ। ਅੱਗੇ ਉਹਨਾਂ ਨੇ ਇੱਕ ਘੋੜੇ ਦੀ ਤਸਵੀਰ ਹੈ ਉਹਦੇ ਵਿੱਚ ਉਹਦੇ ਮੂਹਰੇ ਉਹਦਾ ਜਿਹੜਾ ਡਾਇਲੋਗ ਹੈ, ਕਹਿੰਦੇ ਮੈਂ ਇਤਨਾ ਬਲਵਾਨ ਹੂੰ ਕਿ ਮੇਰੀ ਤਾਕਤ ਕੇ ਨਾਮ ਸੇ ਅਸ਼ਵ ਸ਼ਕਤੀ ਮਸ਼ੀਨ ਤਿਆਰ ਹੋਤੀ ਹੈ ਪਰ ਮੈਂ ਸ਼ਾਕਾਹਾਰੀ ਹੂੰ ਔਰ ਆਪ, ਕਿਉਂਕਿ ਹਰ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ, ਉਹ ਆਪਣੇ ਨਜ਼ਰੀਏ ਨੂੰ ਆਪਣੇ ਢੰਗ ਨਾਲ ਪੇਸ਼ ਕਰਦਾ। ਸੋ ਇਸੇ ਤਰ੍ਹਾਂ ਸੰਜੇ ਹੋਰੀ ਆਪਣਾ ਜਿਹੜਾ ਨਜ਼ਰੀਆ ਉਹ ਪੇਸ਼ ਕਰ ਰਹੇ ਆ। ਤੇ ਅੱਗੇ ਬਲਦ ਜਿਹੜੇ ਆ ਜੀ ਉਹਨਾਂ ਦੀ ਤਸਵੀਰ ਆ, ਕਹਿੰਦੇ ਕਰਮ ਕੇ ਅਨੁਸਾਰ ਮੈਂ ਬੈਲ ਬਣਾ ਔਰ ਆਪਕੀ ਸੇਵਾ ਕਰਤਾ ਹੂੰ, ਬੋਝ ਢੋਤਾ ਹੂੰ ਪਰ ਮੈਂ ਸ਼ਾਕਾਹਾਰੀ ਹੂੰ ਔਰ ਆਪ। ਫਿਰ ਸਵਾਲ ਜਿਹੜਾ ਜੀ ਉਹ ਮਨੁੱਖ ਦੇ ਉੱਤੇ ਹੀ ਆ ਜਾਂਦਾ। ਫਿਰ ਅੱਗੇ ਆ ਜਾਂਦਾ ਜੀ ਖੱਚਰ, ਕਹਿੰਦੇ ਮੁਝੇ ਕਿਸੀ ਵੀ ਪ੍ਰਕਾਰ ਕੇ ਬੋਝ ਸੇ ਪਰਹੇਜ਼ ਨਹੀਂ ਹੈ ਪਰ ਮੈਂ ਮਾਸ ਖਾਣੇ ਸੇ ਪਰਹੇਜ਼ ਕਰਤਾ ਹੂੰ ਔਰ ਆਪ। ਫਿਰ ਸਾਡੇ ਤੇ ਸਵਾਲ ਹੈ ਜੀ। ਤੇ ਅੱਗੇ ਫਿਰ ਬੱਕਰੀਆਂ ਗਾਈਆਂ ਤੇ ਮੱਝਾਂ ਉਹਨਾਂ ਦੀ ਤਸਵੀਰ ਆ, ਤੇ ਕਹਿੰਦੇ ਮੈਂ ਦੁੱਧ ਦਿੱਤੀ ਹੂੰ, ਮੇਰੀ ਹੱਤਿਆ ਮਤ ਕਰੋ, ਭਗਵਾਨ ਆਪਕੋ ਛਮਾ ਨਹੀਂ ਕਰੇਂਗੇ, ਮੈਂ ਹਰੇ ਪੱਤੇ ਘਾਸ ਖਾਤੀ ਹੂੰ, ਮਾਸ ਨਹੀਂ ਖਾਤੀ ਔਰ ਆਪ। ਕਿਆ ਬਾਤ ਹੈ, ਬਹੁਤ ਡੂੰਘਾ ਸਵਾਲ ਹੈ ਜੀ ਤੁਹਾਡਾ ਔਰ ਬੜੇ ਲੌਜਿਕ ਦੇ ਨਾਲ ਤੁਸੀਂ ਇਹ ਸਾਰੇ ਜਿਹੜੇ ਜਾਨਵਰਾਂ ਦੀਆਂ ਤਸਵੀਰਾਂ ਦੇ ਨਾਲ ਉਹਨਾਂ ਦਾ ਜਿਹੜਾ ਪ੍ਰਤੀਕਰਮ ਆ ਉਹ ਸਾਡੇ ਨਾਲ ਸਾਂਝਾ ਕੀਤਾ। ਸੰਜੇ ਜੀ ਬਹੁਤ ਬਹੁਤ ਧੰਨਵਾਦ, ਮੈਨੂੰ ਲੱਗਦਾ ਕਿਸੇ ਨਾ ਕਿਸੇ ਤੇ ਤਾਂ ਅਸਰ ਜਿਹੜਾ ਉਹ ਹੋਣਾ ਜ਼ਰੂਰੀ ਆ। ਇਹ ਸੋਚਣ ਦੇ ਲਈ ਜ਼ਰੂਰ ਇੱਕ ਵਾਰ ਮਜਬੂਰ ਹੋਣਾ ਪੈਣਾ ਕਿ ਅਸੀਂ ਇਨਸਾਨ ਹੋ ਕੇ ਵੀ ਜਾਨਾਂ ਲੈ ਕੇ ਤੇ ਮਾਸਾਹਾਰੀ ਜਿਹੜਾ ਆਪਣੀ ਜ਼ਿੰਦਗੀ ਨੂੰ ਬਣਾਇਆ ਹੋਇਆ, ਤੇ ਜਦਕਿ ਜਿਹੜੇ ਜੀਵ ਜੰਤੂ ਆ ਜਿਹੜੇ ਜਾਨਵਰ ਆ ਬਹੁਤ ਸਾਰੇ ਜੀਵ ਜੰਤੂ ਜਿਹੜੇ ਆ ਉਹ ਸ਼ਾਕਾਹਾਰੀ ਨੇ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਸਾਡੇ ਨਾਲ ਸਿਮਰ ਕੁਛ ਹੋਰ ਦੋਸਤ ਜੁੜੇ ਆ ਤੇ ਆਪਾਂ ਗੱਲਬਾਤ ਜਿਹੜੀ ਆ ਜੀ ਉਹ ਚਾਹ ਦੇ ਟੋਪਿਕ ਦੇ ਉੱਤੇ ਕਰ ਰਹੇ ਆ, ਤੇ ਬਚਿੱਤਰ ਮੌਲ ਭੁੱਲਰ ਫਿਰੋਜ਼ਪੁਰ ਵਾਲੇ ਜਿਹੜੇ ਆ ਜੀ ਉਹ ਵੀ ਗੱਲਬਾਤ ਦੇ ਵਿੱਚ ਉਹਨਾਂ ਨੇ ਵੀ ਆਪਣਾ ਹਿੱਸਾ ਪਾਇਆ ਜੀ। ਕਹਿੰਦੇ ਭੈਣ ਜੀ ਚਾਹ ਵਾਲੇ ਟੋਪਿਕ ਤੇ ਪ੍ਰੋਗਰਾਮ ਬਹੁਤ ਵਧੀਆ ਆ, ਤੇ ਕਹਿੰਦੇ ਇਹ ਵੀ ਅਸਲ ਚ ਸੱਭਿਆਚਾਰ ਦਾ ਹੀ ਹਿੱਸਾ ਆ।
ਜੀ ਬਿਲਕੁਲ, ਅਸਲ ਚ ਅਸੀਂ ਸਭਿਆਚਾਰ ਦਾ ਹਿੱਸਾ ਹੋਵੇ ਨਾ ਹੋਵੇ ਬਚਿੱਤਰ ਸਿੰਘ ਜੀ ਅਸੀਂ ਬਣਾ ਲਿਆ ਸਭਿਆਚਾਰ ਦਾ ਹਿੱਸਾ, ਕਿਉਂਕਿ ਗੱਲ ਉਹੀ ਹੈ ਕਿ ਆਪਣੇ ਸਭਿਆਚਾਰ ਚ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਕੋਈ ਘਰੇ ਆਉਂਦਾ ਤੇ ਉਹਦੀ ਸੇਵਾ ਕਰਨੀ ਆ, ਉਹਦਾ ਜਿੱਦਾਂ ਵੀ ਆ ਉਹਨੂੰ ਹਨਾ ਇੱਕ ਰਿਗਾਰਡ ਦੇਣਾ ਕਹਿ ਸਕਦੇ ਹਾਂ ਆਪਾਂ, ਤੇ ਉਹ ਸਾਡੇ ਸਭਿਆਚਾਰ ਦਾ ਹਿੱਸਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਸਾਡੇ ਜਿੱਦਾਂ ਸਭਿਆਚਾਰ ਚ ਅਸੀਂ ਮੰਨਦੇ ਹਾਂ ਕਿ ਸਾਡੇ ਘਰ ਪ੍ਰਾਹੁਣਾ ਜਿਹੜਾ ਆਉਂਦਾ ਅਸੀਂ ਉਹਨੂੰ ਰੱਬ ਦਾ ਰੂਪ ਮੰਨਦੇ ਹਾਂ ਤੇ ਉਹ ਵੀ ਸਾਡੇ ਸਭਿਆਚਾਰ ਦਾ ਹਿੱਸਾ ਚ। ਸੋ ਕੋਈ ਵੀ ਜਿੱਦਾਂ ਪ੍ਰਾਹੁਣਾ ਘਰ ਸਾਡੇ ਆਉਂਦਾ ਹੈ ਤੇ ਆਪਾਂ ਉਹਨੂੰ ਕਿੱਦਾਂ ਉਹਨੂੰ ਸਤਿਕਾਰ ਦੇਣਾ ਜਾਂ ਕੁਛ, ਤੇ ਉਹ ਸੋ ਚਾਹ ਇੱਕ ਵਧੀਆ ਜ਼ਰੀਆ ਹੈਗਾ, ਕਿਉਂਕਿ ਇੱਕ ਬਹਾਨਾ ਵੀ ਤੇ ਹੋਣਾ ਚਾਹੀਦਾ ਕੋਈ ਚਾਹ ਪੀਂਦਾ, ਜਿੱਦਾਂ ਕਿ ਸਾਡੇ ਪਤਿਆਂ ਨੇ ਕਿਹਾ ਕਿ ਪ੍ਰਾਹੁਣੇ ਕਦੀ ਕਦੀ ਜਿੱਦਾਂ ਪ੍ਰਾਹੁਣਿਆਂ ਤੇ ਪੀਣੀ ਪੈਂਦੀ ਹੈ ਚਾਹ, ਤੇ ਸੋ ਵਧੀਆ ਗੱਲ ਹੈ ਕਿ ਸਾਡੇ ਸਭਿਆਚਾਰ ਦੇ ਵਿੱਚ ਪ੍ਰਾਹੁਣਿਆਂ ਨੂੰ ਕੋਈ ਵੀ ਜਿੱਦਾਂ ਘਰ ਆਉਂਦਾ ਤੇ ਆਪਾਂ ਉਹਨਾਂ ਨੂੰ ਇਸ ਪ੍ਰਕਾਰ ਦੀ ਇੱਜ਼ਤ ਦਿੰਦੇ ਹਾਂ ਤੇ ਉਹਨਾਂ ਨੂੰ ਵੀ ਇਹ ਇੱਜ਼ਤ ਮਹਿਸੂਸ ਹੋਣੀ ਚਾਹੀਦੀ ਹੈ। ਜ਼ਰੂਰ ਵੀ ਅਸੀਂ ਉਹਨਾਂ ਦਾ ਸਤਿਕਾਰ ਕੀਤਾ ਜੀ, ਉਹਨਾਂ ਦਾ ਆਓ ਭਾਗਤ ਕੀਤੀ ਹੈ ਤੇ ਸੋ ਚਾਹ ਇੱਕ ਵਧੀਆ ਜ਼ਰੀਆ ਹੈ ਕਿ ਆਪਾਂ ਉਹਨਾਂ ਨੂੰ ਕਹਿ ਸਕੀਏ ਵੀ ਹਾਂਜੀ ਚਾਹ।
ਕਾਰਨ ਇੱਕ ਇਹ ਵੀ ਹੋ ਜਾਂਦਾ ਨਾ ਸਿਮਰਦੀਪ, ਜਦੋਂ ਆਪਾਂ ਚਾਹ ਦੇ ਲਈ ਨਾ ਆਫਰ ਕਰਦੇ ਹਾਂ ਨਾ ਕਿਸੇ ਨੂੰ, ਕਿਉਂਕਿ ਜੇ ਕੋਈ ਪ੍ਰਾਹੁਣਾ ਆਇਆ ਵਿਚਾਰਾ ਥੋੜੀ ਦੇਰ ਲਈ ਆ ਨਾ, ਤੇ ਉਹ ਆਪਣਾ ਜੋ ਵੀ ਮਤਲਬ ਉਹਦਾ ਮਕਸਦ ਸੀਗਾ ਆਉਣ ਦਾ, ਉਹ ਆਪਣਾ ਉਸ ਮਕਸਦ ਨੂੰ ਪੂਰਾ ਹੋਣ ਤੋਂ ਬਾਅਦ ਉਹ ਉੱਠ ਜਾਂਦਾ ਜਲਦੀ। ਜੇ ਕੋਈ ਤੁਹਾਨੂੰ ਕੋਈ ਸੁਨੇਹਾ ਦੇਣ ਆਇਆ, ਤੁਹਾਨੂੰ ਕੋਈ ਸਮਾਨ ਫੜਾਉਣ ਆਇਆ ਹਨਾ, ਉਹ ਅਗਲਾ ਆਪਣਾ ਕੰਮ ਕਰਕੇ ਉਹ ਜਲਦੀ ਉੱਠਣਾ ਚਾਹੁੰਦਾ ਹੈ ਜਾਂ ਨਿਕਲ ਜਾਂਦਾ ਜਲਦੀ, ਤੇ ਉਹਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਸਮਾਂ ਹੈ ਉਹ ਫਿਰ ਓਨਾ ਕੀ ਰਹਿੰਦਾ। ਪਰ ਚਾਹ ਜਿਹੜੀ ਹੈ ਨਾ ਉਹ ਇੱਕ ਇਹ ਵੀ ਮੈਨੂੰ ਲੱਗਦਾ ਕਿ ਜ਼ਰੀਆ ਬਣਦੀ ਆ ਕਿ ਗੱਲਾਂ ਬਾਤਾਂ ਦੇ ਲਈ ਸਮਾਂ ਤੁਹਾਨੂੰ ਮਿਲ ਜਾਂਦਾ। ਤੁਸੀਂ ਇੱਕ ਚਾਹ ਦੇ ਕੱਪ ਦੇ ਕਾਰਨ ਤੁਸੀਂ 5 ਮਿੰਟ ਦੀ ਬਜਾਏ ਅੱਧਾ ਘੰਟਾ ਜਾਂ 10-15 ਮਿੰਟ ਹਨਾ ਉੱਥੇ ਬੈਠਣ ਦੇ ਲਈ ਮਜਬੂਰ ਹੁੰਦੇ ਆ, ਜਾਂ ਫਿਰ ਤੁਹਾਨੂੰ ਚੰਗਾ ਲੱਗਦਾ ਆ, ਇਹ ਤੁਹਾਡੀ ਆਪਣੀ ਤਬੀਅਤ ਤੇ ਤੁਹਾਡੇ ਆਪਣੇ ਮੂਡ ਤੇ ਡਿਪੈਂਡ ਕਰਦਾ ਆ। ਪਰ ਮੈਨੂੰ ਲੱਗਦਾ ਕਿ ਇਹ ਵੀ ਇੱਕ ਜ਼ਰੀਆ ਬਣ ਜਾਂਦਾ ਆ ਗੱਲਾਂ ਬਾਤਾਂ ਨੂੰ ਤੋਰਨ ਦਾ, ਇੱਕ ਮਤਲਬ ਸਿਲਸਿਲਾ ਹੀ ਹੁੰਦਾ ਆ ਕਿ ਚਲੋ ਚਾਹ ਦੇ ਬਹਾਨੇ ਬੈਠਾਂਗੇ। ਆਪਾਂ ਬਹੁਤ ਵਾਰ ਕਹਿੰਦੇ ਆ ਕਿ ਚਲੋ ਆਪਾਂ ਕਿਸੇ ਨੂੰ ਆਪਣੇ ਘਰੇ ਸੱਦਦੇ ਆ ਹਨਾ, ਆਪਾਂ ਕਹਿੰਦੇ ਆ ਕਿ ਚਲੋ ਤੁਸੀਂ ਚਾਹ ਤੇ ਹੀ ਆ ਜਾਓ। ਕਈ ਵਾਰ ਹੁੰਦਾ ਕਿਸੇ ਕੋਲ ਟਾਈਮ ਨਹੀਂ ਆ, ਆਪਾਂ ਡਿਨਰ ਤੇ ਸੱਦ ਰਹੇ ਹਾਂ ਬਹੁਤ ਦੇਰ ਤੋਂ, ਅਗਲਾ ਕਹਿੰਦਾ ਨਹੀਂ ਭਾਈ ਸਾਡੇ ਕੋਲ ਟਾਈਮ ਹੀ ਹੈ ਨੀ, ਆਪਾਂ ਕਹਿੰਦੇ ਨਹੀਂ ਚਲੋ ਚਾਹ ਤੇ ਹੀ ਆ ਜਾਓ ਹਨਾ, ਗੱਲਾਂ ਬਾਤਾਂ ਹੀ ਕਰਨੀਆਂ ਆਪਾਂ, ਵੀ ਇੱਕ ਆਪਾਂ ਰਾਹ ਹੀ ਲੱਭਦੇ ਹੁੰਦੇ ਆ ਵੀ ਚਲੋ ਬੈਠਾਂਗੇ ਦੋ ਚਾਰ ਗੱਲਾਂ ਕਰਾਂਗੇ। ਚੱਲ ਚਾਹ ਦੇ ਬਹਾਨੇ ਜਦੋਂ ਚਾਰ ਸਨੈਕ ਵੀ ਹੋ ਜਾਂਦੇ ਆ, ਫਿਰ ਜੇ ਤੁਸੀਂ ਅੱਧਾ ਘੰਟਾ ਬੈਠਾ ਤਾਂ ਅਸੀਂ 1.5 ਘੰਟਾ ਵੀ ਬਹਿ ਜਾਂਦੇ ਆ ਇੱਕ ਚਾਹ ਦੇ ਉਹਦੇ ਚ। ਤੇ ਆਪਾਂ ਬਹੁਤ ਵਾਰ ਦੇਖਦੇ ਆ ਕਿ ਠੰਡ ਦੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਹਨਾ, ਜਦੋਂ ਸਰਦੀਆਂ ਸਿਖਰ ਦੇ ਉੱਤੇ ਹੁੰਦੀਆਂ, ਤੇ ਆਪਣੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ, ਚਲੋ ਸ਼ਹਿਰਾਂ ਦੇ ਵਿੱਚ ਥੋੜਾ ਰੂਪ ਬਦਲ ਗਿਆ, ਪਰ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਚੁੱਲ੍ਹਿਆਂ ਦੇ ਚੌਂਕਿਆਂ ਦੇ ਆਲੇ ਦੁਆਲੇ ਹਨਾ ਬੈਠੇ ਰਹਿੰਦੇ ਆ, ਤੇ ਉੱਥੇ ਕੀ ਹੁੰਦਾ ਕਿ ਜਿਹੜਾ ਰਾਤ ਦਾ ਜਿਹੜਾ ਖਾਣਾ ਉਹ ਤਾਂ ਬਹੁਤ ਚਿਰ ਦਾ ਨਿਬੜ ਗਿਆ ਹੁੰਦਾ ਸਾਰਾ ਕੁਛ, ਪਰ ਉਹ ਇੱਕ ਧੂਣੀ ਜਿਹੀ ਦਾ ਸੇਕ ਹੀ ਉਹ ਆਪਾਂ ਮਾਣਦੇ ਰਹਿੰਦੇ, ਤੇ ਫਿਰ ਉਹ ਕੀ ਹੁੰਦਾ ਕਿ ਚਲੋ ਹੁਣ ਚਾਹ ਵੀ ਧਰ ਲਓ ਹਨਾ, ਥੋੜੀ ਥੋੜੀ ਦੁੱਧ ਚ ਪੱਤੀ ਪਾ ਲਓ ਹਨਾ, ਉਹ ਨਾਲ ਉਹਦੇ ਸੁੜਕੇ ਜੇ ਲਈ ਜਾਂਦੇ ਆ, ਤੇ ਨਾਲ ਉਹ ਇੱਕ ਅਲੱਗ ਜਿਹਾ ਇੱਕ ਮਾਹੌਲ ਬਣ ਜਾਂਦਾ, ਨਾਲ ਗੱਲਾਂ ਬਾਤਾਂ ਤੁਰੀਆਂ ਰਹਿੰਦੀਆਂ।
ਹਾਂਜੀ ਹਾਂਜੀ, ਸਾਡੇ ਘਰ ਚ ਬਿਲਕੁਲ ਅਮਰਜੀਤ ਏਦਾਂ ਹੀ ਹੈ, ਕਿਉਂਕਿ ਮੇਰੇ ਹਸਬੈਂਡ ਸਵੇਰੇ 6 ਵਜੇ ਤੋਂ ਕੰਮ ਕਰਦੇ ਆ ਸ਼ਾਮੀ 6 ਵਜੇ ਤੱਕ, ਤੇ ਮੇਰਾ ਜੋਬ ਦਾ ਟਾਈਮ ਹੈ 3 ਤੋਂ ਲੈ ਕੇ 7 ਵਜੇ ਤੱਕ, ਤੇ ਏਦਾਂ ਹੁੰਦਾ ਕਿ ਉਹ ਜਦੋਂ ਸਵੇਰੇ 1 ਵਜੇ 6-7 ਵਜੇ ਘਰੋਂ ਨਿਕਲ ਜਾਂਦੇ ਆ, ਤੇ ਫਿਰ ਆਪਾਂ ਸ਼ਾਮ ਨੂੰ ਜਦੋਂ ਮੈਂ ਜੋਬ ਆਫ ਕਰਕੇ ਆਉਂਦੀ ਹਾਂ 7 ਵਜੇ ਅਸੀਂ ਉਦੋਂ ਮਿਲਣਾ ਹੁੰਦਾ। ਹਾਲਾਂਕਿ ਮੈਂ ਕਈ ਵਾਰੀ ਸੋਚਿਆ ਕਿ 7 ਵਜੇ ਆ ਕੇ ਨਾ 10-15 ਮਿੰਟ ਬੈਠ ਕੇ ਤੇ ਮੈਂ ਸਿੱਧਾ ਡਿਨਰ ਹੀ ਬਣਾ ਦਿਆ ਕਰਨਾ, ਕਿਉਂਕਿ ਫਿਰ ਬਹੁਤ ਲੇਟ ਹੋ ਜਾਂਦਾ, ਬੱਚਿਆਂ ਨੇ ਸਵੇਰੇ ਉੱਠਣਾ ਹੁੰਦਾ ਹੈ ਕਿੱਦਾਂ, ਤੇ ਪਰ ਆਉਂਦਿਆਂ ਸਾਰ ਨਾ ਕੀ ਹੁੰਦਾ ਕਿ ਰੋਜ਼ ਨਾ ਚਾਹ ਮੈਂ ਜਰੂਰ ਹੁੰਦਾ, ਉਹ ਇੱਕ ਜਿੱਦਾਂ ਤੁਸੀਂ ਕਿਹਾ ਕਿ ਇੱਕ ਬਹਾਨਾ ਵੀ ਹੁੰਦਾ ਕਿ ਇਹ ਵੀ ਸਵੇਰ ਦੇ ਗਏ ਆ, ਬੱਚੇ ਵੀ ਸਵੇਰ ਦੇ ਗਏ ਆ, ਮੈਂ ਵੀ ਜਦੋਂ ਕਿਉਂਕਿ ਇਹ 4-5 ਵਜੇ ਵਾਪਸ ਆਉਂਦੇ ਨੇ ਤੇ ਉਹਨੇ ਚਿਰ ਨੂੰ ਮੈਂ ਚੱਲ ਜਾਂਦੀ ਹਾਂ, ਤੇ ਫਿਰ ਇਹ ਬੱਚਿਆਂ ਨੂੰ ਲੈ ਕੇ ਆਉਂਦੇ ਆ, ਤੇ ਅਸੀਂ ਸਵੇਰ ਦੇ ਜਿੱਦਾਂ ਕਹਿ ਲੋ ਘਰੋਂ ਨਿਕਲੇ ਤੇ ਸ਼ਾਮੀ 7 ਵਜੇ ਅਸੀਂ ਮਿਲਣਾ ਹੁੰਦਾ, ਤੇ ਉਦੋਂ ਫਿਰ ਇਹ ਹੁੰਦਾ ਕਿ ਜੇ ਤੁਸੀਂ ਸਿੱਧਾ ਆਉਂਦੇ ਡਿਨਰ ਬਣਾ ਲਓ, ਜਾਂ ਤੇ ਬੈਠਣ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਡਿਨਰ ਖਾ ਕੇ ਫਿਰ ਹੁੰਦਾ ਕਿ 2-4 ਇੱਧਰ ਉੱਧਰ ਸੈਰ ਕਰੋ ਤੇ ਚਲੋ ਜਾ ਕੇ ਬੈਡ ਚ ਲੰਮੇ ਪੈ ਜਾਈਦਾ ਸੌਂ ਜਾਈਦਾ, ਤੇ 7 ਵਜੇ ਆ ਕੇ ਨਾ ਮੈਂ ਜਰੂਰ ਚਾਹ ਮੈਂ ਜਰੂਰ ਮੇਰੀ ਬੇਟੀ ਹੁਣ ਬਣਾ ਦਿੰਦੀ ਹੈ ਚਾਹ, ਤੇ ਉਹਨੂੰ ਮੈਂ ਕਹਾਂਗੀ ਉਹਨੂੰ ਕਿਉਂਕਿ ਹੁਣ ਚਾਹ ਪਿਆ ਦੇ, ਤਾਂ ਕਿ ਉਹ ਇੱਕ ਬਹਾਨਾ ਜਿਹਾ ਹੁੰਦਾ ਕਿ ਚਲੋ ਅਸੀਂ 15-20 ਮਿੰਟ ਅੱਧਾ ਘੰਟਾ ਜਿੰਨਾ ਵੀ ਇਹ ਦਿਨ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਹੁੰਦੀਆਂ ਹੈਗੀਆਂ ਹਨਾ, ਕਿੱਦਾਂ ਵੀ ਕਹਿ ਲਓ ਕਿ ਅੱਧਾ ਘੰਟਾ ਇੱਕ ਮਿਲ ਜਾਂਦਾ ਕਿ ਚਲੋ ਤੁਸੀਂ ਚਾਹ ਦਾ ਕੱਪ ਲੈ ਕੇ ਬੈਠੋ, ਹੁਣ ਪਤਾ ਹੈ ਕਿ ਤੁਸੀਂ ਚਾਹ ਲੈ ਕੇ ਬੈਠੇ ਹੋ ਤੇ 15-20 ਮਿੰਟ ਅੱਧਾ ਘੰਟਾ ਤੁਸੀਂ ਆਰਾਮ ਨਾਲ ਬੈਠ ਸਕਦੇ ਹੋ, ਤੇ ਇਹ ਕਈ ਵਾਰੀ ਮੈਂ ਸੋਚਿਆ ਕਿ ਆ ਕੇ ਜਿੱਦਾਂ ਇੱਕ ਵੀ ਚਲੋ ਸਿੱਧਾ ਡਿਨਰ ਬਣਾ ਲਓ ਤੇ 8:30 ਇੱਕ ਵਧੀਆ ਟਾਈਮ ਹੈ ਡਿਨਰ ਕਰਨ ਦਾ, ਪਰ ਜਿੱਦਾਂ ਮੈਂ ਕਈ ਵਾਰੀ ਬਣਾਇਆ ਵੀ ਤੇ ਮੈਨੂੰ ਏਦਾਂ ਲੱਗਾ ਕਿ ਜਿੱਦਾਂ ਨਾ ਅੱਜ ਕੁਛ ਮਿਸਿੰਗ ਹੀ ਰਿਹਾ, ਅੱਜ ਕੋਈ ਚੀਜ਼ ਜਿੱਦਾਂ ਲਾਈਫ ਚ ਜਿੱਦਾਂ ਪੂਰੇ ਤੇ ਹਾਂਜੀ ਜਿੱਦਾਂ ਕੋਈ ਲਾਈਫ ਚ ਨੀ ਕੋਈ ਚੀਜ਼ ਘੱਟ ਘੱਟ ਜੀ ਲੱਗ ਰਹੀ ਹੁੰਦੀ, ਤੇ ਮੈਂ ਇੱਕ ਦੋ ਵਾਰੀ ਜਿੱਦਾਂ ਡਾਇਰੈਕਟਲੀ ਡਿਨਰ ਬਣਾਇਆ ਵੀ, ਪਰ ਜਿੱਦਾਂ ਮੇਰੇ ਆਪਣੇ ਮਨ ਨੂੰ ਏਦਾਂ 75 ਜੀ ਲੱਗੀ ਰਹੀ ਵੀ ਆਪਾਂ ਇਕੱਠੇ ਨੀ ਬੈਠੇ ਜਾਂ ਕੋਈ ਗੱਲ ਨੀ ਕੀਤੀ, ਭਾਵੇਂ ਕਿ ਬਾਅਦ ਚ ਚਲੋ ਬੈਠਣਾ ਹੀ ਹੁੰਦਾ ਇਕੱਲੇ, ਪਰ ਉਹ ਜਿਹੜਾ ਟਾਈਮ ਹੁੰਦਾ ਨਾ ਚਾਹ ਪੀ ਕੇ, ਜਿੱਦਾਂ ਤੁਸੀਂ ਕਿਹਾ ਨਾਲ ਨਾਲ ਚਾਹ ਦੀ ਚੁਸਕੀ ਹੋਵੇ ਤੇ ਨਾਲ ਨਾਲ ਤਿੰਨ ਦੀਆਂ ਗੱਲਾਂ ਹੋਣ, ਉਹਦੇ ਵਰਗਾ ਤੇ ਸਵਾਦ ਹੀ ਨੀ ਨਾ ਕੋਈ, ਕਿਉਂਕਿ ਡਿਨਰ ਨਾ ਉਹ ਗੱਲਾਂ ਨੀ ਹੋ ਸਕਦੀਆਂ ਜਿਹੜੀਆਂ ਚਾਹ ਨਾਲ ਹੋ ਜਾਂਦੀਆਂ ਨੇ।
ਜੀ 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 ਬਿਲਕੁਲ, ਦੇਖੋ ਫਿਰ ਵੈਸੇ ਫਿਰ ਆਪਾਂ ਉਹੀ ਕਹਿੰਦੇ ਵੀ ਸਭਿਆਚਾਰ ਦਾ ਤਾਂ ਫਿਰ ਆਪੇ ਹੀ ਟੁੱਟ ਅੰਗ ਹੋਇਆ ਹੀ ਹੈ ਨਾ, ਦੇਖੋ ਸਾਨੂੰ ਗੱਲਾਂ ਬਾਤਾਂ ਕਰਨ ਦਾ ਮਜ਼ਾ ਵੀ ਜਿਹੜਾ ਉਹ ਚਾਹ ਦੀਆਂ ਚੁਸਕੀਆਂ ਦੇ ਨਾਲ ਆਉਂਦਾ, ਤੇ ਫਿਰ ਦੇਖੋ ਚਾਹ ਜਿਹੜੀ ਆ ਉਹ ਤਾਂ ਫਿਰ ਅਨਿੱਖੜਵਾਂ ਅੰਗ ਹੋਈ ਹੋਈ। ਪਰ ਮੈਨੂੰ ਲੱਗਦਾ ਕਿ ਨਿਚੋੜ ਕੱਢਣਾ ਇਹੀ ਬਣਦਾ ਕਿ ਚਾਹ ਜਿਹੜੀ ਆ ਉਹ ਭਾਵੇਂ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਵੀ ਆ, ਅਨਿੱਖੜਵਾਂ ਅੰਗ ਵੀ ਆਪਾਂ ਉਹਨੂੰ ਮੰਨ ਲੈਂਦੇ ਆ, ਤੇ ਸਾਡੀ ਰੂਟੀਨ ਦੇ ਵਿੱਚ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਉਹ ਸ਼ਾਮਲ ਆ। ਪਰ ਮੈਨੂੰ ਲੱਗਦਾ ਕਿ ਇੱਕ ਜਿਹੜਾ ਦਿਨ ਦੇ ਵਿੱਚ ਸਾਨੂੰ ਇਹ ਜ਼ਰੂਰ ਨਿਸ਼ਚਿਤ ਫਿਕਸ ਕਰਨਾ ਚਾਹੀਦਾ ਟਾਈਮ ਵੀ ਹਾਂ ਸਿਰਫ ਮੈਂ ਦਿਨ ਦੇ ਵਿੱਚ 2 ਵਾਰ ਚਾਹ ਜਿਹੜੀ ਆ ਪੀਣੀ ਆ, ਵੱਧ ਤੋਂ ਵੱਧ ਪੀਣੀ ਪੈ ਜਾਵੇ ਤਾਂ 3 ਵਾਰ, ਪਰ 3 ਵਾਰ ਤੋਂ ਵੱਧ ਕਦੇ ਵੀ ਚਾਹ ਦੀ ਆਦਤ ਜਿਹੜੀ ਆ ਉਹ ਨਹੀਂ ਪਾਉਣੀ ਚਾਹੀਦੀ, ਕਿਉਂਕਿ ਇਹ ਸਿਹਤ ਦੇ ਲਈ ਕਾਫੀ ਨੁਕਸਾਨਦਾਇਕ ਸਿੱਧ ਹੁੰਦੀ ਆ, ਕਿਉਂਕਿ ਜਿਹੜੀ ਵੱਡੀ ਉਮਰ ਦੇ ਵਿੱਚ ਜਾ ਕੇ ਸਿਹਤ ਦੇ ਨਾਲ ਜਿਹੜੀਆਂ ਸੰਬੰਧਿਤ ਸਮੱਸਿਆਵਾਂ ਆਉਂਦੀਆਂ ਉਹਦੇ ਵਿੱਚ ਚਾਹ ਵੀ ਜਿਹੜੀ ਆਪਾਂ ਜ਼ਿਆਦਾ ਪੀਤੀ ਹੁੰਦੀ ਆ ਨਾ ਉਹ ਵੀ ਕਿਤੇ ਨਾ ਕਿਤੇ ਸਾਨੂੰ ਬਾਅਦ ਵਿੱਚ ਪਤਾ ਲੱਗਦੀ ਆ। ਸੋ ਨਿਚੋੜ ਇਹਦਾ ਇਹੀ ਨਿਕਲਦਾ, ਸਮਾਂ ਸਾਡੇ ਕੋਲ ਬਹੁਤਾ ਨਹੀਂ ਬਚਿਆ, ਹਮੇਸ਼ਾ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਸਾਡੀਆਂ ਬਾਹਰ ਨੂੰ ਆਉਣ ਨੂੰ ਫਿਰਦੀਆਂ ਹੁੰਦੀਆਂ, ਪਰ ਸਮਾਂ ਜਿਹੜਾ ਸਾਡੇ ਉੱਪਰ ਆ ਕੇ ਖੜ ਜਾਂਦਾ, ਇਸ ਕਰਕੇ ਸਾਨੂੰ ਜ਼ਿਆਦਾ ਮਿਲ ਨਹੀਂ ਪਾਉਂਦਾ। ਸਾਡੇ ਨਾਲ ਕੁਛ ਦੋਸਤ ਜੁੜੇ ਆ, ਮਨਦੀਪ ਕੌਰ ਸਾਡੇ ਨਾਲ ਜੁੜੇ ਆ, ਗੁੱਡ ਮਾਰਨਿੰਗ ਕਹਿੰਦੇ ਅਮਰਦੀਪ ਜੀ, ਗੁੱਡ ਮਾਰਨਿੰਗ ਜੀ ਸਾਡੇ ਵੱਲੋਂ ਵੀ। ਕੈਨ ਯੂ ਪਲੀਜ਼ ਹੈਵ ਅ ਪ੍ਰੋਗਰਾਮ ਔਨ ਆਸਟ੍ਰੇਲੀਅਨ ਵੁਮਨਸ ਰਾਈਟਸ ਆਫ ਮੈਟਰਨਿਟੀ ਲੀਵ ਐਂਡ ਪ੍ਰੋਗਰਾਮ ਫਾਰ ਨਿਊ ਪੇਰੈਂਟਸ, ਹਾਊ ਦੇ ਕੈਨ ਪ੍ਰਿਪੇਅਰ ਐਂਡ ਆਰਗੇਨਾਈਜ਼ ਦੈਮਸੈਲਵਸ ਡਿਊਰਿੰਗ ਦੈਟ ਟਾਈਮ, ਸਪੈਸ਼ਲੀ ਇਫ ਦੇ ਆਰ ਹੈਵਿੰਗ ਫਸਟ ਚਾਈਲਡ। ਜ਼ਰੂਰ ਜੀ, ਅਸੀਂ ਮਨਦੀਪ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਇਹਨਾਂ ਦੋਵਾਂ ਟੌਪਿਕਸ ਦੇ ਉੱਤੇ ਅਸੀਂ ਕੋਈ ਨਾ ਕੋਈ ਜਿਹੜੇ ਪ੍ਰੋਗਰਾਮਸ ਆ ਉਹ ਅਰੇਂਜ ਕਰ ਸਕੀਏ। ਬਹੁਤ ਬਹੁਤ ਧੰਨਵਾਦ, ਤੁਸੀਂ ਇਹਨਾਂ ਟੌਪਿਕਸ ਦੇ ਉੱਤੇ ਜਾਣਕਾਰੀ ਜਿਹੜੀ ਆ ਉਹ ਲੈਣੀ ਚਾਹੀਏ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਨਾ ਕੀਤਾ, ਪਹਿਲੀ ਵਾਰ ਆਏ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਵੀ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ। ਅੱਗੇ ਸਾਡੇ ਨਾਲ ਪੰਕਜ ਸਚਦੇਵਾ ਵੀ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਪ੍ਰੋਗਰਾਮ ਗੋਇੰਗ ਵੈਰੀ ਵੈਰੀ ਗੁੱਡ, ਕਹਿੰਦੇ ਕੀਪ ਇਟ ਅਪ, ਅੱਜ ਤਾਂ ਸੌਂਗ ਲਾ ਦਿਓ ਜੀ, ਚਾਹ ਦਾ ਕੱਪ ਪਿਲਾ ਦੇ। ਠੀਕ ਹੈ, ਚਲੋ ਜਾਂਦੇ ਜਾਂਦੇ ਤੁਹਾਨੂੰ ਨਾ ਸੌਂਗ ਵੀ ਸੁਣਾ ਦਿੰਦੇ ਆ, ਤੇ ਫਿਰ ਚਾਹ ਦਾ ਕੱਪ ਤਾਂ ਫਿਰ ਸੌਂਗ ਦੇ ਨਾਲ ਤੁਸੀਂ ਪੀ ਲੈਣਾ ਆ, ਤੇ ਉਹ ਜ਼ਰੂਰ ਪੀ ਲਿਓ, ਤੇ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਆ, ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਤੇ ਸਿਮਰ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਬਸ ਜਾਂਦੇ ਜਾਂਦੇ ਜੀ ਕੁਛ ਜਿੱਦਾਂ ਅਸੀਂ ਪੂਰੇ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਚਾਹ ਤੇ ਕੀਤੀ ਹੈ, ਤੇ ਮੈਂ ਸਿਰਫ ਇਹੀ ਕਹਿਣਾ ਚਾਹਾਂਗੀ ਕਿ ਜਿੱਦਾਂ ਮੇਰੇ ਫਾਦਰ ਵਾਂਗੂ ਜਿਹੜੇ 8-9 ਕੱਪ ਦਿਹਾੜੀ ਚ ਚਾਹ ਪੀਂਦੇ ਨੇ, ਉਹ ਪਲੀਜ਼ ਆਪਣੀ ਚਾਹ ਥੋੜੀ ਘੱਟ ਕਰੋ, ਤੇ ਬਾਕੀ ਇਹ ਕਿ ਚਾਹ ਛੱਡਣੀ ਵੀ ਨਹੀਂ ਚੰਗੀ ਗੱਲ ਹੈ, ਕਿਉਂਕਿ ਸਾਡੇ ਸੱਭਿਆਚਾਰ ਦਾ ਹਿੱਸਾ ਵੀ ਹੈ ਚਾਹ, ਤੇ ਸਿਰਫ ਇਹ ਹੈ ਕਿ ਜੇ ਕੱਪ ਪੂਰਾ ਭਰ ਕੇ ਪੀਂਦੇ ਹੋ ਤੇ ਕੱਪ ਅੱਧਾ ਕਰ ਲਓ ਪਰ ਪੀਓ ਜ਼ਰੂਰ, ਹੈ ਨਾ? ਤੇ ਸੋ ਇਹਦੇ ਨਾਲ ਨਾਲ ਹੀ ਸਾਡੇ ਸਾਰੇ ਸਰੋਤਿਆਂ ਨੂੰ ਹਰਮਨ ਰੇਡੀਓ ਦੇ ਗੁਰਪੁਰਬ ਦੀ ਵੀ ਵਧਾਈਆਂ ਅੱਜ ਦੀਆਂ ਬਹੁਤ ਬਹੁਤ, ਤੇ ਮੇਰੇ ਵੱਲੋਂ ਸਿਮਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਜਾਂਦੇ ਜਾਂਦੇ ਜ਼ਰੂਰ ਦੱਸ ਦਈਏ, ਮੈਲਬਨ ਦੇ ਵਿੱਚ ਵੀਕਐਂਡ ਤੇ ਜਿਹੜੇ ਇਵੈਂਟ ਹੋਣ ਜਾ ਰਹੇ, ਇੱਕ ਤਾਂ ਪਨੈਸ਼ ਹੋਣ ਜਾ ਰਿਹਾ ਸ਼ੁੱਕਰਵਾਰ ਨੂੰ ਸ਼ਾਮ ਨੂੰ 5 ਵਜੇ, ਪਲੈਂਟੀ ਰੇਂਜਸ ਆਰਟ ਸੈਂਟਰ ਫਾਈਨਲਸ ਹੋਣ ਜਾ ਰਹੇ ਜੀ ਉਹਦੇ, ਤੇ ਨਾਲ ਹੀ ਨਾਲ 2 ਅਪ੍ਰੈਲ ਨੂੰ ਮੈਲਬਨ ਦੇ ਵਿੱਚ ਅਮਰਿੰਦਰ ਗਿੱਲ ਹੁਰੀ ਵੀ ਪਰਫਾਰਮ ਕਰਨ ਜਾ ਰਹੇ ਆ, 204 ਚਰਚਿਲ ਵੈਨਿਊ ਬਰੇ ਬਰੁੱਕ ਦੇ ਵਿੱਚ ਕੁਇਨ ਆਡੀਟੋਰੀਅਮ ਆ ਜੀ, ਉੱਥੇ ਆਸਟ੍ਰੇਲੀਅਨ ਨਿਊਜ਼ੀਲੈਂਡ ਟੂਰ ਜਿਹੜਾ ਆ ਅਮਰਿੰਦਰ ਗਿੱਲ ਦਾ ਚੱਲ ਰਿਹਾ, ਤੇ ਮੈਲਬਨ ਦੇ ਵਿੱਚ 2 ਅਪ੍ਰੈਲ ਨੂੰ ਉਹ ਆਪਣਾ ਜਿਹੜੀ ਪਰਫਾਰਮੈਂਸ ਆ ਉਹ ਦੇਣਗੇ, ਤੇ ਤੁਸੀਂ ਇਹਦੇ ਲਈ ਜਿਹੜਾ ਫੋਨ ਹੈ ਉਹ ਕਰ ਸਕਦੇ ਹੋ ਜੀ ਰਣਜੋਤ ਸਿੰਘ ਹੋਰਾਂ ਨੂੰ, ਰਣਜੋਤ ਸਿੰਘ ਹੋਰਾਂ ਦਾ ਫੇਸਬੁੱਕ ਪੇਜ ਵੀ ਹੈਗਾ, ਤੇ ਹਾਂਜੀ ਰੇਡੀਓ ਤੇ ਵੀ ਉਹਨਾਂ ਨੂੰ ਸੰਪਰਕ ਤੁਸੀਂ ਕਰ ਸਕਦੇ ਹੋ, ਤੇ ਪਨੈਸ਼ ਦੇ ਵੀ ਜਿਹੜੇ ਫਾਈਨਲਸ ਹੋਣ ਜਾ ਰਹੇ ਆ ਉਹ ਸ਼ਾਮ 5 ਵਜੇ ਸ਼ੁਰੂ ਹੋਣਗੇ, ਪਲੈਂਟੀ ਰੇਂਜਸ ਆਰਟਸ ਐਂਡ ਕਨਵੈਨਸ਼ਨ ਸੈਂਟਰ ਸਾਊਥ ਮੋਰੈਂਗ ਵਿਖੇ, ਤੇ ਇਸ ਤੋਂ ਇਲਾਵਾ 2 ਅਪ੍ਰੈਲ ਨੂੰ ਜਿਵੇਂ ਸਿੱਖ ਹੈਰੀਟੇਜ ਡੇ ਸਿਡਨੀ ਦੇ ਵਿੱਚ ਮਨਾਇਆ ਜਾਣਾ, ਤੁਸੀਂ ਸ਼ਿਰਕਤ ਕਰੋ, ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਤੂੰ ਮਸ਼ਰੀ ਗੱਲ ਕੰਦ ਸੋਹਣੀਏ ਸਾਡੇ ਆਈ ਪਸੰਦ ਸੋਹਣੀਏ, ਤੂੰ ਮਸ਼ਰੀ ਗੱਲ ਕੰਦ ਸੋਹਣੀਏ ਸਾਡੇ ਆਈ ਪਸੰਦ ਸੋਹਣੀਏ, ਸਿੱਖ ਲੈ ਪਿਆਰ ਦਾ ਢੰਗ ਸੋਹਣੀ।